ਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
'ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ
ਯਾਦਾਂ ਦੇ ਸਾਗਰ ਵਿੱਚ ਰਲ ਕੇ ਜਦੋਂ ਵੀ ਡੁੱਬੀ ਲਾਉਂਦੇ ਹਾਂ ਕੁਝ ਬਚਪਨ ਦੇ ਦਿਨ ਕੁਝ ਪਿੰਡ ਦੀ ਮਿੱਟੀ ਚੁੱਕ ਲਿਆਉਂਦੇ ਹਾਂ ਦਿਨ ਸਕੂਲ ਦੇ ਸਾਥ ਯਾਰਾਂ ਦਾ ਮਾਸਟਰ ਜੀ ਦਾ ਡੰਡਾ ਉਹ ਗੇੜ ਕੇ ਨਲਕਾ ਧੋਤੀ ਫੱਟੀ ਗੱਚੂ ਨਾਲ ਸੁਕਾਉਂਦੇ ਹਾਂ ਅੱਧੀ ਛੁੱਟੀ ਦੀ ਘੰਟੀ ਤੇ ਉਹ ਕੀਤੀ ਮਸਤੀ ਚੇਤੇ ਹੈ ਯਾਦਾਂ ਦੇ ਵਿੱਚ ਅੱਜ ਵੀ ਰੁੱਸੇ ਡੇਲੀ ਅਸੀਂ ਮਨਾਉਂਦੇ ਹਾਂ ਮਾਰਚ ਦਾ ਉਹ ਮਹੀਨਾ ਔਖਾ ਲੈ ਕੇ ਪੇਪਰ ਆਉਂਦਾ ਸੀ ਬੀਤ ਗਏ ਉਹ ਦਿਨ ਹੁਣ ਐਪਲ ਪਰਚਾ ਜ਼ਿੰਦਗੀ ਦਾ ਪਾਉਂਦੇ ਹਾਂ ਯਾਦਾਂ ਦੇ ਸਾਗਰ ਵਿੱਚ ਰਲ ਕੇ ਜਦੋਂ ਵੀ ਸਿੱਧੀ ਲਾਉਂਦੇ ਹਾਂ ਬੁੱਧਵਾਰ ਦਾ ਦਿਨ ਇਹ ਪਿਆਰਾ ਤੁਹਾਡੇ ਨਾਲ ਮਿਲਾਉਂਦਾ ਹੈ ਬੀਤ ਗਿਆ ਜੋ ਵੇਲਾ ਰਲ ਕੇ ਉਹਨੂੰ ਫੇਰ ਹੰਡਾਉਂਦੇ ਹਾਂ ਕੁਝ ਬਚਪਨ ਦੇ ਦਿਨ ਕੁਝ ਪਿੰਡ ਦੀ ਮਿੱਟੀ ਚੁੱਕ ਲਿਆਉਂਦੇ ਹਾਂ ਬੁੱਧਵਾਰ ਦੀ ਸਵੇਰ ਤੁਹਾਡਾ ਸਾਰਿਆਂ ਦਾ ਸਾਥ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ ਆਵਾਜ਼ ਦੀ ਇਸ ਦੁਨੀਆਂ ਦੇ ਇੱਕ ਪਾਸੇ ਤੁਸੀਂ ਤੇ ਇੱਕ ਪਾਸੇ ਮੈਂ ਸੁਖਪ੍ਰੀਤ ਐਡਲੇਡ ਸਟੂਡੀਓ ਤੋਂ ਸੋ ਬਿਲਕੁਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ ਔਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਗੁਡ ਮਾਰਨਿੰਗ ਉਮੀਦ ਤੇ ਅਰਦਾਸ ਕੇ ਸਭ ਰੱਜ ਖੁਸ਼ੀ ਹੋਵੋਗੇ ਆਪਣੇ ਘਰ ਪਰਿਵਾਰਾਂ ਦੇ ਜੀ ਹਾਂ ਐਡੀਲੇਡ ਦੀਆਂ ਘੜੀਆਂ ਤੇ ਗੱਲ ਕਰਾਂਗੇ 7:34 ਹੋ ਚੁੱਕੇ ਨੇ ਤੇ ਮੈਂ ਸਮੇਂ ਸਿਰ ਪਹੁੰਚ ਗਈ ਹਾਂ ਔਰ ਆਸਟ੍ਰੇਲੀਆ ਸਮੇਂ ਦੀ ਗੱਲ ਕਰੀਏ ਤੇ ਆਸਟ੍ਰੇਲੀਆ 8:04 ਆਸਟ੍ਰੇਲੀਆ ਦੇ ਵਿੱਚ ਹੋ ਚੁੱਕੇ ਆ ਬਹੁਤ ਸੋਹਣੀ ਜਿਹੀ ਸਵੇਰ ਐਡੀਲੇਡ ਦੇ ਵਿੱਚ ਚੜੀ ਹੋਈ ਹੈ ਬਿਲਕੁਲ ਨਿਖਰੀ ਹੋਈ ਹਲਕੀ ਹਲਕੀ ਠੰਡਕ ਪਰ ਅਸਮਾਨ ਬਿਲਕੁਲ ਸਾਫ਼ ਤੇ ਚਮਕਦੀ ਹੋਈ ਤੋਂ ਜੀ ਹਾਂ ਬਸ ਗਰਮੀ ਹੁਣ ਆਪਣੇ ਕੋਲ ਆਖਰੀ ਸਾਹਾਂ ਤੇ ਹੀ ਹੈ ਇੱਥੇ ਆਸਟ੍ਰੇਲੀਆ ਦੇ ਵਿੱਚ ਮੌਸਮ ਦਾ ਪਤਾ ਨੀ ਲੱਗਦਾ ਕਦੀ ਗਰਮੀ ਤੇ ਕਦੀ ਠੰਡ ਬਿਲਕੁਲ ਜ਼ਿੰਦਗੀ ਦੇ ਵਾਂਗੂ ਕਦੀ ਖੁਸ਼ੀਆਂ ਕਦੀ ਗਮੀਆਂ ਕਦੀ ਹਾਸੇ ਤੇ ਕਦੀ ਅੱਖਾਂ ਨਾਮ ਹੋ ਜਾਂਦੀਆਂ ਨੇ ਸੋ ਪਰ ਇਹ ਜ਼ਿੰਦਗੀ ਹੈ ਕਿ ਜ਼ਿੰਦਗੀ ਦੇ ਤਾਲ ਦੇ ਨਾਲ ਤਾਲ ਮਿਲਾ ਕੇ ਤੁਰਦੇ ਰਹੀਏ, ਗਾਉਂਦੇ ਗੁਣਗੁਣਾਉਂਦੇ ਰਹੀਏ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ, ਗੱਲਾਂ ਹੁੰਦੀਆਂ ਨੇ ਸਾਡੀਆਂ ਸਾਡੀਆਂ ਉਹ ਅਨਮੋਲ ਜਿਹੀਆਂ ਪਿਆਰੀਆਂ ਜਿਹੀਆਂ ਯਾਦਾਂ ਦੀਆਂ, ਤੁਹਾਡੀ ਯਾਦਾਂ ਦਾ ਕਿਹੜਾ ਸਿਰਾ ਫੜਦੀਆਂ ਉਹ ਵੀ ਤੁਹਾਨੂੰ ਜ਼ਰੂਰ ਦੱਸਦੀ ਆ। ਤੇ ਉਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਹੋਵੇਗਾ, ਤੁਸੀਂ ਕੋਈ ਗੀਤ ਜਾਂ ਗਾਣਾ ਸੁਣਨਾ ਚਾਹੁੰਦੇ ਹੋਵੋ ਜਾਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ ਸਾਨੂੰ ਲਿਖ ਕੇ ਭੇਜ ਸਕਦੇ ਹੋ। ਤੇ ਆਪਣੇ ਕੋਈ ਵੀ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਕਰਦੇ ਹਾਂ ਇੱਕ ਧਾਰਮਿਕ ਗੀਤੇ ਨਾਲ, ਔਰ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਜੀ।
ਸੁਹਾ ਕੀਤਾ ਗੁਲਜ਼ਾਰ ਦਾ ਚੁੱਲ੍ਹੇ ਕੇਸਰੀ ਨਿਸ਼ਾਨ ਤੇਰੀ ਆਨ ਤੇਰੀ ਸ਼ਾਨ ਚੁੱਲ੍ਹੇ ਕੇਸਰੀ ਨਿਸ਼ਾਨ ਤੇਰੀ ਆਨ ਤੇਰੀ ਸ਼ਾਨ ਕਰੇ ਜ਼ੁਲਮ ਦੀ ਸਫਰੀ ਸਫਾਈ ਖਾਲਸਾ ਸਫਾਈ ਖਾਲਸਾ ਤੇਰਾ ਬਾਜਾਂ ਵਾਲਾ ਹੋਏਗਾ ਸਹਾਈ ਖਾਲਸਾ ਤੇਰਾ ਬਾਜਾਂ ਵਾਲਾ ਹੋਏਗਾ ਸਹਾਈ ਖਾਲਸਾ ਤੇਰਾ ਬਾਜਾਂ ਵਾਲਾ ਹੋਏਗਾ ਸਹਾਈ ਖਾਲਸਾ
ਲੋ ਜੀ ਸਾਰਮੀ ਗੀਤ ਤੋਂ ਬਾਅਦ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਔਰ ਲਹਿਰਾਂ ਦੇ ਵਿੱਚ ਲਹਿਰਾਂ ਤੁਹਾਡੇ ਸਾਰਿਆਂ ਦੇ ਸਾਥ ਨਾਲ ਲੱਗਦੀਆਂ ਹੁੰਦੀਆਂ ਮੈਂ ਇਕੱਲੀ ਨੇ ਤਾਂ ਲਹਿਰਾਂ ਕੀ ਲਾਉਣੀਆਂ ਹੈ ਨਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਆਪਣੀਆਂ ਯਾਦਾਂ ਦੀ ਕੋਈ ਕੰਨੀ ਫੜੀਏ ਔਰ ਉਹਦੀ ਉਧੇੜਬੁਣ ਕਰਾਂਗੇ ਸੋ ਨਾਲ ਹੀ ਮੈਂ ਦੱਸ ਦਵਾਂ ਕਿ ਪ੍ਰੋਗਰਾਮ ਦੇ ਮੇਰੀ ਆਵਾਜ਼ ਨੂੰ ਤੁਸੀਂ ਸੁਣ ਪਾ ਰਹੇ ਹੋ ਸਰਬਜੀਤ ਭਾਜੀ ਕਰਕੇ ਸੋ ਟੈਕਨੀਕਲ ਸਪੋਰਟ ਦੇ ਰਹੇ ਨੇ ਪਟਿਆਲਾ ਸਟੂਡੀਓ ਤੋਂ ਮੈਨੂੰ ਸਰਬਜੀਤ ਭਾਜੀ ਉਹਨਾਂ ਦਾ ਇੱਕ ਸਪੈਸ਼ਲ ਵਾਲਾ ਥੈਂਕਸ ਤੇ ਅੱਜ ਅਸੀਂ ਸਪੈਸ਼ਲ ਵਾਲਾ ਥੈਂਕਸ ਕਰਨਾ ਭੁੱਲ ਗਏ ਜੀ ਹਾਂ ਸਾਡੇ ਖਾਸ ਦੋਸਤ ਸਾਡੇ ਅਜ਼ੀਜ਼ ਉਸ ਪਰਮਾਤਮਾ ਦਾ ਜੀ ਹਾਂ ਸੋ ਚਲੋ ਗੁਰਫਤਿਹ ਸਾਂਝੀ ਕਰਦੇ ਆ ਕਹਿੰਦੇ ਹੁੰਦੇ ਭਈ ਜਿੱਥੋਂ ਤੁਹਾਨੂੰ ਯਾਦ ਆ ਜਾਵੇ ਉੱਥੋਂ ਯੂ ਟਰਨ ਲੈ ਲੈਣਾ ਚਾਹੀਦਾ ਆ ਉਸ ਚੀਜ਼ ਨੂੰ ਛੱਡੋ ਨਾ ਸੋ ਇਸ ਕਰਕੇ ਚਲੋ ਚਿਹਰਿਆਂ ਤੇ ਸਮਾਈਲ ਸਾਰਿਆਂ ਨੇ ਲੈ ਕੇ ਆਉਣੀ ਆ ਤੇ ਉਹਦੇ ਨਾਲ ਅਸੀਂ ਗੁਰਫਤਿਹ ਸਾਂਝੀ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੱਸਦੇ ਰਿਹਾ ਕਰੋ ਮੁਸਕਰਾਉਂਦੇ ਰਿਹਾ ਕਰੋ ਚੜ੍ਹਦੀਆਂ ਕਲਾ ਦੇ ਵਿੱਚ ਰਿਹਾ ਕਰੋ ਖੁਸ਼ੀ ਖੁਸ਼ ਰਿਹਾ ਕਰੋ ਖੁਸ਼ੀਆਂ ਅਸੀਂ ਤਾਂ ਹੀ ਵੰਡ ਸਕਦੇ ਹਾਂ ਐਕਚੁਅਲ ਚ ਅਸੀਂ ਜੋ ਸਾਡੇ ਕੋਲ ਹੁੰਦਾ ਉਹ ਹੀ ਕਿਸੇ ਨੂੰ ਦੇ ਸਕਦੇ ਹਾਂ ਜੋ ਸਾਡੇ ਆਪਣੇ ਕੋਲ ਨੀ ਉਹ ਅਸੀਂ ਵੰਡਣਾ ਕੀ ਹੈ ਹਨਾ ਸਾਡੇ ਕੋਲ ਤੇ ਆਪਣਾ ਹੀ ਪੂਰਾ ਨੀ ਪੈਂਦਾ ਔਰ ਖੁਸ਼ੀਆਂ ਔਰ ਪਿਆਰ ਇਹੋ ਜਿਹੀ ਚੀਜ਼ ਆ ਤੁਸੀਂ ਜਿੰਨਾ ਵੰਡੋਗੇ ਓਨਾ ਹੀ ਵਧੂਗਾ ਤੁਹਾਡੇ ਤੋਂ ਔਰ ਇਹ ਦੋ ਚੀਜ਼ਾਂ ਨਾ ਜ਼ਿੰਦਗੀ ਦੇ ਵਿੱਚ ਇੱਕ ਖੁਸ਼ੀ ਔਰ ਪਿਆਰ ਹੈ ਨਾ ਜਿਹਦੇ ਪਿੱਛੇ ਅਸੀਂ ਭੱਜਦੇ ਰਹਿੰਦੇ ਹਾਂ ਜਿਹਨੂੰ ਪਾਉਣ ਦੇ ਲਈ ਜਾਂ ਆਪਣਿਆਂ ਨੂੰ ਦੇਣ ਦੇ ਲਈ ਅਸੀਂ ਜੱਦੋਜਹਿਦ ਕਰਦੇ ਰਹਿੰਦੇ ਹਾਂ ਪਰ ਗੱਲ ਇਹ ਆ ਕਿ ਸੱਚੀ ਇਹਨਾਂ ਦੀ ਕੀਮਤ ਇੰਨੀ ਜ਼ਿਆਦਾ ਹੁੰਦੀ ਹੈ ਕਿ ਸਾਨੂੰ ਇੰਨੀ ਦੌੜ ਭੱਜ ਕਰਨ ਦੀ ਲੋੜ ਪੈਂਦੀ ਹੈ ਉਹ ਖੁਸ਼ੀਆਂ ਤੇ ਇਹ ਪਿਆਰ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈ ਔਰ ਜਿਨ੍ਹਾਂ ਦੇ ਅਣਮੁੱਲੇ ਵੀ ਬਹੁਤ ਹੈ ਜਿਨ੍ਹਾਂ ਤੋਂ ਬਿਨਾਂ ਜ਼ਿੰਦਗੀ ਕੁਛ ਵੀ ਨਹੀਂ ਸੋ ਆਓ ਅੱਜ ਅਸੀਂ ਗੱਲ ਕਰਾਂਗੇ ਇਹਨਾਂ ਖੁਸ਼ੀਆਂ ਤੇ ਇਸ ਪਿਆਰ ਤੇ ਕਿ ਕਿੰਨਾ ਕੁ ਮੁੱਲ ਹੈ ਇਹਨਾਂ ਦਾ ਇਹਨਾਂ ਖੁਸ਼ੀਆਂ ਦੀ ਕਿੰਨੀ ਕੁ ਕੀਮਤ ਲੱਗਦੀ ਹੈ ਸਾਨੂੰ ਕਿੰਨੀ ਕੁ ਕੀਮਤ ਵਾਲੀਆਂ ਹੋ ਸਕਦੀਆਂ ਸੋ ਮੈਂ ਗੱਲ ਕਰਦੀ ਹੁੰਦੀ ਹਾਂ ਆਪਣੀਆਂ ਹਮੇਸ਼ਾ ਯਾਦਾਂ ਦੇ ਵਿੱਚ ਜਾ ਕੇ ਅਸੀਂ ਉਹਨਾਂ ਦੇ ਆਪਣੀ ਹੰਡਾਈ ਹੋਈ ਬਿਤਾਈ ਹੋਈ ਜਿਹੜੀ ਜ਼ਿੰਦਗੀ ਹੈ ਉਹਦੀ ਕਿਤਾਬ ਦੇ ਵਰਕੇ ਫੋਲਦੇ ਹੁੰਦੇ ਹਾਂ ਜਾ ਕੇ ਬੁੱਧਵਾਰ ਦੀ ਸਵੇਰ ਨੂੰ ਦੇ ਰਲ ਕੇ ਔਰ ਉੱਥੋਂ ਕੁਛ ਕੱਢ ਕੇ ਲਿਆਉਣ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਸੱਚੀ ਸਾਡੇ ਬਚਪਨ ਦੇ ਵਿੱਚ ਖੁਸ਼ੀਆਂ ਇੰਨੀਆਂ ਮਹਿੰਗੀਆਂ ਸੀ ਹੈ ਨਾ ਔਰ ਕੀ ਸੱਚੀ ਲੱਗਦਾ ਸੀਗਾ ਕਿ ਪਿਆਰ ਬਹੁਤ ਘੱਟ ਹੈ ਇਹੋ ਜਿਹੀਆਂ ਚੀਜ਼ਾਂ ਨੂੰ ਅੱਜ ਦੇਖਾਂਗੇ ਔਰ ਕੀ ਹੁੰਦਾ ਗਿਆ ਕਿਵੇਂ ਹੌਲੀ ਹੌਲੀ ਇਹ ਪੂੰਜੀਵਾਦ ਸਮਾਜ ਜਿਹੜਾ ਆ ਸਾਡੀਆਂ ਖੁਸ਼ੀਆਂ ਤੇ ਹਾਵੀ ਹੁੰਦਾ ਗਿਆ ਤੇ ਉਹਨਾਂ ਨੇ ਸਾਡੀਆਂ ਖੁਸ਼ੀਆਂ ਨੂੰ ਜੋ ਇੰਨਾ ਮਹਿੰਗਾ ਬਣਾ ਦਿੱਤਾ ਕਿ ਸਾਨੂੰ ਆਪਣੇ ਦੇਸ਼ ਛੱਡ ਕੇ ਪਰਦੇਸੀ ਹੋਣਾ ਪਿਆ ਹੈ ਨਾ ਅੱਜ ਗੱਲਾਂ ਬਾਤਾਂ ਤੇ ਕੁਝ ਚਿੰਤਨ ਇਹਨਾਂ ਗੱਲਾਂ ਤੇ ਕਰਾਂਗੇ ਤੁਹਾਡੇ ਨਾਲ ਮੇਰੇ ਨਾਲ ਸਾਂਝ ਬਣਾਉਣਗੇ ਵਰਿੰਦਰ ਸਿੰਘ ਹੁਣੀ ਇੰਗਲੈਂਡ ਤੋਂ ਸੋ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਆਪਣੀ ਸਾਂਝ ਬਣਾ ਸਕਦੇ ਹੋ ਆਪਣੇ ਸੁੱਖ ਸੁਨੇਹੇ ਭੇਜ ਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਕੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਤੁਸੀਂ ਸੋ ਤੁਸੀਂ ਆਪਣੇ ਜਿਹੜੀ ਮੈਸੇਜਿਸ ਆ ਮੇਰੇ ਤੱਕ ਪਹੁੰਚਾ ਸਕਦੇ ਹੋ ਈਮੇਲ ਦੇ ਜ਼ਰੀਏ request@harmanradio.com ਤੇ ਟੈਲੀਗ੍ਰਾਮ ਰਾਹੀਂ ਵੀ @harmanradio ਤੇ ਤੁਸੀਂ ਆਪਣੇ ਜਿਹੜੇ ਵਿਚਾਰ ਆ ਫੋਟੋ ਮੈਸੇਜਿਸ ਜਾਂ ਵੋਇਸ ਮੈਸੇਜਿਸ ਮੇਰੇ ਤੱਕ ਪਹੁੰਚਾ ਸਕਦੇ ਹੋ ਤੇ ਇਸ ਤੋਂ ਇਲਾਵਾ ਕਾਲ ਕਰ ਸਕਦੇ ਹੋ ਤੁਸੀਂ ਜੀ ਹਾਂ ਨੰਬਰ ਯਾਦ ਹੋਇਆ ਹੋਣਾ ਤੁਹਾਨੂੰ ਸਾਰਿਆਂ ਨੂੰ ਬਿਲਕੁਲ ਬਿਲਕੁਲ ਇਹੀ ਹੈ 02-85-99-28-11 ਜੀ ਹਾਂ 02-85-99-28-11 ਤੇ ਸੋ ਪ੍ਰੋਗਰਾਮ ਲਹਿਰਾ ਜਿਹੜਾ ਹੁੰਦਾ ਜੀ ਇਹਦੇ ਵਿੱਚ ਇਹ ਨਹੀਂ ਹੈ ਕਿ ਅਸੀਂ ਇੱਕ ਮੁੱਦੇ ਤੇ ਜਿਹੜੇ ਤੇ ਗੱਲ ਕਰ ਰਹੇ ਹਾਂ ਜੋ ਵੀ ਗੱਲ ਜਿੱਧਰ ਨੂੰ ਪ੍ਰੋਗਰਾਮ ਦੀ ਦਿਸ਼ਾ ਤੁਸੀਂ ਲੈ ਕੇ ਜਾਂਦੇ ਹੋ ਜਾਂ ਤੁਹਾਡੇ ਦਿਲ ਚ ਕੋਈ ਵਿਚਾਰ ਹੁੰਦਾ ਉਹਦੇ ਅਕੋਰਡਿੰਗਲੀ ਵੀ ਪ੍ਰੋਗਰਾਮ ਅੱਗੇ ਤੁਰਨਾ ਸ਼ੁਰੂ ਹੋ ਜਾਂਦਾ ਸੋ ਤੁਹਾਡੇ ਹੁੰਗਾਰੇ ਜਿਹੜੇ ਆ ਬਹੁਤ ਜ਼ਰੂਰੀ ਹੈ ਗੱਲ ਜਦੋਂ ਮੈਂ ਕਰਦੀ ਹੁੰਦੀ ਹਾਂ ਤੇ ਹੈ ਨਾ ਜੀ ਸੋ ਆਪਣੇ ਵਿਚਾਰ ਜਿਹੜੇ ਤੁਸੀਂ ਭੇਜ ਸਕਦੇ ਹੋ ਸਾਨੂੰ ਸੋ ਗੱਲਾਂ ਜਿਹੜੀਆਂ ਸ਼ੁਰੂ ਕਰਨੀਆਂ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਇੱਕ ਗੀਤ ਅਸੀਂ ਹੋਰ ਸੁਣ ਲਈਏ ਤਾਂ ਕਿ ਫਿਰ ਮੈਂ ਆਪਣੀਆਂ ਯਾਦਾਂ ਦੀ ਜਦੋਂ ਕੰਨੀ ਛੇੜਦੀ ਹੁੰਦੀ ਹਾਂ ਤਾਂ ਤੁਹਾਨੂੰ ਪਤਾ ਫਿਰ ਮੈਂ ਉਧਰ ਨੂੰ ਉਸ ਵਹਿਣ ਚ ਹੀ ਹੋ ਤੁਰਦੀ ਹੁੰਦੀ ਹਾਂ ਸੋ ਉਸ ਤੋਂ ਪਹਿਲਾਂ ਇੱਕ ਗੀਤ ਹੋਰ ਸੁਣਦੇ ਆ ਇੱਕ ਜੋਸ਼ੀਲਾ ਜਿਹਾ ਅੱਜ ਕੱਲ ਜੋ ਕਿਸਾਨ ਅੰਦੋਲਨ ਜਿਹੜਾ ਦਿੱਲੀ ਵਿੱਚ ਚੱਲ ਰਿਹਾ ਆਓ ਸਾਰੇ ਰਲ ਕੇ ਇੱਕ ਵਾਰੀ ਅਰਦਾਸ ਕਰੀਏ ਉਹਨਾਂ ਦੀ ਫਤਿਹ ਦੇ ਲਈ ਕਿ ਬਹੁਤ ਦਿਨ ਹੋ ਗਏ ਹੁਣ 70 70 ਦਿਨ ਦੇ ਲਾਗੇ ਛਾਗੇ ਹੋ ਚੁੱਕੇ ਆ ਉਸ ਅੰਦੋਲਨ ਨੂੰ ਚਲਦੇ ਹੋਏ, ਔਰ ਮੁਸ਼ਕਿਲਾਂ ਜਿਹੜੀਆਂ ਆ ਉਹ ਵੱਧਦੀਆਂ ਹੀ ਜਾ ਰਹੀਆਂ ਉੱਥੇ, ਪਰ ਫਿਰ ਵੀ ਜਿਹੜੇ ਸਾਡੇ ਕਿਸਾਨ ਆ ਉਹ ਡਟੇ ਹੋਏ ਆ ਉੱਥੇ, ਔਰ ਲੱਗਦਾ ਪੇ ਫਤਿਹ ਕਰਕੇ ਮੁੜਨਗੇ। ਸੋ ਇੱਕ ਅਰਦਾਸ ਕਰੀਏ ਪਰਮਾਤਮਾ ਦੇ ਅੱਗੇ ਕਿ ਉਹਨਾਂ ਦੀ ਫਤਿਹ ਦੇ ਲਈ, ਔਰ ਜਿਹੜੀ ਜ਼ਿੱਦ ਤੇ ਗਵਰਨਮੈਂਟ ਅੜੀ ਹੋਈ ਹੈ ਉਹ ਆਪਣੀ ਗੋਡੇ ਟੇਕੇ, ਔਰ ਸਾਰੇ ਕਿਸਾਨ ਆਪਣੇ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਰਾਜੀ ਖੁਸ਼ੀ ਵਾਪਸ ਪਰਤਣ। ਸੋ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਇਹ ਪਿਆਰਾ ਜਿਹਾ ਬੁਲੰਦ ਆਵਾਜ਼ ਦੇ ਵਿੱਚ ਇਹ ਗੀਤ ਸੁਣਦੇ ਹਾਂ। ਪਰ ਇਹ ਗੀਤ ਰਾਜਵੀਰ ਚਵੰਦਾ ਦੀ ਆਵਾਜ਼ ਦੇ ਵਿੱਚ ਜੀ। ਲਓ ਜੀ, ਬਿਲਕੁਲ ਜ਼ਿੰਦਾਬਾਦ ਹੈ ਜਵਾਨੀ, ਜ਼ਿੰਦਾਬਾਦ ਰਹੂਗੀ। ਸੋ ਜਿੰਦਾਬਾਦ ਰਹਿਣ ਜੀ ਰਹੇ ਸਾਡਾ ਪੰਜਾਬ ਤੇ ਜਿੰਦਾਬਾਦ ਰਹੇ ਉਸ ਪੰਜਾਬ ਦੇ ਵਿਚ ਵਸਦਾ ਹਰ ਬਸ਼ਿੰਦਾ ਹਰ ਪੰਜਾਬੀ ਹਰ ਇਨਸਾਨ ਜਿਉਂਦੇ ਵਸਦੇ ਰਹਿਣ। ਸੋ ਪ੍ਰੋਗਰਾਮ ਦੇ ਵਿਚ ਅੱਜ ਗੱਲ ਚਲੋ ਅੱਗੇ ਤੋਰਦੇ ਆ ਜਿਵੇਂ ਮੈਂ ਗੱਲ ਕੀਤੀ ਸੀਗੀ ਕਿ ਅੱਜ ਗੱਲ ਕਰਾਂਗੇ ਸਾਡੀਆਂ ਖੁਸ਼ੀਆਂ ਦੀ। ਉਹ ਖੁਸ਼ੀਆਂ ਜਿਹੜੀਆਂ ਬਚਪਨ ਦੇ ਵਿਚ ਬੜੀਆਂ ਹੀ ਸਸਤੀਆਂ ਹੁੰਦੀਆਂ ਸੀ, ਸਸਤੀਆਂ ਵੀ ਕੀ ਕੋਈ ਮੁੱਲ ਹੀ ਨਹੀਂ ਹੁੰਦਾ ਸੀ ਉਹਨਾਂ ਦਾ, ਯਾਨੀ ਖਰੀਦੀਆਂ ਨਹੀਂ ਜਾ ਸਕਦੀਆਂ ਸੀਗੀਆਂ ਉਹ ਕਿਤੇ ਵੀ। ਪਰ ਹੌਲੀ ਹੌਲੀ ਪਤਾ ਨਹੀਂ ਜ਼ਿੰਦਗੀ ਚ ਇਹੋ ਜਿਹਾ ਕੀ ਵਾਪਰਦਾ ਗਿਆ, ਇਹੋ ਜਿਹਾ ਕੀ ਪਸਾਰਾ ਹੁੰਦਾ ਗਿਆ ਕਿ ਖੁਸ਼ੀਆਂ ਸਾਨੂੰ ਲੱਗਣ ਲੱਗ ਗਈਆਂ ਕਿ ਪੈਸਿਆਂ ਨਾਲ ਹੀ ਖਰੀਦੀਆਂ ਜਾ ਸਕਦੀਆਂ, ਜਦੋਂ ਕਿ ਪੈਸਿਆਂ ਦੇ ਨਾਲ ਅਸੀਂ ਜ਼ਰੂਰਤਾਂ ਜ਼ਰੂਰ ਪੂਰੀਆਂ ਕਰ ਸਕਦੇ ਹਾਂ। ਪਰ ਅੱਜ ਅਸੀਂ ਥੋੜਾ ਡੂੰਘਾ ਉਤਰ ਕੇ ਦੇਖਣਾ ਕਿ ਖੁਸ਼ੀਆਂ ਅਸੀਂ ਪੈਸਿਆਂ ਨਾਲ ਸੱਚੀ ਖਰੀਦ ਸਕਦੇ ਹਾਂ। ਸੋ ਇਹਦੇ ਲਈ ਅਸੀਂ ਸਾਨੂੰ ਅੱਜ ਥੋੜਾ ਪਿੱਛੇ ਜਾਣਾ ਪੈਣਾ ਆਪਣੇ ਬਚਪਨ ਦੇ ਵਿਚ, ਆਪਣੇ ਉਸ ਪਿੰਡ ਦੇ ਵਿਚ, ਉਸ ਘਰ ਦੇ ਵਿਚ ਜਿੱਥੇ ਅਸੀਂ ਬਚਪਨ ਚ ਰਹਿੰਦੇ ਹੁੰਦੇ ਸੀ, ਉਹ ਪਰਿਵਾਰ, ਉਹ ਆਲਾ ਦੁਆਲਾ ਇੱਕ ਨਜ਼ਰ ਆਓ ਉੱਥੇ ਮਾਰੀਏ। ਅੱਜ ਥੋੜਾ ਪਿੱਛੇ ਜਾਣਾ ਪੈਣਾ ਸਾਨੂੰ। ਸੋ ਲਓ ਜੀ ਪ੍ਰੋਗਰਾਮ ਦੀ ਸ਼ੁਰੂ, ਇਹ ਗੱਲਾਂ ਬਾਤਾਂ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਮੈਸੇਜਸ ਲੈ ਲਵਾਂ। ਹਰਨੇਕ ਸਿੰਘ ਹੁਣਾਂ ਦਾ ਮੈਸੇਜ ਆਇਆ ਹੋਇਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਫਰੋਮ ਬ੍ਰਿਸਬੇਨ, ਕਹਿੰਦੇ ਕਾਫੀ ਦਿਨਾਂ ਬਾਅਦ ਤੁਹਾਡੀ ਆਵਾਜ਼ ਸੁਣ ਕੇ ਬੜਾ ਚੰਗਾ ਲੱਗਾ। ਬਹੁਤ ਬਹੁਤ ਸ਼ੁਕਰੀਆ ਵੀਰ ਜੀ ਤੇ ਸਵਾਗਤ ਹੈ ਤੁਹਾਡਾ ਵੀ ਪ੍ਰੋਗਰਾਮ ਦੇ ਵਿਚ। ਔਰ ਗੁਰਿੰਦਰ ਸਿੰਘ ਹੁਣੀ ਵੀ ਆ ਗਏ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਬਹੁਤ ਬਹੁਤ ਸਵਾਗਤ ਗੁਰਿੰਦਰ ਜੀ ਤੁਹਾਡਾ ਵੀ ਪ੍ਰੋਗਰਾਮ ਦੇ ਵਿਚ। ਔਰ ਪ੍ਰੋਗਰਾਮ ਦੇ ਵਿਚ ਅੱਜ ਸਤਿ ਸ੍ਰੀ ਅਕਾਲ ਹੀ ਨਹੀਂ ਸਰਨੀ, ਨਾਲ ਹੀ ਨਹੀਂ ਸਰਨਾ, ਅੱਜ ਤੁਹਾਨੂੰ ਆਪਣੇ ਸਾਰੇ ਜਜ਼ਬਾਤ ਜਿਹੜੇ ਆ ਉਹ ਅਸੀਂ ਅੱਜ ਖੋਲਣੇ ਪੈਣੇ ਆ ਸਾਨੂੰ, ਕਿਉਂਕਿ ਗੱਲ ਅੱਜ ਸਾਡੀ ਥੋੜੀ ਜਿਹੀ ਮੈਨੂੰ ਲੱਗਦਾ ਇਮੋਸ਼ਨਲ ਵੀ ਹੋ ਜਾਣੀ ਆ, ਔਰ ਸਾਨੂੰ ਕੁਛ ਨਾ ਕੁਛ ਸਿੱਖਣ ਨੂੰ ਜ਼ਰੂਰ ਮਿਲੂਗਾ। ਜਿੱਥੋਂ ਤੱਕ ਮੈਨੂੰ ਲੱਗਦਾ ਪਿਆ, ਮੈਂ ਤੇ ਜ਼ਰੂਰ ਕੁਝ ਨਾ ਕੁਝ ਸਿੱਖ ਕੇ ਜਾਊਂਗੀ ਅੱਜ ਦੇ ਇਸ ਪ੍ਰੋਗਰਾਮ ਦੇ ਵਿਚੋਂ। ਸੋ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਵਰਿੰਦਰ ਸਿੰਘ ਹੁਣ ਇੰਗਲੈਂਡ ਤੋਂ ਨੇ, ਸੋ ਉਹਨਾਂ ਦਾ ਸਵਾਗਤ ਕਰਦੀ ਹਾਂ ਮੈਂ ਪ੍ਰੋਗਰਾਮ ਦੇ ਵਿਚ। ਵਰਿੰਦਰ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿਚ ਤੇ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿਚ ਸਮਾਂ ਕੱਢਣ ਦੇ ਲਈ।
ਮੈਂ ਅੱਜ ਆਪਣੇ ਅੰਦਾਜ਼ ਦੇ ਵਿਚ ਤੁਹਾਨੂੰ ਹੈਲੋ ਕਹੂੰਗਾ। ਹੈਲੋ ਸਤਿ ਸ੍ਰੀ ਅਕਾਲ ਬ੍ਰਦਰ, ਕੀ ਹਾਲ ਚਾਲ ਹੈ? ਆਸ ਮੀਡੀਆ ਸਾਰੇ ਚੜ੍ਹਦੀ ਕਲਾ ਚ ਹੋਊਗੇ ਤੇ ਅਸੀਂ ਠੀਕ ਆ। ਬਲੈਦ ਦੀ 5 ਡਿਗਰੀ ਟੈਂਪਰੇਚਰ ਦੇ ਵਿਚੋਂ ਤੁਹਾਨੂੰ ਸਾਰਿਆਂ ਨੂੰ ਫਤਿਹ ਹੈ ਜੀ। ਪਰਮਾਤਮਾ ਕਰੇ ਸਾਰੇ ਚੜ੍ਹਦੀ ਕਲਾ ਦੇ ਵਿਚ ਹੋਣ
ਜੀ।
ਚਲੀਏ ਫਿਰ ਮੋੜੀਏ ਪਿੱਛੇ ਨੂੰ 20-25 ਸਾਲ।
ਬਿਲਕੁਲ ਬਿਲਕੁਲ, ਮੈਂ ਤੇ ਤਿਆਰ ਹੀ ਰਹਿੰਦੀ ਹੁੰਦੀ ਹਾਂ ਵਰਿੰਦਰ, ਬਸ ਮੈਨੂੰ ਤਾਂ ਕੋਈ ਗੱਲ ਕਵੇ, ਮੈਂ ਤੇ ਹੁਣ ਸਪੀਡ ਬਸ ਇੰਨੀ ਜ਼ਿਆਦਾ ਹੋ ਗਈ ਆ ਨਾ ਪਿੱਛੇ ਮੁੜਨ ਦੀ, ਪਈ ਇੱਕ ਚੁਟਕੀ ਚ ਮੈਂ ਪਿੱਛੇ ਵਾਪਸ ਅੱਖ ਦੇ ਚਮਾਕੇ ਚ ਮੈਂ ਪਿੱਛੇ ਆਪਣੇ ਪਿੰਡ ਆਪਣੀਆਂ ਯਾਦਾਂ ਦੇ ਵਿਚ ਗੁਆਚ ਜਾਣੀ ਹੁੰਦੀ ਆ। ਪਰ ਗੱਲ ਉਹੀ ਆ, ਯਾਦਾਂ ਨੂੰ ਯਾਦ ਕਰਨ ਦਾ ਮੈਂ ਇੱਕ ਵਾਰੀ ਫੇਰ ਇਹ ਕਹਾਂ ਕਿ ਯਾਦਾਂ ਨੂੰ ਯਾਦ ਕਰਨ ਦਾ ਮਤਲਬ ਸਿਰਫ ਇਹ ਨਹੀਂ ਕਿ ਅਸੀਂ ਬੈਠ ਕੇ ਅੱਜ ਦੇ ਹਾਲਾਤਾਂ ਨੂੰ ਨਿੰਦਦੇ ਪਏ ਆ ਜਾਂ ਅੱਜ ਨੂੰ ਮਾੜਾ ਕਹਿ ਰਹੇ ਆ ਜਾਂ ਅਸੀਂ ਆਪਣੇ ਬਚਪਨ ਨੂੰ ਬੜਾ ਚੰਗਾ ਕਹਿ ਰਹੇ ਆ। ਇਹਦਾ ਮਤਲਬ ਇਹ ਹੈ ਕਿ ਕੁਝ ਕੁ ਚੀਜ਼ਾਂ ਜਿਹੜੀਆਂ ਪਿੱਛੇ ਰਹਿ ਗਈਆਂ ਔਰ ਜੋ ਸਾਨੂੰ ਲੱਗਦਾ ਕਿ ਸਾਡੀ ਜ਼ਿੰਦਗੀ ਚ ਹੁਣ ਵੀ ਉਹਨਾਂ ਦੀ ਜ਼ਰੂਰਤ ਹੈਗੀ ਆ, ਉਹਨਾਂ ਚ ਚਾਹੇ ਉਹ ਸਾਦਗੀ ਹੋਵੇ, ਚਾਹੇ ਪਿਆਰ ਹੋਵੇ, ਚਾਹੇ ਆਪਣੇਪਨ ਦੀਆਂ ਸਾਂਝਾਂ ਹੋਣ, ਉਹ ਚੀਜ਼ਾਂ ਇਸ ਕਰਕੇ ਸਾਨੂੰ ਕਦੀ ਕਦੀ ਪਿੱਛੇ ਮੁੜਨਾ ਜ਼ਰੂਰੀ ਹੋ ਜਾਂਦਾ ਹੈ ਕਿ ਚਲੋ ਇੱਕ ਵਾਰੀ ਪਿੱਛੇ ਮੁੜ ਕੇ ਚੱਲਦੇ ਹਾਂ ਤੇ ਜਿਹੜੀਆਂ ਚੀਜ਼ਾਂ ਕਿਤੇ ਪਿੱਛੇ ਛੁੱਟ ਗਈਆਂ ਉਹਨਾਂ ਨੂੰ ਯਾਦ ਕਰਕੇ ਫੇਰ ਅੱਜ ਦੀ ਜ਼ਿੰਦਗੀ ਚ ਲੈ ਕੇ ਆ ਸਕੀਏ, ਤਾਂ ਕਿ ਅੱਜ ਦੀ ਜ਼ਿੰਦਗੀ ਜੋ ਬਹੁਤ ਸੋਹਣੀ ਹੈ ਪਰ ਉਹਨੂੰ ਹੋਰ ਵਧੀਆ ਕੀਤਾ ਜਾ ਸਕੇ, ਉਹਦੇ ਚ ਹੋਰ ਖੁਸ਼ੀਆਂ, ਹੋਰ ਪਿਆਰ, ਹੋਰ ਥੋੜਾ ਜਿਹਾ ਇੱਕ ਸ਼ਾਂਤੀ ਜਾਂ ਪੀਸ ਆਫ ਮਾਇੰਡ ਜਿਹਨੂੰ ਕਹਿੰਦੇ ਆ ਉਹ ਆ ਸਕੇ। ਕੀ ਕਹਿੰਦੇ ਹੋ ਵਰਿੰਦਰ?
ਅੱਜ ਦੇ ਪ੍ਰੋਗਰਾਮ ਦਾ ਨਾਮ ਹੋਣਾ ਚਾਹੀਦਾ PlayStation PS4 ਵਰਸਿਸ 12 ਟੈਣੀ ਤੇ ਇਹ ਜਿਹੜਾ ਪ੍ਰੋਗਰਾਮ ਹੈ ਨਾ ਸ਼ੁਰੂ ਕੀਤਾ ਆਪਾਂ ਜਦ ਬਚਪਨ ਦੀ ਯਾਦਾਂ, ਇਹਦਾ ਹੈਗਾ ਕਿ ਜਦੋਂ ਨਾ ਅਸੀਂ ਛੋਟੇ ਹੁੰਦੇ ਸੀ ਸਾਡੀਆਂ ਜਿੰਨੀਆਂ ਵੀ ਖੇਡਾਂ ਸੀਗੀਆਂ ਉਹਨਾਂ ਤੇ ਕੋਈ ਵੀ ਖਰਚਾ ਨਹੀਂ ਸੀ ਹੁੰਦਾ, ਜਿਵੇਂ ਕਿ 12 ਟੈਣੀ, 4 ਗੱਕੇ 4 ਰੋੜੇ ਇਕੱਠੇ ਕੀਤੇ, 2 ਜਾਣਿਆਂ ਨੇ ਖੇਲਣਾ ਸ਼ੁਰੂ ਕਰ ਦਿੱਤਾ, ਜੇ 4 ਜਾਣੇ ਹਾਂ 2 ਜਾਣੇ ਹੱਲਾ ਸ਼ੇਰੀ ਦੇਣ ਲੱਗ ਪੈਂਦੇ ਸੀ। ਉਸ ਤੋਂ ਬਾਅਦ ਸਟਾਪੂ ਹੁੰਦਾ ਸੀ, ਘੜਾ ਟੁੱਟਿਆ ਹੋਇਆ ਕੋਈ ਚੀਜ਼ ਆ ਉਹ ਚੱਕਿਆ ਖੇਲਣਾ ਸ਼ੁਰੂ ਕਰ ਦਿੱਤਾ, ਕੁੜੀਆਂ ਦਾ ਸਪੈਸ਼ਲੀ ਹੁੰਦਾ ਸੀ ਗੀਟੇ ਖੇਡਣ ਲੱਗ ਪਏ, ਉਹਦੇ ਲਈ ਕੋਈ ਸਪੈਸ਼ਲ ਚੀਜ਼ ਨਹੀਂ ਸੀ ਹੁੰਦੀ, ਕੋਈ ਖਰਚਾ ਨਹੀਂ ਸੀ ਹੁੰਦਾ। ਫਿਰ ਏਦਾਂ ਹੀ ਛੂ ਛਲੀਕਾ ਹੁੰਦਾ ਸੀ, ਲੁਕਣ ਮਿੱਟੀ ਹੁੰਦਾ ਸੀ, ਸ਼ੱਕਰ ਭੁੱਜੀ ਹੁੰਦਾ ਸੀ। ਸੋ ਇਹ ਜਦੋਂ ਚੀਜ਼ਾਂ ਆਪਾਂ ਚੇਤੇ ਕਰਦੇ ਆ ਤਾਂ ਉਦੋਂ ਸਾਨੂੰ ਕੁਛ ਨੀ ਸੀ ਹੁੰਦਾ, ਗੈਲਰੀ ਖੇਲਦੇ ਹੁੰਦੇ ਸੀ, ਉੱਥੇ ਥੱਲੇ ਲੀਕਾਂ ਵਾਹ ਕੇ ਉੱਥੇ ਕੁਛ ਸ਼ੁਰੂ ਕਰ ਦੇਣਾ ਖੇਲਣਾ,
ਗੈਲਰੀ। ਹਾਂ ਬਿਲਕੁਲ,
ਤੇ ਇੱਦਾਂ ਦੀਆਂ ਜਦੋਂ ਛੋਟੀਆਂ ਚੀਜ਼ਾਂ ਹੁੰਦੀਆਂ ਸੀ, ਜਿਹੜੇ ਹੁਣ ਕਹਿੰਦੇ ਆ ਕਿ ਗੁੱਲੀ ਡੰਡਾ, ਉਹ ਵੀ ਗੁੱਲੀ ਉੱਥੋਂ ਚੱਕਣੀ, ਉਹ ਘੜ ਕੇ ਡੰਡੇ ਦੇ ਨਾਲ ਖੇਡਣ ਲੱਗ ਪੈਣਾ, ਬਾਂਦਰ ਕਿੱਲਾ ਆਪਣੀਆਂ ਹੀ ਚਪਲਾਂ ਲਾ ਕੇ ਆਪਣੀਆਂ ਹੀ ਚਪਲਾਂ ਹੀ ਹੁੰਦੀਆਂ ਸੀ ਸਾਡੇ ਜਮਾਨੇ ਚ ਜੁੱਤੀ ਚਾਤੀ ਕਿਸੇ ਦੇ ਕੋਲ ਨੀ ਸੀ ਹੁੰਦੀ ਠੀਕ ਹੈ ਤੇ ਚਪਲਾਂ ਲਾ ਕੇ ਉੱਥੇ ਖੇਡਣ ਲੱਗ ਪੈਣਾ ਤੇ ਬੜੀ ਨੱਠ ਭਜਾਈ ਹੁੰਦੀ ਸੀ
ਬਿਲਕੁਲ ਸਹੀ ਗੱਲ ਹੈ
ਜਿਹੜਾ ਹੁਣ ਦਾ ਜਮਾਨਾ
ਹੈ ਬੰਦਰ ਕਿੱਲਾ ਖੇਡਣ ਤਾਂ ਕੋਈ ਜਵਾਕ ਦਵੇ ਨਾ ਭਈ ਮੇਰੇ ਆਹ ਬ੍ਰਾਂਡ ਦੇ ਸ਼ੂਜ਼ ਤੇ ਗੰਦੇ ਹੋ ਜਾਣੇ ਤੇ ਮੇਰੇ ਆਹ ਬ੍ਰਾਂਡ ਦੇ ਸ਼ੂਜ਼ ਆ ਗੰਦੇ ਹੋ ਜਾਣੇ ਆ ਤੇ ਘਰ ਜਾ ਕੇ ਗਾਲਾਂ ਵੱਖਰੀਆਂ ਪੈਣੀਆਂ ਪਈ ਹੈ ਕੱਲ ਲੈ ਕੇ ਦਿੱਤੇ ਤੂੰ ਗੰਦੇ ਵੀ ਕਰ ਲਿਆ ਆ ਸੋ ਮੈਨੂੰ ਲੱਗਦਾ ਅਸੀਂ ਆਪਣੀਆਂ ਚੱਪਲਾਂ ਨਾਲ ਹੀ ਖੇਡ ਸਕਦੇ ਸੀ ਵਰਿੰਦਰ
ਨਹੀਂ ਉਹ ਚੱਪਲਾਂ ਦੇ ਵਿੱਚ ਬੜਾ ਸਵਾਦ ਆਉਂਦਾ ਹੁੰਦਾ ਸੀ ਉਹ ਪੈਂਦੀਆਂ ਵੀ ਹੁੰਦੀਆਂ ਸੀ ਜਦੋਂ ਬੰਦ ਫੀਲਡ ਵਿੱਚ ਬਾਅਦ ਚ ਬੰਦਾ ਲਾਸਟ ਰਹਿੰਦਾ ਸੀ ਨਾ ਇੱਕ ਦੂਜੇ ਦੇ ਜ਼ੋਰ ਜ਼ੋਰ ਨਾਲ ਮਾਰਦੇ ਹੁੰਦੇ ਸੀ
ਸਹੀ ਗੱਲ
ਬਾਕੀ ਉਦੋਂ ਨਾ ਸਾਦਗੀ ਬਹੁਤ ਹੁੰਦੀ ਸੀ ਉਦੋਂ ਉਸ ਚੀਜ਼ ਦਾ ਨਾ ਇੰਜੋਏਮੈਂਟ ਬਹੁਤ ਕਰੀਦਾ ਸੀ ਕਿ ਨਹੀਂ ਇਹ ਚੀਜ਼ ਤਾਂ ਸਾਡੀ ਕਦੇ ਮੁੱਕੇ ਹੀ ਨਾ ਏਦਾਂ ਲੱਗਦਾ ਹੁੰਦਾ ਸੀ ਕਿ ਟਾਈਮ ਬਹੁਤ ਛੇਤੀ ਨੱਠ ਗਿਆ
ਬਿਲਕੁਲ ਇਹ ਗੱਲਾਂ ਅਸੀਂ ਦੋਨੇ ਕਰ ਰਹੇ ਹਾਂ ਪਰ ਮੈਨੂੰ ਲੱਗਦਾ ਕਿ ਜਿਹੜੇ ਵੀ ਸੁਣ ਰਹੇ ਸਾਡੇ ਸਰੋਤੇ ਇਸ ਵੇਲੇ ਜ਼ਰੂਰ ਉੱਥੇ ਹੀ ਤੁਹਾਨੂੰ ਪਹੁੰਚਣਾ ਪੈਣਾ ਜਿੱਥੇ ਇਸ ਵੇਲੇ ਅਸੀਂ ਗੱਲ ਕਰ ਰਹੇ ਹਾਂ ਉਹੀ ਖੇਡਾਂ ਜੋ ਤੁਸੀਂ ਆਪਣੇ ਬਚਪਨ ਚ ਖੇਡੀਆਂ ਹੋਈਆਂ ਆਓ ਇੱਕ ਵਾਰੀ ਉੱਥੇ ਚਲੀਏ ਔਰ ਉਹਨਾਂ ਨੂੰ ਮਹਿਸੂਸ ਕਰੀਏ ਉਹ ਖੇਡਦੇ ਸੀ ਕਿੰਨੀ ਖੁਸ਼ੀ ਮਹਿਸੂਸ ਕਰਦੇ ਹੁੰਦੇ ਸੀ ਕਿੰਨੀ ਐਨਰਜੀ ਸੀ ਸਾਡੇ ਵਿੱਚ ਔਰ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਕਿਸੇ ਤੇ ਡਿਪੈਂਡੈਂਟ ਨਹੀਂ ਹੁੰਦੇ ਸੀਗੇ ਸਿਰਫ ਸਾਨੂੰ ਖੇਡਣ ਦੇ ਲਈ ਇੱਕ ਸਾਥ ਤੋਂ ਇਲਾਵਾ ਕੁਛ ਨਹੀਂ ਚਾਹੀਦਾ ਹੁੰਦਾ ਸੀ ਉਹ ਸਾਥ ਜਿਹੜਾ ਹੁੰਦਾ ਸੀਗਾ ਪੁੱਗੇ ਦਾ ਪਘਾਟਾ ਕੱਢ ਕੇ ਆਪਸ ਦੇ ਵਿੱਚ ਹੀ ਤੇ ਚਲੋ ਖੇਡਣਾ ਸ਼ੁਰੂ ਕਰ ਦੇਣਾ ਕੋਈ ਪੈਸੇ ਧੇਲੇ ਦੀ ਲੋੜ ਨਹੀਂ ਹੁੰਦੀ ਸੀ ਅੱਜ ਕੱਲ ਦੇ ਜਵਾਕ ਬੇਚਾਰੇ ਮਾਂ ਪਿਓ ਦੇ ਪਿੱਛੇ ਤਰਸਦੇ ਰਹਿੰਦੇ ਆਪਣਾ ਫੋਨ ਫੜਾ ਦੋ ਅਸੀਂ ਟੈਬਲੇਟ ਲੈ ਲਈਏ ਅਸੀਂ ਆ ਫਲਾਨੀ ਗੇਮ ਖੇਡਣੀ ਆ ਜਾਂ ਸਾਨੂੰ ਪਲੇ ਸਟੇਸ਼ਨ ਲੈ ਦੋ ਜਾਂ ਭਰੇ ਪਏ ਆ ਸਟੋਰ ਚ ਬੱਚਿਆਂ ਦੀਆਂ ਖੇਡਾਂ ਦੇ ਨਾਲ ਹੀ ਏਡੇ ਏਡੇ ਵੱਡੇ ਸੈਕਸ਼ਨ ਸਿਰਫ ਖਿਡੌਣਿਆਂ ਦੇ ਬਣੇ ਹੋਏ ਆ ਔਰ ਨਿਆਣਿਆਂ ਨੂੰ ਇਹ ਲੱਗਦਾ ਪਏ ਅਸੀਂ ਉਹ ਖਿਡੌਣਾ ਲੈ ਲਈਏ ਲੈ ਵੀ ਲੈਂਦੇ ਆ ਦੋ ਦਿਨ ਖੇਡਣਾ ਤੀਸਰੇ ਦਿਨ ਫੇਰ ਨੀ ਪਤਾ ਲੱਗਦਾ ਉਸ ਖਿਡੌਣੇ ਦਾ ਕੀ ਕਰੀਏ ਜਦਕਿ ਸਾਡੇ ਬਚਪਨ ਦੇ ਵਿੱਚ ਇਹ ਚੀਜ਼ ਹੁੰਦੀ ਸੀਗੀ ਕਿ ਅਸੀਂ ਮੁਹਤਾਜ ਨੀ ਹੁੰਦੇ ਸੀਗੇ ਮਾਂ ਪਿਓ ਦੇ ਪੈਸਿਆਂ ਦੇ ਸਾਨੂੰ ਆਹ ਚੀਜ਼ ਲੈ ਕੇ ਦੋ ਉਹੀ ਜਿਹੜੇ ਅਸੀਂ 8-10 ਜਿਹੜੇ ਹੁੰਦੇ ਸੀਗੇ ਉਹਨਾਂ ਨੇ ਰਲ ਕੇ ਅੱਜ ਜੇ ਗੀਟੇ ਖੇਡ ਲਏ ਤੇ ਕੱਲ ਨੂੰ ਸਟਾਪੂ ਖੇਡ ਲਿਆ ਤੇ ਅਗਲੇ ਦਿਨ ਰੱਸੀ ਟੱਪ ਲਈ ਤੇ ਹੋਰ ਨੀ ਤੇ ਅੱਛਾ ਵਰਿੰਦਰ ਸਾਡੀਆਂ ਕੁੜੀਆਂ ਦੀਆਂ ਖੇਡਾਂ ਬੜੀਆਂ ਮਜ਼ੇਦਾਰ ਹੁੰਦੀਆਂ ਸੀਗੀਆਂ ਅਸੀਂ ਤਾਂ ਚਾਰ ਭੈਣਾਂ ਸੀ ਸੁੱਖ ਨਾਲ ਘਰ ਦੇ ਵਿੱਚ ਤੇ ਅਸੀਂ ਆਪਣਾ ਹੀ ਖੇਡਣ ਲੱਗ ਜਾਂਦੀਆਂ ਹੁੰਦੀਆਂ ਸੀ ਇੱਟਾਂ ਪਈਆਂ ਹੁੰਦੀਆਂ ਸੀ ਅਸੀਂ ਉਹ ਇੱਟਾਂ ਨੂੰ ਰੱਖ ਰੱਖ ਕੇ ਘਰ ਬਣਾ ਲੈਣੇ ਇੱਟਾਂ ਦੇ ਨਾਲ ਨਾ ਉਹ ਬਗਲਾ ਜਿਹਾ ਕਰਕੇ ਆ ਇੱਕ ਕਮਰਾ ਹੋ ਗਿਆ ਦੂਜਾ ਕਮਰਾ ਹੋ ਗਿਆ ਜਾਂ ਫਿਰ ਘਰ ਘਰ ਖੇਡਣਾ ਮੰਮੀ ਦੀਆਂ ਚੁੰਨੀਆਂ ਕੱਢ ਲੈਣੀਆਂ ਜਾਂ ਜਿਹੜੇ ਭਾਂਡੇ ਹੁੰਦੇ ਸੀਗੇ ਉਹ ਕੱਢ ਲੈਣੇ ਉਹਨਾਂ ਦੇ ਨਾਲ ਘਰ ਘਰ ਖੇਡਣਾ ਸ਼ੁਰੂ ਕਰ ਦੇਣਾ ਯਾਨੀ ਆਪਣੀਆਂ ਹੀ ਖੇਡਾਂ ਹਰ ਦਿਨ ਨਵੀਂ ਖੇਡ ਹੁੰਦੀ ਸੀ ਹਰ ਦਿਨ ਨਵੀਂ ਖੇਡ ਹੁੰਦੀ ਸੀ ਜਿੱਦਾਂ ਤੁਸੀਂ ਗੈਲਰੀ ਜਾਂ ਸਟਾਪੂ ਹੁੰਦੇ ਸੀ ਉਹ ਸਾਡੀਆਂ ਗਲੀਆਂ ਦੇ ਵਿੱਚ ਪੱਕੇ ਹੀ ਬਣੇ ਹੁੰਦੇ ਸੀ ਇੱਕ ਤਰ੍ਹਾਂ ਉਹ ਲਾਈਨਾਂ ਡੂੰਘੀਆਂ ਕਰ ਕਰਕੇ ਨਾ ਪੱਟ ਪੱਟ ਕੇ ਹੀ ਬਣਾਏ ਹੁੰਦੇ ਸੀਗੇ ਹੈ ਨਾ ਏਦਾਂ ਹੀ ਬਾਂਟੇ ਖੇਡਣ ਲਈ ਜਿਹੜੀਆਂ ਖੁੱਤੀਆਂ ਪੱਟੀਆਂ ਹੁੰਦੀਆਂ ਸੀਗੀਆਂ ਉਹ ਪੱਕੀਆਂ ਹੀ ਹੁੰਦੀਆਂ ਸੀਗੀਆਂ ਉੱਥੇ ਤੇ ਕਿਹੜੇ ਪੈਸੇ ਲੱਗਦੇ ਹੁੰਦੇ ਸੀ ਉਹਨਾਂ ਦੇ ਉੱਤੇ ਕੋਈ ਵੀ ਨਹੀਂ
ਜਦੋਂ ਨਾ ਅਸੀਂ ਛੋਟੇ ਹੁੰਦੇ ਸੀਗੇ ਉਦੋਂ ਉਹਨਾਂ ਚੀਜ਼ਾਂ ਦੇ ਵਿੱਚੋਂ ਸਾਡਾ ਇੱਕ ਤਾਂ ਸਰੀਰਕ ਵਿਕਾਸ ਬਹੁਤ ਹੁੰਦਾ ਸੀ ਅਸੀਂ ਫਿਜ਼ੀਕਲੀ ਬਹੁਤ ਫਿੱਟ ਹੁੰਦੇ ਸੀ ਜਦੋਂ ਦੌੜਨਾ ਆ ਲੁਕਣਾ ਆ ਇੱਕ ਦੂਜੇ ਦੇ ਨਾਲ ਕੰਪੀਟੀਸ਼ਨ ਕਰਨਾ ਉਹਦੇ ਨਾਲ ਸਾਡੀ ਫਿਜ਼ੀਕਲ ਡਿਵੈਲਪਮੈਂਟ ਬਹੁਤ ਜ਼ਿਆਦਾ ਹੋਈ ਸੀ ਹੁਣ ਤੁਸੀਂ ਨੋਟਿਸ ਕਰਿਓ ਕਿ ਜਿਹੜੇ ਹੁਣ ਦੇ ਬੱਚੇ ਆ ਤੇ ਜਿਹੜਾ ਸਾਡਾ ਬਚਪਨ ਸੀਗਾ ਉਹਦੇ ਵਿੱਚ ਫਿਜ਼ੀਕਲੀ ਬਹੁਤ ਜ਼ਿਆਦਾ ਐਥਲੈਟਿਸਮ ਸਾਰਾ ਕੁਛ ਬਹੁਤ ਜ਼ਿਆਦਾ ਹੁੰਦਾ ਸੀ ਤੇ ਸਾਨੂੰ ਫਿਰ ਟੀਮ ਵਰਕ ਹੁੰਦਾ ਸੀ ਕਿ ਅਸੀਂ ਦੋ ਜਾਣਿਆਂ ਨੇ ਕਿੱਦਾਂ ਟੀਮ ਵਰਕ ਕਰਨਾ ਆ ਸਾਨੂੰ ਜੇ ਆਪਣੇ ਮਨਪਸੰਦ ਹਾੜੀ ਮਿਲ ਜਾਂਦਾ ਸੀ ਤੇ ਉਹਦੇ ਨਾਲ ਜ਼ਿਆਦਾ ਮਜ਼ਾ ਆਉਂਦਾ ਹੁੰਦਾ ਸੀ ਜਾਂ ਅਸੀਂ ਬੀਟ ਨਹੀਂ ਸੀ ਹੋ ਸਕਦੇ ਹੁੰਦੇ ਛੇਤੀ ਤੇ ਸਾਨੂੰ ਪਲਾਨ ਕਰਨਾ ਆ ਜਾਂਦਾ ਹੁੰਦਾ ਸੀ ਉਹਨਾਂ ਚੀਜ਼ਾਂ ਦੇ ਵਿੱਚੋਂ ਸਾਨੂੰ ਗਿਣਤੀ ਆ ਜਾਂਦੀ ਸੀ ਬਹੁਤ ਪਹਾੜੇ ਆ ਜਾਂਦੇ ਸੀਗੇ ਕਈ ਗੇਮਾਂ ਦੇ ਵਿੱਚੋਂ ਤੇ ਉਹ ਚੀਜ਼ਾਂ ਸਾਡਾ ਫਿਜ਼ੀਕਲੀ ਤੇ ਮੈਂਟਲੀ ਦੋਨੇ ਤਰ੍ਹਾਂ ਵਿਕਾਸ ਕਰਦੀਆਂ ਸੀ ਬਟ ਹੁਣ ਜਦੋਂ ਅੱਖਾਂ ਦੇ ਉੱਪਰ ਅਸਰ ਪੈਂਦਾ ਸਾਰੀ ਦਿਹਾੜੀ ਪਲੇ ਸਟੇਸ਼ਨ ਤੇ ਬੈਠੇ ਰਹਿਣਾ ਤੁਹਾਡੀ ਕੋਈ ਫਿਜ਼ੀਕਲੀ ਮੂਵਮੈਂਟ ਨਹੀਂ ਹੁੰਦੀ ਤੇ ਹੁਣ ਜਿਹੜੇ ਅੱਜ 20-25 ਸਾਲ ਦੇ ਹੈਗੇ ਨੌਜਵਾਨ ਟੀਨੇਜ ਆ ਉਹਨਾਂ ਦੇ ਮੋਸਟਲੀ ਐਨਕਾਂ ਲੱਗੀਆਂ ਹੀ ਹੁੰਦੀਆਂ ਇਹ ਇੱਕ ਬੜੀ ਕਾਮਨ ਜੀ ਚੀਜ਼ ਹੋ ਗਈ ਸਾਨੂੰ ਲੱਗਦਾ ਕਿ ਐਵੇਂ ਹੀ ਲੱਗ ਗਈਆਂ ਐਵੇਂ ਨਹੀਂ ਲੱਗੀਆਂ ਕਿਉਂਕਿ ਇੱਕ ਤਾਂ ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਘੱਟ ਗਈ ਪਲੱਸ ਉਹ ਟੀਵੀ ਨੂੰ ਬਹੁਤ ਜ਼ਿਆਦਾ ਟਾਈਮ ਲਈ ਦੇਖਦੇ ਆ ਤੇ ਸਾਡੇ ਵਾਲੇ ਹੁੰਦਾ ਸੀ ਦੂਧ ਕੀ ਸਫੇਦੀ ਨਿਰਮਾ ਸੇ ਆਏ ਗੰਦਾ ਕੱਪੜਾ ਵੀ ਖੇਲੇ ਖੇਲੇ ਜਾਏ ਸਭ ਕੀ ਪਸੰਦ ਨਿਰਮਾ, ਨਿਰਮਾ ਵਾਲਿਆਂ ਤੋਂ ਪੈਸੇ ਲੈਣੇ ਆਪਾਂ, ਬਾਅਦ ਚ ਉਹਨਾਂ ਨੂੰ ਚੈੱਕ ਭੇਜ ਦੇਣਾ ਕਿ ਅਸੀਂ ਤੁਹਾਡੀ ਫ੍ਰੀ ਐਡਵਰਟਾਈਜ਼ ਕਰਦੇ ਹਾਂ।
ਪਤਾ ਨੀ ਨਿਰਮਾ ਅੱਜ ਕੱਲ ਚੱਲਦਾ ਵੀ ਹੋਣਾ ਜਾਂ ਨਹੀਂ, ਅੱਜ ਕੱਲ ਤੇ ਪਤਾ ਨੀ ਕਿੰਨੇ ਕ ਬ੍ਰਾਂਡ, ਹਰ ਇੱਕ ਚੀਜ਼ ਚ ਇੰਨੇ ਕ ਬ੍ਰਾਂਡ ਆਏ ਹੋਏ ਆ ਭਈ। ਚਲੋ ਉਹਨਾਂ ਗੱਲਾਂ ਤੱਕ ਵੀ ਪਹੁੰਚਦੀ ਆ, ਗੱਲ ਅਸੀਂ ਆਪਣੀਆਂ ਖੇਡਾਂ ਦੀ ਕਰ ਰਹੇ ਸੀਗੇ। ਔਰ ਬਿਲਕੁਲ ਸਹੀ ਗੱਲ, ਜਿਹੜੀ ਟੀਮ ਵਰਕ ਦੀ ਗੱਲ ਕੀਤੀ ਉਹ ਬੜਾ ਬਿਲਡ ਹੁੰਦਾ ਸੀਗਾ ਸਾਡੀਆਂ ਖੇਡਾਂ ਦੇ ਵਿੱਚ ਅੱਜ ਕੱਲ, ਔਰ ਫਿਰ ਸਾਥ ਦੀ ਇੱਕ ਲੋੜ ਹੁੰਦੀ ਸੀ, ਜੇ ਕਿਸੇ ਨਾਲ ਗੁੱਸੇ ਹੋ ਜਾਂਦਾ ਸੀ ਤਾਂ ਉਹਨੂੰ ਮਨਾ ਵੀ ਲਈਦਾ ਸੀਗਾ, ਲੱਗਦਾ ਸੀ ਵੀ ਇਹ ਤੋਂ ਬਿਨਾਂ ਸਰਨਾ ਨੀ ਕੱਲ ਨੂੰ, ਹਨਾ। ਜੇ ਖੇਡਾਂਗੇ ਤੇ ਜੇ ਗੈਲਰੀ ਦੇ ਵਿੱਚ ਹੀ ਕਹਿ ਲੋ ਭਈ, ਜੇ ਤਿੰਨ ਜਣੇ ਆ ਤੇ ਕੀ ਖੇਡਣ ਦਾ ਮਜ਼ਾ ਆਉਣਾ ਜੇ ਉਹਦੇ ਵਿੱਚ ਅੱਠ ਦਸ ਜਣੇ ਹੋਣ ਨਾ ਤੇ। ਸੋ ਇੱਕ ਸਾਂਝ ਜਿਹੜੀ ਹੁੰਦੀ ਸੀਗੀ ਨਾ ਉਹ ਵੀ ਬਣ ਕੇ ਰਹਿੰਦੀ ਹੁੰਦੀ ਸੀ, ਜੇ ਕਿਸੇ ਨਾਲ ਰੁਸਣਾ ਤੇ ਬੋਲ ਵੀ ਪੈਣਾ, ਆਪਣੇ ਆਪ ਨੂੰ ਬਹੁਤ ਵੱਡੇ ਸ਼ੇਖੀ ਖਵਾ ਨੀ ਸਮਝੀਦਾ ਸੀ ਵੀ ਹਾਂ ਸਾਡਾ ਤਾਂ ਸਰ ਜਾਣਾ ਕੱਲਿਆਂ ਦਾ, ਸਰਦਾ ਨੀ ਸੀ ਕਿਸੇ ਦਾ ਵੀ ਕੱਲਿਆਂ ਦਾ। ਪਰ ਜੇ ਅੱਜ ਦੀ ਗੱਲ ਦੇਖੀਏ ਤੇ ਹਰ ਇੱਕ ਨਿਆਣਾ ਉਹਦੇ ਵਿੱਚ ਇਹ ਜਿਹੜੀ ਇੱਕ ਸੋਸ਼ਲ ਸਕਿੱਲਸ ਆ ਨਾ ਉਹ ਵੀ ਬਹੁਤ ਘੱਟਦੇ ਜਾ ਰਹੇ ਇਹਨਾਂ ਚੀਜ਼ਾਂ ਤੇ। ਹੁਣ ਇੱਥੇ ਸਪੈਸ਼ਲ ਵਰਕਆਊਟ ਕੀਤਾ ਜਾਂਦਾ, ਮੈਂ ਇੱਥੇ ਕਹਿ ਲਓ ਚਾਈਲਡ ਕੇਅਰ ਦੇ ਵਿੱਚ ਆ ਤੇ ਜਿਹੜੇ ਬੱਚੇ ਕਹਿ ਲੋ 6 ਮਹੀਨਿਆਂ ਤੋਂ ਲੈ ਕੇ 5 ਸਾਲ ਤੱਕ ਦੇ ਬੱਚਿਆਂ ਨਾਲ ਮੈਂ ਕੰਮ ਕਰਦੀ ਹਾਂ, ਉਹਨਾਂ ਨੂੰ ਉਹ ਚੀਜ਼ਾਂ ਤੇ ਇੰਨੀ ਤਵੱਜੋ ਦਿੰਦੇ ਪਏ ਆ, ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਪਏ ਉਹ ਚੀਜ਼ਾਂ ਜੋ ਅਸੀਂ ਬਚਪਨ ਚ ਸਹਿ ਸੁਭਾ ਕੀਤੀਆਂ ਹੋਈਆਂ, ਸਿੱਖੀਆਂ ਹੋਈਆਂ ਆ, ਉਹ ਖੇਡਾਂ ਜੋ ਅਸੀਂ ਖੇਡਦੇ ਸੀ ਇਹਨਾਂ ਨੂੰ ਕੋਸ਼ਿਸ਼ ਕਰਦੇ ਆ ਵੀ ਇਹ ਵੀ ਕੁਛ ਖੇਡਣ ਉਹ ਜਿਹਾ। ਪਰ ਅੱਜ ਕੱਲ ਪਸਾਰਾ ਹੀ ਇੰਨਾ ਜ਼ਿਆਦਾ ਹੋ ਗਿਆ ਬਾਕੀ ਚੀਜ਼ਾਂ ਦਾ ਕਿ ਉਹਨਾਂ ਨੂੰ ਉਹ ਚੀਜ਼ਾਂ ਦਾ ਪਤਾ ਹੀ ਨਹੀਂ। ਆਪਣੇ ਬੱਚਿਆਂ ਨੂੰ ਪੁੱਛ ਕੇ ਦੇਖ ਲੋ ਵੀ ਕੁਛ ਖੇਡ ਲੋ, ਉਹਨਾਂ ਨੂੰ ਕਹੋ ਨਾ ਵੀ ਤੁਸੀਂ ਖੇਡ ਲੋ ਤੇ ਉਹਨਾਂ ਨੂੰ ਇਹ ਨਹੀਂ ਸਮਝ ਆਉਂਦਾ ਵੀ ਕੀ ਖੇਡੀਏ, ਉਹਨਾਂ ਨੂੰ ਖੇਡਣ ਦਾ ਪਤਾ ਨਹੀਂ ਲੱਗਦਾ। ਬੋਆਇਜ਼ ਦਾ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਉਹ ਇਹ ਕਰ ਲੈਣਗੇ ਲੈਗੋਸ ਖੇਡ ਲੈਣਗੇ, ਪਰ ਫੇਰ ਵੀ ਉਹਨਾਂ ਨੂੰ ਕਿਸੇ ਚੀਜ਼ ਦਾ ਸਹਾਰਾ ਚਾਹੀਦਾ ਆ। ਆਪਣੇ ਆਪ ਖੇਡਾਂ ਅੱਜ ਕੱਲ ਦੇ ਨਿਆਣੇ ਜਿਹੜੇ ਆ ਉਹ ਬਹੁਤ ਘੱਟ, ਮੈਨੂੰ ਤਾਂ ਲੱਗਦਾ ਕਿਤੇ ਨਾ ਕਿਤੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਆਪਣੀਆਂ ਖੇਡਾਂ ਆਪ ਕਿੱਦਾਂ ਬਣਾ ਸਕਦੇ ਆ। ਉਹ ਚੀਜ਼ ਇੱਕ ਤਰ੍ਹਾਂ ਬਹੁਤ ਘੱਟਦੀ ਗਈ। ਤੇ ਵਰਿੰਦਰ ਇੱਥੇ ਗੱਲ ਅਸੀਂ ਕਰਦੇ ਆ ਕਿ ਇਹ ਕਦੋਂ ਕੁ ਤੋਂ ਸ਼ੁਰੂ ਹੋਇਆ ਇਹ ਚੀਜ਼, ਜਦੋਂ ਇੱਕ ਸਮਾਂ ਸੀ ਵੀ ਅਸੀਂ ਆਪਣੀਆਂ ਖੇਡਾਂ ਆਪ ਹੀ ਬਣਾ ਲੈਂਦੇ ਸੀ, ਸਾਨੂੰ ਕਿਸੇ ਤੇ ਡਿਪੈਂਡੈਂਟ ਨਹੀਂ ਰਹਿਣਾ ਪੈਂਦਾ ਸੀਗਾ, ਹਨਾ। ਪਰ ਉਸ ਤੋਂ ਬਾਅਦ ਕਿੱਦਾਂ ਕਿੱਦਾਂ ਹੌਲੀ ਹੌਲੀ ਉਹ ਸਮਾਂ ਆਉਂਦਾ ਗਿਆ ਕਿ ਇਹ ਜਿਹੜੇ ਬਿਜ਼ਨਸ ਇਹਨਾਂ ਚੀਜ਼ਾਂ ਦਾ ਬਣਦਾ ਗਿਆ, ਪੈਸੇ ਨੇ ਹੌਲੀ ਹੌਲੀ ਇਹਨਾਂ ਚੀਜ਼ਾਂ ਤੇ ਹਾਵੀ ਹੋਣਾ ਸ਼ੁਰੂ ਕਰ ਦਿੱਤਾ, ਕੀ ਲੱਗਦਾ ਤੁਹਾਨੂੰ?
ਉਸ ਤੋਂ ਪਹਿਲਾਂ ਇੱਕ ਚੀਜ਼ ਹੋਰ ਕਹਿਣੀ ਚਾਹੁੰਦਾ ਕਿ ਜਦੋਂ ਨਾ ਉਹ ਬੱਚੇ ਲਿਬੜ ਕੇ ਆਉਂਦੇ ਸੀ, ਕੱਪੜੇ ਖਰਾਬ ਹੋ ਜਾਂਦੇ ਸੀ, ਤਾਂ ਉਹ ਮਾਂ ਬਾਪ ਥੋੜਾ ਬਹੁਤਾ ਤਾਂ ਝਿੜਕਦੇ ਹੁੰਦੇ ਸੀ ਕਿ ਪੁੱਤ ਸੱਟ ਨਾ ਲਵਾ ਲਿਓ, ਕੋਈ ਹੋਰ ਚੀਜ਼ ਨਾ ਹੋ ਜਾਵੇ। ਤੇ ਆਈ ਥਿੰਕ 90% ਸਾਡੇ ਬਚਪਨ ਵਾਲਿਆਂ ਨੇ ਕਿਸੇ ਨੇ ਹੱਥ ਤੜਾਇਆ, ਕਿਸੇ ਨੇ ਮੂੰਹ ਤੜਾਇਆ, ਕਿਸੇ ਨੇ ਲੱਤ ਤੜਾਈ ਆ, ਕਿਸੇ ਨੇ ਅੱਖਾਂ ਦੇ ਵਿੱਚ ਮੂੰਹ ਤੇ ਕੋਈ ਨਾ ਕੋਈ ਜ਼ਰੂਰ ਨਿਸ਼ਾਨ ਟੱਕ ਹੁੰਦਾ ਉਹਨਾਂ ਦਾ, ਕੋਈ ਲੱਗ ਗਿਆ, ਕੋਈ ਸਾਈਕਲ ਤੋਂ ਟੱਕ ਗਿਆ, ਕੋਈ ਹੋਰ ਚੀਜ਼ ਹੋ ਗਈ, ਹੈਨਾ। ਇਹ ਬਹੁਤ ਸਾਰੀਆਂ ਕਾਮਨ ਚੀਜ਼ਾਂ ਹੁੰਦੀਆਂ ਸੀ। ਫਿਰ ਉਸ ਤੋਂ ਬਾਅਦ ਜਦੋਂ ਥੋੜਾ ਜਿਹਾ ਵਿਕਾਸ ਹੋ ਗਿਆ, ਥੋੜੀ ਜਿਹੀ ਜ਼ਿੰਦਗੀ ਇੱਕ ਟੀਵੀ ਸਟੇਸ਼ਨ ਤੋਂ ਨਿਕਲ ਕੇ ਬਾਕੀ ਹੋਰ ਚੈਨਲਾਂ ਦੇ ਉੱਤੇ ਆ ਗਈ, ਉਹ ਚੀਜ਼ਾਂ ਕਮਰਸ਼ੀਅਲ ਹੋਣ ਲੱਗ ਪਈਆਂ, ਠੰਡੂ ਰਾਮ ਉਹਨਾਂ ਨੂੰ ਲੋਕੀ ਘੱਟ ਤਵੱਜੋ ਦੇਣ ਲੱਗ ਪਏ, ਫਿਰ ਏਦਾਂ ਹੋਇਆ ਕਿ ਜਿਹੜੇ ਸਰਫ ਸੀ, ਸੋਡੇ ਸੀ, ਇਹਨਾਂ ਚੀਜ਼ਾਂ ਦੀ ਜਦੋਂ ਆਈ ਤਾਂ ਮਾਂ ਬਾਪ ਜਦੋਂ ਫਿਰ ਥੋੜੇ ਜਿਹੇ ਬ੍ਰਾਂਡਡ ਕੱਪੜੇ ਦੇਣ ਲੱਗ ਪਏ ਬੱਚਿਆਂ ਨੂੰ, ਤਾਂ ਫਿਰ ਉਹ ਕਹਿੰਦੇ ਸੀ ਜਿਹੜੀ ਮਿੱਟੀ ਚ ਅਸੀਂ ਖੇਲ ਖੇਲ ਕੇ ਪੈਦਾ ਹੋਏ ਸੀ ਇਨਸਾਨ ਨੇ, ਜਿਹੜੀ ਮਿੱਟੀ ਦੇ ਵਿੱਚ ਐਂਡ ਤੇ ਜਾ ਕੇ ਰਲਣਾ ਆ, ਫਿਰ ਉਸੇ ਮਿੱਟੀ ਤੋਂ ਸਾਨੂੰ ਨਫ਼ਰਤ ਹੋਣ ਲੱਗ ਪਈ, ਉਸੇ ਮਿੱਟੀ ਤੋਂ ਅਸੀਂ ਦੂਰ ਰਹਿਣ ਲੱਗ ਪਏ। ਫਿਰ ਜਦੋਂ ਦੂਰ ਰਹਿਣ ਲੱਗ ਪਏ ਤੇ ਫਿਰ ਦੂਰ ਹੁੰਦੇ ਹੁੰਦੇ ਕਾਫੀ ਜ਼ਿਆਦਾ ਦੂਰ ਹੋ ਗਏ, ਹੁੰਦੀ ਤਾਂ ਜ਼ਮੀਨ ਦੇ ਥੱਲੇ ਹੀ ਆ, ਪੈਰਾਂ ਦੇ ਥੱਲੇ ਹੀ ਆ, ਪਰ ਉਹ ਮਿੱਟੀ ਤੋਂ ਅਸੀਂ ਹੋ ਬਹੁਤ ਦੂਰ ਗਏ ਆ।
ਬਿਲਕੁਲ ਸਹੀ ਗੱਲ ਆ, ਉਹ ਖੇਤਾਂ ਦੇ ਵਿੱਚ ਜਾ ਕੇ ਲਿਟ ਜਾਣਾ, ਉਹ ਕੱਟੀ ਮਿੱਟੀ ਕੱਟੇ ਦੇ ਵਿੱਚ ਖੇਡਣਾ, ਪਸੀਨੋ ਪਸੀਨੀ ਹੋ ਕੇ ਘਰ ਆਉਣਾ ਤੇ ਬਸ ਉਹੀ ਨਲਕਾ ਗੇੜਿਆ ਤੇ ਨਹਾ ਧੋ ਕੇ ਫਿਰ ਤਰੋ ਤਾਜ਼ਾ, ਔਰ ਜ਼ਿੰਦਗੀ ਦਾ ਇੱਕ ਪਾਰਟ ਸੀ। ਪਰ ਹੌਲੀ ਹੌਲੀ ਉਹੀ ਚੀਜ਼ਾਂ ਕਿ ਸਾਡੇ ਹੱਥਾਂ ਦੇ ਵਿੱਚ ਵੀ ਹੌਲੀ ਹੌਲੀ ਖਿਡੌਣੇ ਆਉਣੇ ਸ਼ੁਰੂ ਹੋ ਗਏ। ਮੈਨੂੰ ਯਾਦ ਆ ਪਹਿਲਾਂ ਜੋ ਮੈਨੂੰ ਸਭ ਤੋਂ ਆਪਣੇ ਬਚਪਨ ਦੇ ਪਹਿਲੇ ਖਿਡੌਣੇ ਯਾਦ ਆ, ਇੱਕ ਤਾਂ ਮੈਂ ਆਪਣੀ ਗੁੱਡੀ ਜਿਹੜੀ ਹਮੇਸ਼ਾ ਉਹਦਾ ਜ਼ਿਕਰ ਜ਼ਰੂਰ ਕਰਦੀ ਹੁੰਦੀ, ਜੋ ਮੈਨੂੰ ਮੇਰੇ ਨਾਨੀ ਜੀ ਨੇ ਆਪਣੇ ਹੱਥਾਂ ਨਾਲ ਬਣਾ ਕੇ ਦਿੱਤੀ ਸੀ, ਕਿਸੇ ਪਲਾਸਟਿਕ ਦੀ ਗੁੱਡੀ ਨਾਲ ਨਹੀਂ ਖੇਡੀ ਦਾ ਹੁੰਦਾ ਸੀਗਾ, ਔਰ ਉਹ ਇੰਨੀ ਪਿਆਰੀ ਗੁੱਡੀ ਸੀ ਵੀ ਮੈਨੂੰ ਅਜੇ ਵੀ ਮੇਰੇ ਸੁਪਨਿਆਂ ਦੇ ਵਿੱਚ ਆਉਂਦੀ ਹੈ। ਉਸ ਤੋਂ ਬਾਅਦ ਹੌਲੀ ਹੌਲੀ ਸਮਾਂ ਇੱਦਾਂ ਫਿਰਿਆ, ਫਿਰ ਯਾਦ ਹੈ ਵਰਿੰਦਰ ਲੱਕੜ ਦੇ ਜਿਹੜੇ ਹੁੰਦੇ ਸੀ ਖਿਡੌਣੇ, ਲੱਕੜ ਦਾ ਇੱਕ ਹੁੰਦਾ ਸੀਗਾ ਜਿਹਦੇ ਵਿੱਚ ਚੱਕੀ ਹੁੰਦੀ ਸੀਗੀ, ਦੋ ਪਲੇਟਾਂ, ਦੋ ਗਲਾਸ, ਲਾਲ ਰੰਗ ਦੇ ਹੁੰਦੇ ਸੀਗੇ, ਉਹ
ਵੇਲਣਾ ਹੁੰਦਾ ਸੀ,
ਵੇਲਣਾ ਚੱਕਲਾ ਹੁੰਦਾ ਸੀਗਾ, ਔਰ ਉਹ ਨਾ ਹਾਂ ਉਹ, ਪਰ ਉਹ ਵੀ ਦੇਖੋ ਲੱਕੜ ਦੇ ਹੁੰਦੇ ਸੀ, ਉਦੋਂ ਤੱਕ ਵੀ ਪਲਾਸਟਿਕ ਨਹੀਂ ਸੀਗੀ, ਉਹ ਖਡੌਣੇ ਆਏ, ਫਿਰ ਸਟੀਲ ਦੇ ਜਿਹੜੇ ਭਾਂਡੇ ਆ ਉਹਨਾਂ ਦਾ ਕਿਚਨ ਸੈੱਟ ਯਾਨੀ ਏਦਾਂ ਦਾ ਕੁਛ ਹੋਣ ਲੱਗ ਗਿਆ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਪਲਾਸਟਿਕ ਜ਼ਿਆਦਾ ਆਈ ਹੈ ਨਾ, ਫਿਰ ਸਾਡੀਆਂ ਖੇਡਾਂ ਯਾਨੀ ਕਿ ਦੂਸਰੀਆਂ ਹਟ ਕੇ ਅਸੀਂ ਦੂਸਰੇ ਪਾਸੇ ਲੱਗਣ ਲੱਗ ਗਏ। ਚਲੋ ਸਾਡਾ ਬਚਪਨ ਮੈਂ ਮੰਨਦੀ ਸ਼ੁਕਰ ਆ ਕਿ ਬਹੁਤ ਰੱਜ ਕੇ ਹੰਡਾਇਆ, ਅਸੀਂ ਆਪਣੀਆਂ ਖੇਡਾਂ ਆਪ ਖੇਡੀਆਂ, ਆਪਣੇ ਮਿੱਟੀ ਦੇ ਭਾਂਡੇ ਵੀ ਬਣਾਉਂਦੇ ਸੀ ਆਪ, ਹੋਰ ਨਹੀਂ ਤੇ ਪਤੰਗ ਵੀ ਆਪ ਹੀ ਬਣਾ ਕੇ ਕਈ ਵਾਰੀ ਉਡਾ ਲਈਦੇ ਸੀਗੇ, ਗਾਟੀਆਂ ਹੀ ਪਾ ਲਈਦੀਆਂ ਸੀ, ਹੋਰ ਕੁਛ ਨਹੀਂ ਲੱਭਦਾ ਸੀਗਾ, ਤੇ ਇੱਕ ਧਾਗੇ ਦੇ ਨਾਲ ਤੁੱਕਾ ਬੰਨ ਕੇ ਕਹਿਣਾ ਚਲੋ ਗਾਟੀ ਪਾ ਲਓ। ਕਿੰਨਾ ਕੁਛ ਅਸੀਂ ਖੇਡੀ ਦਾ ਹੁੰਦਾ ਸੀਗਾ, ਕਿੰਨੀਆਂ ਖੇਡਾਂ ਹੁੰਦੀਆਂ ਸੀਗੀਆਂ, ਪਰ ਹੌਲੀ ਹੌਲੀ ਉਹਦੇ ਉੱਤੇ ਜਿਹੜਾ ਪੂੰਜੀਵਾਦ ਹੈਗਾ ਉਹ ਹਾਵੀ ਹੁੰਦਾ ਗਿਆ, ਯਾਨੀ ਬਿਜ਼ਨਸ ਬਣਦਾ ਗਿਆ ਹਰ ਚੀਜ਼। ਸਾਡੀਆਂ ਖੇਡਾਂ ਵੀ ਹੌਲੀ ਹੌਲੀ ਕਿੱਦਾਂ ਬਿਜ਼ਨਸ ਬਣ ਗਈਆਂ, ਦੇਖਦੇ ਦੇਖਦੇ ਪਤਾ ਹੀ ਨਹੀਂ ਲੱਗਾ। ਔਰ ਅੱਜ ਦੇਖਦੇ ਆ ਵੀ ਸਾਡੀਆਂ ਖੇਡਾਂ ਜਿਹੜੀਆਂ ਉਹ ਤੇ ਬਸ ਸੱਜੀਆਂ ਪਈਆਂ ਸ਼ੋਰੂਮਸ ਦੇ ਵਿੱਚ, ਇਹਨਾਂ ਦੁਕਾਨਾਂ ਦੇ ਵਿੱਚ।
ਸਾਨੂੰ ਨਾ, ਮੈਨੂੰ ਪਰਸਨਲੀ, ਮੈਂ ਇਕੱਲਾ ਹੀ ਆ, ਮੇਰਾ ਭੈਣ ਭਰਾ ਹੈ ਨੀ ਕੋਈ, ਤੇ ਮੈਨੂੰ ਨਾ ਅਮੇਰਿਕਾ ਤੋਂ ਉਹਨਾਂ ਨੇ ਇੱਕ 747 ਦਾ ਜਹਾਜ਼ ਸੀਗਾ, ਬੋਇੰਗ 747 ਲਿਖਿਆ ਹੁੰਦਾ ਸੀ, ਤੇ ਉਹ ਮੈਨੂੰ ਭੇਜਿਆ ਸੀ ਉੱਥੋਂ, ਤੇ ਉਹ ਮੈਂ ਥੋੜੇ ਘੰਟੇ ਹੀ ਮਿਲਿਆ ਹੋਣਾ ਮੈਨੂੰ, ਤੇ ਉਹ ਜਿਆਦਾ ਉਮਰ ਵਿਚਾਰਾ ਪੇਟੀ ਦੇ ਵਿੱਚ ਹੀ ਰਿਹਾ ਹਨਾ, ਕਿਉਂਕਿ ਇਹਨੇ ਤੋੜ ਦੇਣਾ ਜਾਂ ਇਹਨੇ ਖਰਾਬ ਕਰ ਦੇਣਾ, ਤੇ ਉਹ ਸਾਨੂੰ ਖੇਡਣ ਨੂੰ ਘੱਟੇ ਹੀ ਮਿਲਦਾ ਹੁੰਦਾ ਸੀ। ਤੇ ਉਹੀ ਇੱਕ ਮੇਰਾ ਖਿਲੌਣਾ ਹੁੰਦਾ ਸੀ, ਤੇ ਉਹ ਮੈਨੂੰ ਲੱਗਦਾ ਹਲੇ ਵੀ ਕਿਤੇ ਨਾ ਕਿਤੇ ਘਰ ਦੇ ਵਿੱਚ ਹੋਣਾ ਆ ਪਿਆ, ਕਿਉਂਕਿ ਅਸੀਂ ਬੜੇ ਸੰਭਾਲ ਕੇ ਰੱਖੀ ਦੀਆਂ ਸੀ ਆਪਣੀਆਂ ਚੀਜ਼ਾਂ ਕਿ ਹਾਂ ਯਾਰ ਦੂਸਰੇ ਨੂੰ ਦਿਖਾਉਣ ਲਈ। ਬਟ ਵਾਕਈ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਦੀ ਚੀਜ਼ਾਂ ਕਮਰਸ਼ੀਅਲ ਹੋ ਗਈਆਂ ਨਾ, ਉਦੋਂ ਦਾ ਉਹਨਾਂ ਨੇ ਬਹੁਤ ਜ਼ਿਆਦਾ ਵਾਈਡਲੀ ਲੋਕਾਂ ਨੂੰ ਪ੍ਰਭਾਵਿਤ ਕੀਤਾ, ਤੇ ਉਹ ਪੈਸੇ ਵੱਲ ਦੇਖਣ ਲੱਗ ਪਏ ਕਿ ਇਹਨਾਂ ਦੀ ਪੈਸੇ ਤੋਂ ਕਿੱਦਾਂ ਕਰਨਾ, ਕਿਉਂਕਿ ਆਪਾਂ ਹੁਣ ਜਦੋਂ ਮੈਚਿਓਰ ਬੰਦੇ ਜਾਂਦੇ ਆ, ਸ਼ਾਇਦ ਆਪਾਂ ਆਪਣੀਆਂ ਇੱਛਾਵਾਂ ਦੱਬ ਲਈਏ, ਆਪਾਂ ਕਹੀਏ ਕਿ ਨਹੀਂ ਇਹ ਚੀਜ਼ ਫੇਰ ਲੈ ਲਵਾਂਗੇ। ਬਟ ਜਿਹੜਾ ਬੱਚਾ ਹੁੰਦਾ ਉਹ ਰੋਣ ਲੱਗ ਪੈਂਦਾ, ਉਹ ਜ਼ਿੱਦ ਕਰਦਾ, ਉਹ ਉੱਥੇ ਤਰਸ ਆ ਜਾਂਦਾ ਆਪਾਂ ਨੂੰ, ਆਪਾਂ ਉਹਦੇ ਵੱਲ ਦੇਖ ਕੇ ਕਹਿੰਦੇ ਕਿ ਚੱਲ ਲੈ ਲਾ। ਪਹਿਲਾਂ ਏਦਾਂ ਸੀਗਾ ਸਾਡੇ ਇੱਥੇ ਯੂਕੇ ਦੇ ਵਿੱਚ ਨਾ, ਲਾਸਟ ਈਅਰ ਜਾਂ ਈਅਰ ਬਿਫੋਰ ਉਹਨਾਂ ਨੇ ਨਾ ਟੋਇਜ਼ ਆਰ ਅਸ ਹੁੰਦਾ ਸੀ ਸਟੋਰ, ਹੁਣ ਉਹਨਾਂ ਨੇ ਬੰਦ ਕਰ ਦਿੱਤਾ ਕਿਉਂਕਿ ਆਨਲਾਈਨ ਹੀ ਜ਼ਿਆਦਾ ਚੱਲਦਾ ਕੰਮ। ਤੇ ਹੁਣ ਉਹਦਾ ਪ੍ਰਭਾਵ ਕੀ ਪਿਆ ਕਿ ਜਿਹੜੇ ਮੇਨ ਹੁੰਦੇ ਜਿੱਦਾਂ ਤੁਹਾਡੇ ਵੂਲਵਰਥ ਆ, ਸਾਡੇ ਇੱਥੇ ਟੈਸਕੋ, ਐਸਡਾ, ਮੋਰੀਸਨ, ਹੋਰ ਏਦਾਂ ਦੇ ਸਟੋਰ ਆ, ਤੇ ਉਹਨਾਂ ਨੇ ਹੁਣ ਇੱਕ ਹਨਾ ਲਾਈਨ ਦੇ ਵਿੱਚ ਉਹ ਰੱਖੇ ਹੁੰਦੇ ਆ, ਤੇ ਜਦੋਂ ਬੱਚੇ ਦੀਆਂ ਕਿਤਾਬਾਂ ਜਾਂ ਬੁੱਕਸ ਜਾਂ ਪੈਨ ਪੈਨਸਲ ਹੋਰ ਕੋਈ ਚੀਜ਼ ਲੈਣ ਚਾਹੀਦਾ, ਫਿਰ ਉੱਥੇ ਉਹ ਖਿਲੌਣੇ ਵੀ ਪਏ ਹੁੰਦੇ ਆ। ਸੋ ਓਬਵੀਅਸਲੀ ਜਦੋਂ ਤੁਸੀਂ ਗ੍ਰੋਸਰੀ ਕਰਨ ਜਾਂਦੇ ਆ, ਫਿਰ ਬੱਚਾ ਉੱਥੇ ਜਾ ਕੇ ਰੋਂਦਾ ਆ, ਉਹਨੂੰ ਇੱਕ ਅੱਧਾ ਟੋਏ ਫਿਰ ਲੈ ਕੇ ਦੇਣਾ ਹੀ ਪੈਂਦਾ। ਤੇ ਉਹ ਇੱਕ ਉਹਨਾਂ ਨੇ ਨਵੀਂ ਟੈਕਨੀਕ ਬਣਾਈ ਹੋਈ ਆ ਤੁਹਾਡੀ ਜੇਬ ਚ ਪੈਸੇ ਕਢਾਉਣ ਦੀ।
ਬਿਲਕੁਲ। ਔਰ ਵਰਿੰਦਰ ਜਿੱਦਾਂ ਇਹ ਗੱਲ ਆ ਕਿ ਇੱਥੇ ਵੀ ਥੋੜਾ ਜਿਹਾ ਮੈਂ ਧਿਆਨ ਦਵਾਉਣਾ ਚਾਹੁੰਗੀ ਕਿ ਅਸੀਂ ਜਦੋਂ ਤੱਕ ਸਾਡੇ ਕੋਲ ਖਿਡੌਣੇ ਨਹੀਂ ਹੁੰਦੇ ਸੀਗੇ, ਅਸੀਂ ਆਪਣੀਆਂ ਖੇਡਾਂ ਖੇਡਦੇ ਸੀ, ਸਾਨੂੰ ਆਪਣੇ ਆਲੇ ਦੁਆਲੇ ਨਾ ਬਣਾ ਕੇ ਰੱਖਣੀ ਪੈਂਦੀ ਸੀ ਆਪਣੀਆਂ ਯਾਰ ਦੋਸਤਾਂ ਦੇ ਨਾਲ ਹਨਾ, ਕਿ ਕਿਉਂਕਿ ਉਹਨਾਂ ਬਿਨਾਂ ਸਰਦਾ ਨਹੀਂ ਸੀ। ਹੌਲੀ ਹੌਲੀ ਇੱਧਰ ਧਿਆਨ ਦਿਓ, ਇਹ ਵੀ ਬੜੀ ਇੰਪੋਰਟੈਂਟ ਚੀਜ਼ ਆ ਕਿ ਜਦੋਂ ਫਿਰ ਖਿਡੌਣੇ ਆਉਣੇ ਸ਼ੁਰੂ ਹੋ ਗਏ, ਜਿੱਦਾਂ ਤੁਸੀਂ ਗੱਲ ਕੀਤੀ ਵੀ ਮੇਰੇ ਤੋਂ ਜਿਹੜਾ ਫਿਰ ਦਿਖਾਉਣੇ ਹੁੰਦੇ ਸੀਗੇ ਹਨਾ, ਉਹ ਇੱਕ ਚੀਜ਼ ਕਿਤੇ ਜਦੋਂ ਕਿਸੇ ਦਾ ਕੋਈ ਬਾਹਰ ਚਲਾ ਗਿਆ, ਉੱਥੋਂ ਕੋਈ ਖਿਡੌਣੇ ਆ ਜਾਣੇ ਜਾਂ ਕਿਸੇ ਤੋਂ ਕਾਰ ਹੋ ਗਈ ਜਾਂ ਕਿਸੇ ਤੋਂ ਕੋਈ ਚੀਜ਼ ਹੋ ਗਈ, ਉਹ ਭਾਵਨਾ ਦਿਲ ਵਿੱਚ ਇਹ ਆ ਜਾਂਦੀ ਸੀ ਵੀ ਮੇਰੇ ਕੋਲ ਆਹ ਚੀਜ਼ ਹੈਗੀ ਆ, ਯਾਨੀ ਅਸੀਂ ਆਪਣੇ ਆਪ ਨੂੰ ਸੁਪੀਰੀਅਰ ਕਿਤੇ ਨਾ ਕਿਤੇ ਯਾਦ ਕਰੋ ਸਮਝਣ ਲੱਗ ਜਾਂਦਾ ਸੀ ਵੀ ਹਾਂ ਮੇਰੇ ਤੋਂ ਇਹ ਆ, ਤੇ ਚਾਰ ਨਿਆਣਿਆਂ ਨੇ ਵਿਚਾਰਿਆਂ ਨੇ ਕੋਲ ਖੜਿਆ ਨੇ ਐ ਦੇਖੀ ਜਾਣਾ ਵੀ ਯਾਰ ਹੱਥ ਚ ਫੜ ਕੇ ਦੇਖ ਲੈਣ ਦੇ, ਮੈਂ ਦੇਖ ਲਵਾਂ ਕਰ ਲਵਾਂ, ਇੱਥੋਂ ਵੀ ਕਿਤੇ ਨਾ ਕਿਤੇ ਉਹ ਚੀਜ਼ ਸ਼ੁਰੂ ਹੋ ਗਈ ਕਿ ਹਾਂ ਜਦੋਂ ਇੱਕ ਕੋਲ ਇੱਕ ਖੇਡ ਆ ਗਈ ਉਹਨੇ ਆਪਣੀ ਉਹ ਚਲਾਉਣੀ ਤੇ ਬਾਕੀ ਚਾਰਾਂ ਨੇ ਮੂੰਹ ਵੱਲ ਦੇਖੀ ਜਾਣਾ, ਕਿਤੇ ਨਾ ਕਿਤੇ ਉੱਥੋਂ ਵੀ ਉਹ ਸਾਂਝ ਜਿਹੜੀ ਤਿੜਕਣੀ ਸ਼ੁਰੂ ਹੋਈ ਆ ਮੈਨੂੰ ਜੋ ਲੱਗਦਾ। ਤੇ
ਤਿੜਕਣੀ ਵੀ ਸ਼ੁਰੂ ਹੋਈ,
ਚਲੋ ਮੈਂ ਮੈਸੇਜਸ ਲੈ ਲਾਂ
ਵੀ ਹੋਣ ਲੱਗ ਪਿਆ।
ਹਾਂ ਸ਼ੋ ਆਫ ਸ਼ੁਰੂ ਹੋਇਆ ਜਦੋਂ ਤੋਂ ਕਮਰਸ਼ੀਅਲ ਹੋਣੀਆਂ ਚੀਜ਼ਾਂ ਸ਼ੁਰੂ ਹੋਈਆਂ, ਪਹਿਲਾਂ ਸ਼ੋ ਕਰਨ ਲਈ ਹੁੰਦਾ ਹੀ ਕੁਛ ਨਹੀਂ ਸੀਗਾ ਹਨਾ, ਵੱਡੀ ਗੱਲ ਕਿਸੇ ਇੱਕ ਦੇ ਘਰ ਚ ਟੀਵੀ ਹੁੰਦਾ ਸੀਗਾ ਤੇ ਜਾ ਕੇ ਹਫਤੇ ਚ ਇੱਕ ਫਿਲਮ ਉੱਥੇ ਦੇਖ ਲੈਂਦੇ ਸੀ ਸਾਰੇ
ਜੀ। ਜਿਹੜਾ ਉਤੋਂ ਅਗਲਾ ਸਟੈਪ ਆਇਆ ਨਾ ਉਹ ਇਹ ਆਇਆ ਕਿ ਫਿਰ ਏਦਾਂ ਹੋਣ ਲੱਗ ਪਈ ਇੱਕ ਟਾਈਮ ਤੇ ਆ ਕੇ ਕਿ ਜਦੋਂ ਕਿਸੇ ਰਿਸ਼ਤੇਦਾਰ ਦੇ ਜਾਂ ਕਿਸੇ ਗੁਆਂਢੀਆਂ ਨੇ ਜਾਂ ਹੋਰ ਕਿਸੇ ਨੇ ਆਉਣਾ ਘਰ, ਫਿਰ ਆਪਣੇ ਖਿਲੌਣੇ ਲਕੋ ਹੋਣ ਲੱਗ ਪਏ ਸੀ ਕਿ ਨਹੀਂ ਉਹਨਾਂ ਨੇ ਆਉਣਾ ਸ਼ੋਕੇਸ ਚੋਂ ਚੱਕ ਕੇ ਜਾਂ ਉੱਥੋਂ ਸਾਹਮਣੇ ਚੱਕ ਕੇ ਲਕੋ ਦੋ ਤਾਂ ਕਿ ਉਹ ਕੋਈ ਆ ਕੇ ਲੈ ਨਾ ਜਾਵੇ, ਮੰਗ ਨਾ ਲਵੇ ਜਾਂ ਖੇਡ ਨਾ ਲਵੇ ਜਾਂ ਲੈ ਚੱਕ ਕੇ ਨਾ ਲੈ ਜਾਵੇ।
ਬਿਲਕੁਲ ਸਹੀ ਗੱਲ ਆ ਬਿਲਕੁਲ। ਸੋ ਵਰਿੰਦਰ ਬਿਲਕੁਲ ਮੈਂ ਮੈਸੇਜਸ ਲੈ ਲਾਂ ਜਿਹੜੇ ਆਏ ਹੋਏ ਆ। ਅਰਸ਼ ਮੱਲੀ ਹੋਣਾ ਨੇ ਮੈਸੇਜ ਕੀਤਾ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਸੁਖਪ੍ਰੀਤ ਜੀ, ਸਰਬਜੀਤ ਭਾਜੀ ਤੇ ਵਰਿੰਦਰ ਭਾਈ। ਬਚਪਨ ਵਾਲੀ ਮੌਜ ਕਹਿੰਦੇ ਨਹੀਂ ਲੱਭਣੀ ਜ਼ਿੰਦਗੀ ਸਾਰੀ ਚੋਂ, ਜਗਜੀਤ ਸਿੰਘ ਜੀ ਦੀ ਗਜ਼ਲ ਸੁਣਾ ਦਿਓ, ਯੇ ਦੌਲਤ ਵੀ ਲੈ ਲੋ ਯੇ ਸ਼ੋਹਰਤ ਵੀ ਲੈ ਲੋ। ਜ਼ਰੂਰ ਜੀ, ਇਹ ਗਜ਼ਲ ਤੇ ਸਹੀ ਗੱਲ ਆ, ਸਾਡੇ ਸਾਰਿਆਂ ਦੇ ਦਿਲ ਦੇ ਬਹੁਤ ਕਰੀਬ ਹੈ ਔਰ ਜ਼ਰੂਰ ਪ੍ਰੋਗਰਾਮ ਦੇ ਵਿੱਚ ਲਾਵਾਂਗੇ। ਤੇ ਉਸ ਤੋਂ ਬਾਅਦ ਗੁਰਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ ਔਰ ਬਹੁਤ ਸੋਹਣੀ ਜਿਹੀ ਤਸਵੀਰ ਉਹਨਾਂ ਨੇ ਆਪਣੇ ਘਰ ਦੀ ਸਾਂਝੀ ਕੀਤੀ ਹੈ। ਵਾਜੀ ਵਾ, ਵਾਈਟ ਹਾਊਸ ਹੀ ਲੱਗ ਰਿਹਾ ਹੈ, ਸਨੋ ਪੈਣ ਤੋਂ ਬਾਅਦ ਦੀ ਤਸਵੀਰ ਹੈ ਵਰਿੰਦਰ, ਬਿਲਕੁਲ ਸਾਰਾ ਕੁਛ ਸਫੇਦ ਹੋਇਆ ਹੋਇਆ। ਔਰ ਜਦ ਕਦੀ ਇਹ ਆਪਣੇ ਘਰ ਦੀ ਇਹਦੇ ਤਸਵੀਰ ਸਾਂਝੀ ਕਰਦੇ ਹੁੰਦੇ ਆ ਤੇ ਚੌਗਿਰਦਾ ਆਲਾ ਦੁਆਲਾ ਸਭ ਕੁਛ ਜਿਹੜਾ ਆ ਉਹ ਹਰਾ ਹੀ ਹਰਾ ਹੁੰਦਾ ਆ। ਤੇ ਅੱਜ ਦੀ ਜਿਹੜੀ ਤਸਵੀਰ ਆ ਉਹਦੇ ਵਿੱਚ ਅਸਮਾਨ ਵੀ ਬਿਲਕੁਲ ਓਦਾਂ ਦਾ ਹੀ ਦਿਸ ਰਿਹਾ ਤੇ ਜਿਹੜਾ ਘਰ ਆ ਉਹ ਵੀ ਪੂਰਾ ਸਫੇਦ। ਤੇ ਬਾਕੀ ਇਹਨਾਂ ਨੇ ਕਿਹਾ ਕੀ ਗੱਲ ਕਰੀਏ ਪੁਰਾਣੀਆਂ ਯਾਦਾਂ ਦੀ, ਇੱਥੇ ਕਹਿੰਦੇ ਐਤਵਾਰ ਨੂੰ ਬਰਫ਼ ਪਈ ਤਾਂ ਮੈਂ ਬਰਫ਼ ਵਾਲੇ ਬੂਟ ਡੱਬੇ ਚੋਂ ਕੱਢ ਕੇ ਪਾਏ ਤਾਂ ਉਸ ਸਮੇਂ ਯਾਦ ਆ ਗਈ ਜਦੋਂ ਸਾਲ ਵਿੱਚ ਸਿਰਫ ਇੱਕ ਬੂਟਾ ਦਾ ਜੋੜਾ ਮਿਲਦਾ ਸੀ ਛੱਡਦੇ ਸਿਆਲ ਦੇ ਵਿੱਚ। ਬਿਲਕੁਲ ਜੀ, ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੇ ਨਾਲ ਯਾਦਾਂ 'ਚ ਅਸੀਂ ਮੁੜ ਕੇ ਆਪਣੇ ਬਚਪਨ ਵੱਲ ਚਲੇ ਜਾਂਦੇ ਹਾਂ। ਸੋ ਵਰਿੰਦਰ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਸੁਣਦੇ ਹਾਂ ਔਰ ਗੀਤ ਤੋਂ ਬਾਅਦ ਆਪਣੀਆਂ ਇਹ ਗੱਲਾਂ ਜਿਹੜੀਆਂ ਫਿਰ ਅੱਗੇ ਤੋਰਦੇ ਹਾਂ, ਕੀ ਕਹਿੰਦੇ ਹੋ ਜੀ? ਸੋ ਰਣਜੀਤ ਬਾਬਾ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਹਾਂ ਜੀ ਅੱਗੇ 21ਵੀਂ ਸਦੀ।
ਜ਼ਰਾ ਸੁਣ ਕੇ ਜੀ,
ਜ਼ਰਾ ਸੁਣ ਕੇ ਜੀ, ਜ਼ਰਾ ਸੁਣ ਕੇ ਜੀ, ਜ਼ਰਾ ਸੁਣ ਕੇ ਜੀ,
ਜ਼ਰਾ ਸੁਣ ਕੇ ਜੀ,
ਜ਼ਰਾ ਸੁਣ ਕੇ ਜੀ, ਜ਼ਰਾ ਸੁਣ ਕੇ ਜੀ, ਜ਼ਰਾ ਸੁਣ ਕੇ ਜੀ,
ਜ਼ਰਾ ਸੁਣ ਕੇ ਜੀ। ਬਿਨਾ ਫੀਤੇ ਉਹ ਬੰਬ ਨਹੀਂ ਚੱਲਦੇ, ਕੋਸ਼ਿਸ਼ਾਂ ਕਰੀਏ ਜਿਸ ਨੂੰ ਕੋਈ ਫਰਕ ਨਹੀਂ ਪੈਂਦਾ ਓਏ ਉਸ ਪਿੱਛੇ ਨਾ ਮਰੀਏ, ਜਿਸ ਨੂੰ ਕੋਈ ਫਰਕ ਨਹੀਂ ਪੈਂਦਾ ਓਏ ਉਸ ਪਿੱਛੇ ਨਾ ਮਰੀਏ। ਫੌਜੀ ਭੂਸੀਆ ਸਿੰਘ ਗੁਰੂ ਦਾ,
ਫੌਜੀ ਭੂਸੀਆ ਸਿੰਘ,
ਹਾਂਜੀ ਫੌਜੀ ਭੂਸੀਆ ਸਿੰਘ ਗੁਰੂ ਦਾ, ਨਾ ਜੱਜ ਦਾ ਮਲੇ ਤੰਬਾਕੂ, ਚਾਚੇ ਤਾਏ ਲੱਖ ਹੋਵਣ ਪਰ ਕੋਈ ਨੀ ਬਣਦਾ ਬਾਪੂ, ਚਾਚੇ ਤਾਏ ਲੱਖ ਹੋਵਣ ਪਰ ਕੋਈ ਨੀ ਬਣਦਾ ਬਾਪੂ ਹੈ। ਜਾ ਦੀ ਦੁਨੀਆ ਹੁਣ ਕੁਝ ਬਦਲੀ ਬਦਲੀ ਜਾਪੇ ਲਵਲੀ ਦੇ ਤੇ ਖਾਂਦਾ ਫਿਰਦਾ ਗੋਤੇ ਕੁਜੇ ਦੇ ਵਿੱਚ ਫੁੱਲ ਲਵਲੀ ਦੇ ਤੇ ਖਾਂਦਾ ਫਿਰਦਾ ਗੋਤੇ ਕੁਜੇ ਦੇ ਵਿੱਚ ਫੁੱਲ ਲਵਲੀ ਦੇ
ਤੇ ਰਣਜੀਤ ਬਾਬਾ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ। ਉਮੀਦ ਹੈ ਤੁਸੀਂ ਪਸੰਦ ਕੀਤਾ ਹੋਣਾ ਜੀ। ਸੋ ਪ੍ਰੋਗਰਾਮ ਲਹਿਰਾਂ ਲਹਿਰਾਂ ਦੇ ਵਿੱਚ ਮੇਰੇ ਨਾਲ ਅੱਜ ਵਰਿੰਦਰ ਹੁਣੀ ਇੰਗਲੈਂਡ ਤੋਂ ਗੱਲਾਂ ਬਾਤਾਂ ਕਰ ਰਹੇ ਹਾਂ ਅਸੀਂ ਆਪਣੇ ਅੱਜ ਦੀਆਂ ਤੇ ਬੀਤੇ ਹੋਏ ਕੱਲ ਦੀਆਂ। ਬੀਤਿਆ ਹੋਇਆ ਕੱਲ ਜਿਹੜਾ ਬੜਾ ਸਾਦਾ ਸੀ, ਬੜਾ ਸਿੰਪਲ ਜਿਹਾ ਸੀ, ਜਿੱਥੇ ਖੁਸ਼ੀਆਂ, ਹਾਸੇ, ਪਿਆਰ ਇਹਨਾਂ ਦੀ ਕੋਈ ਕੀਮਤ ਨਹੀਂ ਸੀ, ਹੈ ਨਾ। ਹੌਲੀ ਹੌਲੀ ਹਰ ਚੀਜ਼ ਜਿੱਦਾਂ ਕਮਰਸ਼ੀਅਲਾਈਜ਼ ਹੁੰਦੀ ਗਈ, ਜਿੱਦਾਂ ਪੂੰਜੀਵਾਦ ਉਹਦੇ ਤੇ ਭਾਰੀ ਹੁੰਦਾ ਗਿਆ, ਉਹਨੇ ਸਾਡੇ ਜਿਹੜੀਆਂ ਸਾਡੀਆਂ ਖੁਸ਼ੀਆਂ ਉਹਨਾਂ ਦੀ ਵੀ ਕੀਮਤ ਤੈਅ ਕਰ ਦਿੱਤੀ, ਹੈ ਨਾ। ਸੋ ਉਹਦੇ ਬਾਰੇ ਅੱਜ ਗੱਲ ਕਰ ਰਹੇ ਹਾਂ ਕੀ ਸੀ ਉਹ ਚੀਜ਼ਾਂ। ਅਸੀਂ ਆਪਣੇ ਬਚਪਨ ਦੀਆਂ ਗੱਲਾਂ ਕੀਤੀਆਂ, ਉਹਨਾਂ ਖਿਡੌਣਿਆਂ ਦੀਆਂ, ਉਹਨਾਂ ਖੇਡਾਂ ਦੀਆਂ ਗੱਲਾਂ ਵਰਿੰਦਰ ਕਰ ਚੁੱਕੇ ਆ ਕਿ ਕਿੱਦਾਂ ਉਹ ਕਮਰਸ਼ੀਅਲਾਈਜ਼ ਹੁੰਦੀਆਂ ਗਈਆਂ ਹੌਲੀ ਹੌਲੀ, ਹੈ ਨਾ। ਔਰ ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਣੇ ਖਾਣ ਪੀਣ ਦੀ, ਬੜਾ ਇੰਟਰਸਟਿੰਗ ਹੈ। ਔਰ ਇਹਦੇ ਵਿੱਚ ਵੀ ਜੇ ਖਾਣ ਪੀਣ ਦੀ ਗੱਲ ਕਰਾਂ ਤੇ ਜਿੱਦਾਂ ਮੈਂ ਖਾਣ ਪੀਣ ਦੀ ਗੱਲ ਕੀਤੀ ਹੋਣੀ ਆ, ਤੁਹਾਡੇ ਚ ਬਹੁਤੇ ਆਪਣੇ ਬਚਪਨ ਚ ਚਲੇ ਗਏ ਹੋਣੇ ਆ ਤੇ ਕੀ ਦਿਸਿਆ ਵੀ ਅਸੀਂ ਕੀ ਖਾਂਦੇ ਹੁੰਦੇ ਸੀਗੇ, ਅਸੀਂ ਕੀ ਉਹ ਜਿਹੀਆਂ ਚੀਜ਼ਾਂ ਖਾਂਦੇ ਹੁੰਦੇ ਸੀਗੇ, ਬਈ ਇੰਨਾ ਕੁਛ ਸੀ, ਇੰਨੀ ਵੈਰਾਇਟੀ ਸੀ ਸਾਡੇ ਕੋਲ। ਪਰ ਹੌਲੀ ਹੌਲੀ ਇਹੋ ਜਿਹਾ ਕੀ ਹੋਇਆ ਕਿ ਇਹ ਵੀ ਕਮਰਸ਼ੀਅਲ ਹੁੰਦੀਆਂ ਚਲੀਆਂ ਗਈਆਂ। ਸਵਰਿੰਦਰ ਆਪਣੇ ਖੁਰਾਕ ਤੇ ਆਉਂਦੇ ਆ ਵੀ ਕੀ ਖਾਈਦਾ ਹੁੰਦਾ ਸੀ ਬਚਪਨ ਚ, ਚਲੋ ਇਹ ਗੱਲ ਕਰਦੇ ਆ।
ਸਾਡੇ ਹੁਣ ਸਿਆਲ ਚੱਲਦਾ, ਚਾਹ ਦੇ ਨਾਲ ਪਿੰਨੀਆਂ ਡੋਬ ਕੇ ਗੁੱਡੇ ਵਾਲੇ ਬਿਸਕੁਟ ਚਾਹ ਦੇ ਵਿੱਚ ਤੇ ਲੂਣ ਵਾਲੀ ਚੀਜ਼ ਮਟਰੀ ਤੇ ਉਤੋਂ ਪਰੇ ਸਾਨੂੰ ਕੁਛ ਨੀ ਸੀ ਦਿਖਦਾ ਹੁੰਦਾ ਸੀ। ਜੇ ਸਿਆਲ ਹੁੰਦਾ ਸੀ ਤਾਂ ਉਥੋਂ ਬਿਸਕੁਟ
ਬਣਾ ਕੇ ਲੈ ਆਈ ਸੀ, ਮੱਕੀ ਦੀ ਰੋਟੀ।
ਹਾਂ ਹਾਂਜੀ, ਆਪਣਾ ਘਰ ਦਾ ਆਟਾ, ਘਰ ਦੀ ਸ਼ੂਗਰ ਲੈ ਜਾਣੀ ਆ ਤੇ ਨਾਲ ਲੈ ਜਾਣਾ ਘੇ ਤੇ ਉਹਨਾਂ ਨੇ ਬਿਸਕੁਟ ਬਣਾ ਦੇਣੇ। 2-3 ਘੰਟਿਆਂ ਦਾ ਕੰਮ ਹੁੰਦਾ ਸੀ ਤੇ ਆ ਕੇ ਟੋਰ ਦੇ ਨਾਲ ਖਾਣੇ ਆ। ਫਿਰ ਪਲੇਟ ਦੇ ਵਿਚ ਨੀ, ਅਸੀਂ ਥਾਲ ਭਰ ਕੇ ਰੱਖ ਲੈਂਦੇ ਹੁੰਦੇ ਸੀ ਇੱਦਾਂ ਰਜਾਈਆਂ ਦੇ ਉੱਤੇ ਬਹਿ ਕੇ ਉੱਤੇ ਖਾਂਦੇ ਹੁੰਦੇ ਸੀ।
ਬਿਲਕੁਲ,
ਤੇ ਅਸੀਂ ਉਦੋਂ ਫਿਰ ਗਹਿਣ ਕੇ ਨੀ ਚੈਣ ਕੇ ਖਾਂਦੇ ਸੀ,
ਚਿਣ ਕੇ ਹੀ ਖਾਂਦੇ ਸੀ। ਅੱਛਾ ਵਰਿੰਦਰ, ਉਹ ਖੁਰਾਕਾਂ ਮੈਨੂੰ ਯਾਦ ਆ ਪਰ ਜਦੋਂ ਬਚਪਨ ਚ ਅਸੀਂ ਖਾਂਦੇ ਹੁੰਦੇ ਸੀਗੇ ਨਾ, ਕੋਈ ਬਾਹਰਲੀ ਚੀਜ਼ ਨਹੀਂ ਹੁੰਦੀ ਸੀ, ਹਰ ਇੱਕ ਚੀਜ਼ ਘਰ ਦੀ ਹੁੰਦੀ ਸੀ। ਅਚਾਰ ਘਰ ਦਾ ਹੁੰਦਾ ਸੀਗਾ, ਪਿੰਨੀਆਂ ਘਰ ਦੀਆਂ ਹੁੰਦੀਆਂ ਸੀ, ਬਿਸਕੁਟ ਘਰ ਦੇ ਹੁੰਦੇ ਸੀਗੇ, ਰੋਟੀ ਪਾਣੀ ਸਬਜ਼ੀ ਸਾਰਾ ਕੁਛ ਘਰ ਦੀ ਕਣਕ ਹੁੰਦੀ ਸੀਗੀ, ਘਰ ਦੇ ਚੌਲ ਹੁੰਦੇ ਸੀਗੇ, ਘਰ ਦੇ ਨਹੀਂ ਹੁੰਦੇ ਸੀ, ਸਾਡੇ ਮਾਮਿਆਂ ਦੇ ਵੱਲੋਂ ਆ ਜਾਂਦੇ। ਯਾਨੀ ਸਬਜ਼ੀਆਂ ਹੋ ਗਈਆਂ, ਛੋਟੀਆਂ ਛੋਟੀਆਂ ਚੀਜ਼ਾਂ ਆਪਣੇ ਉਸ ਪਿੰਡ ਦੀਆਂ ਹੀ ਹੁੰਦੀਆਂ ਸੀਗੀਆਂ, ਹੈ ਨਾ। ਔਰ ਕੋਈ ਕੈਮੀਕਲਸ ਨੀ, ਹਰ ਚੀਜ਼ ਔਰਗੈਨਿਕ ਹੁੰਦੀ ਸੀਗੀ। ਔਰ ਉਹ ਚੀਜ਼ਾਂ ਤੋਂ ਹੌਲੀ ਹੌਲੀ ਅਸੀਂ ਕਿੱਦਾਂ ਉਹਨਾਂ ਚੀਜ਼ਾਂ ਤੇ ਕਿੱਦਾਂ ਇਹ ਚੀਜ਼ ਭਾਰੀ ਹੁੰਦੀ ਗਈ ਕਿ ਜੋ ਅਸੀਂ ਉਦੋਂ ਖਾਂਦੇ ਹੁੰਦੇ ਸੀਗੇ, ਸਾਡੇ ਮੈਨੂੰ ਯਾਦ ਆ ਬਜ਼ੁਰਗ ਕਹਿੰਦੇ ਹੁੰਦੇ ਸੀ, ਮੇਰੇ ਦਾਦੀ ਜੀ ਕਹਿੰਦੇ ਹੁੰਦੇ ਸੀਗੇ, ਇਹ ਕੀ ਖੁਰਾਕਾਂ ਖਾਂਦੇ ਆ, ਇਹਨਾਂ ਦੀਆਂ ਕੀ ਖੁਰਾਕਾਂ ਆ, ਇਹਨਾਂ ਨੇ ਵੱਡੇ ਹੋ ਕੇ ਕੀ ਕਰ ਲੈਣਾ। ਖੁਰਾਕਾਂ ਤਾਂ ਅਸੀਂ ਖਾਈ ਦੀਆਂ ਸੀ, ਉਹਨਾਂ ਨੂੰ ਲੱਗਦਾ ਸੀ ਵੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਖੁਰਾਕਾਂ ਖਿਲਾਈਆਂ ਸੀਗੀਆਂ। ਔਰ ਉਹ ਗੱਲਾਂ ਅਸੀਂ ਸੁਣਦੇ ਹੁੰਦੇ ਸੀ ਵੀ ਕਿੱਦਾਂ ਲੋਕ ਘਿਓ ਵੀ ਪੀਂਦੇ ਹੁੰਦੇ ਸੀਗੇ, ਹੈਨਾ। ਪਰ ਚਲੋ ਖੈਰ ਅੱਗੇ ਗੱਲ ਕਰੀਏ ਵੀ ਅਸੀਂ ਤੇ ਘਰ ਦੇ ਮੱਖਣ, ਘਰ ਦੇ ਦਹੀਂ, ਘਰ ਦਾ ਦੁੱਧ ਸਭ ਪੀਤਾ ਹੋਇਆ, ਸਾਨੂੰ ਪਤਾ ਉਹਨਾਂ ਚੀਜ਼ਾਂ ਦਾ। ਪਰ ਉਸ ਚੀਜ਼ ਤੋਂ ਲੈ ਕੇ ਦੇਖੋ ਘਰ ਦੀ ਹਰ ਚੀਜ਼, ਘਰ ਦਾ ਮੱਖਣ, ਘਿਓ, ਦੁੱਧ, ਸਬਜ਼ੀਆਂ, ਕਣਕ, ਤੇ ਉਸ ਤੋਂ ਜੇ ਅਸੀਂ ਹੁਣ ਅੱਜ ਨੂੰ ਸ਼ਿਫਟ ਕਰੀਏ ਤਾਂ ਇਹ ਦੋਨਾਂ ਦੇ ਵਿਚਕਾਰ ਕਿੱਡਾ ਗੈਪ ਆ, ਇਹੋ ਜਿਹਾ ਕੀ ਹੋਇਆ ਵੀ ਸਾਰਾ ਕੁਛ ਹੀ ਪਲਟ ਗਿਆ।
ਜਦੋਂ ਨਾ ਤਿੰਨ ਉਂਗਲਾਂ ਦੇ ਨਾਲ ਮੱਖਣ ਪੈਂਦਾ ਹੁੰਦਾ ਸੀ ਘਰ ਦਾ ਬਣਿਆ ਹੋਇਆ, ਤਾਂ ਉਹ ਜਦੋਂ ਏਦਾਂ ਅੰਗੂਠੇ ਦੇ ਨਾਲ ਛੱਡਦੇ ਹੁੰਦੇ ਸੀ ਨਾ ਸਾਗ ਦੇ ਵਿੱਚ, ਤਾਂ ਉਹਦੀ ਜਿਹੜੀ ਲੱਜ਼ਤ ਸੀ, ਉਹਦਾ ਜਿਹੜਾ ਸਵਾਦ ਸੀ, ਉਹ ਵਾਕੇ ਰੂਹ ਠਾਰ ਦਿੰਦਾ ਸੀ ਅੰਦਰ ਨੂੰ। ਤੇ ਘਰ ਸਾਹਮਣੇ ਚੁੱਲ੍ਹੇ ਦੇ ਮੂਹਰੇ ਬਹਿ ਕੇ, ਕੋਲਿਆਂ ਦੇ ਉੱਤੇ ਰੱਖ ਕੇ ਸਾਗ, ਤੇ ਚੁੱਲ੍ਹੇ ਦੇ ਮੂਹਰੇ ਬਹਿ ਕੇ ਰੋਟੀ ਕਣਕ ਦੀ ਜਾਂ ਮੱਕੀ ਦੀ ਖਾਣੀ ਜਾਂ ਘਰ ਦੀ ਮੂਲੀ ਹੋਵੇ, ਤੇ ਦੱਸੋ ਇਸ ਤੋਂ ਪਰੇ ਹੋਰ ਤੁਹਾਨੂੰ ਕੀ ਚਾਹੀਦਾ। ਇਹ ਡੋਮੀਨੋ ਪੀਜ਼ਾ ਹਟ ਦਾ ਫਿਰ ਪੀਜ਼ਾ ਉਹ
ਉਹ ਗੱਲ ਇਹ ਆ ਨਾ ਕਿ ਕਹਿੰਦੇ ਹੁੰਦੇ ਆ ਵੀ ਮੱਛੀ ਪੱਥਰ ਚੱਟ ਕੇ ਮੁੜਦੀ ਆ, ਅਸੀਂ ਹੁਣ ਤਾਂ ਇਹ ਗੱਲਾਂ ਕਰਦੇ ਪਏ, ਮੈਨੂੰ ਲੱਗਦਾ ਵੀ ਹੁਣ ਪਤਾ ਲੱਗ ਗਿਆ, ਸਾਰਾ ਕੁਛ ਸਪਸ਼ਟ ਹੋ ਗਿਆ ਵੀ ਮਨ ਨੂੰ ਇਹ ਕਹਿੰਦਾ ਵੀ ਮਨਾ ਜੋ ਤੂੰ ਭਾਲਦਾ ਸੀ ਜਿਹਦੇ ਪਿੱਛੇ ਦੌੜਦਾ ਸੀ, ਗੱਲ ਹੈ ਦੌੜ ਕੇ ਦੇਖ ਲਿਆ। ਸਹੀ ਗੱਲ ਆ, ਅੱਜ ਕੱਲ ਲੋਕ ਵਿਚਾਰੇ ਰੈਸਟੋਰੈਂਟ ਚ ਜਾ ਕੇ ਸਾਗ ਤੇ ਮੱਕੀ ਦੀ ਰੋਟੀ ਭਾਲਦੇ ਹੁੰਦੇ ਆ, ਉਹ ਵੀ ਮਿਲ ਜਾਵੇ ਤੇ ਗਨੀਮਤ ਹੁੰਦੀ ਆ। ਉਹ ਚੀਜ਼ਾਂ ਜੋ ਅਸੀਂ ਛੱਡੀਆਂ ਸੀਗੀਆਂ ਨਾ, ਉਹ ਹੁਣ ਅਸੀਂ ਭਾਲਦੇ ਆ ਬਾਹਰ ਜਾ ਕੇ ਲੱਭ ਜਾਣ।
ਇੱਕ ਵਾਰੀ ਪਹਿਲਾਂ ਮੈਂ ਥੋੜੀ ਜੀ ਲਾਈਟ ਗੱਲ ਸੁਣਾਦੇ ਆ। ਇੱਕ ਵਾਰੀ ਨਾ ਹਸਬੈਂਡ ਵਾਈਫ ਜਾਂਦੇ ਆ ਤੇ ਬਾਹਰ ਜਾ ਕੇ ਨਾ ਇਹ ਹਸਬੈਂਡ ਕਹਿੰਦਾ ਵੀ ਮੈਂ ਆਰਡਰ ਕਰਦਾ, ਵਾਈਫ ਸਾਹਮਣੇ ਬੈਠੀ ਹੁੰਦੀ ਆ ਤੇ ਉਹ ਆਰਡਰ ਕਰਦਾ, ਕਹਿੰਦਾ ਇੱਕ ਦਾਲ ਮੱਖਣੀ ਦੇ ਦੋ, ਰਾਇਤਾ ਦੇ ਦੋ, ਨਾਲ ਇੱਕ ਸਬਜ਼ੀ ਦੇ ਦੋ ਤੇ ਨਾਲ ਨਾਨ ਦੇ ਦੋ। ਤੇ ਜਦੋਂ ਉਹ ਆਰਡਰ ਲੈ ਕੇ ਚੱਲ ਜਾਂਦਾ, ਘਰ ਵਾਲੀ ਉਹਦੇ ਦੱਬ ਕੇ ਪੈਰ ਤੇ ਪੈਰ ਮਾਰਦੀ, ਕਹਿੰਦੀ ਜਿਹੜੀ ਮੈਂ ਅਗਲਾਈ ਸੀ ਘਰ ਦਾਲ ਮੱਖਣੀ ਬਣਾਈ ਸੀ, ਉਹ ਕੀ ਗੱਲ ਲੰਘਦੀ ਨੀ ਸੀ ਇੱਥੇ ਆ ਕੇ ਵੀ ਜੇ ਦਾਲ ਮੱਖਣੀ ਖਾਣੀ ਸੀ ਤਾਂ।
ਆਹੋ ਸਹੀ ਗੱਲ ਆ, ਇਹ ਵੀ ਇਹ ਕੋਨਸੈਪਟ ਵੀ ਬਹੁਤ ਭਾਰਾ ਹੋ ਗਿਆ ਆ ਹੁਣ ਬਾਹਰ ਖਾਣ ਦਾ। ਸਾਨੂੰ ਇਹ ਲੱਗਦਾ ਵੀ ਬਾਹਰ ਖਾਣਾ ਇੱਕ ਨਾ ਅਸੀਂ ਜ਼ਰੂਰਤ ਜਿਹੀ ਬਣਾ ਲਈ ਆ, ਭਈ ਜਿਹੜਾ ਬੰਦਾ ਜਿਹੜਾ ਨਹੀਂ ਖਾਂਦਾ ਵਿਚਾਰਾ, ਜਿਹੜਾ ਘਰ ਦੀ ਖਾਂਦਾ ਨਾ, ਉਹਦੇ ਤੇ ਇਹ ਪ੍ਰੈਸ਼ਰ ਆ ਜਾਂਦਾ ਉਹਦੀ, ਫਿਰ ਵਿਚਾਰੀ ਦੀ ਘਰ ਦੀ ਕਹਿ ਲੋ ਜਾਂ ਆਲਾ ਦੁਆਲਾ ਜਾਂ ਪਰਿਵਾਰ ਨਹੀਂ ਛੱਡਦਾ ਵੀ ਫਲਾਨੇ ਤਾਂ ਦੂਜੇ ਦਿਨ ਉੱਥੇ ਜਾਂਦੇ ਆ, ਉਹ ਉਸ ਰੈਸਟੋਰੈਂਟ ਚ ਖਾ ਕੇ ਆਏ, ਉਹ ਉਸ ਰੈਸਟੋਰੈਂਟ ਚ ਖਾ ਕੇ ਆਏ। ਯਾਨੀ ਇਹਨੂੰ ਵੀ ਅਸੀਂ ਆਪਣੀ ਇੱਕ ਨਾ ਸਟੇਟਸ ਬਣਾਇਆ ਹੋਇਆ, ਸਟੇਟਸ ਸਿੰਬਲ ਵੀ ਹਾਂ ਸਵਾਦ ਲੱਗੇ ਨਾ ਲੱਗੇ ਪਰ ਬਾਹਰ ਜਾ ਕੇ ਜ਼ਰੂਰ ਖਾਣਾ ਆ। ਕਿੱਥੇ ਸਾਡੇ ਪਿਓ ਸਾਡੀਆਂ ਮਾਵਾਂ ਨੂੰ ਰੈਸਟੋਰੈਂਟਸ 'ਚ ਲੈ ਕੇ ਜਾਂਦੇ ਸੀਗੇ ਜੇ ਦੇਖੀਏ ਤਾਂ, ਹੈ ਨਾ। ਘਰ 'ਚ ਦੋ ਟਾਈਮ ਰੋਟੀ ਪੱਕਦੀ ਹੁੰਦੀ ਸੀਗੀ, ਉਹੀ ਸਵੇਰ ਦੀ ਰੋਟੀ, ਦੁਪਹਿਰ ਨੂੰ ਸਕੂਲ ਤੋਂ ਆਉਣਾ ਤੇ ਉਹੀ ਉਹਦੇ ਉੱਤੇ ਮੱਖਣ ਰੱਖ ਕੇ ਸ਼ੱਕਰ ਪਾ ਕੇ ਉਹ ਖਾ ਲੈਣੀ, ਨਹੀਂ ਤਾਂ ਮੱਖਣ ਦੇ ਨਾਲ ਅਚਾਰ ਰੱਖ ਕੇ ਖਾ ਲੈਣਾ। ਸੋ ਗੱਲ ਇਹ ਹੈ ਕਿ ਉਦੋਂ ਐਕਸਪੋਜ਼ਰ ਇੰਨਾ ਜ਼ਿਆਦਾ ਨਹੀਂ ਸੀ, ਆਲੇ ਦੁਆਲੇ ਚੀਜ਼ਾਂ ਵੀ ਇੰਨੀਆਂ ਨਹੀਂ ਸੀ। ਸਾਨੂੰ ਲੱਗਦਾ ਸੀ ਵੀ ਸਾਰੇ ਅਸੀਂ ਜਿੰਨੇ ਵੀ ਪਿੰਡ, ਇੱਕ ਸਭ ਤੋਂ ਵੱਡੀ ਗੱਲ ਤਾਂ ਇਹ ਸੀ ਵਰਿੰਦਰ ਕੇ ਅਸੀਂ ਆਪਣੇ ਆਪਣੇ ਪਿੰਡਾਂ ਚ ਰਹਿੰਦੇ ਹੁੰਦੇ ਸੀ, ਵੱਧ ਤੋਂ ਵੱਧ ਲਾਗੇ ਛਾਗੇ ਜਿਹੜਾ ਸ਼ਹਿਰ ਸੀ ਉਹਦੇ ਤੇ ਕਿਤੇ ਵਰੇ ਚ ਮਾਈ ਚੱਕਰ ਲੱਗ ਜਾਂਦਾ ਸੀ। ਸਾਰੇ ਆਪਣੇ ਵਰਗੇ ਲੋਕ ਹੀ ਹੁੰਦੇ ਸੀਗੇ, ਕੋਈ ਐ ਨਹੀਂ ਸੀ ਵੀ ਬਹੁਤ ਜ਼ਿਆਦਾ ਅਮੀਰ ਜਾਂ ਬਹੁਤ ਜ਼ਿਆਦਾ ਗਰੀਬ, ਲਗਭਗ ਉਦਾਂ ਦੇ ਲੋਕ ਹੀ ਹੁੰਦੇ ਸੀਗੇ। ਸੋ ਸਾਰਿਆਂ ਨੂੰ ਉਹੀ ਜ਼ਿੰਦਗੀ ਲੱਗਦੀ ਹੁੰਦੀ ਸੀ। ਹੌਲੀ ਹੌਲੀ ਜਿੱਦਾਂ ਅਸੀਂ ਉਸ ਦਾਇਰੇ ਤੋਂ ਨਿਕਲ ਕੇ ਬਾਹਰ ਤੋਂ ਬਾਹਰ ਤੋਂ ਬਾਹਰ ਆਉਂਦੇ ਲੱਗ ਗਏ ਨਾ, ਫੇਰ ਪਤਾ ਲੱਗਦਾ ਲਿਆ ਵੀ ਨਾ ਅਸੀਂ ਤਾਂ ਖੂਹ ਚ ਹੀ ਬੈਠੇ ਆ, ਇਸ ਤੋਂ ਬਾਅਦ ਦਰਿਆ ਵੀ ਆ, ਦਰਿਆ ਤੋਂ ਬਾਅਦ ਸਮੁੰਦਰ ਵੀ ਆ, ਤੇ ਹੁਣ ਸਮੁੰਦਰ ਚ ਵੀ ਗੋਤੇ ਖਾ ਕੇ ਦੇਖ ਲਏ ਸੀ।
ਸਾਡੇ ਨਾ ਉਹ ਜਦੋਂ ਹੁੰਦਾ ਸੀਗਾ ਕਿ ਮੈਰਿਜ ਯੂਨੀਵਰਸਿਟੀ ਆ ਗਈ, ਸੱਚ ਅੱਜ ਮੇਰੇ ਮੰਮੀ ਡੈਡੀ ਦੀ ਮੈਰਿਜ ਯੂਨੀਵਰਸਿਟੀ ਵੀ ਆ 2 ਵਾਰ 3, ਠੀਕ ਹੈ। ਪਹਿਲਾਂ ਤਾਂ ਉਹਨਾਂ ਨੂੰ ਵਧਾਈਆਂ
ਬਹੁਤ ਬਹੁਤ, ਫਿਰ ਤੁਹਾਡੇ ਦੋ ਚੱਲ ਰਹੀ ਅਜੇ ਤੱਕ।
ਹਾਂਜੀ, ਥੈਂਕ ਯੂ ਜੀ। ਐਂਡ ਸੈਕਿੰਡ ਚੀਜ਼ ਹੁੰਦੀ ਸੀ ਕਿ ਜਦੋਂ ਹਨਾ ਕਿਤੇ ਘਰਦਿਆਂ ਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਹੁੰਦਾ ਕਦੋਂ ਹੈਗੀ ਆ, ਕਦੋਂ ਲੰਘ ਗਈ, ਕਦੋਂ ਆਈ, ਬਟ ਜਦੋਂ ਕਿਤੇ ਹੁੰਦੀ ਸੀਗੀ ਤਾਂ ਉਹਨਾਂ ਨੂੰ ਪਤਾ ਹੁੰਦਾ ਸੀ। ਤੇ ਜਦੋਂ ਮੰਨ ਲਓ ਕਿ ਮੇਰੇ ਡੈਡੀ ਨੇ ਕਿਹਾ ਕਿ ਅੱਜ ਆਪਣੀ ਵਿਆਹ ਨੂੰ ਵਰੇਗੰਢ ਆ, ਮੈਰਿਜ ਯੂਨੀਵਰਸਿਟੀ, ਇੰਨੇ ਸਾਲ ਹੋ ਗਏ, ਹਾਂ ਹੋ ਗਏ, ਮੈਂ ਫਸੀ ਹਾਂ ਤਿੰਨ ਇੱਥੇ, ਕਿੱਥੇ ਮੈਨੂੰ ਪਤਾ ਹੁੰਦਾ ਮੈਂ ਆਉਂਦੀ ਕਦੇ ਨਾ, ਇਹਨੇ ਹੋਰਾ ਜਰੂਰ ਮਾਰਨਾ, ਇਹ ਜਰੂਰ ਹੈ ਨਾ ਇੱਕ ਦੂਜੇ ਨੇ ਟਿੱਚਰ ਕਰਨੀ। ਤੇ ਜੇ ਮੰਮੀ ਜੀ ਨੇ ਕਹਿ ਦਿੱਤਾ ਆ ਤੇ ਫਿਰ ਡੈਡ ਨੇ ਅੱਗਿਓ ਕਹਿਣਾ, ਲੈ ਸਾਨੂੰ ਪਤਾ ਹੁੰਦਾ ਅਸੀਂ ਕਦੇ ਨਾ ਤੈਨੂੰ ਲਿਆਉਂਦੇ, ਹੈਨਾ ਵੀ ਤੂੰ ਇੱਦਾਂ ਦੀ ਨਿਕਲਣਾ। ਤੋ ਇਹ ਇੱਕ ਹਾਸਾ ਮਜ਼ਾਕ, ਹੈਲਦੀ ਜੋਕ, ਹੈਲਦੀ ਹੈਪੀਨੈਸ ਵਾਲੀ ਲਾਈਫ ਹਮੇਸ਼ਾ ਚੱਲਦੀ ਰਹੀ ਆ ਸਾਡੀਆਂ ਫੈਮਿਲੀਆਂ ਦੇ ਵਿੱਚ। ਤੇ ਹੁਣ ਆਈਏ ਜਿਹੜੇ 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 ਮਾਡਲ ਜਿਹੜੇ ਵੱਡੇ ਵੱਡੇ ਕਲਾਕਾਰ ਟੀਵੀ ਦੇ ਆਪਾਂ ਨੂੰ ਦਿਖਾਉਂਦੇ ਆ ਕਿ ਐਸ ਰੈਸਟੋਰੈਂਟ ਤੇ ਆਹ ਮਸਾਲੇ ਯੂਜ਼ ਕਰੋ, ਇਹਨਾਂ ਹੋਟਲਾਂ ਦੇ ਵਿੱਚ ਤੁਸੀਂ ਜਾ ਕੇ ਖਾ ਸਕਦੇ ਆ, ਤੇ ਉਹਨਾਂ ਦੀ ਮੈਂ ਇੱਕ ਪਰਸਨਲ ਗੱਲ ਦੱਸਦਾ ਕਿ ਉਹਨਾਂ ਦੀ ਤੁਸੀਂ ਫਿਜ਼ੀਕ ਦੇਖਿਓ, ਉਹਨਾਂ ਦੀ ਹੈਲਥ ਦੇਖਿਓ ਤੇ ਆਪਣੀ ਹੈਲਥ ਦੇਖਿਓ। ਜਿਹੜੇ ਉਹਨਾਂ ਦੇ ਪਿੱਛੇ ਅਲੱਗ ਅਲੱਗ ਕੇ ਹੋਟਲਾਂ ਚ ਜਾਂਦੇ ਆ, ਉਹਨਾਂ ਜਗ੍ਹਾ ਦੇ ਉੱਤੇ ਖਾਂਦੇ ਆ, ਤੇ ਕਿਉਂਕਿ ਉਹ ਪਤਾ ਕੀ ਕਰਦੇ ਆ, ਉਹ ਪਹਿਲਾਂ ਤਾਂ ਉੱਥੇ ਖਾਂਦੇ ਨੀ, ਸਿਰਫ ਵੀਡੀਓ ਬਣਾਉਣ ਦੇ ਲਈ, ਸਿਰਫ ਐਡ ਸ਼ੂਟ ਕਰਨ ਦੇ ਲਈ ਹੀ ਖਾਂਦੇ ਆ। ਐਂਡ ਬਹੁਤ ਸਾਰੇ ਸਟਾਰਸ ਦੀ ਮੈਂ ਗੱਲ ਦੱਸਦਾ ਕਿ ਉਹ ਜਦੋਂ ਕਿਤੇ ਉਹਨਾਂ ਨੂੰ ਵੱਡੇ ਥਾਂ ਤੇ ਜਾਣਾ ਪੈਂਦਾ, ਉਹਨਾਂ ਦੇ ਘਰ ਜਾ ਕੇ ਖਾਣਾ ਪੈਂਦਾ, ਤੇ ਉਹ ਬਾਹਰ ਆ ਕੇ ਪਹਿਲਾਂ ਸਭ ਤੋਂ ਪਹਿਲਾਂ ਉਲਟੀ ਕਰਕੇ ਕੱਢਦੇ ਆ ਉਹ ਚੀਜ਼, ਕਿਉਂ ਉਹ ਆਪਣੀ ਬੋਡੀ ਦੇ ਵਿੱਚ ਪਾਉਣਾ ਹੀ ਨਹੀਂ ਚਾਹੁੰਦੇ ਉਹ ਕੇਸਵਾ। ਸੋ ਇਹ ਸੱਚਾਈ ਆ, ਇਹਨਾਂ ਲੋਕਾਂ ਦੀ ਖਾਂਦੇ ਹੋ ਰਿਹਾ, ਦਿਖਾਉਂਦੇ ਹੋ ਰਿਹਾ ਤੇ ਕਰਦੇ ਕੁਛ ਹੋ ਰਿਹਾ। ਸੋ ਅਸੀਂ ਇਹਨਾਂ ਦੇ ਪਿੱਛੇ ਨਾ ਲੱਗੀਏ, ਅਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਦੇ ਨਾਲ ਜੀਣ ਦੀ ਕੋਸ਼ਿਸ਼ ਕਰੀਏ। ਐਂਡ ਜਿਹੜੀ ਮੈਜੋਰਿਟੀ ਆਫ ਪੀਪਲ ਆ ਕਿ ਉਹ ਖਾ ਕੇ ਦਿਖਾਉਣਾ ਚਾਹੁੰਦੇ ਆ, ਹੋਲੀਡੇ ਤੇ ਜਾ ਕੇ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਜਾ ਆਏ ਆ, ਜਦਕਿ ਤੁਸੀਂ ਦਿਖਾਉਣ ਲਈ ਨਾ ਜਾਓ, ਤੁਸੀਂ ਆਪਣੇ ਆਪ ਨੂੰ ਇੰਜੋਏ ਕਰਨ ਲਈ, ਆਪਣੇ ਆਪ ਨੂੰ ਫੁਲਫਿਲ ਕਰਨ ਲਈ ਜਦੋਂ ਖਾਣ ਲੱਗ ਪਏ, ਫਿਰ ਤੁਹਾਨੂੰ ਆਨੰਦ ਵੀ ਆਊਗਾ, ਸਵਾਦ ਵੀ ਆਊਗਾ, ਤੇ ਤੁਹਾਨੂੰ ਬਾਹਰ ਜਾ ਕੇ ਲੱਭਣ ਦੀ ਵੀ ਨਹੀਂ ਲੋੜ ਪੈਣੀ। ਜਿਵੇਂ ਕਹਿੰਦੇ ਹੁੰਦੇ ਸੀ ਨਾ ਕਿ ਜਦੋਂ ਅਸੀਂ ਨਵੇਂ ਨਵੇਂ ਆਏ ਹੁੰਦਿਆਂ ਨੇ ਨਾ ਟੋਸਟ ਲਾ ਲੈਣਾ, ਉਹਨਾਂ ਨੇ ਬਟਰ ਲਾ ਲੈਣਾ ਬ੍ਰੈਡ ਦੇ ਉੱਪਰ, ਉਹਨਾਂ ਨੇ ਕਹਿਣਾ ਬ੍ਰੈਡ ਖਾਓ, ਤੇ ਸਾਡੇ ਮਨ ਚ ਇਹ ਆਉਣਾ ਅਸੀਂ ਗੁਆਣਾ ਯਾਰ ਬ੍ਰੈਡ ਖਾਈਏ, ਹੈ ਨਾ, ਅਸੀਂ ਕਿਉਂ ਬ੍ਰੈਡ ਖਾਈਏ, ਤੁਸੀਂ ਖਾਓ, ਸਾਨੂੰ ਤਾਂ ਰੋਟੀ ਚਾਹੀਦੀ ਹੈ, ਸਾਡੀ ਤਾਂ ਸੋਈ ਰੋਟੀ ਤੇ ਹੀ ਅੜਦੀ ਸੀ।
ਬਿਲਕੁਲ, ਔਰ ਜਿੱਦਾਂ ਗੱਲ ਕਰੀਏ ਵੀ ਸਾਡੀ ਜਿਹੜੀ ਰਸੋਈ ਹੁੰਦੀ ਸੀਗੀ, ਸਹੀ ਗੱਲ ਆ ਕਹਿ ਰਹੋ ਵੀ ਇੱਕ ਮੰਦਰ ਤੋਂ ਘੱਟ ਨਹੀਂ ਸੀ, ਇੰਨੀ ਸਾਫ਼ ਸੁਥਰੀ ਰੱਖਣੀ, ਔਰ ਉਹਦੇ ਵਿੱਚ ਜੇ ਛਾਬੇ ਨੂੰ ਵੀ ਹੱਥ ਲਾਉਣਾ ਤੇ ਕਹਿਣਾ ਪਹਿਲਾਂ ਹੱਥ ਧੋ ਕੇ ਫਿਰ ਉਹਨੂੰ ਹੱਥ ਲਾਉਣਾ ਆ, ਉਹਨੂੰ ਸੁੱਚਮ ਕਹਿੰਦੇ ਸੀ ਜਾਂ ਜੋ ਮਰਜ਼ੀ ਕਹਿੰਦੇ ਸੀ, ਪਰ ਫਿਰ ਵੀ ਇੱਕ ਸਾਫ਼ ਸਫਾਈ ਦਾ ਇੰਨਾ ਧਿਆਨ ਰੱਖਿਆ ਜਾਂਦਾ ਹੁੰਦਾ ਸੀ ਵੀ ਹਾਂ ਹੱਥ ਧੋ ਕੇ ਛਾਬੇ ਨੂੰ ਹੱਥ ਲਾਉਣੇ ਆ। ਠੀਕ ਆ, ਅੱਜ ਕੱਲ ਵਾਂਗੂ ਡਿਸ਼ ਵਾਸ਼ਰ ਨਹੀਂ ਹੁੰਦੇ ਸੀ ਜਾਂ ਇੱਦਾਂ ਦੀਆਂ ਡਿਸ਼ ਡਿਟਰਜੈਂਟ ਨਹੀਂ ਹੁੰਦੇ ਸੀਗੇ, ਸਵਾਹ ਨਾਲ ਹੀ ਭਾਂਡੇ ਮਾਂਜਦੇ ਸੀ, ਕਈ ਤਾਂ ਸੁੱਕ ਮਾਂਜ ਵੀ ਕਰਦੇ ਹੁੰਦੇ ਸੀ ਔਰ ਭਾਂਡੇ ਆ ਲਿਸ਼ਕਦੇ ਹੁੰਦੇ ਸੀਗੇ। ਚਲੋ ਵੱਖਰੀ ਗੱਲ ਆ, ਪਰ ਯਾਨੀ ਹਰ ਇੱਕ ਚੀਜ਼ ਘਰ ਦੀ ਬਣਾਈ ਹੁੰਦੀ ਸੀ ਔਰ ਉਹਦੇ ਚ ਜਿਹੜੀਆਂ ਵਾਈਬਸ ਹੁੰਦੀਆਂ ਸੀ, ਇੱਕ ਜਦੋਂ ਮਾਂ ਆਪਣੇ ਬੱਚੇ ਲਈ ਖਾਣਾ ਬਣਾਉਂਦੀ ਆ ਤੇ ਉਹ ਕਿਸ ਨੀਅਤ ਨਾਲ ਬਣਾਉਂਦੀ ਹੋਊਗੀ, ਸੋਚੋ ਕਿਸ ਇੰਟੈਂਸ਼ਨ ਨਾਲ ਬਣਾਉਂਦੀ ਹੋਊਗੀ, ਇੱਕ ਸਿਰਫ ਪਿਆਰ ਹੈ ਨਾ ਦੇਣਾ ਖਿਲਾਉਣਾ, ਔਰ ਜਦੋਂ ਉਹ ਹੀ ਖਾਣਾ ਇੱਕ ਰੈਸਟੋਰੈਂਟ ਚ ਬਣਦਾ ਆ ਉਹਦੇ ਪਿੱਛੇ ਕੀ ਭਾਵਨਾ ਹੁੰਦੀ ਆ, ਸਿਰਫ ਪੈਸੇ ਦੀ ਹੈ ਨਾ। ਔਰ ਜੇ ਦੇਖੀਏ ਤੇ ਖਾਣ ਕਹਿੰਦੇ ਹੁੰਦੇ ਆ ਭਾਈ ਜੈਸਾ ਅੰਨ ਵੈਸਾ ਮਨ, ਸੋ ਇਸੇ ਕਰਕੇ ਸਾਡੇ ਮਨ ਵੀ ਬੇਚੈਨ ਹੋਈ ਜਾਂਦੇ ਆ ਕਿਉਂਕਿ ਅਸੀਂ ਖਾਣਾ ਵੀ ਉਹੋ ਜਿਹਾ ਖਾਂਦੇ ਆ। ਅੱਗੇ ਤਸੱਲੀ ਹੁੰਦੀ ਸੀਗੀ ਕਿਉਂਕਿ ਇੱਕ ਮਾਂ ਘਰ ਦੇ ਵਿੱਚ ਤਸੱਲੀ ਨਾਲ ਰੋਟੀ ਬਣਾਉਂਦੀ ਸੀ, ਸਾਰੇ ਇਕੱਠੇ ਤਸੱਲੀ ਨਾਲ ਬੈਠ ਕੇ ਖਾਈਦੇ ਸੀ। ਸੋ ਇੱਕ ਚੀਜ਼ ਹੋਰ ਵਰਿੰਦਰ, ਜੇ ਖਾਣ ਪੀਣ ਦੀ ਗੱਲ ਕਰੀਏ ਉਹਦੇ ਵਿੱਚ ਸਭ ਤੋਂ ਵੱਡੀ ਇੱਕ ਜਿਹੜੀ ਚੀਜ਼ ਆ ਨਾ ਅੱਜ, ਉਹ ਚੀਜ਼ਾਂ ਕਦੋਂ ਆ ਕੇ ਤੁਹਾਡੀ ਜ਼ਿੰਦਗੀ ਚ ਇੰਨੀਆਂ ਰਲ ਮਿਲ ਜਾਂਦੀਆਂ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ, ਔਰ ਜਦੋਂ ਤੁਸੀਂ ਇਹ ਸੋਚਦੇ ਆ ਵੀ ਇਹ ਤਾਂ ਜ਼ਿੰਦਗੀ ਚ ਕਿਤੇ ਸੀ ਨਹੀਂ। ਹੁਣ ਇੱਕ ਕੇਕ ਦੀ ਗੱਲ ਕਰ ਲਈਏ, ਬਰਥਡੇ ਕੇਕ ਦੀ, ਬਰਥਡੇ ਕੇਕ ਜੇ ਮੈਂ ਆਪਣੇ ਬਹੁਤ ਬਚਪਨ ਦੇ ਵਿੱਚ ਜਾਵਾਂ ਤੇ ਸਾਡੇ ਬਰਥਡੇ ਤੇ ਤਾਂ ਕੋਈ ਬਰਥਡੇ ਕੇਕ ਨਹੀਂ ਸੀ ਕੱਟ ਹੁੰਦਾ। ਮੈਨੂੰ ਯਾਦ ਆ ਪਹਿਲਾ ਬਰਥਡੇ ਕੇਕ ਮੈਂ ਦੇਖਿਆ ਸੀ ਮੇਰੇ ਬ੍ਰਦਰ ਦਾ, ਜਦੋਂ ਪਹਿਲਾ ਬਰਥਡੇ ਹੋਇਆ ਉਹ ਵੀ ਘਰ ਬਣਾਇਆ ਬੇਸਣ ਦਾ, ਮੰਮੀ ਨੇ ਜਿੱਦਾਂ ਪਤੀਸਾ ਜਿਹਾ ਜਾਂ ਬੇਸਣ ਨਹੀਂ ਬਣਾਉਂਦੇ ਹੁੰਦੇ ਓਦਾਂ ਉਹ ਕੇਕ ਬਣਾਇਆ ਤੇ ਫੇਰ ਕੱਟਿਆ। ਪਰ ਉਸ ਤੋਂ ਬਾਅਦ ਹੌਲੀ 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 ਉਹ ਜਾਂਦੇ ਜਾਂਦੇ ਪਹਿਲੇ ਬਰਥਡੇ ਤੇ ਜੇ ਓਦਾਂ ਦਾ ਕੇਕ ਬਣਿਆ ਤੇ ਦੂਜੇ ਤੀਜੇ ਚੌਥੇ ਬਰਥਡੇ ਤੱਕ ਜਾਂਦੇ ਤੇ ਉਹ ਕੇਕ ਵੀ ਜਿਹੜਾ ਉਹ ਬਾਜ਼ਾਰੀ ਹੋ ਗਿਆ ਸੀ। ਅੱਗੇ ਹੁੰਦਾ ਸੀ ਕਿ ਹਰ ਖੁਸ਼ੀ ਦੇ ਮੌਕੇ ਦੇ ਉੱਤੇ ਮਾਵਾਂ ਜਾਂ ਘਰ ਦੀਆਂ ਬਜ਼ੁਰਗ ਔਰਤਾਂ ਦੇਗ ਬਣਾਉਂਦੀਆਂ ਹੁੰਦੀਆਂ ਸੀਗੀਆਂ, ਹੈ ਨਾ। ਅੱਗੇ ਸਾਡੇ ਇਹ ਰਿਵਾਜ ਸੀਗਾ, ਉਹ ਦੇਗ ਬਣਦੀ ਸੀ ਔਰ ਉਹਦੇ ਵਿੱਚ ਸ੍ਰੀ ਸਾਹਿਬ ਦੇ ਨਾਲ ਜਦੋਂ ਅਰਦਾਸ ਹੁੰਦੀ ਸੀ ਤੇ ਫੇਰ ਉਹ ਕੱਟਦੇ ਹੁੰਦੇ ਸੀਗੇ, ਉਹ ਚੀਜ਼ ਕਿੱਥੇ ਰਹਿ ਗਈ। ਔਰ ਅੱਜ ਕੱਲ ਅਸੀਂ ਕੇਕ, ਸਾਡੀ ਜ਼ਿੰਦਗੀ ਦਾ ਏਦਾਂ ਲੱਗਦਾ ਵੀ ਸਾਡੇ ਬੱਚਿਆਂ ਨੂੰ ਵੀ ਇਹ ਲੱਗਦਾ ਵੀ ਕੇਕ ਨੀ ਕੱਟ ਹੋਇਆ ਤੇ ਬਰਥਡੇ ਨੀ ਹੈਗਾ ਜਾਂ ਐਨੀਵਰਸਰੀ ਨੀ ਹੈਗੀ, ਫਿਰ ਉਹਦੇ ਉੱਤੇ ਲੱਗੀ ਜਿਹੜੀ ਮੋਮਬੱਤੀ ਉਹਨੂੰ ਅਸੀਂ ਬੁਝਾਉਂਦੇ ਆ, ਜਦਕਿ ਸਾਡੇ ਉਸ ਚੀਜ਼ ਬੁਝਾਉਣ ਨੂੰ ਕਿੰਨਾ ਮਾੜਾ ਸਮਝਿਆ ਜਾਂਦਾ। ਪਰ ਅਸੀਂ ਦੂਸਰੇ ਕਲਚਰ ਨੂੰ ਜਾਂ ਇਹ ਜਿਹੜੀ ਕਮਰਸ਼ੀਅਲਾਈਜ਼ ਚੀਜ਼ਾਂ ਇਹਨਾਂ ਨੂੰ ਜ਼ਿੰਦਗੀ ਚ ਇੰਨਾ ਅਪਣਾ ਲੈਂਦੇ ਆ ਨਾ ਕਿ ਸਾਨੂੰ ਉਹ ਹੁਣ ਆਮ ਲੱਗਣ ਲੱਗ ਜਾਂਦੀਆਂ, ਉਹ ਹੌਲੀ ਹੌਲੀ ਤੁਹਾਡੇ ਵਿਰਸੇ ਦਾ ਕਹਿ ਲਓ ਜਾਂ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀਆਂ।
ਜਦੋਂ ਆਪਾਂ ਛੋਟੇ ਹੁੰਦੇ ਸੀ ਨਾ ਤਾਂ ਅਸੀਂ ਮੇਰੇ ਵੀ ਏਦਾਂ ਹੀ ਹੁੰਦਾ ਸੀ ਕਿ ਜਦੋਂ ਬਰਥਡੇ ਮਨਾਉਂਦੇ ਸੀ ਤਾਂ 5 ਸਿੱਖਾਂ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਸੀ ਜਿਹੜਾ ਕਿ ਘਰ ਦੇ ਆਪ ਬਣਾਉਂਦੇ ਸੀ ਤੇ ਆਪ ਸਾਰੀ ਸੇਵਾ ਕਰਦੇ ਸੀ ਤੇ ਸਾਡੇ ਵਰਗੇ ਉਹਨਾਂ ਦੇ ਪਹਿਲਾਂ ਹੱਥ ਧੋਂਦੇ ਸੀ ਹਨਾ ਨਾਲ ਮੋਢੇ ਤੇ ਤੌਲੀਆ ਰੱਖਣਾ ਥੱਲੇ ਇੱਕ ਭਾਂਡਾ ਰੱਖਣਾ ਤੇ ਕੋਸੇ ਪਾਣੀ ਉੱਪਰੋਂ ਪਾਉਣਾ ਤੇ ਉਹ ਹੱਥ ਧੋ ਕੇ ਪੁੰਜੇ ਬਹਿ ਕੇ ਪ੍ਰਸ਼ਾਦਾ ਛਕਦੇ ਸੀ ਅਰਦਾਸ ਕਰਦੇ ਸੀ ਫਿਰ ਦਾਲ ਸਬਜ਼ੀ ਰਾਇਤਾ ਹੁੰਦਾ ਸੀ ਤੇ ਮਿੱਠੀ ਚੀਜ਼ ਖੀਰ ਹੋ ਗਈ ਕੜਾਹ ਪ੍ਰਸ਼ਾਦ ਹੋ ਗਿਆ ਤੇ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਹਨਾ ਤੇ ਉਦੋਂ ਤਾਂ ਆਪਾਂ ਨਾ ਰਸਗੁੱਲੇ ਨਾ ਗੁਲਾਬ ਜਾਮਣਾ ਨਾ ਬਰਫੀ ਲਿਆਈ ਦੀ ਸੀ ਘਰੋਂ ਤੇ ਫਿਰ ਬੰਦਿਆਂ ਦੀ ਸਿਹਤ ਆਪੇ ਸਹੀ ਰਹਿਣੀ ਆ ਨਾਲੇ ਬਰਥਡੇ ਮਨਾ ਲੈਂਦੇ ਸੀ ਨਾਲੇ ਅਰਦਾਸ ਕਰਾ ਲੈਂਦੇ ਸੀ ਤੇ ਨਾਲੇ ਮਿੱਠੀ ਚੀਜ਼ ਖਾ ਲਈਦੀ ਸੀ
ਖੀਰ ਹੁੰਦੀ ਸੀ ਬਰਕਤ ਵੀ ਸੀ ਕੜਾਹ ਹੁੰਦਾ ਸੀ
ਕਸਟਰਡ ਆ ਗਿਆ ਸੀ ਬਾਅਦ ਵਿਚ
ਬਾਅਦ ਵਿਚ ਫਿਰ ਕਸਟਰਡ ਆ ਗਿਆ ਤੇ ਜਦੋਂ ਫਰਿੱਜ ਆਏ ਤਾਂ ਫਿਰ ਉਹ ਕਸਟਰਡ ਨੂੰ ਦੀ ਆਈਸ ਕ੍ਰੀਮ ਬਣਾ ਲੈਣੀ ਉਹ ਚ ਕਦੀ ਅੰਬ ਪਾ ਕੇ ਕਦੀ ਕੁਛ ਪਾ ਕੇ ਸੋ ਮੈਨੂੰ ਲੱਗਦਾ ਹੁੰਦਾ ਵੀ ਅਸੀਂ ਉਹਨਾਂ ਦੇ ਵਿੱਚੋਂ ਜਿਨ੍ਹਾਂ ਨੇ ਅਸੀਂ ਬਹੁਤ ਸ਼ੁਰੂਆਤ ਉਹਦੇ ਤੋਂ ਲੈ ਕੇ ਇਕਦਮ ਪੀਕ ਤੇ ਜਾਂਦੀ ਜਿਹੜੀ ਜ਼ਿੰਦਗੀ ਆ ਉਹ ਦੇਖੀ ਹੋਈ ਆ
ਪੀਕ ਤੇ ਜਾਂਦੀ ਨੀ ਦੇਖੀ ਉੱਥੋਂ ਡਿੱਗਦੀ ਵੀ
ਡੰਡਿਆਂ ਦੇ ਵਿੱਚ ਮਸਾਲੇ ਰਗੜਨੇ ਹੈ
ਪੀਕ ਤੇ ਜਾਂਦੀ ਨੀ ਉੱਥੋਂ ਡਿੱਗਦੀ ਵੀ ਦੇਖੀ ਆ
ਉਥੋਂ ਡਿੱਗਦੀ ਵੀ ਜਾਂਦੀ ਦੇਖੀ ਤੈਨੂੰ ਉਹੀ ਤਾਂ ਕਿਹਾ ਮੈਂ ਮੱਛੀ ਪੱਥਰ ਚੱਟ ਕੇ ਮੁੜਦੀ ਆ ਚੱਟ ਲਿਆ ਮੱਛੀ ਦੇ ਪੱਥਰ ਹੁਣ ਤਾਂ ਵਾਪਸ ਮੁੜਨ ਦੀਆਂ ਤਿਆਰੀਆਂ ਦੇ ਵਿੱਚ ਆ ਔਰ ਇਹ ਸਮਾਂ ਜ਼ਰੂਰ ਪਲਟੂਗਾ ਇਹ ਅਹਿਸਾਸ ਦੇਰ ਸਵੇਰ ਸਭ ਨੂੰ ਹੋਣਾ ਆ ਭਈ ਜੋ ਅਸੀਂ ਗਵਾ ਕੇ ਆਏ ਆ ਨਾ ਉਹ ਓਹੀ ਅਸਲ ਦੇ ਵਿੱਚ ਸੱਚ ਸੀ ਓਹੀ ਸਾਰਾ ਕੁਛ ਸੀਗਾ ਪਰ ਹੁਣ ਜਦੋਂ ਉੱਥੇ ਮੁੜਨ ਦੀ ਕੋਸ਼ਿਸ਼ ਕਰੀਏ ਉੱਥੇ ਜਾ ਕੇ ਦੇਖਦੇ ਆ ਤੇ ਉੱਥੇ ਵੀ ਉੱਥੇ ਹਾਲ ਜ਼ਿਆਦਾ ਔਖਾ ਆ ਹਾਂਜੀ
ਜਦੋਂ ਘਰ ਦੀਆਂ ਮਿਰਚਾਂ ਹੁੰਦੀਆਂ ਸੀ ਫਿਰ ਉਹਨਾਂ ਨੂੰ ਕਈ ਕਈ ਦਿਨ ਸੁਕਾ ਕੇ ਲਾਲ ਮਿਰਚਾਂ ਨੂੰ ਫਿਰ ਉਹਨਾਂ ਨੂੰ ਕੁੱਟਿਆ ਜਾਂਦਾ ਸੀ ਘਰ ਦੇ ਉਖਲੀ ਦੇ ਵਿੱਚ ਉਹਦੇ ਵਿੱਚ ਕੁੱਟ ਕੇ ਫਿਰ ਉਹ ਪਾਉਂਦੇ ਸੀ
ਹਨਾ
ਹਾਂਜੀ ਤੇ ਘਰ ਦਾ ਹੀ ਮਸਾਲਾ ਪਹਿਲਾਂ ਸੁਕਾਇਆ ਜਾਂਦਾ ਸੀ ਸੁਕਾ ਕੇ ਫਿਰ ਉਹਨੂੰ ਕੁੱਟ ਕੇ ਤੇ ਉਹ ਪਾਉਂਦੇ ਸੀ ਫਿਰ ਆ ਜਿਹੜੇ ਅੰਕਲ ਅੱਜ ਕੱਲ ਮੁੱਛਾਂ ਵਾਲੇ ਆ ਨਾ ਵਾਈਟ ਮੁੱਛਾਂ ਵਾਲੇ ਤੇ ਇਹਨਾਂ ਦੇ ਮਸਾਲੇ ਨੇ ਸਾਡੇ ਮਸਾਲੇ ਦੀ ਕਿੱਥੋਂ ਰੀਸ ਕਰ ਲੈਣੀ ਹਨਾ ਪਰ
ਇਹ ਵੀ ਕਮਰਸ਼ੀਅਲ ਕੀਤਾ ਇਹ ਕਮਰਸ਼ੀਅਲਾਈਜ਼ੇਸ਼ਨ ਹੋਈ MDH ਸਹੀ ਗੱਲ ਆ ਹੋ ਜੇ
ਉਹ ਲੇਜ਼ੀਨੈਸ ਬਣਾਇਆ ਗਿਆ ਉਹ ਕਿਹਾ ਗਿਆ ਕਿ ਤੁਹਾਡਾ ਟਾਈਮ ਸੇਵਿੰਗ ਆ ਉੱਥੇ ਜਾ ਕੇ ਹਨਾ ਸਸਤਾ ਖਰੀਦੋ ਕੱਪ ਕਰਕੇ ਛੋਟੀ ਚਮਚ ਪਾ ਦਿਓ ਪਿੰਚ ਆਫ ਹਨਾ ਸਾਲਟ ਪਿੰਚ ਆਫ ਕੀਮਨ ਸੀਡ ਪਿੰਚ ਆਫ ਸੋ ਉਹ ਪਿੰਚ ਨੇ ਸਾਰਾ ਕੁਝ ਪਿੰਚ ਕਰਕੇ ਰੱਖ ਦਿੱਤਾ
ਪਿੰਚ ਕਰਕੇ ਰੱਖਤਾ ਬਿਲਕੁਲ ਸਹੀ ਗੱਲ ਆ ਚਾਹ ਦੇ ਮਸਾਲੇ ਵੱਖਰੇ ਹੁੰਦੇ ਸੀਗੇ ਤੇ ਸਹੀ ਗੱਲ ਆ ਗਰਮ ਮਸਾਲੇ ਵੱਖਰੇ ਹੁੰਦੇ ਸੀ ਜਦੋਂ ਅਚਾਰ ਦਾ ਮਸਾਲਾ ਬਣਾਉਣਾ ਤੇ ਅਚਾਰ ਦੇ ਮਸਾਲੇ ਵੱਖਰੇ ਬਣਾਉਂਦੇ ਹੁੰਦੇ ਸੀਗੇ ਸੋ ਇਹ ਸਾਰੀਆਂ ਚੀਜ਼ਾਂ ਘਰ ਚ ਹੁੰਦੀਆਂ ਸੀਗੀਆਂ ਔਰ ਸਭ ਤੋਂ ਵੱਡੀ ਹੈਟਸ ਆਫ ਟੂ ਉਹ ਜਿਹੜੀਆਂ ਲੇਡੀਜ਼ ਹੁੰਦੀਆਂ ਸੀਗੀਆਂ ਜਿਹੜੀਆਂ ਬਜ਼ੁਰਗ ਔਰਤਾਂ ਹੁੰਦੀਆਂ ਸੀਗੀਆਂ ਜਿਹੜਾ ਇੰਨਾ ਕੁਛ ਕਰਨ ਦੇ ਬਾਅਦ ਵੀ ਆਪਣੇ ਲਈ ਟਾਈਮ ਕੱਢ ਲੈਂਦੀਆਂ ਸੀ ਕਦੀ ਚਾਦਰ ਵੀ ਕੱਢ ਲੈਂਦੀਆਂ ਸੀ ਤੇ ਕਦੀ ਕੋਟੀਆਂ ਵੀ ਬੁਣ ਲੈਂਦੀਆਂ ਸੀ ਤੇ ਚਾਰ ਜਣੀਆਂ ਬੈਠ ਕੇ ਢਿੱਡ ਵੀ ਹੌਲਾ ਕਰ ਲੈਂਦੀਆਂ ਸੀ ਇੰਨੀ ਰਿਸ਼ਤੇਦਾਰੀ ਵੀ ਨਿਭਾ ਲੈਂਦੀਆਂ ਸੀ ਬਈ ਹੱਦ ਆ ਮੈਨੂੰ ਮੈਂ ਤਾਂ ਆਪਣੇ ਵੱਲੋਂ ਪੂਰੀ ਵਾਹ ਲਾ ਦਿੰਦੀ ਆ ਪਰ ਹੁੰਦਾ ਨੀ ਓਨਾ ਕੁਛ
ਕਿਉਂਕਿ ਉਦੋਂ ਲਾਈਟ ਚੱਲ ਜਾਂਦੀ ਸੀ ਤੇ ਉਹ ਬੀਬੀਆਂ ਨਾ ਤਾਂ ਤਹਿਕੀਕਾਤ ਨਾ ਸਾਸ ਬਹੂ ਤੇ ਨਾ ਕੋਈ ਹੋਰ ਸੀਰੀਅਲ ਦੇਖ ਸਕਦੀਆਂ ਸੀ ਨਾ ਟਿਕਟੋਕ ਦੇਖਦੀਆਂ ਸੀ ਤੇ ਇਸ ਕਰਕੇ ਉਹਨੂੰ ਉਹ ਸਾਰੇ ਕੰਮ ਕਰ ਲੈਂਦੀਆਂ ਸੀ
ਬਿਲਕੁਲ ਸਹੀ ਗੱਲ ਆ ਇਸ ਚੀਜ਼ ਸਭ ਤੋਂ ਜ਼ਿਆਦਾ ਸਾਡਾ ਜਿਹੜੀ ਚੀਜ਼ ਜਿਹੜੀ ਕਮਰਸ਼ੀਅਲਾਈਜੇਸ਼ਨ ਜੋ ਹੋਈ ਆ ਜੋ ਇਹਦੇ ਵਿੱਚ ਸਾਡਾ ਜਿਹੜਾ ਸਮਾਂ ਆ ਨਾ ਉਹ ਵੀ ਖਾਧਾ ਗਿਆ ਆ ਸਾਡੀਆਂ ਜਿਹੜੀ ਚੰਗੀ ਸਿਹਤ ਸੀ ਉਹਨੂੰ ਵੀ ਖਾਰਾ ਲੱਗਾ ਕਿਤੇ ਸਾਡੇ ਬਚਪਨ ਨੂੰ ਵੀ ਖਾਰਾ ਲੱਗਾ ਤੇ ਕਿਤੇ ਸਾਡੀਆਂ ਜਵਾਨੀਆਂ ਜਿਹੜੀਆਂ ਉਹ ਵੀ ਖੁਰੀਆਂ ਆ ਇਹਦੇ ਵਿੱਚ ਅਸੀਂ ਇੰਨਾ ਗਲਤਾਨ ਹੋ ਗਏ ਅੱਛਾ ਕਿੰਨੀਆਂ ਕੁ ਤਨਖਾਹਾਂ ਹੁੰਦੀਆਂ ਸੀ ਕਿੰਨੀਆਂ ਕੁ ਕਮਾਈਆਂ ਹੁੰਦੀਆਂ ਸੀ ਪਰ ਬੈਠ ਕੇ ਦੇਖੋ ਖੁਸ਼ ਹੁੰਦੇ ਸੀਗੇ ਸਾਦੇ ਵਿਆਹ ਹੁੰਦੇ ਸੀਗੇ ਸਾਦੇ ਸਕੂਲ ਹੁੰਦੇ ਸੀ ਸਾਰਾ ਕੁਛ ਸਾਦ ਮੁਰਾਦਾ ਹੁੰਦਾ ਸੀ ਕੋਈ ਦੌੜ ਨਹੀਂ ਸੀ ਵੀ ਫਲਾਨੇ ਦਾ ਮੁੰਡਾ ਉਸ ਸਕੂਲ ਚ ਪੜ੍ਹਦਾ ਤੇ ਮੇਰਾ ਨਿਆਣਾ ਇਸ ਸਕੂਲ ਚ ਨਹੀਂ ਪੜ੍ਹਦਾ ਉਹੀ ਗਵਰਨਮੈਂਟ ਦਾ ਇੱਕ ਸਕੂਲ ਹੁੰਦਾ ਸੀ ਉਹਦੇ ਚ ਹੀ ਸਾਰੇ ਜਾਂਦੇ ਹੁੰਦੇ ਸੀ ਉਹੀ ਦੋ ਪਿੰਡ ਦੇ ਵਿੱਚ ਡਾਕਟਰ ਹੁੰਦੇ ਸੀ ਸਾਰੇ ਉੱਥੇ ਦਵਾਈ ਦਾਰੂ ਲੈਣ ਜਾਂਦੇ ਹੁੰਦੇ ਸੀਗੇ ਬਿਮਾਰੀਆਂ ਬਹੁਤ ਘੱਟ ਏਦਾਂ ਦੀ ਗੱਲ ਨੀ ਵੀ ਬਿਮਾਰ ਨਹੀਂ ਹੁੰਦੇ ਸੀ ਪਰ ਅੱਜ ਕੱਲ ਜਿੰਨੀਆਂ ਬਿਮਾਰੀਆਂ ਆ ਇਸ ਦੇ ਮੁਕਾਬਲੇ ਬਿਮਾਰੀਆਂ ਕਿੰਨੀਆਂ ਘੱਟ ਹੁੰਦੀਆਂ ਸੀ ਉਦੋਂ
ਕਹਿੰਦੇ ਹੁਣ ਨਾ ਬੱਚਿਆਂ ਨੂੰ ਕੋਕੋ ਪੋਕੋ ਹੋ ਗਏ, ਕੈਲਗਸ ਦੇ ਸੀਰੀਅਲ ਹੋ ਗਏ, ਹੋਰ ਕਈ ਕੰਪਨੀਆਂ ਸੀਰੀਅਲ ਹੋ ਗਿਆ, ਵਿਟਾਵਿਕਸ ਹੋ ਗਿਆ, ਇਹ ਸਾਰੀਆਂ ਚੀਜ਼ਾਂ ਦਿਓ, ਦਲੀਆ ਦਿਓ, ਹਨਾ। ਪਰ ਸਾਡੇ ਜਮਾਨੇ ਚ ਕੀ ਹੁੰਦਾ ਸੀ, ਮੂਲੀਆਂ ਵਾਲਾ ਪਰੋਠਾ ਘਰ ਦੀਆਂ ਮੂਲੀਆਂ, ਆਲੂਆਂ ਵਾਲਾ ਪਰੋਠਾ ਘਰ ਦਾ ਆਲੂ, ਠੀਕ ਆ, ਮੱਕੀ ਦਾ ਆ, ਮੇਥਿਆਂ ਦਾ ਆ, ਆਲੂ, ਹੋਰ ਜਿਹੜੀ ਵੀ ਸਬਜ਼ੀ ਆ, ਜਿਹੜਾ ਵੀ ਪਰੋਠਾ ਆ, ਰਾਤ ਦੀ ਦਾਲ ਸਬਜ਼ੀ ਬਣੀ ਆ ਉਹਦਾ ਪਰੋਠਾ, ਉਹੀ ਸਕੂਲੇ ਲੈ ਜਾਵੇ, ਨਿਆਣਾ ਖਾ ਲਵੇ। ਅਚਾਰ ਹੁੰਦਾ ਸੀ, ਅੰਬ ਦਾ ਅਚਾਰ ਹੁੰਦਾ ਸੀ, ਗਲਗਲਾਂ ਦਾ ਅਚਾਰ ਹੁੰਦਾ ਸੀ, ਨਿੰਬੂ ਦਾ ਅਚਾਰ ਹੁੰਦਾ ਸੀ, ਔਲਿਆਂ ਦਾ ਅਚਾਰ ਹੁੰਦਾ ਸੀ। ਕਹਿੰਦੇ ਨਾ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ ਚ ਪਤਾ ਲੱਗਦਾ, ਉਹ ਵਾਕਈ ਬਾਅਦ ਚ ਪਤਾ ਲੱਗਦਾ ਸੀ ਕਿ ਨਿਆਣੇ ਦੇ ਵਿੱਚ ਕਿੰਨੀਆਂ ਅੱਖਾਂ ਦਾ
ਕੰਪਲੀਟ ਪਲੇਟ
ਹੁੰਦਾ ਸੀ, ਹੈ ਨਾ। ਤੇ ਨਿਆਣੇ ਨੇ ਲੱਸੀ ਲੈਣੀ, ਲੱਸੀ ਦੇਣੇ ਪੀਣੀ, ਤੇ ਉਹ ਐਨ ਤਾਰ ਰਹਿੰਦਾ ਸੀ ਬੱਚਾ, ਉਹਦੀ ਖੁਸ਼ਕੀ ਕਿੱਥੇ ਹੁੰਦੀ ਸੀ। ਅੱਜ ਕੱਲ ਕਿਸੇ ਵੀ ਨਿਆਣੇ ਦੀ ਜਰਾਬ ਚੱਕ ਕੇ ਦੇਖ ਲਿਓ, ਲੀਕ ਮਾਰ ਕੇ ਝੱਟ ਬਹਿ ਜਾਣੀ ਆ, ਕਿਉਂਕਿ ਖੁਸ਼ਕੀ ਨਾ ਭਰੇ ਪਏ ਆ। ਮਾੜੇ ਆਲੂ, ਮਾੜੀਆਂ ਚੀਜ਼ਾਂ ਦਾ ਸਮਾਨ ਖਾਣਾ, ਤੇ ਤੁਸੀਂ ਫਿਰ ਉਹ ਹੌਲੀ 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 ਜਦੋਂ ਰੋਜ਼ ਸਿੱਟੀ ਜਾਣਾ, ਫਿਰ ਨਿਆਣੇ ਵੀ ਸਿਹਤ ਤੇ ਅਸਰ ਤਾਂ ਪੈਣਾ ਹੀ ਪੈਣਾ ਆ, ਤੇ ਸਿਹਤ ਤੇ ਪਊਗਾ ਤਾਂ ਫਿਰ ਉਹਦੇ ਮਨ ਤੇ ਵੀ ਅਸਰ ਪੈਣਾ, ਇਹ ਕਹਿਣਾ ਨੰਬਰ ਨੀ ਚੰਗੇ ਆਉਂਦੇ।
ਬਿਲਕੁਲ 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 ਸੋ ਬਿਲਕੁਲ ਜ਼ਿੰਦਗੀ ਦੇ ਹਰ ਚੀਜ਼ ਦੇ ਉੱਤੇ ਇਸ ਪੂੰਜੀਵਾਦ ਨੇ ਜਿਹੜਾ ਅਸਰ ਪਾਇਆ ਆ, ਉਹ ਚਾਹੇ ਸਾਡੀਆਂ ਖੇਡਾਂ ਹੋਣ, ਸਾਡੀ ਖਾਣ ਪੀਣ ਹੋਵੇ, ਸਾਡਾ ਪਹਿਰਾਵਾ ਹੋਵੇ, ਹਰ ਇੱਕ ਚੀਜ਼ ਤੇ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ। ਸੋ ਜਿਹੜਾ ਬਚਪਨ ਇੰਨਾ ਸਾਦਾ ਜਿਹਾ ਹੁੰਦਾ ਸੀਗਾ, ਉਹਦੇ ਜਿੱਥੇ ਸਾਡੇ ਕੋਈ ਜ਼ਿਆਦਾ ਪੈਸੇ ਨਹੀਂ ਲੱਗਦੇ ਹੁੰਦੇ ਸੀ, ਕਿਸੇ ਖੁਸ਼ੀਆਂ ਨੂੰ ਪਾਉਣ ਲਈ ਕੋਈ ਹੋੜ ਨਹੀਂ ਹੁੰਦੀ ਸੀ, ਉਸੇ ਪਤਾ ਨਹੀਂ ਕਿਸ ਹੋੜ ਦੇ ਵਿੱਚ ਇਨਸਾਨ ਲੱਗ ਗਿਆ, ਜੋ ਖੁਸ਼ੀਆਂ ਜਿਹੜੀਆਂ ਉਹ ਫਿਰ ਵੀ ਹੱਥ ਨਹੀਂ ਆ ਰਹੀਆਂ, ਕਿਉਂ ਥੱਕੇ ਹਾਰੇ ਵਾਪਸ ਅਸੀਂ ਘਰ ਆਉਂਦੇ ਹਾਂ ਆਪਣੇ ਕੰਮਾਂ ਤੋਂ, ਜਦਕਿ ਆਪਣੇ ਆਪਣੇ ਬਜ਼ੁਰਗਾਂ ਨੂੰ ਦੇਖੀਏ ਤੇ ਉਹ ਵੀ ਕੰਮ ਸਾਡੇ ਤੋਂ ਕਿਤੇ ਜ਼ਿਆਦਾ ਕਰਦੇ ਹੁੰਦੇ ਸੀ, ਪਰ ਆ ਕੇ ਥੱਕ ਟੁੱਟ ਕੇ ਨਹੀਂ ਪੈਂਦੇ ਹੁੰਦੇ ਸੀ, ਆਉਂਦੇ ਫੇਰ ਲੱਗ ਜਾਂਦੇ ਹੁੰਦੇ ਸੀ ਆਪਣੇ ਕੰਮਾਂ ਤੇ, ਕਦੀ ਪੱਠੇ ਲੈਣ ਜਾਣਾ ਹੁੰਦਾ ਸੀ, ਕਦੀ ਕੋਈ ਰਿਸ਼ਤੇਦਾਰੀ ਨਿਭਾਉਣ ਜਾਣੀ ਹੁੰਦੀ ਸੀ, ਕਦੀ ਹੈਨਾ ਹੋਰ ਨਹੀਂ ਤਾਂ ਕਿਸੇ ਦੇ ਕਿਸੇ ਨੇ ਕਣਕ ਇੱਕ ਨੇ ਵੱਢਣੀ ਹੁੰਦੀ ਸੀ ਤੇ ਨਾਲ ਚਾਰ ਜਣੇ ਰਲ ਕੇ ਉਹਦੇ ਵਢਾ ਦਿੰਦੇ ਹੁੰਦੇ ਸੀਗੇ, ਸਾਰਾ ਕੁਛ ਅਸੀਂ ਆਪ ਹੀ ਕਰਦੇ ਹੁੰਦੇ ਸੀ। ਹੌਲੀ ਹੌਲੀ ਸਾਨੂੰ ਆਪਣੇ ਜਿਹੜੇ ਦੋ ਹੱਥ ਆ ਉਹ ਘੱਟ ਲੱਗਣ ਲੱਗ ਗਏ, ਮਸ਼ੀਨਾਂ ਆ ਗਈਆਂ, ਔਰ ਉਸ ਤੋਂ ਬਾਅਦ ਤਾਂ ਫਿਰ ਜਿਹੜੀ ਇਕਦਮ ਜ਼ਿੰਦਗੀ ਤਬਦੀਲ ਹੋਈ ਆ ਉਹ ਅਸੀਂ ਸਾਰੇ ਜਾਣਦੇ ਆ। ਵਰਿੰਦਰ ਤੇ ਨਰਿੰਦਰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭੈਣ ਜੀ ਤੇ ਵਰਿੰਦਰ ਭਾਜੀ। ਬਿਲਕੁਲ ਅੱਜ ਦਾ ਅਲਾਰਮ ਨਹੀਂ ਵੱਜਿਆ ਤੇ ਸਾਰੇ ਕੰਮਾਂ ਤੇ ਸਕੂਲਾਂ ਤੇ ਲੇਟ ਹੋ ਗਏ, ਦੇਖ ਲਓ ਅਸੀਂ ਕਿੰਨੇ ਡਿਪੈਂਡੈਂਟ ਹੋ ਗਏ ਇਹਨਾਂ ਚੀਜ਼ਾਂ ਤੇ, ਹੈਨਾ। ਨਾਲੇ ਕੱਲ ਸਾਡੇ ਬੜੀ ਜ਼ੋਰ ਨਾਲ ਬਿਜਲੀ ਕੜਕੀ ਤੇ ਸੋਚੋ ਕੀ ਹੋਇਆ, ਸਾਡੇ ਬਿਜਲੀ ਚਲੀ ਗਈ ਤੇ ਜਦੋਂ ਹੀ ਮੈਂ ਮੋਮਬੱਤੀ ਲੈਣ ਉੱਠਿਆ ਤੇ ਬਿਜਲੀ ਆ ਵੀ ਗਈ, ਮੇਰਾ ਮੋਮਬੱਤੀ ਵਾਲਾ ਸੁਪਨਾ ਰਹਿ ਹੀ ਗਿਆ, ਪ੍ਰੋਗਰਾਮ ਵਧੀਆ ਚੱਲ ਰਿਹਾ। ਮੈਂ ਸਮਝ ਸਕਦੀ ਆ ਜਦੋਂ ਬਿਜਲੀ ਗਈ ਹੋਣੀ ਆ ਤੇ ਤੁਸੀਂ ਕਿੰਨੇ ਖੁਸ਼ ਹੋਏ ਹੋਣੇ ਆ, ਪਰ ਜਦੋਂ ਨਾਲ ਦੀ ਨਾਲ ਆ ਗਈ ਹੋਣੀ ਆ ਤੇ ਫੇਰ ਕਿਹਾ ਹੋਣਾ ਵੀ ਹੁਣ ਗਈ ਸੀ ਤੇ ਥੋੜਾ ਟਾਈਮ ਲਾ ਕੇ ਹੀ ਮੁੜਦੀ, ਇੰਨੀ ਜਲਦੀ ਕੀ ਸੀ, ਹੈ ਨਾ। ਸੋ ਉਹੀ ਚੀਜ਼ਾਂ ਜਿਹੜੀਆਂ ਸਾਨੂੰ ਬਚਪਨ ਚ ਬੜੀਆਂ ਔਖੀਆਂ ਲੱਗਦੀਆਂ ਹੁੰਦੀਆਂ ਸੀ ਵਰਿੰਦਰ, ਹੁਣ ਜਦੋਂ ਕਿਤੇ ਉਹ ਹੁੰਦੀਆਂ ਤੇ ਸਾਨੂੰ ਚਾਅ ਚੜ ਜਾਂਦਾ, ਚਾਹੇ ਉਹ ਬਿਜਲੀ ਦਾ ਜਾਣਾ ਹੋਵੇ, ਹੈ ਨਾ, ਤੇ ਏਦਾਂ ਲੱਗਦਾ ਵੀ ਹਾਂ ਹਾਏ ਜਦੋਂ ਮੇਰੇ ਸਾਡੇ ਵੀ ਕਿਤੇ ਲਾਈਟ ਚਲੀ ਜਾਵੇ ਨਾ ਸਾਲ ਦੇ ਵਿੱਚ ਇੱਕ ਅੱਧੀ ਵਾਰੀ ਤੇ ਚਾਹ ਹੀ ਚੜ ਜਾਂਦਾ।
ਸਹੀ ਗੱਲ ਹੈ, ਮੈਂ ਨਾ ਇੱਕ ਦੋ ਚੀਜ਼ਾਂ ਚੇਤੇ ਕਰਾਉਣੀਆਂ ਚਾਹੁੰਦਾ। ਇੱਕ ਹੁੰਦਾ ਸੀ ਸਾਈਕਲ ਦਾ, ਪੁਰਾਣੇ ਸਾਈਕਲ ਦਾ ਟਾਇਰ ਤੇ ਉਹ ਡੰਡੇ ਦੇ ਨਾਲ ਇੱਦਾਂ ਤੋਰਨਾ, ਹਨਾ। ਐਕਸ਼ਨ ਦੇ ਬੂਟ ਮੈਨੂੰ ਲੱਗਦਾ 90% ਲੋਕਾਂ ਨੇ ਪਾਏ ਹੋਣੇ ਆ ਉਹਨਾਂ ਦਿਨਾਂ ਦੇ ਵਿੱਚ। ਰਿਲੈਕਸੋ ਦੀਆਂ ਚੱਪਲਾਂ ਹੁੰਦੀਆਂ ਸੀ, ਪਾਇਲ ਦੀਆਂ ਚੱਪਲਾਂ ਹੁੰਦੀਆਂ ਸੀ, ਤੇ ਉਹ ਸਾਰਿਆਂ ਨੇ ਥੱਲੇ ਵਾਈਟ ਚੱਪਲ ਹੁੰਦੀ ਸੀ, ਨੀਲੀ ਬੱਦਰ ਹੁੰਦੀ ਸੀ, ਤੇ ਉਹ ਜਦੋਂ ਕਿਤੇ ਜ਼ਿਆਦਾ ਅਲਤਾਂ ਉਲਤਾਂ ਕਰ ਲੈਣੀਆਂ ਤਾਂ ਝੱਟ ਦੇ ਸਟੈਪਲ ਨਿਕਲ ਜਾਂਦੇ ਹੁੰਦੇ ਸੀ, ਫੇਰ ਉਹਨੂੰ ਪਾ ਲੈਣਾ ਮਾੜਾ ਜਿਹਾ, ਏਦਾਂ ਗੱਲਾਂ ਕਰਕੇ ਤੋਕ ਲਾ ਕੇ, ਹੈ ਨਾ।
ਨਵੇਂ ਸਟੈਪਲ ਵੀ ਤਾਂ ਪਵਾਈ ਦੇ ਹੁੰਦੇ ਸੀ, ਜੇ ਉਹ ਪੁਰਾਣੇ ਖਰਾਬ ਹੋ ਜਾਂਦੇ ਸੀ ਤਾਂ ਸਟੈਪਲ ਨਵੇਂ ਪਵਾ ਲਈਦੇ ਹੁੰਦੇ ਸੀ।
ਅੱਛਾ,
ਜੁੱਤੀਆਂ ਦਾ ਉਹ ਲੈ ਕੇ ਇੱਕ ਲਫਾਫਾ ਜਿਹਾ ਜਾਂ ਝੋਲਾ ਜਿਹਾ, ਉਹਦੇ ਵੀ ਮੋਚੀ ਦੇ ਵੀ ਜਾਈਦਾ ਸੀ, ਮੈਨੂੰ ਯਾਦ ਆ ਮੋਚੀ ਵੀ ਆਪਣੇ ਦੀ ਸ਼ਕਲ ਯਾਦ ਆ ਗਈ ਜਿਹੜਾ ਸਾਡੇ ਪਿੰਡ ਚ ਹੁੰਦਾ ਸੀਗੇ, ਤੇ ਉਹਨਾਂ ਦੇ ਕੋਲ ਬੈਠ ਜਾਣਾ ਜਾ ਕੇ ਫਿਰ ਜੁੱਤੀਆਂ ਠੀਕ ਕਰਵਾਉਣੀਆਂ, ਤੇ ਨਾਲ ਫਿਰ ਉਹਨਾਂ ਨਾਲ ਮੈਂ ਗੱਲਾਂ ਮਾਰਦੀ ਰਹਿੰਦੀ ਹੁੰਦੀ ਸੀਗੀ। ਮੈਨੂੰ ਅੱਜ ਵੀ ਉਹਨਾਂ ਦੀ ਸ਼ਕਲ ਯਾਦ ਆ, ਬੜੇ ਨੇਕ ਇਨਸਾਨ ਹੁੰਦੇ ਸੀ ਉਹ।
ਨਹੀਂ ਸਹੀ ਗੱਲ ਹੈ, ਸਹੀ ਗੱਲ ਹੈ। ਉਹ ਦੇਖ ਲੋ ਥੱਲੇ ਬਹਿ ਕੇ ਆਪਣਾ ਉਹ ਰੁਜ਼ਗਾਰ ਕਰਦੇ ਸੀ। ਤੇ ਇੱਕ ਹੋਰ ਗੱਲ ਆ, ਇਹ ਜਿਹੜਾ ਕਮਰਸ਼ਲਾਈਜ਼ ਹੋਈ ਆ ਨਾ ਹਰ ਚੀਜ਼, ਇਹ ਸਾਡੇ ਪਿੰਡ ਦੇ ਤਰਖਾਣ ਖਾ ਗਿਆ, ਸਾਡੇ ਪਿੰਡਾਂ ਦੇ ਲਹਾਰ ਖਾ ਗਿਆ, ਸਾਡੇ ਪਿੰਡਾਂ ਦੇ ਜਿਹੜੇ ਪੰਡਿਤ ਹੁੰਦੇ ਸੀ ਲੋਕਲ ਉਹਨਾਂ ਨੂੰ ਖਾ ਗਿਆ, ਸਾਡੇ ਪਿੰਡਾਂ ਦੇ ਭਾਈ ਖਾ ਗਿਆ ਜਿਨ੍ਹਾਂ ਨੂੰ ਆਪਾਂ
ਕਿਸਾਨੀ ਖਾ ਗਿਆ, ਸਭ ਤੋਂ ਵੱਡੀ ਗੱਲ ਇਹ ਆ,
ਸਾਡੇ ਪਿੰਡਾਂ ਦੇ ਸੁਨਿਆਰੇ ਖਾ ਗਿਆ, ਕੁਮਾਰ ਖਾ ਗਿਆ। ਤੇ ਉਹ ਹੁਣ ਸਾਰਾ ਕੁਛ ਖਾਣ ਤੋਂ ਬਾਅਦ ਚ ਵੀ ਉਹਨਾਂ ਦਾ ਢਿੱਡ ਨੀ ਭਰਿਆ, ਤੇ ਹੁਣ ਉਹ ਸਾਰੇ ਪਿੰਡ ਦੇ ਵਿਚ ਜਿਹਨੂੰ ਅੰਨ ਦਿੰਦਾ ਹੁੰਦਾ ਸੀ ਉਹਨੂੰ ਕਿਸਾਨ ਨੂੰ ਵੀ ਖਾਣ ਨੂੰ ਫਿਰਦੇ।
ਬਿਲਕੁਲ ਬਿਲਕੁਲ, ਇਹ ਪੂੰਜੀਪਤੀ ਇਹ ਪੂੰਜੀਵਾਦ ਜਿਹੜੇ ਆ, ਇਹ ਹੌਲੀ ਹੌਲੀ ਜਿੰਨਾ ਖੋਰਾ ਇਹਨਾਂ ਨੇ ਲਗਾਇਆ ਨਾ ਸਾਡੇ ਆਪਣੇ ਫਾਇਦੇ ਦੇ ਲਈ, ਉਹਨਾਂ ਨੇ ਜਿਹੜੀਆਂ ਸਾਡੀਆਂ ਖੁਸ਼ੀਆਂ ਦੇ ਸਾਨੂੰ ਛੁਣਛਣੇ ਦਿਖਾ ਕੇ ਜਿਹੜਾ ਉਹਨਾਂ ਨੇ ਢਾਹ ਲਾਈ ਹੈ ਨਾ ਸਾਡੇ ਸੱਭਿਆਚਾਰ ਨੂੰ ਜਾਂ ਸਾਡੇ ਪੰਜਾਬ ਨੂੰ ਜਾਂ ਹਰ ਕਿਸੇ ਦੀ ਜਿਹੜੀ ਜਿਹਦੀ ਜਿਹਦਾ ਜਿਹਦਾ ਜੋ ਵੀ ਕੁਨਬਾ ਹੈਗਾ ਆ, ਉਹ ਤੇ ਦਿਲ ਬਹੁਤ ਦੁਖਦਾ। ਔਰ ਅੱਜ ਗੱਲ ਆ ਗਈ ਆ ਸਾਡੀ ਕਿਸਾਨੀ ਦੀ, ਅੱਜ ਵੀ ਸਾਨੂੰ ਉਹ ਹੀ ਛੁਣਛਣਾ ਦਿਖਾ ਕੇ ਕੋਸ਼ਿਸ਼ ਕਰ ਰਹੇ ਆ ਭਰਮਾਉਣ ਦੀ, ਪਰ ਨਹੀਂ, ਹੁਣ ਮੈਨੂੰ ਲੱਗਦਾ ਅਸੀਂ ਸਮਝ ਗਏ ਆ, ਸੰਭਲ ਗਏ ਆ। ਔਰ ਕਹਿੰਦੇ ਹੁੰਦੇ ਵੀ ਡੁੱਲੇ ਬਿਨਾਂ ਦਾ ਕੁਝ ਨਹੀਂ ਵਿਗੜਿਆ, ਚਲੋ ਜੋ ਵਿਗੜ ਗਿਆ ਉਹ ਵਿਗੜਿਆ, ਪਰ ਉਸ ਤੋਂ ਜ਼ਿਆਦਾ ਨਾ ਵਿਗੜੇ, ਇਹਦੀ ਕੋਸ਼ਿਸ਼ ਜ਼ਰੂਰ ਕਰੀਏ। ਔਰ ਅੱਜ ਦਾ ਕਿਸਾਨ ਜਿਹੜਾ ਉਹ ਤਾਂ ਹੀ ਅੜਿਆ ਹੋਇਆ ਆ।
ਸਾਡੇ ਜਿਹੜੇ ਬਜ਼ੁਰਗ ਬੈਠੇ ਆ ਨਾ ਉੱਥੇ, ਉਹਨਾਂ ਦੀ ਪੱਗ ਦਾ ਕੋਈ ਬ੍ਰਾਂਡ ਨਹੀਂ ਹੈਗਾ, ਉਹਨਾਂ ਦੇ ਕੁੜਤੇ ਪਜਾਮੇ ਆਮ ਦਰਜੀਆਂ ਨੇ ਸੀਂਤੇ ਹੋਏ ਆ। ਸਾਡੀਆਂ ਜਿਹੜੀਆਂ ਬੀਬੀਆਂ ਬੈਠੀਆਂ ਉਹਨਾਂ ਦੇ ਕੋਟਨ ਦੇ ਸੂਤੀ ਦੇ ਸਿਆਲਾਂ ਵਾਲੇ ਮੋਟੇ ਕੱਪੜੇ ਦੇ ਸੂਟ ਆਪ ਉਹਨਾਂ ਨੇ ਦਰਜੀਆਂ ਤੋਂ ਸਮਾਏ ਹੋਏ ਆ, ਆਪ ਘਰ ਸੀਂਤੇ ਹੋਏ ਆ, ਚੁੰਨੀਆਂ ਉਹਨਾਂ ਨੇ ਲਾਈਆਂ ਹੋਈਆਂ। ਬਹੁਤੀਆਂ ਬੀਬੀਆਂ ਤੁਸੀਂ ਸਿਆਣੀਆਂ ਦੇਖੀਆਂ ਹੋਣੀਆਂ, ਉਹ ਜਿਹੜਾ ਗੁਰੂ ਘਰ ਦੇ ਵਿੱਚ ਸਰੋਪਾ ਉਹ ਮਿਲਦਾ ਹੁੰਦਾ ਸੀ ਯੈਲੋ ਕਲਰ ਦਾ, ਔਰੇਂਜ ਕਲਰ ਦਾ, ਉਹਨੂੰ ਹਮੇਸ਼ਾ ਆਪਣੇ ਕੰਮ ਕਾਰ ਦੇ ਵਿੱਚ ਘਰ ਉਹੀ ਲਈ ਰੱਖਦੀਆਂ ਹੁੰਦੀਆਂ ਸੀ। ਤੇ ਹੁਣ ਵੀ ਉਹੀ ਆਮ ਕੱਪੜਿਆਂ ਵਾਲੇ ਖਾਸ ਇਨਸਾਨ ਦਿੱਲੀ ਦੇ ਵਿੱਚ ਬੈਠੇ ਆ, ਦਿੱਲੀ ਦੇ ਆਲੇ ਦੁਆਲੇ ਬੈਠੇ ਆ, ਤੇ ਉਹਨਾਂ ਦੀ ਰੂਹ ਆ ਜਿਹੜੀ, ਉਹਨਾਂ ਦੇ ਜਿਹੜੇ ਮਨਸੂਬੇ ਆ ਉਹ ਹੁਣ ਵੀ ਆਪਾਂ ਨੂੰ ਪਵਿੱਤਰ ਪਾਣੀ ਵਾਂਗੂ ਦਿਖਦੇ ਆ ਕਿ ਯਾਰ ਇਹ ਬੰਦਿਆਂ ਦੀ ਕਿਰਪਾ ਆ, ਤੇ ਵਾਕਈ ਉਹਨਾਂ ਸਿਆਣੇ ਬਜ਼ੁਰਗਾਂ ਦੀ ਕਿਰਪਾ ਆ ਕਿ ਉਹ ਬੈਠੇ ਆ ਤਾਂ ਨਾਲ ਉਂਗਲੀ ਫੜ ਕੇ ਉਹਨਾਂ ਦੇ ਪੋਤੇ, ਉਹਨਾਂ ਦੇ ਪੁੱਤ, ਉਹਨਾਂ ਦੀਆਂ ਧੀਆਂ, ਪੋਤੇ, ਪੜਪੋਤੇ ਸਾਰੇ ਉਹਨਾਂ ਦੇ ਨਾਲ ਨਾਲ ਮਗਰ ਮਗਰ ਤੁਰੇ ਹੋਏ ਆ। ਕਿੰਨੀ ਮਾਣ ਤੇ ਖੁਸ਼ੀ ਦੀ ਗੱਲ ਆ ਕਿ ਜਿਹੜੇ ਗੁਰੂਆਂ ਨੇ ਸਾਨੂੰ ਉਹ ਧਰਤੀ ਦਿੱਤੀ ਸੀ, ਸਾਨੂੰ ਉਸ ਧਰਤੀ ਦੇ ਵਾਰਸ ਬਣਾਇਆ ਸੀ, ਤੇ ਅਸੀਂ ਉਹ ਵਾਰਸ ਬਣ ਕੇ ਹੱਲੇ ਵੀ ਉਹਨਾਂ ਦੇ ਮਗਰ ਮਗਰ ਪਿੱਛੇ ਪਿੱਛੇ ਜਾ ਰਹੇ ਹਾਂ। ਇਹ ਜੇ ਕਹੀਏ ਕਿ ਇਹ ਧਰਨਾ, ਇਹ ਕਿਸਾਨੀ, ਇਹਨੂੰ ਕੋਈ ਬੰਦਾ, ਕੋਈ ਲੀਡਰ ਚਲਾ ਰਿਹਾ ਨਹੀਂ, ਇਹਨੂੰ ਆਪ ਕੁਦਰਤ ਚਲਾ ਰਹੀ ਆ। ਤੇ ਮੇਰੇ ਮਨ ਚ ਇਹ ਬੜਾ ਹੀ ਵਿਸ਼ਵਾਸ ਆ ਕਿ ਇਹ ਅੱਜ ਤੋਂ ਕਈ ਸਾਲ ਬਾਅਦ ਵੀ ਇਹ ਇਤਿਹਾਸ ਦੇ ਵਿੱਚ ਗੱਲਾਂ ਹੋਣਗੀਆਂ ਕਿ ਕੋਈ ਏਦਾਂ ਦਾ ਧਰਨਾ ਹੋਇਆ ਸੀ, ਕੋਈ ਰੈਲੀ ਹੋਈ ਸੀ, ਕੋਈ ਐਜੀਟੇਸ਼ਨ ਹੋਇਆ ਸੀ, ਤੇ ਉਹਦੇ ਵਿੱਚ ਆਮ ਬੰਦਿਆਂ ਨੇ ਕਿੱਡੀਆਂ ਕਿੱਡੀਆਂ ਖਾਸ ਚੀਜ਼ਾਂ ਕੀਤੀਆਂ ਸੀ। ਕੱਲ ਪਰਸੋਂ ਹੁਣ ਜਿਹੜਾ ਇੱਕ ਮੁੰਡਾ ਮਾਰਿਆ ਜਿਹਨੇ ਕੁੱਟ ਪਈ ਸੀਗੀ, ਉਹਦੀ ਦਸਤਾਰ ਲੈ ਗਈ, ਤੁਸੀਂ ਉਹਦੀ ਫੋਟੋ ਦੇ ਸਾਹਮਣੇ ਕੱਢ ਕੇ ਦੇਖਿਓ। ਮੈਨੂੰ ਕਿਸੇ ਨੇ ਪੁੱਛਿਆ ਇੰਟਰਨੈਟ ਦੇ ਉੱਪਰ ਕਿ ਚੜ੍ਹਦੀ ਗਲਾ, ਮੈਂ ਕਿਹਾ ਵੀਰੇ ਉਹਦੀ ਵਾਲ ਪੱਟੇ ਹੋਏ ਆ, ਉਹਦੀ ਪੱਗ ਲਿੱਤੀ ਹੋਈ ਆ, ਬਟ ਜਿਹੜੀ ਉਹਦੀ ਅੱਖ ਦੀ ਚਮਕ ਆ, ਜੇ ਤੂੰ ਉਹਨੂੰ ਦੇਖੂਗਾ ਨਾ ਫੋਟੋ ਦੇ ਵਿੱਚ, ਉਹਨੂੰ ਚੜ੍ਹਦੀ ਕਲਾ ਕਹਿੰਦੇ ਆ।
ਬਿਲਕੁਲ 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 ਸਹੀ ਗੱਲ ਆ। ਸੋ ਬਿਲਕੁਲ ਵਰਿੰਦਰ, ਚੜ੍ਹਦੀ ਕਲਾ ਦੇ ਵਿਚ ਰਹੇ ਹੋ ਅੰਦੋਲਨ ਔਰ ਫਤਿਹ ਕਰਕੇ ਵਾਪਸ ਮੁੜਨ ਇਹ ਅਰਦਾਸ ਦੁਆ ਕਰਦੇ ਆ, ਔਰ ਆਪਣੇ ਵੱਲੋਂ ਕੋਸ਼ਿਸ਼ ਕਰੀਏ ਕਿ ਆਪਣੇ ਵਿੱਚ ਉਹ ਸਾਦਗੀ ਜ਼ਰੂਰ ਬਰਕਰਾਰ ਰੱਖੀਏ। ਬਹੁਤ ਕੁਝ ਗਵਾ ਚੁੱਕੇ ਆ ਇਸ, ਜੋ ਵੀ ਜਿਹੜਾ ਸਾਨੂੰ ਛੁਣਛਣਾ ਦਿਖਾਉਂਦੇ ਪਏ ਸੀਗੇ ਉਹ ਦੇਖ ਕੇ ਅਸੀਂ ਬਹੁਤ ਕੁਝ ਗਵਾਇਆ ਆ, ਪਰ ਜਿੱਤਦਾ ਹਮੇਸ਼ਾ ਉਹੀ ਹੁੰਦਾ ਜਿਹੜਾ ਕਿਸੇ ਦੌੜ ਦੇ ਵਿੱਚ ਨਾ ਹੋਵੇ। ਸੋ ਅਸੀਂ ਸਾਰੇ ਖੁਸ਼ ਆ, ਅਸੀਂ ਸਾਰੇ ਹੀ ਬਹੁਤ ਵਧੀਆ ਆ। ਗੱਲ ਇਹ ਆ ਕਿ ਦੌੜ ਦੇ ਵਿੱਚ ਨਾ ਲੱਗੀਏ ਕਿਸੇ, ਜਦੋਂ ਅਸੀਂ ਦੌੜਨ ਚ ਲੱਗ ਜਾਂਦੇ ਆ ਨਾ ਫੇਰ ਬਸ ਦੌੜਦੇ ਹੀ ਰਹਿ ਜਾਂਦੇ ਆ। ਸੋ ਆਪਣੇ ਆਪ ਨੂੰ ਜਿੱਤਿਆ ਹੋਇਆ ਬੰਦਾ ਉਹੀ ਹੁੰਦਾ ਜਿਹੜਾ ਕਿਸੇ ਦੌੜ ਚ ਸ਼ਾਮਿਲ ਨਹੀਂ ਹੁੰਦਾ। ਸੋ ਆਪਣੇ ਪਰਿਵਾਰ ਨੂੰ ਪਾਲਣਾ, ਆਪਣੇ ਟੱਬਰ ਨੂੰ ਪਾਲਣਾ, ਆਪਣੀ ਜ਼ਿੰਮੇਦਾਰੀਆਂ ਪੂਰੀਆਂ ਕਰਨੀਆਂ ਉਹ ਸਾਡੇ ਜ਼ਰੂਰ ਫਰਜ਼ ਆ। ਅੱਗੇ ਉਹ ਫਰਜ਼ ਸਮਝ ਕੇ ਕੀਤੇ ਜਾਂਦੇ ਸੀ, ਪਰ ਕਿਤੇ ਨਾ ਕਿਤੇ ਹੁਣ ਇੱਕ ਹੋੜ ਲੱਗੀ ਹੋਈ ਹੈ, ਹੈ ਨਾ। ਸੋ ਬਾਕੀ ਕਹਿਣਾ ਫਰਜ਼ ਆ, ਜੋ ਦਿਲ ਦੇ ਵਿੱਚ ਆਉਂਦਾ ਅਸੀਂ ਕਹਿ ਦਿੰਦੇ ਹਾਂ, ਬਾਕੀ ਸਾਰੇ ਤੁਸੀਂ ਸਮਝਦਾਰ ਹੋ। ਸੋ ਵਰਿੰਦਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ। ਗੱਲਾਂ ਮੇਰੇ ਤੋਂ ਹੋਰ ਬਹੁਤ ਜ਼ਿਆਦਾ ਜਿਹੜੀਆਂ ਮੈਂ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ, ਪਰ ਤੁਹਾਡਾ ਜਿਹੜਾ ਸਮਾਂ ਆ ਉਹ ਮੈਨੂੰ ਲੱਗਦਾ ਜ਼ਿਆਦਾ ਹੋ ਚੁੱਕਾ ਹੈ ਹਨਾ, ਤੁਸੀਂ ਵੀ ਸੌਣਾ ਹੋਣਾ ਉਧਰ, ਤੁਹਾਡੇ ਤੋਂ ਹਮੇਸ਼ਾ ਅੱਧਾ ਘੰਟਾ ਕਹਿਣੀ ਹੁੰਦੀ ਹੈ, ਪਰ ਉਸ ਤੋਂ ਜ਼ਿਆਦਾ ਹੀ ਟਾਈਮ ਲੈ ਲੈਣੀ ਆ ਮੈਂ ਤੁਹਾਡਾ। ਸੋ ਬਹੁਤ ਬਹੁਤ ਸ਼ੁਕਰੀਆ, ਔਰ ਉਮੀਦ ਕਰਦੀ ਹਾਂ ਕਿ ਅਗਲੇ ਹਫਤੇ ਫੇਰ ਤੁਸੀਂ ਸਾਨੂੰ ਜਰੂਰ ਜੁਆਇਨ ਕਰੋਗੇ ਤੇ ਹੋਰ ਗੱਲਾਂ ਦੇ ਉੱਤੇ ਅਸੀਂ ਆਪਣੀ ਗੱਲਬਾਤ ਜਿਹੜੀ ਆ ਉਹ ਸਾਂਝੀ ਕਰ ਪਾਵਾਂਗੇ।
ਜੀ ਬਹੁਤ ਬਹੁਤ ਧੰਨਵਾਦ। ਇੱਕ ਲਾਸਟ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਸਾਡੇ ਬੱਚੇ ਸਾਡੀ ਫੈਮਿਲੀ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਆ ਜਾਂ ਸਾਡੇ ਘਰਾਂ ਦੇ ਵਿੱਚ ਕੋਈ ਵੀ ਉੱਪਰ ਨੀਚੇ ਗੱਲ ਹੁੰਦੀ ਆ ਤਾਂ ਅਸੀਂ ਉਹਨੂੰ ਬਹਿ ਕੇ ਅੰਦਰੋਂ ਅੰਦਰੀ ਸਮਝਾਉਣ ਦੀ ਉਹਨੂੰ ਹੱਲ ਲੱਭਣ ਦੀ ਕੋਸ਼ਿਸ਼ ਕਰੀਦੀ ਆ। ਸੋ ਇਸੇ ਤਰ੍ਹਾਂ ਅਸੀਂ ਸਾਰੇ ਮੁਲਕ ਨੇ ਵੋਟਾਂ ਪਾ ਕੇ ਮੋਦੀ ਜੀ ਨੂੰ ਆਪਣਾ ਪ੍ਰਧਾਨ ਮੰਤਰੀ ਬਣਾਇਆ ਸੀ, ਉਹਨਾਂ ਨੂੰ ਉਸ ਮੁਲਕ ਦਾ ਰਾਜਾ ਬਣਾਇਆ 5 ਸਾਲਾਂ ਦੇ ਲਈ, ਤੇ ਇਹ ਉਹਨਾਂ ਦੀ ਹੁਣ ਸਿਆਣਪ ਦਾ ਟੈਸਟ ਆ ਕਿ ਉਹ ਆਪਣੇ ਆਮ ਪਬਲਿਕ ਨੂੰ ਉਹਦਾ ਹੱਕ ਦੇਣ, ਇਨਸਾਫ ਦੇਣ, ਤੇ ਜਿਹੜੇ ਉੱਥੇ ਬੈਠੇ ਆ ਲੋਕ ਚਾਹੇ ਉਹ ਧਾਰਮਿਕ ਤੌਰ ਤੇ ਡਿਫਰੈਂਟ ਹੋ ਸਕਦੇ ਆ, ਰੰਗ ਨਸਲ ਭੇਦ ਦੇ ਤੌਰ ਤੇ ਵੱਖਰੇ ਹੋ ਸਕਦੇ ਆ, ਬਟ ਉਹ ਵੀ ਉਹਨਾਂ ਦਾ ਵੀ ਰਾਜਾ ਆ, ਉਹਨਾਂ ਦਾ ਵੀ ਪ੍ਰਾਈਮ ਮਿਨਿਸਟਰ ਆ। ਸੋ ਸਾਡੀ ਬੇਨਤੀ ਆ ਜੇ ਸੁਣਦੇ ਆ ਤਾਂ ਪਲੀਜ਼ ਇਹਨਾਂ ਨੂੰ ਹੱਕ ਦਿਓ, ਇਹਨਾਂ ਦਾ ਸਹੀ ਫੈਸਲਾ ਕਰੋ। ਜੇ ਤੁਸੀਂ ਮੁਲਕ ਚਲਾਉਣਾ ਚਾਹੁੰਦੇ ਆ ਤਾਂ ਇਹਦਾ ਛੇਤੀ ਤੋਂ ਛੇਤੀ ਨਿਪਟਾਰਾ ਕਰੋ, ਇਹੀ ਬੇਨਤੀ ਅਰਦਾਸ ਆ। ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਟਾਈਮ ਦੇਣ ਦੇ ਲਈ।
ਬਹੁਤ ਬਹੁਤ ਸ਼ੁਕਰੀਆ ਵਰਿੰਦਰ। ਸੋ ਗੀਤ ਦੀ ਫਰਮਾਇਸ਼ ਵੀ ਆਈ ਹੋਈ, ਅਰਸ਼ ਮੱਲੀ ਹੁਣਾਂ ਨੇ ਗੀਤ ਦੀ ਫਰਮਾਇਸ਼ ਕੀਤੀ ਸੀ, ਜਗਜੀਤ ਸਿੰਘ ਦੀ ਗਜ਼ਲ ਯੇ ਦੌਲਤ ਵੀ ਲੈ ਲੋ ਯੇ ਸ਼ੋਹਰਤ ਵੀ ਲੈ ਲੋ, ਬਹੁਤ ਹੀ ਪਿਆਰੀ ਗਜ਼ਲ, ਬਹੁਤ ਹੀ। ਵੈਸੇ ਜਗਜੀਤ ਸਿੰਘ ਮੇਰੇ ਬੜੇ ਫੇਵਰੇਟ ਹੈ, ਪਰ ਉਹਨਾਂ ਦੀ ਇਹ ਗਜ਼ਲ ਤੇ ਸਾਡੇ ਸਾਰਿਆਂ ਦੇ ਦਿਲ ਦੇ ਬੜੇ ਕਰੀਬ ਹੈ। ਔਰ ਇਹ ਗਜ਼ਲ ਕਾਫੀ ਦੇਰ ਤੋਂ ਸੁਣਦੀ ਆ, ਔਰ ਬਚਪਨ ਦੇ ਵਿੱਚ ਗੱਲ ਇਹੀ ਹੁੰਦੀ ਆ ਕਿ ਸਾਨੂੰ ਜਦੋਂ ਸਾਰੇ ਇਹੀ ਗੱਲਾਂ ਕਹਿੰਦੇ ਹੁੰਦੇ ਆ ਕਿ ਬਸ ਜਦੋਂ ਅਸੀਂ ਵੱਡੇ ਹੋ ਜਾਂਦੇ ਆ ਤੇ ਫਿਰ ਲੱਗਦਾ ਵੀ ਸਾਰਾ ਕੁਝ ਲੈ ਲਵੇ ਤੇ ਸਾਨੂੰ ਸਾਡਾ ਬਚਪਨ ਦੇ ਦੇਵੇ, ਇਹ ਚੀਜ਼ ਸਮਝ ਨਹੀਂ ਆਉਂਦੀ ਹੁੰਦੀ ਸੀਗੀ। ਪਰ ਜਗਜੀਤ ਸਿੰਘ ਦੀਆਂ ਗਜ਼ਲਾਂ ਬਹੁਤ ਸਾਰੀਆਂ ਇਹੋ ਜਿਹੀਆਂ ਗਜ਼ਲਾਂ ਜੋ ਮੈਂ ਸੁਣਦੀ ਹੁੰਦੀ ਸੀ ਪਰ ਮੈਨੂੰ ਇੰਨੀ ਵਧੀਆ ਤਰੀਕੇ ਨਾਲ ਸਮਝ ਨਹੀਂ ਆਉਂਦੀ ਹੁੰਦੀ ਸੀ, ਉਹਦੇ ਕੋਈ ਲੌਜਿਕ ਜਿਹੜੇ ਉਹ ਸਮਝ ਨਹੀਂ ਆਉਂਦੇ ਹੁੰਦੇ ਸੀ। ਪਰ ਜ਼ਿੰਦਗੀ ਦੇ ਵਿੱਚ ਜਿੱਦਾਂ ਜਿੱਦਾਂ ਮੈਚਿਓਰ ਹੁੰਦੇ ਜਾਂਦੇ ਆ ਉਹ ਤਰਕ ਦੇ ਨਾਲ ਸਾਰੀਆਂ ਚੀਜ਼ਾਂ ਸਮਝ ਆਉਂਦੀਆਂ। ਸੋ ਇਹ ਗਜ਼ਲ ਨੂੰ ਵੀ ਆਓ ਇੱਕ ਵਾਰੀ ਸੁਣੀਏ, ਔਰ ਮੈਨੂੰ ਪਤਾ ਹੈ ਸੁਣਦੇ ਸੁਣਦੇ ਸਾਡੇ ਗੱਚ ਜਿਹੜੇ ਆ ਉਹ ਭਰੇ ਆਉਣੇ ਆ ਇਹ ਸੁਣਦਿਆਂ ਨੂੰ, ਕਿਉਂਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਦੀ ਇਹ ਅਸਲੀਅਤ ਹੈ। ਆਓ ਸੁਣਦੇ ਆ ਜਗਜੀਤ ਸਿੰਘ ਦੀ ਆਵਾਜ਼ ਦੇ ਵਿੱਚ ਇਹ ਗਜ਼ਲ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
دولت بھی لے لو یہ شہرت بھی لے لو بھلے چھین لو مجھ سے میری جوانی مگر مجھ کو لوٹا دو بچپن کا ساون وہ کاغذ کی کشتی وہ بارش کا پانی وہ کاغذ کی کشتی وہ بارش کا پانی محلے کی سب سے پرانی نشانی وہ بڑھیا جسے بچے کہتے تھے نانی وہ نانی کی باتوں میں پریوں का डेरा वो चेहरे की झुरियों में सदियों का फेरा भुलाए नहीं भूल सकता है कोई भुलाए नहीं भूल सकता है कोई वो छोटी सी रातें वो लंबी कहानी वो छोटी सी रातें वो लंबी अपने घर से निकलना वो चिड़िया वो बुलबुल वो तितली पकड़ना वो गुड़िया की शादी पे लड़ना झगड़ना वो झूलों से गिरना वो गिर के संभलना वो पीतल के छलों के प्यारे से तोहफे वो पीतल के छलों के प्यारे से तोहफे वो टूटी हुई चूड़ियों की निशानी वो कागज की कश्ती वो बारिश का पानी वो कागज की कश्ती वो बारिश का पानी वो कागज की कश्ती वो बारिश का पानी।
गीत हो गया खत्म। जी बिल्कुल, कुछ गीत कुछ गजलां दिल दे बड़े करीब हुंदियां है ना, सो बहुत ही प्यारी जी गजल। चलो गल अगे तोड़दे आ, गल कर रहे सीगे वरिंदर नाल के जिंदगी दे विच असी किड्डी सादगी तो किड्डे अपने जिहड़ी जिंदगी असी बड़े आराम दे नाल बिताउंदे सी, ओह खुशियां ओह हासे जिन्हां दी कोई कीमत नहीं सी, जिहड़े बड़े सस्ते हुंदे सीगे, ओह किद्दां कमर्शियल हुंदे गए, हर एक चीज कमर्शियल हुंदी गई जिंदगी दे विच। और जे गल करां सब तो ज्यादा जिहड़ा जे असी देखिए ते सब तो ज्यादा एक जिहड़ी साडे ते इह चीज आउंदी सीगी भई जिहड़ा मीडिया आ या टीवी आ सब तो ज्यादा प्रभाव उहने पाया। अच्छा टीवी भी जो पहला हुंदा सी उदो ठीक सी, जे असी अपना मीडिया दी गल करिए या जेड़ा साडा एक्सपोजर हुंदा दुनिया दा सब तो ज्यादा मीडिया दे जरिए हुंदा, सोशल मीडिया तो चलो की हुंदा सी, सोशली असी एक दूजे नाल जरूर कनेक्टेड हुंदे सी पर मीडिया उदे चो किते परे सी। सोशलाइजिंग करन दीआं चीजां हुंदियां सीगियां या सत्थां हुंदियां सी पिंड दे विच, उत्थे लोक बैठे हुंदे सी किसे पिपल दे थले बैठ जांदे सी या बिजली जांदी सी ते सारे घरों बाहर निकल के किसे डेक दे थले बैठ के गर्मियां च या सर्दियां दे विच किते धूनी बाली है ते चार बंदे उत्थे इकट्ठे हो गए, सोशलाइज करन दे तरीके ਇਹ ਹੁੰਦੇ ਸੀ। ਜਾਂ ਹੋਰ ਨੀ ਤੇ ਚਾਰ ਬੀਬੀਆਂ ਜਿੱਥੇ ਇਕੱਠੀਆਂ ਹੋ ਗਈਆਂ ਉਹਦੇ ਵਰਗੀ ਤਾਂ ਸੋਸ਼ਲਾਈਜੇਸ਼ਨ ਕੋਈ ਹੁੰਦੀ ਨੀ ਸੀਗੀ ਹੈ ਨਾ, ਸਾਰੇ ਪਿੰਡ ਦੀ ਖਬਰ ਲੱਗ ਜਾਂਦੀ ਹੁੰਦੀ ਸੀ, ਜਿਹੜੇ ਜੇ ਕੋਈ ਆਲੇ ਦੁਆਲੇ ਦੇ ਪਿੰਡ ਵੀ ਗਈ ਹੁੰਦੀ ਸੀ ਤੇ ਉੱਥੇ ਦੀਆਂ ਵੀ ਚਾਰ ਖਬਰਾਂ ਇੱਕ ਦੂਜੇ ਨੂੰ ਦੱਸ ਦੇਣੀਆਂ। ਸੋ ਸਮਾਜਿਕ ਜਿਹੜਾ ਇੱਕ ਆਪਸ ਦੇ ਵਿੱਚ ਮਿਲ ਵਰਤਨ ਸੀ ਉਹ ਕੁਝ ਇਸ ਤਰੀਕਿਆਂ ਨਾਲ ਹੁੰਦੀ ਹੁੰਦੀ ਸੀਗੀ ਹੈ ਨਾ। ਉਸ ਤੋਂ ਬਾਅਦ ਹੌਲੀ ਹੌਲੀ ਹੋਇਆ ਕਿ ਹਾਂ ਇੱਕ ਰੇਡੀਓ ਲੱਗਾ ਹੁੰਦਾ ਸੀ ਜਾਂ ਟ੍ਰਾਂਜਿਸਟਰ ਹੁੰਦਾ ਸੀਗਾ ਤੇ ਸਾਰੇ ਉਹਦੇ ਦੁਆਲੇ ਬੈਠੇ ਹੁੰਦੇ ਸੀਗੇ ਉਹਨੂੰ ਸੁਣਨਾ ਜਿਹੜੇ ਸਾਡੇ ਬਜ਼ੁਰਗ ਹੁੰਦੇ ਸੀਗੇ। ਉਸ ਤੋਂ ਬਾਅਦ ਟੀਵੀ ਆਇਆ, ਟੀਵੀ ਆਉਣ ਦੇ ਨਾਲ ਜ਼ਿੰਦਗੀ ਦੇ ਵਿੱਚ ਇਹ ਸੀ ਵੀ ਸਾਰਿਆਂ ਦੇ ਕੋਲ ਟੀਵੀ ਨਹੀਂ ਹੁੰਦੇ ਸੀਗੇ, ਪਿੰਡ ਦੇ ਵਿੱਚ ਕਿਸੇ ਇੱਕ ਅੱਧੇ ਕੋਲ ਜੇ ਟੀਵੀ ਹੋਣਾ ਤੇ ਬਾਕੀਆਂ ਸਾਰਿਆਂ ਨੇ ਵੀ ਜੇ ਕਹਿ ਲਓ ਵੀ ਹਫ਼ਤੇ ਦੀ ਇੱਕ ਫਿਲਮ ਉੱਥੇ ਚੱਲ ਜਾਣਾ ਦੇਖਣ ਹੈ ਨਾ। ਉਸ ਤੋਂ ਬਾਅਦ ਹੌਲੀ ਹੌਲੀ ਹੋਇਆ ਏ ਕਿ ਜਿਹੜਾ ਟੀਵੀ ਆ ਉਹ ਵੀ ਹਰ ਘਰ ਦੇ ਵਿੱਚ ਆ ਗਿਆ। ਬਲੈਕ ਐਂਡ ਵਾਈਟ ਟੀਵੀ ਆਏ ਸ਼ੁਰੂ ਸ਼ੁਰੂ ਦੇ ਵਿੱਚ, ਹਰ ਘਰ ਦੇ ਵਿੱਚ ਹੌਲੀ ਹੌਲੀ ਉਹ ਹੋਣੇ ਸ਼ੁਰੂ ਵੀ ਹੋ ਗਏ। ਜੇ ਨਹੀਂ ਵੀ ਹੁੰਦੇ ਸੀਗੇ ਤੇ ਚਲੋ ਰਾਮਾਇਣ ਆ ਗਈ ਤੇ ਸਾਰਿਆਂ ਨੇ, ਜੇ ਤੁਹਾਡੇ ਲਾਗੇ ਦੇ ਚਾਰ ਗੁਆਂਢੀ ਉਹਨਾਂ ਨੇ ਵੀ ਆ ਜਾਣਾ ਤੇ ਤੁਸੀਂ ਬੈਠ ਜਾਓ। ਸਭ ਤੋਂ ਵੱਡੀ ਗੱਲ ਇੱਕ ਹੁੰਦੀ ਸੀਗੀ ਕਿ ਹਰ ਕਿਸੇ ਕੋਲ ਟਾਈਮ ਵੀ ਸੀ, ਇੰਨਾ ਕੰਮ ਕਰਨ ਦੇ ਬਾਵਜੂਦ ਵੀ ਹਰ ਕਿਸੇ ਕੋਲ ਟਾਈਮ ਹੁੰਦਾ ਸੀ ਔਰ ਕੋਈ ਕਿਸੇ ਦੇ ਘਰ ਜਾਂਦਾ ਸੀ ਜਾਂ ਆਉਂਦਾ ਸੀ ਤੇ ਕੋਈ ਮੱਥੇ ਤੇ ਵੱਟ ਨਹੀਂ ਸੀ ਪਾਉਂਦਾ ਹੁੰਦਾ, ਹੈ ਨਾ। ਅੱਜ ਦੇ ਘਰ ਚ ਚਾਰ ਬੰਦੇ ਆ ਜਾਣ ਤੇ ਸੋਚੋ ਸਾਨੂੰ ਕਿੰਨਾ ਫਿਕਰ ਪੈ ਜਾਂਦਾ ਤੇ ਹਾਂ, ਉਹ ਵੀ ਉਹਨੇ ਫੋਨ ਕਰਕੇ ਅਸੀਂ ਕਿਸੇ ਨੂੰ ਕਿਹਾ ਹੁੰਦਾ ਵੀ ਅਸੀਂ ਆਉਣਾ ਜਾਂ ਕਿਸੇ ਨੇ ਸਾਨੂੰ ਕਿਹਾ ਹੁੰਦਾ ਵੀ ਭਾਈ ਆ ਵੀਕਐਂਡ ਤੇ ਅਸੀਂ ਆਵਾਂਗੇ, ਪਰ ਸਾਡੇ ਸਿਰ ਤੇ ਟੈਨਸ਼ਨ ਕਿਸ ਗੱਲ ਦੀ ਹੁੰਦੀ ਆ, ਕਿਹੜੀ ਕਰੋਕਰੀ ਦੇ ਵਿੱਚ ਖਿਲਾਵਾਂਗੇ, ਕੀ ਖਿਲਾਵਾਂਗੇ, ਕੀ ਬਣਾਵਾਂਗੇ, ਇਹਦੇ ਵਿੱਚ ਕੀ ਹੋਊਗਾ, ਸਨੈਕਸ ਵਿੱਚ ਕੀ ਹੋਊਗਾ, ਸਵੀਟ ਡਿਸ਼ ਚ ਕੀ ਰੱਖਾਂਗੇ, ਉਹਦੇ ਨਾਲ ਫਿਰ ਖਲਾਉਣਾ ਘੱਟ ਤੇ ਦਿਖਾਉਣਾ ਜ਼ਿਆਦਾ ਹੁੰਦਾ। ਔਰ ਇੱਕ ਮਾਈਂਡ ਚ ਕਿਤੇ ਨਾ ਕਿਤੇ ਲੋਕਾਂ ਦੇ ਇਹ ਬੜੀ ਚੀਜ਼ ਹੁੰਦੀ ਆ ਕਿ ਉੱਥੇ ਜਾ ਕੇ ਇਹ ਖਾਧਾ ਸੀ ਤੇ ਅਸੀਂ ਆਹਾ ਆਹਾ ਕਰੀਏ, ਉਹਨੇ ਆਹ ਕੀਤਾ ਸੀ ਤੇ ਅਸੀਂ ਇਹ ਚੀਜ਼ ਕਰੀਏ, ਹੈ ਨਾ। ਇਹ ਚੀਜ਼ਾਂ ਅੱਗੇ ਬਹੁਤ ਘੱਟ ਹੁੰਦੀਆਂ ਸੀ। ਅੱਗੇ ਹੁੰਦਾ ਸੀ ਭਾਈ ਜਵਾਈ ਭਾਈ ਨੇ ਆਉਣਾ, ਹੈ ਨਾ, ਤੇ ਫੇਰ ਕੋਈ ਚੀਜ਼ ਹੁੰਦੀ ਸੀਗੀ ਵੀ ਹਾਂ ਇਹੋ ਜਿਹੀ ਬਣਾ ਲਓ, ਉਹ ਵੀ ਕੀ ਬਣਾਉਣਾ ਹੁੰਦਾ ਸੀਗਾ ਵੀ ਚਾਰ ਪਿੰਨੀਆਂ ਰੱਖ ਦੋ ਉਹਦੇ ਅੱਗੇ, ਜਾਂ ਹੈ ਨਾ, ਕੋਈ ਐਡੀ ਗੱਲ ਨਹੀਂ ਸੀ ਹੁੰਦੀ। ਸਿੰਪਲ ਜਿਹਾ ਜੋ ਘਰ ਦੇ ਵਿੱਚ ਦਾਲ ਫੁਲਕਾ ਹੁੰਦਾ ਸੀਗਾ, ਜੇ ਕਿਸੇ ਨੇ ਆ ਵੀ ਜਾਣਾ ਤਾਂ ਉਹਨੇ ਵੀ ਬੈਠ ਕੇ ਰੋਟੀ ਖਾ ਲੈਣੀ, ਆਏ ਗਏ ਦੀ ਤਾਂ ਗੱਲ ਹੋਰ, ਜੇ ਕਿਸੇ ਗੁਆਂਢੀਆਂ ਦੇ ਗਏ ਹੁੰਦੇ ਸੀਗੇ ਤੇ ਉੱਥੇ ਉਹਨੇ ਗਾਣਾ ਵੀ ਚੱਲ ਰੋਟੀ ਖਾ ਲਾ, ਜਾਂ ਸਾਡੇ ਘਰ ਕੋਈ ਆਇਆ ਹੁੰਦਾ ਸੀਗਾ ਤਾਂ, ਹੈ ਨਾ, ਤੁਹਾਡੇ ਆਇਆ ਹੁੰਦਾ ਸੀ ਤੇ ਨਾਲ ਦੇ ਜਿਹੜੇ ਜਵਾਕ ਹੁੰਦੇ ਸੀ ਤੁਹਾਡੇ ਯਾਰ ਬੇਲੀ, ਉਹਨਾਂ ਨੇ ਵੀ ਰੋਟੀ ਕਈ ਵਾਰੀ ਪੱਕਦੀ ਉੱਥੋਂ ਹੀ ਖਾ ਜਾਣੀ। ਸੋ ਸਾਂਝਾਂ ਕੁਝ ਇਹੋ ਜਿਹੀਆਂ ਹੁੰਦੀਆਂ ਸੀਗੀਆਂ। ਸਾਡੀ ਜ਼ਿੰਦਗੀ ਕਮਰਸ਼ਲਾਈਜ਼ ਹੋਈ ਆ ਮੈਨੂੰ ਲੱਗਦਾ ਕਿ, ਮੈਂ ਆਪਣੀ ਗੱਲ ਕਰਾਂ ਤਾਂ ਜਿੱਥੇ ਤੱਕ ਲੱਗਦਾ ਆ, ਟੀਵੀ ਤੋਂ, ਉਹਦੇ ਤੋਂ ਬੜਾ ਅਸਰ ਪਿਆ। ਜਦੋਂ ਟੀਵੀ ਆਇਆ, ਚਲੋ ਟੀਵੀ ਤੇ ਜਿਹੜੇ ਕੁਝ ਪ੍ਰੋਗਰਾਮ, ਬੜੇ ਲਿਮਿਟਡ ਪ੍ਰੋਗਰਾਮ ਅਜੇ ਤੱਕ ਦੇਖੀਦੇ ਹੁੰਦੇ ਸੀ, ਪਰ ਹੌਲੀ 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 ਉਹ ਲਿਮਿਟ ਜਿਹੜੀ ਆ, ਫਿਰ ਕਹਿੰਦੇ ਹੁੰਦੇ ਆ ਨਾ ਵੀ ਹੱਥ ਚ ਚੀਜ਼ ਆ ਜਾਵੇ ਤੇ ਬਸ ਫਿਰ। ਔਰ ਉਸ ਤੋਂ ਬਾਅਦ ਜਿਹੜੀਆਂ ਐਡਵਰਟਾਈਜ਼ਮੈਂਟਸ ਆਉਂਦੀਆਂ ਹੁੰਦੀਆਂ ਸੀਗੀਆਂ, ਉਹ ਪੂੰਜੀਵਾਦ ਦੀ ਗੱਲ ਸ਼ੁਰੂ ਕਰਦੇ ਆ ਕਿ ਕਿੱਥੋਂ ਉਹਨੇ ਸਾਡੇ ਸਾਨੂੰ ਆਪਣੀ ਲਪੇਟ ਵਿੱਚ ਲਿਆ। ਉਹ ਇੱਕ ਜਿਹੜਾ ਘਰ ਦੇ ਦਹੀਂ ਦੇ ਨਾਲ ਸਿਰ ਨਾ ਲੈਣਾ, ਜਾਂ ਇੱਕ ਦੇਸੀ ਸਾਬਣ ਜਿਹੜਾ ਹੁੰਦਾ ਸੀਗਾ ਉਹਦੇ ਨਾਲ ਹੀ ਅਸੀਂ ਸਿਰ ਨਹਾ ਲਈਦੇ ਸੀ। ਉਸ ਤੋਂ ਬਾਅਦ ਜਦੋਂ ਟੀਵੀ ਤੇ ਦੇਖਿਆ ਵੀ ਨਹੀਂ ਭਾਈ, ਕੇਸ਼ ਨਿਖਾਰ ਵੀ ਇੱਕ ਸਿਰ ਨੂੰ ਨਹਾਉਣ ਵਾਲਾ ਸਾਬਣ ਹੁੰਦਾ, ਉਹ ਜ਼ਿਆਦਾ ਵਧੀਆ, ਉਹਦੇ ਨਾਲ ਵਾਲ ਹੋ ਜਾਂਦੇ ਆ, ਫੇਰ ਕੇਸ਼ ਨਿਖਾਰ ਵੱਲ ਹੋ ਪੂਰੀ ਦੁਨੀਆਂ ਸੀ। ਫੇਰ ਇਹ ਲੱਗਾ ਭਾਈ ਸ਼ੈਂਪੂ ਜਿਹੜੇ ਆ ਉਹ ਜ਼ਿਆਦਾ ਵਧੀਆ ਆ, ਨਾ ਨਾ ਇਹਨਾਂ ਦੇ ਨਾਲ ਤਾਂ ਵਾਲ ਝੜ ਜਾਂਦੇ ਆ ਜਾਂ ਵਾਲਾਂ ਚ ਸਿੱਕਰੀ ਪੈ ਜਾਂਦੀ ਆ। ਫੇਰ ਗੱਲ ਹੋ ਗਈ ਉਹਨਾਂ ਸ਼ੈਂਪੂਆਂ ਵੱਲ, ਫੇਰ ਉਹ ਸ਼ੈਂਪੂ ਆਉਣੇ ਸ਼ੁਰੂ ਹੋ ਗਏ। ਫੇਰ ਉਹਨਾਂ ਸ਼ੈਂਪੂਸ ਦੇ ਵਿੱਚ ਕਿੰਨੇ ਬ੍ਰਾਂਡ ਹੋ ਗਏ, ਇਹ ਕਵੇ ਵੀ ਇਹਦੇ ਵਿੱਚ ਆ ਨਹੀਂ ਹੈਗਾ ਤੇ ਇਹਦੇ ਵਿੱਚ ਆ, ਇਹਦੇ ਵਿੱਚ ਆ ਨਹੀਂ ਤੇ ਇਹਦੇ ਵਿੱਚ ਆ। ਔਰ ਅੱਜ ਅਸੀਂ ਉਹ ਸ਼ੈਂਪੂ ਦੇਖਦੇ ਹਾਂ ਜਿਨ੍ਹਾਂ ਦੇ ਉੱਤੇ ਫੋਟੋਆਂ ਬਣੀਆਂ ਹੁੰਦੀਆਂ ਵੀ ਇਹਦੇ ਵਿੱਚ ਜੀ ਇਹਦੇ ਵਿੱਚ ਦੁੱਧ ਦੀ ਕਰੀਮ ਆ, ਜਾਂ ਇਹਦੇ ਵਿੱਚ ਨਾਰੀਅਲ ਆ, ਹੈ ਨਾ, ਇਹ ਸਟ੍ਰੈਕਟ ਆ। ਤੇ ਇਹ ਗੱਲ ਸੋਚਦੇ ਹੁੰਦੇ ਆ ਵੀ ਇਹੀ ਤਾਂ ਅਸੀਂ ਕਰਦੇ ਸੀ, ਇਹੀ ਨਾਰੀਅਲ ਦਾ ਤੇਲ ਤਾਂ ਸਿਰਾਂ ਨੂੰ ਲਾਈਦਾ ਹੁੰਦਾ ਸੀਗਾ, ਵੀ ਉਹ ਨਾਰੀਅਲ ਦਾ ਤੇਲ ਕਿੰਨਾ ਸਸਤਾ ਹੁੰਦਾ ਸੀ, ਔਰ ਅਸੀਂ ਅੱਜ ਇਹਨਾਂ ਸ਼ੈਂਪੂਆਂ ਤੇ ਆ ਗਏ ਔਰ ਸ਼ੈਂਪੂ ਇਹੀ ਦਿਖਾ ਕੇ ਵੇਚ ਰਹੇ ਆ ਵੀ ਇਹਦੇ ਵਿੱਚ ਵੀ ਨਾਰੀਅਲ ਹੀ ਆ, ਹੈ ਨਾ। ਸੋ ਉਹੀ ਗੱਲ ਹੋਰ ਚੀਜ਼ਾਂ ਤੇ, ਚਾਹੇ ਉਹ ਸਾਬਣ ਦੀ ਗੱਲ ਹੋਵੇ, ਵੀ ਸਾਬਣ ਵੀ ਦੇਖ ਲਓ ਉਹਨਾਂ ਦੇ ਕਿੰਨੇ ਬ੍ਰਾਂਡਸ ਹੌਲੀ ਹੌਲੀ ਆਉਣੇ ਸ਼ੁਰੂ ਹੋ ਗਏ। ਇਸ ਗੱਲ ਚ ਮੈਂ ਕਹਾਂਗੀ ਭਾਈ ਜਿਹੜਾ ਸਾਡਾ ਇੰਡੀਅਨ ਮੀਡੀਆ ਹੈ ਨਾ, ਜਿਹੜੀ ਇੰਡੀਅਨ ਐਡਵਰਟਾਈਜ਼ਮੈਂਟ ਦੀ ਜਿਹੜੀ ਇੰਡਸਟਰੀ ਆ, ਉਹਨੇ ਬਹੁਤ ਹਿਲਾਇਆ ਆ ਉਸ ਚੀਜ਼ ਨੂੰ। ਇੱਧਰ ਦੇਖਦੇ ਹਾਂ, ਇੱਧਰ ਹੁਣ ਜਿਹੜੀਆਂ ਐਡਵਰਟਾਈਜ਼ਮੈਂਟਸ ਹੁੰਦੀਆਂ ਉਹਦੇ ਵਿੱਚ ਮੈਂ ਕਦੀ ਕਿਸੇ ਸ਼ੈਂਪੂ ਦੀ ਜਾਂ ਕਿਸੇ ਸੋਪ ਦੀ ਜਾਂ ਕਿਸੇ ਫੇਅਰਨੈਸ ਕਰੀਮ ਦੀ ਕਦੀ ਕੋਈ ਐਡ ਮੈਂ ਆਸਟ੍ਰੇਲੀਅਨ ਟੀਵੀ ਤੇ ਨਹੀਂ ਦੇਖੀ। ਪਰ ਮੈਂ ਉਹ ਸੋਚਦੀ ਹੁੰਦੀ ਹਾਂ ਵੀ ਸਾਡੇ ਇੰਡੀਆ ਦੇ ਵਿੱਚ ਇਹ ਚੀਜ਼ਾਂ ਕਦੋਂ ਤੋਂ ਸ਼ੁਰੂ ਹੋਈਆਂ ਆ। ਫਿਰ ਜੋ ਅਸੀਂ ਖਾਂਦੇ ਪੀਂਦੇ ਹੁੰਦੇ ਸੀਗੇ ਘਰਾਂ ਦੇ ਵਿੱਚ, ਰੋਟੀ ਹੋ ਗਈ, ਅਚਾਰ ਹੋ ਗਿਆ ਜਾਂ ਦਾਲ ਸਬਜ਼ੀ, ਬੜੇ ਖੁਸ਼ ਸੀ ਉਹਦੇ ਨਾਲ। ਫਿਰ ਹੌਲੀ ਹੌਲੀ ਦੇਖਣਾ ਸ਼ੁਰੂ ਕੀਤਾ ਵੀ ਨਹੀਂ, ਇੱਕ ਕੋਰਨ ਫਲੇਕਸ ਵੀ ਹੁੰਦੇ ਆ ਔਰ ਉਹਦੇ ਵਰਗਾ ਤੇ ਹੈਲਦੀ ਬ੍ਰੇਕਫਾਸਟ ਹੈ ਹੀ ਕੋਈ ਨਹੀਂ। ਫਿਰ ਸਾਨੂੰ ਲੱਗਣਾ ਵੀ ਅਸੀਂ ਤਾਂ ਕੀ ਖਾਈ ਜਾਂਦੇ ਹਾਂ, ਸਾਡਾ ਦਿਮਾਗ ਤਾਂ ਹੀ ਸ਼ਾਇਦ ਨਹੀਂ ਚੱਲਦਾ ਇੰਨਾ ਜ਼ਿਆਦਾ ਕਿ ਜਿਹੜੇ ਉਧਰ ਜੇ ਅਸੀਂ ਇਹ ਕੋਰਨਫਲੇਕਸ ਖਾਈਏ ਤਾਂ ਸ਼ਾਇਦ ਸਹੀ ਗੱਲ ਆ, ਇਹਦੇ ਚ ਹੀ ਆਏ ਨੇ ਜ਼ਿਆਦਾ, ਕਿਉਂਕਿ ਉਹਨਾਂ ਨੇ ਸਕਰੀਨ ਤੇ ਕਹਿ ਦਿੱਤਾ ਤੇ ਦਿਖਾ ਦਿੱਤਾ ਵੀ ਉਹ ਆਏ ਉਹ ਕੋਰਨਫਲੇਕਸ ਖਾ ਕੇ ਨਿਆਣੇ ਬਹੁਤ ਜ਼ਿਆਦਾ ਇੰਟੈਲੀਜੈਂਟ ਹੋ ਰਹੇ ਆ, ਬਹੁਤ ਜ਼ਿਆਦਾ ਪੜ੍ਹਦੇ ਆ, ਹੈ ਨਾ। ਉਹ ਚੀਜ਼ਾਂ ਕਿੱਦਾਂ ਸਾਡੇ ਤੇ ਹਾਵੀ ਹੁੰਦੀਆਂ, ਮੈਨੂੰ ਯਾਦ ਆ ਵੀ ਹਾਂ ਉਹ ਚੀਜ਼ਾਂ ਦੇ ਅਸਰ ਕਿੱਦਾਂ ਮੇਰੇ ਦਿਮਾਗ ਤੇ ਹੁੰਦੇ ਸੀ ਵੀ ਹਾਂ ਆਹ ਚੀਜ਼ ਵਧੀਆ ਆ। ਫਿਰ ਜੈਮ ਜਦੋਂ ਆਏ ਤੇ ਸਾਨੂੰ ਲੱਗਾ ਵੀ ਜੈਮ ਬਹੁਤ ਵਧੀਆ ਆ, ਰੋਟੀ ਤੇ ਲਾ ਕੇ ਅਸੀਂ ਕੀ ਉਹ ਮੱਖਣ ਜਿਹਾ ਹੀ ਖਾਂਦੇ ਰਹਿੰਦੇ ਆ, ਜੈਮ ਨੂੰ ਬ੍ਰੈਡ ਤੇ ਲਾ ਕੇ ਖਾਣਾ ਦਾ ਤਾਂ ਗੱਲ ਹੀ ਹੋਰ ਆ, ਹੈ ਨਾ, ਉਹ ਇੱਕ ਸਟੇਟਸ ਆ। ਵੀ ਫੇਰ ਲੱਗਣ ਲੱਗ ਗਿਆ ਵੀ ਇਹ ਸਾਡੇ ਘਰ ਦੇ ਤਾਂ ਪੇਂਡੂ ਜਿਹੇ ਆ, ਇਹ ਨਿਕਲਦੇ ਨੀ, ਇਹਨਾਂ ਨੇ ਏਦਾਂ ਹੀ ਦੇਸੀ ਰਹਿਣਾ ਆ, ਕੁਛ ਨੀ, ਓਹੀ ਚੀਜ਼ਾਂ ਚ ਫਸੇ ਹੋਏ ਆ। ਫਿਰ ਉਹਨਾਂ ਨੂੰ ਉਹ ਦਿਖਾ ਦਿਖਾ ਕੇ ਕਹਿਣਾ ਵੀ ਦੇਖੋ ਦੁਨੀਆਂ ਕਿੱਥੇ ਜਾਈ ਜਾਂਦੀ ਆ, ਅਸੀਂ ਆਹ ਹੀ ਚੀਜ਼ਾਂ ਕਰੀ ਜਾਂਦੇ ਆ। ਉਸ ਚੀਜ਼ਾਂ ਦੇ ਫਸੇ ਹੋਏ ਅਸੀਂ ਹੌਲੀ ਹੌਲੀ ਆਪਣੇ ਪੈਰਾਂ ਤੇ ਆਪ ਹੀ ਕੁਹਾੜੇ ਮਾਰਨੇ ਸ਼ੁਰੂ ਕਰ ਦਿੱਤੇ, ਚਾਹੇ ਅਸੀਂ ਆਪਣੇ ਖਾਣ ਪੀਣ ਦੇ ਤਰੀਕੇ ਬਦਲਣੇ ਸ਼ੁਰੂ ਕਰ ਦਿੱਤੇ, ਜਾਂ ਕਹਿ ਲੋ ਕਿ ਆਪਣੇ ਜਿਹੜਾ ਰਹਿਣ ਸਹਿਣ ਸੀ ਉਹਦੇ ਵਿੱਚ ਅਸੀਂ ਫਰਕ ਕਰਨਾ ਸ਼ੁਰੂ ਕਰ ਦਿੱਤਾ, ਘਰ ਦੀਆਂ ਚੀਜ਼ਾਂ ਜਿਹੜੀਆਂ ਸੀ ਉਹ ਪੁਰਾਣੀਆਂ ਲੱਗਣੀਆਂ ਸ਼ੁਰੂ ਹੋ ਗਈਆਂ, ਜੋ ਦੁਨੀਆਂ ਦਿਖਾਈ ਜਾਂਦੀ ਸੀ ਉਹ ਸਾਨੂੰ ਸਹੀ ਲੱਗਣ ਲੱਗ ਗਿਆ ਸੀ, ਹੈ ਨਾ। ਸੋ ਤੁਸੀਂ ਕੀ ਸੋਚਦੇ ਹੋ, ਜ਼ਰੂਰ ਦੱਸਿਓ ਇਹਦੇ ਲਈ ਮੈਨੂੰ। ਤੇ ਨਰਿੰਦਰ ਰਠੌਰ ਹੁਣਾਂ ਨੇ ਕਿਹਾ ਕਿ ਬਿਲਕੁਲ ਸਹੀ, ਸਾਡੇ ਤਾਂ ਫੇਅਰ ਐਂਡ ਲਵਲੀ ਨੇ ਵਿੜਾ ਗਰਕ ਕੀਤਾ ਸੀ, ਪਤਾ ਨੀ ਕਿੰਨੀਆਂ ਕੁ ਫੇਅਰ ਐਂਡ ਲਵਲੀ ਦੀਆਂ ਅਸੀਂ ਜਿਹੜੀਆਂ ਟਿਊਬਾਂ ਉਹ ਖਤਮ ਕੀਤੀਆਂ ਹੋਣੀਆਂ ਆ, ਪਰ ਰੰਗ ਤਾਂ ਰੱਬ ਨੇ ਜੋ ਦੇਣਾ ਸੀਗਾ ਉਹੀ ਸੀ ਸਾਡੇ ਕੋਲ, ਉਹੀ ਰੰਗ ਰੂਪ, ਹੈ ਨਾ। ਸੋ ਬਿਲਕੁਲ। ਤੇ ਗੁਰਿੰਦਰ ਸਿੰਘ ਹੁਣੀ ਕਹਿੰਦੇ ਆ ਭੀ ਦਿਖਾ ਤੀ, ਕਹਿੰਦੇ ਵੀ ਮੂਲੀ ਵਾਲੇ ਪਰੌਂਠਿਆਂ ਦੀ ਤਿਆਰੀ ਹੋ ਰਹੀ ਆ, ਲਓ ਜੀ ਮੂਲੀਆਂ ਪਚਣ ਰਹੇ ਆ ਇਹ। ਵਾਹ ਜੀ ਵਾਹ, ਵਾਹ ਜੀ ਵਾਹ, ਸਹੀ ਗੱਲ ਆ। ਮੈਂ ਵੀ ਵੀਕਐਂਡ ਤੇ ਨਾ ਮੂਲੀ ਦੀਆਂ ਮੱਕੀ ਵਾਲੀਆਂ ਰੋਟੀਆਂ ਬਣਾ ਕੇ ਹਟੀ ਆ। ਤੇ ਨਾਲ ਹੀ ਇਹਨਾਂ ਨੇ ਅੱਗੇ ਲਿਖਿਆ, ਕਹਿੰਦੇ ਟੀਵੀ ਕਿਸ਼ਤਾਂ ਤੇ ਵੀ ਮਿਲਣ ਲੱਗ ਪਏ ਸੀ। ਹਾਂ ਬਿਲਕੁਲ, ਉਹ ਚੀਜ਼ਾਂ ਹੌਲੀ ਹੌਲੀ ਆਉਣ ਲੱਗ ਗਈਆਂ ਨਾ, ਅਸੀਂ ਜਿਨ੍ਹਾਂ ਚੀਜ਼ਾਂ ਤੱਕ ਪਹੁੰਚ ਨਹੀਂ ਸਕਦੇ ਸੀ, ਫਿਰ ਹੌਲੀ ਹੌਲੀ ਉਹ ਜਿਹੜਾ ਇੱਕ ਪੂੰਜੀਵਾਦ ਸੀਗਾ ਉਹਨੇ ਸਾਨੂੰ ਦਿਖਾਉਣਾ ਸ਼ੁਰੂ ਕਰ ਦਿੱਤਾ ਵੀ ਕੋਈ ਗੱਲ ਨੀ, ਜੇ ਤੁਹਾਡੇ ਤੋਂ ਨਹੀਂ ਵੀ ਹੈਗਾ ਤੇ ਤੁਸੀਂ ਕਿਸ਼ਤਾਂ ਤੇ ਲਓ, ਇਹ ਚੀਜ਼ ਤੁਸੀਂ ਆਪਣੇ ਘਰ ਚ ਲੈ ਕੇ ਜਾਓ। ਔਰ ਉਹ ਚੀਜ਼ ਫਿਰ ਸਾਨੂੰ ਲੱਗਣ ਲੱਗ ਗਿਆ ਵੀ ਹਾਂ, ਔਰ ਉਹਨਾਂ ਨੂੰ ਅਸੀਂ ਆਪਣੇ ਗਲ ਚ ਪਾ ਲਿਆ, ਉਹ ਢੋਲ ਅਜੇ ਤੱਕ ਵਜਾਈ ਜਾਂਦੇ ਆ, ਹੈ ਨਾ। ਸੋ ਚਲੋ, ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਕਰਨੀਆਂ, ਔਰ ਮੈਂ ਚਾਹੁੰਦੀ ਹਾਂ ਕਿ ਅੱਜ ਦੇ ਪ੍ਰੋਗਰਾਮ ਚ ਹੀ ਖਤਮ ਕਰ ਦੇਵਾਂ ਇਹ ਜੋ ਟੌਪਿਕ ਲਿਆ ਆ, ਤਾਂ ਕਿ ਅਗਲੇ ਹਫ਼ਤੇ ਕੁਝ ਹੋਰ ਫਰੈਸ਼ ਸਟਾਰਟ ਨਾਲ ਗੱਲ ਕਰ ਸਕੀਏ। ਸੋ ਸੁਣਦੇ ਆ ਇੱਕ ਗੀਤ, ਔਰ ਗੀਤ ਤੋਂ ਬਾਅਦ ਕੁਝ ਹੋਰ ਪਹਿਲੂ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਤਬਦੀਲ ਕੀਤਾ ਜੀ।
ਮਸੀਤ ਬਾਤਾਂ ਗੁਰੂ ਘਰਾਂ ਵਿੱਚ ਆਉਂਦੀਆਂ ਮਿੱਠੀਆਂ ਆਵਾਜ਼ਾਂ ਸੁਬਾ ਹੋਰ ਰਿਸ਼ਨਾਉਂਦੀਆਂ ਹਾਲੀ ਪਾਲੀ ਸਾਰਿਆਂ ਨੂੰ ਕੰਮ ਧੰਦੇ ਲਾਉਂਦੀਆਂ ਜ਼ੁਲਫਾਂ ਜ਼ਮੀਨ ਦੀਆਂ ਜ਼ੁਲਫਾਂ ਜ਼ਮੀਨ ਦੀਆਂ ਵਾਉਂਦਾ ਬੱਗਾ ਸ਼ੇਰੇ ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ ਚਾਟੀ ਵਿੱਚ ਘੁੰਮਣ ਮਦਾਣੀਆਂ ਛਮ ਛਮ ਚੂੜੇ ਛਣਕਾਉਂਦੀਆਂ ਸੁਆਣੀਆਂ ਬੱਚਿਆਂ ਨੇ ਰੌਣਕਾਂ ਲਗਾਈਆਂ ਨਾਲ ਹਾਣੀਆਂ ਪਿਆਰ ਵਿੱਚ ਮੁੱਕ ਜਾਂਦੀ ਪਿਆਰ ਵਿੱਚ ਮੁੱਕ ਜਾਂਦੀ ਸਾਰੀ ਤੇਰ ਮੇਰੇ ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ ਸਾਰਿਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ ਲੱਲਾ 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 ਲੱਲਾ
ਬਿਲਕੁਲ ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰ ਹੈ ਸਹੀ ਗੱਲ ਹੈ ਜੀ ਕੋਈ ਦੋ ਰਾਏ ਨਹੀਂ ਉਹ ਪਿੰਡ ਦੀ ਸਵੇਰ ਜਿਹੜੀ ਅਸੀਂ ਦੇਖੀਆਂ ਹੋਈਆਂ ਉਹਨਾਂ ਤੋਂ ਸੋਹਣਾ ਹੋਰ ਕੀ ਹੋ ਸਕਦਾ ਹੈ ਗਾਣਾ ਸੁਣ ਰਹੀ ਸੀ ਤੇ ਅੱਖਾਂ ਦੇ ਅੱਗੇ ਬਿਲਕੁਲ ਉਹੀ ਸਵੇਰ ਤਰੋ ਤਾਜ਼ਾ ਹੋ ਰਹੀ ਸੀ ਉਹ ਸਵੇਰੇ ਸਵੇਰੇ ਚਾਟੀ ਚ ਜਿਹੜੀਆਂ ਮਧਾਣੀਆਂ ਪੈਂਦੀਆਂ ਹੁੰਦੀਆਂ ਸੀ ਘਰ ਚ ਗੁਰਬਾਣੀ ਲੱਗਦੀ ਹੁੰਦੀ ਸੀ ਹੈਨਾ ਉਹੀ ਆਪਣੇ ਜਿਹੜੇ ਟਿਫਨ ਤਿਆਰ ਕਰੀਦੇ ਹੁੰਦੇ ਸੀਗੇ ਉਹਨਾਂ ਦੇ ਵਿੱਚ ਉਹੀ ਰਾਤ ਦੀ ਜਿਹੜੀ ਸਬਜ਼ੀ ਹੁੰਦੀ ਤੇ ਸਵੇਰ ਦੀਆਂ ਤਾਜ਼ੀਆਂ ਰੱਥੀਆਂ ਰੋਟੀਆਂ ਉਹ ਪਾ ਕੇ ਲੈ ਜਾਣੀਆਂ ਔਰ ਰਸਤੇ ਚ ਜਾਂਦਿਆਂ ਨੇ ਆਪਣੇ ਆਪਣੇ ਦੋਸਤਾਂ ਨੂੰ ਆਪਣੀਆਂ ਸਹੇਲੀਆਂ ਨੂੰ ਹਾਕਾ ਮਾਰਦਿਆਂ ਨੇ ਝੁੰਡ ਬਣਾ ਕੇ ਸਕੂਲਾਂ ਨੂੰ ਜਾਣਾ ਹੈਨਾ ਉਹ ਸਵੇਰੇ ਸਵੇਰੇ ਜਿਹੜੀ ਕੋਈ ਰੋਟੀ ਲੈ ਕੇ ਖੇਤਾਂ ਨੂੰ ਤੁਰੀਆਂ ਹੁੰਦੀਆਂ ਸੀਗੀਆਂ ਉਹ ਯਾਦ ਆ ਜਾਂਦੀਆਂ ਆ ਸੱਚੀ ਗੱਲ ਆ ਮੈਂ ਤਾਂ ਚਲੀ ਜਾਂਦੀ ਹੁੰਦੀ ਹਾਂ ਸੱਚੀ ਦੱਸਾਂ ਮੈਂ ਤਾਂ ਪਹੁੰਚ ਹੀ ਜਾਂਦੀ ਹੁੰਦੀ ਹਾਂ ਉਸ ਜਗ੍ਹਾ ਤੇ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਦੀ ਹੁੰਦੀ ਹਾਂ ਤੇ ਫਿਰ ਯਾਦ ਆਉਂਦਾ ਹੁੰਦਾ ਵੀ ਵਾਪਸ ਮੁੜਿਆ ਤੂੰ ਰੇਡੀਓ ਤੇ ਆ ਰੇਡੀਓ ਤੇ ਗੱਲ ਕਰ ਰਹੀ ਹਾਂ ਸੋ ਰਵਿੰਦਰ ਸਿੰਘ ਤਨੀ ਹੁਣਾਂ ਨੇ ਵੀ ਮੈਸੇਜ ਕੀਤਾ ਲਓ ਜੀ ਤਨੀ ਆਇਆ ਬੜੇ ਦਿਨਾਂ ਬਾਅਦ ਤਨੀ ਕੀ ਹਾਲ ਚਾਲ ਹੈ ਤੇ ਮੈਨੂੰ ਕਹਿ ਰਿਹਾ ਕਿ ਤੁਹਾਨੂੰ ਕੀ ਲੋੜ ਹੈ ਫੇਰ ਐਂਡ ਲਵਲੀ ਦੀ ਦੀਦੀ ਜੀ ਲੋੜ ਤੇ ਸਾਨੂੰ ਕਿਸੇ ਚੀਜ਼ ਦੀ ਵੀ ਨਹੀਂ ਸੀ ਤਨੀ ਗੱਲ ਤੇ ਇਹ ਹੀ ਆ ਲੋੜ ਤੇ ਹੈ ਨਹੀਂ ਸੀਗੀ ਪਰ ਫੇਰ ਵੀ ਅਸੀਂ ਕਿਹੜੀ ਗੱਲੋਂ ਦੌੜੇ ਫਿਰਦੇ ਆ ਕਿਹੜੇ ਚੱਕਰਾਂ ਚ ਪਏ ਆ ਗੱਲ ਇਹ ਹੁੰਦੀ ਆ ਨਾ ਹੋਰ ਥੋੜਾ ਜਿਹਾ ਗੋਰਾ ਹੋ ਜਾਵੇ ਹੋਰ ਥੋੜਾ ਜਿਹਾ ਗੋਰਾ ਹੋ ਜਾਵੇ ਉਸ ਚੱਕਰ ਦੇ ਵਿੱਚ ਅਸੀਂ ਫੇਰ ਬੇਸ਼ੱਕ ਰੱਬ ਨੇ ਜਿੰਨਾ ਵਧੀਆ ਰੰਗ ਰੂਪ ਦਿੱਤਾ ਹੋਵੇ ਤਸੱਲੀ ਹੈਗੀ ਆ ਕਿਸੇ ਨੂੰ ਅੱਜ ਹਰ ਕਿਸੇ ਦੇ ਕੋਲ ਜੇ ਅਸੀਂ ਦੇਖੀਏ ਤੇ ਵਧੀਆ ਪੈਸਾ ਆ ਹਨਾ ਠੀਕ ਆ ਵਧੀਆ ਗੁਜ਼ਾਰਾ ਕਰਦੇ ਆ ਰੋਟੀ ਪਾਣੀ ਖਾਣੇ ਚੰਗਾ ਪਰ ਤਸੱਲੀ ਕੀ ਸਾਨੂੰ ਹੈਗੀ ਆ ਪੁੱਛ ਕੇ ਦੇਖ ਸਾਨੂੰ ਹਨਾ ਬਈ ਸੂਟ ਭਾਵੇਂ ਜਿੰਨੇ ਮਰਜ਼ੀ ਭਰੇ ਪਏ ਹੋਣ ਅਲਮਾਰੀਆਂ ਦੇ ਵਿੱਚ ਕੀ ਤਸੱਲੀ ਹੈਗੀ ਆ ਧਨੀ ਨੂੰ ਪੁੱਛ ਕੇ ਦੇਖੋ ਵੀ ਜਿੰਨੇ ਮਰਜ਼ੀ ਸ਼ੂਜ਼ ਹੋਣ ਇਹਦੇ ਕੋਲ ਕੀ ਤਸੱਲੀ ਹੈਗੀ ਆ ਸਾਨੂੰ ਤਸੱਲੀ ਹੀ ਤਾਂ ਹੈ ਹੀ ਨੀ ਔਰ ਗੱਲ ਇਹ ਹੀ ਪੇ ਜੇ ਤੁਹਾਡੇ ਕੋਲ ਤਸੱਲੀ ਨੀ ਤੇ ਫਿਰ ਜੋ ਮਰਜ਼ੀ ਬਣਾ ਲਈਏ ਅਸੀਂ ਨਹੀਂ ਹੋਣਾ ਕੁਛ ਵੀ ਸੋ ਇਹ ਗੱਲ ਮੈਂ ਤੁਹਾਡੇ ਲਈ ਨਹੀਂ ਕਰ ਰਹੀ ਇਹ ਗੱਲ ਮੈਂ ਆਪਣੇ ਲਈ ਵੀ ਕਰਨੀ ਆਪਣੇ ਸਾਡੀ ਇਹ ਜ਼ਿੰਦਗੀ ਦੀ ਅੱਜ ਦੀ ਹਕੀਕਤ ਹੈ ਜਿਹੜਾ ਸਬਰ ਸੰਤੋਖ ਹੈ ਨਾ ਉਹ ਜ਼ਿੰਦਗੀ ਦੇ ਵਿੱਚ ਨਹੀਂ ਰਿਹਾ ਸਾਡੇ ਦੂਸਰੀ ਚੀਜ਼ ਜਿਹੜੀ ਅਸੀਂ ਮੀਡੀਆ ਦੀ ਕਰ ਰਹੀ ਸੀ ਵੀ ਮੀਡੀਆ ਨੇ ਸਾਨੂੰ ਸਾਡੇ ਤੇ ਬੜਾ ਅਸਰ ਕੀਤਾ ਚਲੋ ਉਦੋਂ ਤੱਕ ਤੇ ਮੀਡੀਆ ਨੇ ਇਹ ਅਸਰ ਕੀਤਾ ਕਿ ਸਾਨੂੰ ਐਡਵਰਟਾਈਜ਼ਮੈਂਟਸ ਦਿਸਦੀਆਂ ਸੀਗੀਆਂ ਵੀ ਭਾਈ ਇਹਨੇ ਆਹ ਵਧੀਆ ਚੀਜ਼ ਆ ਆਹ ਜ਼ਿਆਦਾ ਵਧੀਆ ਆਹ ਖਾਓ ਤੇ ਤੁਸੀਂ ਜ਼ਿਆਦਾ ਵਧੀਆ ਹੋ ਸਕਦੇ ਆ ਤੁਹਾਡੇ ਚ ਜ਼ਿਆਦਾ ਤਾਕਤ ਆਊਗੀ ਜਿੱਥੇ ਪਿੰਨੀਆਂ ਖਾਂਦੇ ਸੀ ਉੱਥੇ ਚਵਨ ਪ੍ਰਾਸ਼ ਆ ਗਿਆ ਚਵਨ ਪ੍ਰਾਸ਼ ਤੋਂ ਬਾਅਦ ਪਤਾ ਨੀ ਕੀ ਔਰ ਅੱਜ ਜੇ ਅਸੀਂ ਦੇਖੀਏ ਤੇ ਮਲਟੀ ਵਿਟਾਮਿਨਸ ਔਰ ਉਹ ਚੀਜ਼ਾਂ ਨੂੰ ਅਸੀਂ ਗੋਲੀਆਂ ਨਾਲ ਖਾ ਰਹੇ ਆ ਜੋ ਅਸੀਂ ਬਚਪਨ ਦੇ ਵਿੱਚ ਆਪਣੀ ਰੋਟੀ ਪਾਣੀ ਤੇ ਆਮ ਹੀ ਸਹਿਜ ਸੁਭਾਈ ਖਾਂਦੇ ਹੁੰਦੇ ਸੀ ਸਾਨੂੰ ਪਤਾ ਨਹੀਂ ਹੁੰਦਾ ਸੀਗਾ ਵੀ ਕਿਹੜੇ ਪ੍ਰੋਟੀਨਸ ਕਿਹੜਾ ਕੈਲਸ਼ੀਅਮ ਕਿਹੜੇ ਮਿਨਰਲਸ ਕਿਹੜਾ ਆਇਰਨ ਪਰ ਸਾਰਾ ਕੁਝ ਸੀਗਾ ਸਾਡੇ ਕੋਲ ਤੰਦਰੁਸਤ ਸੀ ਡਾਕਟਰਾਂ ਦੀ ਤਾਂ ਦਾਦ ਇੰਨੀ ਨਹੀਂ ਸੀ ਹੈਨਾ ਔਰ ਫੇਰ ਵੀ ਜਿਹੜੇ ਪੇਸ਼ੈਂਟਸ ਉਹ ਘੱਟ ਹੁੰਦੇ ਸੀ ਅੱਜ ਡਾਕਟਰਾਂ ਨਾਲ ਵੀ ਦੁਨੀਆਂ ਭਰੀ ਹੋਈ ਹੈ ਤੇ ਪੇਸ਼ੈਂਟਸ ਨੂੰ ਫੇਰ ਪੈਰ ਰੱਖਣ ਨੂੰ ਥਾਂ ਨੀ ਬਿਮਾਰੀਆਂ ਇੰਨੀਆਂ ਵਧੀਆਂ ਪਈਆਂ ਚਲੋ ਮੈਂ ਗੱਲ ਮੁੜ ਕੇ ਫਿਰ ਮੀਡੀਆ ਤੇ ਲੈ ਕੇ ਆਉਂਦੀ ਹਾਂ ਕਿ ਮੀਡੀਆ ਹਾਂ ਧਨੀ ਦੀ ਕਾਲ ਆ ਰਹੀ ਹੈ, ਚਲੋ ਧਨੀ ਦੇ ਨਾਲ ਮੈਂ ਗੱਲ ਕਰਦੀ ਆ ਔਰ ਉਸ ਤੋਂ ਬਾਅਦ ਮੈਂ ਗੱਲ ਇਸ ਪੁਆਇੰਟ ਤੇ ਆਵਾਂਗੀ ਮੀਡੀਆ ਦਾ ਸਾਡੀ ਜ਼ਿੰਦਗੀ ਤੇ ਕਿੰਨਾ ਕੁ ਅਸਰ ਪਿਆ। ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਧਨੀ, ਕੀ ਹਾਲ ਚਾਲ?
ਬਸ ਵਧੀਆ ਜੀ, ਤੁਸੀਂ ਸੁਣਾਓ ਕਿਵੇਂ ਹੋ?
ਮੈਂ ਠੀਕ ਠਾਕ ਰਾਜੀ ਖੁਸ਼ੀ, ਤੇਰੀ ਆਵਾਜ਼ ਸੁਣ ਕੇ ਬਹੁਤ ਵਧੀਆ ਲੱਗਾ, ਬੜੇ ਦਿਨਾਂ ਬਾਅਦ ਗੱਲ ਹੋਈ ਆ।
ਮੈਨੂੰ ਆਪ ਬਹੁਤ ਵਧੀਆ ਲੱਗਾ ਜੀ ਤੁਹਾਡੀ ਗੱਲਬਾਤ ਸੁਣ ਕੇ।
ਮੈਂ ਤੇ ਹਰ ਬੁੱਧਵਾਰ ਮਿਲ ਜਾਂਦੀ ਆ, ਮੈਨੂੰ ਸੁਣਨਾ ਕਿਹੜਾ ਔਖਾ ਆ।
ਨਾ ਜੀ ਨਾ, ਸਾਡੇ ਵਾਸਤੇ ਤੇ ਔਖਾ ਹੀ ਨਾ।
ਹਾਂਜੀ ਹਾਂਜੀ ਵਧੀਆ ਚੜ੍ਹਦੀ ਕਲਾ।
ਹਾਂਜੀ ਹਾਂਜੀ ਵਧੀਆ ਜੀ, ਵਧੀਆ ਕਿਰਪਾ, ਤੁਸੀਂ ਸੁਣਾਓ?
ਬਸ ਬਸ ਵਧੀਆ ਵਧੀਆ ਠੀਕ ਠਾਕ ਰਾਜੀ ਖੁਸ਼ੀ ਧਨੀ। ਸੋ ਗੱਲਾਂ ਕਰ ਰਹੇ ਆ ਵੀ ਕਿੰਨਾ ਆਲਾ ਭੋਲਾ ਜਿਹਾ ਬਚਪਨ ਹੁੰਦਾ ਸੀ। ਚਲੋ ਗੱਲਾਂ ਮੇਰੀਆਂ ਬੇਸ਼ੱਕ ਉਹੀ ਹੁੰਦੀਆਂ, ਹਰ ਹਫਤੇ ਕੋਈ ਨਵੀਂ ਗੱਲ ਤਾਂ ਮੈਂ ਕਰਦੀ ਨੀ, ਗੱਲਾਂ ਮੇਰੀਆਂ ਉਹੀ ਪੁਰਾਣੀਆਂ ਯਾਦਾਂ ਦੀਆਂ ਹੁੰਦੀਆਂ। ਪਰ ਅੱਜ ਗੱਲ ਇਹ ਕਰ ਰਹੀ ਸੀਗੀ ਕਿ ਕਿੱਦਾਂ ਉਸ ਚੀਜ਼ਾਂ ਨੂੰ ਕਮਰਸ਼ੀਅਲਾਈਜ਼ ਹੁੰਦੀਆਂ ਗਈਆਂ, ਉਹ ਚੀਜ਼ਾਂ ਜਿਹੜੀਆਂ ਬਚਪਨ ਦੇ ਵਿੱਚ ਅਸੀਂ ਇੱਕ ਹੋੜ ਚ ਨਹੀਂ ਹੁੰਦੇ ਸੀ, ਇੱਕ ਸਾਡੇ ਹਾਸੇ ਸਾਡੀਆਂ ਖੁਸ਼ੀਆਂ, ਉਹਨਾਂ ਦੀ ਕੋਈ ਕੀਮਤ ਨਹੀਂ ਹੁੰਦੀ ਸੀ, ਕੋਈ ਮੁੱਲ ਨਹੀਂ ਲੱਗਦਾ ਹੁੰਦਾ ਸੀ ਉਹਨਾਂ ਦੇ ਲਈ। ਪਰ ਅੱਜ ਅਸੀਂ ਉਹੀ ਖੁਸ਼ੀਆਂ ਨੂੰ ਹਾਸਲ ਕਰਨ ਦੇ ਲਈ ਦੌੜੇ ਪਏ ਆ, ਪੈਸੇ ਤੇ ਪੈਸੇ ਸੁੱਟੀ ਜਾਂਦੇ ਆ।
ਬਿਲਕੁਲ ਜੀ,
ਅਸੀਂ ਫੇਰ ਵੀ ਖੁਸ਼ ਆ।
ਮੈਂ ਤਾਂ ਚਲੋ ਠੀਕ ਆ, ਤੁਹਾਨੂੰ ਮੈਂ ਗੱਲ ਬਾਅਦ ਦੱਸਦਾ। ਮੈਨੂੰ ਗੱਲ ਚੇਤੇ ਆ ਗਈ ਫੇਅਰ ਲਵਲੀ ਦੀ, ਤੁਸੀਂ ਫੇਅਰ ਲਵਲੀ ਦੀ ਗੱਲ ਕਰਦੇ ਪਏ ਸੀ ਨਾ, ਤੇ ਮੇਰੇ ਦਿਮਾਗ ਚ ਗੱਲ ਆਈ, ਸਾਡੇ ਨਾ ਇੱਕ ਤਾਏ ਦੀ ਕੁੜੀ ਹੁੰਦੀ ਸੀ ਤੇ ਉਹਨੇ ਨਾ ਇੱਕ ਵਾਰੀ ਉਹਨੂੰ ਫੇਅਰ ਲਵਲੀ, ਆਮ ਉਦੋਂ ਫੇਅਰ ਲਵਲੀ ਚੱਲਦੀ ਹੁੰਦੀ ਬਹੁਤੀ ਨਾ, ਮੋਸਟਲੀ ਦੁਕਾਨਾਂ ਵਿੱਚ ਫੇਅਰ ਲਵਲੀ ਲੋਕਾਂ ਨੇ ਲੈਣੀ ਹੁੰਦੀ ਸੀ,
ਫੇਅਰ ਲਵਲੀ ਹੁੰਦੀ ਸੀ।
ਤੇ ਆਮ ਹੀ ਲੇਡੀਜ਼ ਕੋਲੋਂ ਲਿਪਸਟਿਕ ਵੀ ਇੱਕ ਹੀ ਰੰਗ ਦੀ ਹੁੰਦੀ ਸੀ ਨਾ, ਲਾਲ ਲੱਗ ਰਹੀ ਲੈ ਲੈਣੀ ਤੇ ਬਸ ਇੱਕ ਫੇਅਰ ਲਵਲੀ, ਤੇ ਜਿੱਥੇ ਜਾਣਾ ਫੇਅਰ ਲਵਲੀ ਲਾ ਕੇ ਨਾਲ ਲਿਪਸਟਿਕ ਲਾ ਕੇ ਚਲ ਜਾਣਾ। ਤੇ ਉਹ ਮੈਨੂੰ ਨਾ ਚੇਤਾ ਆ ਗਿਆ ਕਿ ਸਾਡੇ ਤਾਏ ਦੀ ਕੁੜੀ ਹੁੰਦੀ ਸੀ, ਉਹਦਾ ਨਾਂ ਸਰਬਜੀਤ ਹੁੰਦਾ ਸੀ, ਤੇ ਸਰਬਜੀਤ ਨੇ ਉਹਨੇ ਕੀ ਕਰਨਾ ਵੀ ਉਹਨੇ ਇੱਕ ਵਾਰ ਨਾ ਕਿਤੇ ਸਕੂਲ ਚ ਪਾਲਟੀ ਸੀ ਤੇ ਲਾ ਕੇ ਚਲੇ ਗਈ, ਤੇ ਫੇਅਰ ਲਵਲੀ ਲਾ ਕੇ ਚਲ ਗਈ, ਤੇ ਜਦੋਂ ਉਹ ਆਈ ਨਾ ਉਹਦੇ ਡੈਡੀ ਨੂੰ ਪਤਾ ਲੱਗ ਗਿਆ ਕਿ ਫੇਅਰ ਲਵਲੀ ਲਾਈ ਸਾਡੇ ਤਾਏ ਨੂੰ। ਮੈਨੂੰ ਅੱਜ ਵੀ ਚੇਤਾ, ਮੇਰੇ ਸਾਹਮਣੇ ਬੜੀਆਂ ਚ ਪੈਣਾ ਮਸ਼ੀਨ ਕੱਢੀਆਂ
ਫੇਅਰ ਲਵਲੀ।
ਮੈਂ ਤੈਨੂੰ
ਦੱਸਦੀ ਆ ਇਸ ਮਾਮਲੇ ਦੇ ਵਿੱਚ। ਅੱਛਾ ਪਤਾ ਕੀ ਹੁੰਦਾ ਸੀ, ਸਾਡੇ ਮੰਮੀ ਨੇ ਕਦੀ ਨੀ ਕੁਛ ਲਾਇਆ ਸੀਗਾ, ਮੰਮੀ ਚਲੋ ਖੈਰ ਉਦਾਂ ਵੀ ਸੋਹਣੇ ਆ ਸਾਡੇ, ਪਰ ਉਹਨਾਂ ਨੇ ਨਾ ਉਹਨਾਂ ਨੇ ਕਦੀ ਨੀ ਕੁਛ ਲਾਇਆ ਸੀਗਾ। ਮੈਂ ਉਹਨਾਂ ਦੇ ਕੋਲ ਕਦੀ ਕੋਈ ਕਰੀਮ ਨੀ ਦੇਖੀ ਅੱਜ ਤੱਕ, ਲਿਪਸਟਿਕ ਵੀ ਬੜੀ ਕਿਤੇ ਜਦੋਂ ਕਿਤੇ ਵਿਆਹ ਸ਼ਾਦੀ ਹੁੰਦਾ ਸੀ ਉਦੋਂ ਹੀ ਜਿਆਦਾ ਲਾਉਂਦੇ ਹੁੰਦੇ ਸੀਗੇ, ਉਦਾਂ ਨੀ। ਪਰ ਜਦੋਂ ਮੈਂ ਆਪਣੀ ਭੂਆ ਦੇ ਜਾਂਦੀ ਸੀ, ਮੈਨੂੰ ਨਾ ਜਦੋਂ ਤੂੰ ਗੱਲ ਕਰ ਰਿਹਾ ਸੀ, ਮੈਨੂੰ ਆਪਣੀ ਭੂਆ ਦੀ ਉਹੀ ਅਲਮਾਰੀ ਦਿਸਦੀ ਪਈ ਸੀਗੀ, ਉਹ ਹੁੰਦੀ ਸੀ ਨਾ ਦੋ ਪੱਲਿਆਂ ਵਾਲੀ ਅਲਮਾਰੀ ਐ ਖੋਲੋ, ਤੇ ਉਹਦੇ ਵਿੱਚ ਆ ਛੰਗਣ ਮੰਗਣ ਪਿਆ ਹੁੰਦਾ ਸੀ, ਇੱਕ ਇੱਕ ਜਦੋਂ ਅਸੀਂ ਭੂਆ ਦੇ ਰਹਿਣਾ ਚਾਹੀਦਾ ਸੀ, ਇੱਕ ਡਾਵਰ ਦਾ ਹੋ ਕੇ ਜਿਹੜਾ ਆਮਲਾ ਕੇਸ਼ ਤੇਲ ਪਿਆ ਹੁੰਦਾ ਸੀ, ਇੱਕ ਫੇਅਰ ਐਂਡ ਲਵਲੀ ਜ਼ਰੂਰ ਪਈ ਹੁੰਦੀ ਸੀ, ਤੇ ਦੋ ਕੁ ਲਿਪਸਟਿਕਾਂ, ਤੇ ਉਹ ਅਲਮਾਰੀ ਦੀ ਖੁਸ਼ਬੂ ਵੀ ਵੱਖਰੀ ਹੁੰਦੀ ਸੀਗੀ, ਹੈ ਨਾ। ਤੇ ਅਸੀਂ ਵੀ ਨਾ ਉਹ ਚੱਕ ਕੇ ਉਹ ਫੇਅਰ ਐਂਡ ਲਵਲੀ ਨੂੰ ਖੋਲ ਕੇ ਸਮੈਲ ਕਰ ਕਰਕੇ ਦੇਖਣਾ ਵੀ ਹਾਏ ਕਿੰਨੀ ਵਧੀਆ ਆ ਵੀ। ਉਦੋਂ ਤਾਂ ਫੇਅਰ ਐਂਡ ਲਵਲੀ ਐ ਹੁੰਦੀ ਸੀ ਵੀ ਪੁੱਛੋ ਨਾ, ਔਰ ਸਹੀ ਗੱਲ ਆ ਜੇ ਲਾ ਲਓ ਤਾਂ ਫੇਰ ਗਾਲਾਂ ਪੈਣੀਆਂ ਮੁਮਕਿਨ ਹੀ ਹੁੰਦੀਆਂ ਸੀ, ਪਰ ਅਸੀਂ ਕਦੀ ਕਦੀ ਆਪਣੀ ਭੂਆ ਦੇ ਜਾ ਕੇ ਝੱਸ ਪੂਰਾ ਕਰ ਲਈਦਾ ਸੀਗਾ।
ਅੱਜ ਕੱਲ ਦੀਦੀ ਮਸਕਾਰਾ ਚੱਲਦਾ ਨਾ, ਪਹਿਲਾਂ ਚੱਲਦਾ ਨਾ ਸੁਰਮਾ, ਸੁਰਮਾ ਪਾਉਣਾ ਨਾ ਲੋਕਾਂ ਨੇ, ਤੇ ਸੁਰਮਾ ਪਾ ਕੇ ਲੰਬੀਆਂ ਲੰਬੀਆਂ ਪੂਛਾਂ ਕੱਢ ਕੇ ਫਿਰ ਚੜਨਾ ਨਾ ਕੁੜੀਆਂ ਨੇ, ਤੇ ਜਦੋਂ ਕਿਤੇ ਜਦੋਂ ਕਿਤੇ ਗਰਮੀ ਹੋਏ ਨੀ ਜਾਂ ਕਿਤੇ ਵਿਆਹ ਵੀ ਗਏ ਹੋਣਾ, ਤੇ ਉਦੋਂ ਉਹ ਜਿਹੜਾ ਸੁਰਮਾ ਹੁੰਦਾ ਸੀ ਨਾ ਉਹ ਵੱਖਰੇ ਉਹਦੀਆਂ ਵੱਖਰੀਆਂ ਲੈਣਾ ਬਣ ਜਾਂਦੀ, ਥੱਲੇ ਨੂੰ ਬਣ ਜਾਂਦੀ ਹੁੰਦੀ ਲੈਣ ਦੀ ਡੱਬੇ ਹੈਗੇ।
ਸੱਚੀ ਗੱਲ ਆ। ਅੱਛਾ ਪਰ ਨਾ ਮੈਂ ਇੱਕ ਗੱਲ ਸੋਚਦੀ ਹੁੰਦੀ ਆ ਧਨੀ, ਗੱਲ ਇਹ ਆ ਕਿ ਅਸੀਂ ਸੋਹਣੇ ਬਣਨ ਦੀ ਬੜੀ ਇੱਕ ਇਹ ਚੀਜ਼ ਸਾਡੇ ਹਰ ਇਨਸਾਨ ਚ ਹੁੰਦਾ ਵੀ ਅਸੀਂ ਸੋਹਣੇ ਲੱਗੀਏ, ਅਸੀਂ ਸੋਹਣੇ ਬਣੀਏ, ਹੈਨਾ। ਔਰ ਅਸੀਂ ਸੋਹਣੇ ਬਣ ਕੇ ਦਿਖਾਉਣਾ ਕਿਹਨੂੰ ਹੁੰਦਾ, ਆਪ ਤਾਂ ਅਸੀਂ ਆਪਣੇ ਆਪ ਨੂੰ ਤਾਂ ਦੇਖ ਹੀ ਨੀ ਸਕਦੇ, ਅਸੀਂ ਦਿਖਾਉਣਾ ਤੇ ਅਸੀਂ ਦੂਸਰੇ ਬੰਦੇ ਨੂੰ ਹੁੰਦਾ ਸੋਹਣੇ ਬਣ ਕੇ,
ਦੂਸਰੇ ਨੂੰ ਹੁੰਦਾ। ਹਾਂਜੀ,
ਪਰ ਮੈਂ ਅਕਸਰ ਇਹ ਚੀਜ਼ ਸੋਚਦੀ ਹੁੰਦੀ ਆ ਵੀ ਸੋਹਣਾ ਸਾਨੂੰ ਲੱਗਦਾ ਕੌਣ ਆ, ਕੌਣ ਸੋਹਣਾ ਲੱਗਦਾ ਸਾਨੂੰ, ਸਾਨੂੰ ਸੋਹਣਾ ਐਕਚੁਅਲ ਚ ਉਹ ਲੱਗਦਾ ਜਿਹਨੂੰ ਅਸੀਂ ਪਿਆਰ ਕਰਦੇ ਹੁੰਦੇ ਆ, ਜਿਹੜਾ ਸਾਡੇ ਲਈ ਅਜ਼ੀਜ਼ ਹੁੰਦਾ, ਜਿਹੜਾ ਜਿਹੜਾ ਜਿਹਨੂੰ ਅਸੀਂ ਪਿਆਰ ਕਰਦੇ ਹੁੰਦੇ ਆ। ਹੁਣ ਬੇਸ਼ੱਕ ਤੁਸੀਂ ਮੇਰੀ ਆਵਾਜ਼ ਹੀ ਸੁਣਦੇ ਪਏ, ਤੁਸੀਂ ਮੇਰੀ ਸ਼ਕਲ ਨਹੀਂ ਦੇਖ ਸਕਦੇ, ਪਰ ਮੈਂ ਤੁਹਾਨੂੰ ਜਿਹੜੇ ਮੈਨੂੰ ਚਾਹੁੰਦੇ ਹੋਣਗੇ ਤੁਹਾਨੂੰ ਮੈਂ ਪਿਆਰੀ ਲੱਗਦੀ ਹੋਊਂਗੀ, ਹਨਾ। ਜਾਂ ਜੇ ਮੈਂ ਧਨੀ ਨਾਲ ਗੱਲ ਕਰਦੀ ਹਾਂ ਤਾਂ ਮੇਰਾ ਜਿਹੜਾ ਤੇਰੇ ਨਾਲ ਰਿਸ਼ਤਾ ਆ ਉਹ ਸੋਹਣਾ ਹੁੰਦਾ ਆ, ਉਸ ਰਿਸ਼ਤੇ ਦੀ ਨਜ਼ਰ ਦੇ ਨਾਲ ਹੀ ਅਸੀਂ ਇੱਕ ਦੂਸਰੇ ਨੂੰ ਦੇਖਦੇ ਹਾਂ। ਜਿੱਦਾਂ ਹੁਣ ਜੇ ਸਾਡੇ ਨਿਆਣੇ ਆ, ਭਾਵੇਂ ਉਹ ਜਿੱਦਾਂ ਦੇ ਮਰਜ਼ੀ ਹੋਣ, ਕਾਲੇ ਹੋਣ ਜਾਂ ਬੁਰੇ ਹੋਣ, ਜਿੱਦਾਂ ਦੇ ਮਰਜ਼ੀ ਹੋਣ, ਉਹ ਸਾਨੂੰ ਸਭ ਤੋਂ ਸੋਹਣੇ ਲੱਗਦੇ ਆ। ਉਹਨਾਂ ਨੂੰ ਆਪਣੇ ਆਪ ਨੂੰ ਸਵਰਨ ਸਜਾਉਣ ਦੀ ਲੋੜ ਹੁੰਦੀ ਆ, ਤੇ ਜਾਂ ਸਾਨੂੰ ਏਦਾਂ ਲੱਗੇ ਵੀ ਸਾਡਾ ਨਿਆਣਾ ਜਦੋਂ ਪਾਰਟੀ ਤੇ ਚੱਲਾ ਉਦੋਂ ਸਾਨੂੰ ਜ਼ਿਆਦਾ ਸੋਹਣਾ ਲੱਗਦਾ ਤੇ ਉਦਾਂ ਸੋਹਣਾ ਲੱਗਦਾ, ਜਾਂ ਸਾਡੇ ਆਪਣੇ ਮਾਂ ਪਿਓ ਹੋ ਗਏ ਉਹ ਸਾਨੂੰ ਨਹੀਂ ਸੋਹਣੇ ਲੱਗਦੇ ਜਾਂ ਤਿਆਰ ਹੋ ਕੇ ਸੋਹਣੇ ਲੱਗਦੇ ਆ, ਨਹੀਂ ਨਾ। ਇਹ ਸਿਰਫ ਸਾਰੀ ਚੀਜ਼ ਗੱਲ ਆ ਜਾਂਦੀ ਆ ਸ਼ੋਅ ਆਫ ਤੇ। ਅੱਛਾ, ਜਿਨ੍ਹਾਂ ਨੂੰ ਤੁਸੀਂ ਪੂਰੀ ਵਾਹ ਲਾ ਕੇ ਦਿਖਾਉਂਦੇ ਆ ਨਾ ਵੀ ਮੈਂ ਸੋਹਣਾ ਬਣ ਕੇ ਆਇਆ ਜਾਂ ਸੋਹਣੀ ਬਣ ਕੇ ਆਈ ਆ, ਉਹ ਅੰਦਰੋਂ ਅੰਦਰੀ ਤੁਹਾਨੂੰ ਤੁਹਾਡੇ ਨਾਲ ਕੋਈ ਪਿਆਰ ਨਹੀਂ ਹੁੰਦਾ ਉਹਨਾਂ ਦਾ, ਔਰ ਤੁਹਾਡੇ ਮੂੰਹ ਤੇ ਲੱਖ ਤਰੀਫਾਂ ਹੋਣਗੀਆਂ ਜਾਂ ਇਹ ਚੀਜ਼ਾਂ ਹੋਣਗੀਆਂ, ਪਰ ਅੰਦਰੋਂ ਅੰਦਰੀ ਕਿਤੇ ਹੋਰ ਚੀਜ਼ ਹੀ ਚੱਲਦੀ ਹੁੰਦੀ ਆ।
ਕਿਤਾਬੀ ਜੀ ਲੱਗਣ ਦੀ ਆ, ਪਰ ਲੋਕੀ ਇੱਕ ਦੂਜੇ ਨੂੰ ਦਿਖਾਉਂਦੇ ਆ। ਪਹਿਲਾਂ ਗੱਲ ਹੋਰ ਹੁੰਦੀ ਸੀ, ਅੱਜ ਕੱਲ ਥੋੜਾ ਹਿਸਾਬ ਤਾਂ ਹੋਰ ਹੋ ਗਿਆ ਆ। ਅੱਜ ਕੱਲ ਤੇ ਲੋਕੀ ਆਪਣੇ ਆਪ ਨੂੰ ਤੇ ਦਿਖਾਉਣ ਵਾਸਤੇ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਲੋਕੀ ਕੀ ਕੀ ਕਰਦੇ ਨੇ। ਸੂਟਾਂ ਤੋਂ ਲੈ ਕੇ ਲੇਡੀ ਦੀ ਗੱਲ,
ਪਲਾਸਟਿਕ ਸਰਜਰੀਜ਼ ਹੁੰਦੀਆਂ ਆ, ਇਸ ਤੋਂ ਜ਼ਿਆਦਾ ਕੀ ਹੋ ਸਕਦਾ ਆ।
ਉਹੀ ਹੈ ਨਾ,
ਪਲਾਸਟਿਕ ਸਰਜਰੀਜ਼ ਹੋਣ ਲੱਗ ਗਈਆਂ।
ਬਿਲਕੁਲ ਬਿਲਕੁਲ, ਅੱਜ ਕੱਲ ਤੇ ਬਹੁਤ ਜਿਆਦਾ ਚੇਂਜ ਹੋ ਗਿਆ। ਅੱਜ ਕੱਲ ਤੇ ਫੇਸਬੁੱਕ ਤੇ ਫੋਟੋ ਵੀ ਤਾਂ ਹੀ ਪੈਂਦੀ ਕਿ ਪਹਿਲਾਂ ਮੈਨੂੰ ਲਾਈਕ ਕੀਤਾ ਕਿਹਨੇ ਕਹਿੰਦਾ ਕਿ ਜੇ ਨਹੀਂ ਕੀਤਾ ਉਹਨੂੰ ਅਨਫਰੈਂਡ ਕਰੋ, ਉਹਨੂੰ ਅਨਫਰੈਂਡ ਕਰੋ।
ਗੱਲ ਬਿਲਕੁਲ ਸਹੀ ਤੁਹਾਡੀ, ਗੱਲ ਉਹ ਮੀਡੀਆ ਦੀ ਕਰਦੇ ਸੀ, ਬੇੜਾ ਤਾਂ ਗਰਕ ਆ ਇਸ ਮੀਡੀਆ ਕਰਕੇ ਹੀ। ਇਹ ਸਾਰਾ ਪਹਿਲਾਂ ਵੀ ਜਿਹੜਾ ਸ਼ੁਰੂ ਹੋਇਆ ਸੀਗਾ ਉਹ ਤਾਂ ਚਲੋ ਕੱਲਾ ਮੀਡੀਆ ਸੀ, ਹੁਣ ਜਦੋਂ ਦਾ ਇਹ ਸੋਸ਼ਲ ਮੀਡੀਆ ਸ਼ੁਰੂ ਹੋਇਆ ਇਹਨੇ ਜ਼ਿੰਦਗੀ ਬਵਾਲ ਕੀਤੀ ਪਈ ਆ, ਸੱਚੀ ਗੱਲ ਆ।
ਕੱਲ ਨਾ ਇੱਕ ਮੈਂ ਵੀਡੀਓ ਵੇਖਦਾ ਪਿਆ ਤੇ ਬੰਦੇ ਜੇ ਲੇਡੀਜ਼ ਨੀ ਘੱਟ ਤੇ ਬੰਦੇ ਕਿਹੜੇ ਘੱਟ, ਬੰਦਾ ਚੱਲ ਜਾਂਦਾ ਤੇ ਬੰਦਾ ਨਾ ਬੰਦੇ ਦੇ ਉੱਤੇ ਵਾਲ ਨਹੀਂ ਹੁੰਦੇ ਯਾਰ, ਗੰਜਾ ਹੁੰਦਾ ਜਿੱਦਾਂ, ਤੇ ਉੱਥੇ ਜਾ ਕੇ ਨਾਈ ਦੀ ਦੁਕਾਨ ਤੇ ਬਹਿ ਜਾਂਦਾ, ਕਹਿੰਦਾ ਭਾਜੀ ਕਿੱਦਾਂ ਦੇ ਕੱਟਾ, ਕਹਿੰਦਾ ਸਲਮਾਨ ਖਾਨ ਵਰਗੇ ਬਣਾ ਦੇ, ਕਹਿੰਦਾ ਮਾਮਾ ਵਾਲ ਦੇ ਤੇਰੇ ਉੱਪਰ ਹੈ ਨੀ, ਤੇ ਕਹਿੰਦਾ ਤੈਨੂੰ ਲੱਭਣ ਨੀ ਦਿਆ, ਕਹਿੰਦਾ ਤੈਨੂੰ ਲੱਭਣ ਨੀ ਦਿਆ ਜੇ ਮੇਰੇ ਵਾਲ ਹੁੰਦੇ ਜਿੱਦਾਂ ਹੈਗੇ ਉਹੀ ਕੱਟਦੇ ਸਾਰੇ।
ਅਨੁਪਮ ਖੇਰ ਕੱਟ ਕਰਦੇ
ਉਹ ਅੱਜ ਮੈਂ ਇਸ ਚ ਇੱਕ ਗੱਲ ਹੋਰ ਦੱਸਾਂ ਤੁਹਾਨੂੰ। ਮੈਂ ਇੱਕ ਨਾ ਵੀਡੀਓ ਵੇਖਦਾ ਪਿਆ ਸੀ ਤੇ ਵੀਡੀਓ ਵਿੱਚ ਕੀ ਹੈ, ਕੁੜੀ ਦਾ ਵਿਆਹ ਹੋਣ ਦਿਆ, ਕੁੜੀ ਦਾ ਵਿਆਹ ਹੋਣ ਦਿਆ ਤੇ ਤੁਹਾਨੂੰ ਪਤਾ ਅੱਜ ਕੱਲ ਕਿੰਨਾ ਕਰੇਜ ਹੈਗਾ ਨਾ ਮੇਕਅਪ ਦਾ, ਇੰਨਾ ਜਿਆਦਾ ਉਹਨੇ ਮੇਕਅਪ ਕੀਤਾ ਆਪਣੇ ਮੂੰਹ ਤੇ। ਅੱਜ ਕੱਲ ਤੁਹਾਨੂੰ ਪਤਾ ਕਿੰਨੀ ਕਿੰਨੀ ਵਧੀਆ ਦੁਕਾਨਾਂ ਵੀ ਕਿੰਨੀਆਂ ਆ ਗਈਆਂ ਨਾ ਮੇਕਅਪ ਦੀਆਂ, ਕਿਤੇ ਆਪਣੇ ਸ਼ੋਪਿੰਗ ਸੈਂਟਰ ਚਲ ਜਾਓ ਤਾਂ ਲੱਭ ਹੀ ਜਾਂਦੀਆਂ। ਤੇ ਉਹਨੇ ਚੰਗਾ ਮੇਕਅਪ ਮਸ਼ਕਾਰ ਪੂਰਾ ਕੀਤਾ। ਬੀਬੀ ਇੱਕ ਆ ਗਈ 90 ਸਾਲ ਦੀ ਬੀਬੀ, ਉਦੋਂ ਸਾਫ ਹੁੰਦਾ ਸੀ ਹੋਰ ਹਨਾ, ਜਦੋਂ ਕਿਸੇ ਨੂੰ ਪਿਆਰ ਦੇਣਾ ਤੇ ਸਿਰ ਤੇ ਹੱਥ ਰੱਖ ਕੇ ਪੂਰਾ ਨਾ ਦੋਵੇਂ ਹੱਥਾਂ ਨਾਲ ਮੈਂ ਮੇਰਾ ਪੁੱਤ ਜਿੰਦਾ ਰਹਿ ਜੇ ਉਹ ਹਨਾ,
ਬਿਲਕੁਲ
ਤੇ ਬੜਾ ਪਿਆਰ ਕੀਤਾ। ਮਤਲਬ ਉਹ ਆ ਗਈ ਤੇ ਉਹ ਵਿਆਹ ਸੀ ਕੁੜੀ ਦਾ, ਤੇ ਲੈ ਜੀ ਉਹਨੇ ਆਣ ਕੇ ਆਉਂਦੀ ਨੇ ਦੋਵੇਂ ਹੱਥ ਨਾਲ ਆਪਣਾ ਬੜਾ ਪਿਆਰ ਮਤਲਬ ਪਰੋਸਿਆ ਨਾ ਸਿਰ ਨੂੰ ਪਰੋਸਦੀ ਥੱਲੇ ਗੱਲਾਂ ਤੱਕ ਅੱਖਾਂ ਤੱਕ ਲੈ ਕੇ ਥੱਲੇ ਨੂੰ ਹੱਥ ਚਲ ਗਈ ਜਿਹੜੀ ਕੁੜੀ ਨੇ 10,000 ਰੁਪਇਆ ਲਿਆ ਕੇ ਮੇਕਅਪ ਲਾਇਆ ਹੋਣਾ, ਉਹਨੂੰ ਬੀਬੀ ਕਿਤੇ ਚੰਗੀ ਲੱਗਣ ਦੀ ਹੋਣੀ, ਗੰਦੀ ਹੋਣੀ ਪਰੇ ਮਾਰ ਬੀਬੀ ਕਿਤੇ।
ਅੱਛਾ ਤਾਂ ਨੀ ਹੋਇਆ ਮੇਰੇ ਨਾਲ ਵੀ ਏਦਾਂ ਹੀ ਸੀ, ਸੁਣ ਹੁਣ ਤੂੰ ਗੱਲ ਚੜਾ ਰਿਹਾ ਸੀ। ਪਰ ਤੁਹਾਡੇ ਲਈ ਇੰਪੋਰਟੈਂਟ ਕੀ ਚੀਜ਼ ਆ? ਜਦੋਂ ਵਿਆਹ ਤੋਂ ਬਾਅਦ ਸਾਡੀ ਵੀ ਮੇਰੀ ਵੀ ਡੋਲੀ ਤੁਰਨ ਲੱਗੀ, ਚਲੋ ਜੀ ਕਾਰ ਚ ਬੈਠੇ ਸੀ ਸਾਰੇ ਆ ਕੇ ਪਿਆਰ ਦਿੰਦੇ ਹੁੰਦੇ ਆ ਨਾ, ਉਸ ਵੇਲੇ ਤਾਂ ਚਲੋ ਮਾਹੌਲ ਹੀ ਏਦਾਂ ਦਾ ਹੁੰਦਾ ਆ। ਤੇ ਮੈਨੂੰ ਯਾਦ ਆ, ਅੱਜ ਵੀ ਉਹ ਮੋਮੈਂਟ ਯਾਦ ਆ, ਤੇ ਮੇਰੇ ਨਾਨੀ ਜੀ ਨੇ ਆ ਕੇ ਮੈਨੂੰ ਜਦੋਂ ਜੱਫੀ ਪਾਈ ਹਨਾ, ਔਰ ਮੇਰੇ ਸਿਰ ਤੇ ਹੱਥ ਰੱਖਿਆ ਤੇ ਮੈਂ ਰੋਂਦੀ ਪਈ ਸੀ, ਹਾਏ ਉਹਨਾਂ ਨੇ ਇੰਨੇ ਪਿਆਰ ਨਾਲ ਮੇਰੀਆਂ ਦੋਨੇ ਅੱਖਾਂ ਸਾਫ਼ ਕੀਤੀਆਂ ਨਾ, ਘੁੱਟ ਕੇ ਮੇਰੀਆਂ ਦੋਨੇ ਅੱਖਾਂ ਸਾਫ਼ ਕੀਤੀਆਂ, ਮੇਰੀਆਂ ਦੋਨਾਂ ਅੱਖਾਂ ਤੇ ਪੂੰਝੇ ਪੈ ਗਏ। ਲੈ ਮੈਨੂੰ ਅੱਜ ਬੜੇ ਦਿਨਾਂ ਬਾਅਦ ਯਾਦ ਆਇਆ, ਪੂੰਝੇ ਪੈਣਾ ਕਹਿੰਦੇ ਹੁੰਦੇ ਸੀ, ਯਾਦ ਆ ਸਿਆਹੀ ਦੇ ਬੜੇ ਪੈਨ ਨਾਲ ਜਦੋਂ ਲਿਖਦੇ ਹੁੰਦੇ ਸੀ ਤੇ ਹੱਥ ਲੱਗ ਜਾਂਦਾ ਸੀ ਤੇ ਕਹਿੰਦੇ ਸੀ ਪੂੰਝੇ ਪੈ ਗਏ।
ਨਹੀਂ ਉਹ ਕਹਿਣਾ ਬੀਬੀ ਜੀ ਤੁਸੀਂ ਕਹਿਣਾ ਨਾ ਬੀਬੀ ਜੀ ਇੰਨੇ ਪੂੰਝੇ ਤਾਂ ਮੈਂ ਫੱਟੀ ਤੇ ਸ਼ਾਹੀ ਲਿਖਦੇ ਸਮੇਂ ਨਹੀਂ ਪਾਏ ਜਿੰਨੇ ਤੁਸੀਂ ਮੇਰੇ ਕੋਲ ਵਿਆਹ ਤੇ ਪਾਤੇ ਆ।
ਆਇਓ ਰੱਬਾ, ਸਹੀ ਸਹੀ ਗੱਲ ਆ। ਪਰ ਗੱਲ ਇਹੀ ਆ ਨਾ, ਅਸੀਂ ਲਿਪ ਪੋਤ ਲਿਆ ਆਪਣੇ ਆਪ ਨੂੰ। ਐਕਚੁਅਲ ਚ ਤਾਂ ਉਹ ਪਿਆਰ ਹੀ ਆ ਨਾ ਜਿਹੜਾ ਉਹਨਾਂ ਦੇ ਹੱਥਾਂ ਨੇ ਮੈਨੂੰ ਦੇਣ ਦੀ ਕੋਸ਼ਿਸ਼ ਕੀਤੀ। ਅਸਲ ਚੀਜ਼ ਜ਼ਿੰਦਗੀ ਦੀ ਉਹੀ ਆ, ਪਰ ਅਸੀਂ ਆਪਣੇ ਆਪ ਉੱਤੇ ਲਿਪਾ ਪੋਤੀ ਕਰੀ ਜਾਂਦੇ ਆ ਤੇ ਪੂੰਜੇ ਪੈਣੇ ਤਾਂ ਲਾਜ਼ਮੀ ਆ। ਫੇਰ ਮੇਰੀ ਗੱਲ ਸੁਣ ਦਿੱਤਾ ਨੀ, ਫੇਰ ਗੱਲ
ਇੱਕ ਗੱਲ ਦੱਸਾਂ। ਚਲੋ ਠੀਕ ਆ, ਕਈ ਕਈਆਂ ਦੀ ਤੇ ਬਿਊਟੀ ਮੈਂ ਮੰਨਦਾ ਹੁੰਦੀ ਆ ਨਾ, ਮੁੰਡੇ ਵੀ ਕਈ ਬਹੁਤ ਜਿਆਦਾ ਸੋਹਣੇ ਆ, ਕੁੜੀਆਂ ਵੀ ਕਈ ਬਹੁਤ ਸੋਹਣੀਆਂ। ਕਈ ਕੁੜੀਆਂ ਦਾ ਮੈਂ ਦੇਖਿਆ ਜਦੋਂ ਬਿਊਟੀ ਪਾਰਲਰ ਜਾਂਦੀਆਂ ਨਾ, ਉਹ ਹੁੰਦੀਆਂ ਕੁਝ ਹੋਰ ਆ, ਜਦੋਂ ਬਾਹਰ ਨਿਕਲਦੀਆਂ ਕੁਝ ਹੋਰ ਬਣ ਕੇ ਨਿਕਲਦੀਆਂ। ਬੰਦਾ ਕਹਿੰਦਾ, ਬੰਦਾ ਵੀ ਸੋਚਦਾ ਜਦੋਂ ਮੈਂ ਦੇਖਣ ਗਿਆ ਹੋਰ ਹੀ, ਤੇ ਹੁਣ ਹੋਰ ਹੀ ਨਿੱਗੀ ਹੁੰਦੀ ਆ ਮੇਰੀ ਘਰਵਾਲੀ ਆ।
ਸਹੀ ਗੱਲ। ਅੱਛਾ ਇਹਦੇ ਵਿੱਚ ਵੀ ਤਾਂ ਗੱਲ ਕਰੀਏ ਤਾਂ ਮੀਡੀਆ ਜਿਹੜਾ ਇਹ ਐਡਵਰਟਾਈਜ਼ਮੈਂਟ, ਇਹਨਾਂ ਦਾ ਹੀ ਦੋਸ਼ ਆ ਨਾ। ਦੇਖ ਜਿਹੜਾ ਕਿਸੇ ਦੀ ਵੀ ਕੋਈ ਫਿਜ਼ੀਕ ਆ, ਜੇ ਕਿਸੇ ਦਾ ਰੰਗ ਕਾਲਾ ਵੀ ਆ, ਜੇ ਕੋਈ ਜੋ ਵੀ ਆ, ਹਨਾ ਉਹ,
ਹਾਂਜੀ
ਅਸੀਂ ਗੱਲ ਕਰੀਏ ਹੁਣ ਜੇ ਅਸੀਂ ਇਹ ਮੰਨਦੇ ਆ ਵੀ ਜਿਹੜੇ ਪੱਕਾ ਰੰਗ ਆ ਉਹ ਨਹੀਂ ਚੰਗਾ ਤੇ ਜਿਹੜਾ ਗੋਰਾ ਰੰਗ ਆ ਉਹ ਜ਼ਿਆਦਾ ਵਧੀਆ ਆ, ਇਹ ਸਾਡੇ ਦਿਮਾਗ ਚ ਪਾਇਆ ਕਿੰਨੇ। ਜੇ ਕੁਛ ਚੰਗਾ ਮਾੜਾ ਹੁੰਦਾ ਤੇ ਰੱਬ ਨੇ ਇਹ ਰੰਗ ਬਣਾਉਣੇ ਨਹੀਂ ਸੀ, ਹੈਨਾ। ਲਾਈਕ ਜੀਨਸ ਹੁਣ ਜੇ ਅਸੀਂ ਆਪਣੇ ਸਾਊਥ ਇੰਡੀਅਨ ਦੇਖ ਲਈਏ, ਉਹ ਸਾਡੇ ਤੋਂ ਜ਼ਿਆਦਾ ਪੱਕੇ ਹੁੰਦੇ ਆ, ਸਾਡਾ ਰੰਗ ਉਸ ਤੋਂ ਥੋੜਾ ਠੀਕ ਹੁੰਦਾ ਆ। ਪਰ ਹੁਣ ਜੇ ਅਸੀਂ ਇੱਧਰ ਆ ਕੇ ਦੇਖ ਲਈਏ ਤਾਂ ਇਹ ਸਾਡੇ ਤੋਂ ਇੰਨੇ ਚਿੱਟੇ ਬੈਠੇ ਆ। ਹੁਣ ਇਹ ਬੇਚਾਰੇ ਜਿਹੜੇ ਗੋਰੇ ਲੋਕ ਆ, ਇਹ ਤਾਂ ਟੈਨ ਹੋਣ ਜਾਂਦੇ ਆ ਜਾਂ ਟੈਨਿੰਗ ਕਰਵਾਉਂਦੇ ਆ ਪਾਰਲਰ ਚ ਜਾ ਕੇ, ਔਰ ਜਦੋਂ ਇਹ ਵਾਪਸ ਆ ਕੇ ਕਿਤੇ ਸਾਡੇ ਵਰਗਾ ਰੰਗ ਇਹਨਾਂ ਦਾ ਹੋਇਆ ਹੋਵੇ ਤਾਂ ਇੰਨੇ ਖੁਸ਼ ਹੁੰਦੇ ਆ ਵੀ ਅਸੀਂ ਟੈਨਿੰਗ ਕਰਵਾਈ ਆ, ਤੇ ਅਸੀਂ ਬੇਚਾਰੇ ਲੋਕ ਜਿਹੜੇ ਆ ਉਹ ਬਲੀਚ ਕਰਾਉਣ ਜਾਂਦੇ ਆ ਜਾਂ ਐ ਫੇਅਰਨੈਸ ਕਰੀਮ ਯੂਜ਼ ਕਰਦੇ ਵੀ ਅਸੀਂ ਗੋਰੇ ਹੋ ਜਾਈਏ। ਇਹ ਸਾਰੀ ਖੇਡ ਸਾਡੇ ਮਨ ਦੀ ਆ, ਸਾਡੇ ਮਨ ਦੀ ਤਸੱਲੀ ਦੀ ਆ, ਗੱਲ ਹੋਰ ਕੁਛ ਨੀ। ਤਨੀ ਇਹ ਕਿਤਾਬੀ ਗੱਲਾਂ ਨੀ ਹੈਗੀਆਂ, ਤੂੰ ਠਹਿਰ ਜਾ 5-7 ਸਾਲ ਹੋਰ ਦੇਖੀ, ਇਹ ਗੱਲਾਂ ਤੂੰ ਕਰਿਆ ਕਰੇਗਾ ਫੇਰ।
ਸਹੀ ਗੱਲ। ਮੈਂ ਤੁਹਾਨੂੰ ਗੱਲ ਦੱਸਾਂ ਕੱਲ ਦੀ, ਇੱਕ ਮੈਂ ਕੱਲ ਸਕੂਲ ਚਲਾ ਗਿਆ ਨਾਲ ਨੂੰ ਸਕੂਲ ਛੱਡਣ ਵਾਸਤੇ, ਗੋਰੀ ਉੱਥੇ ਨਾ ਇੱਕ ਗੋਰੀ ਹੁੰਦੀ, ਇੱਕ ਗੋਰੀ ਤੇ ਵੀ ਉੱਤੇ ਗੋਰੀ ਜਿਹੜੀ ਆ, ਗੋਰੀ ਉੱਤੇ ਰੰਗ ਗੋਰਾ ਹੋਰ ਚੜ੍ਹਿਆ ਪਿਆ, ਹੋਰ ਹੀ ਤਰ੍ਹਾਂ ਦੀ ਗੁਲਾਬੀ ਗੁਲਾਬੀ ਗੋਰੀ ਤੇ ਹੈ ਨਾ, ਉਸ ਤੋਂ ਵੀ ਜ਼ਿਆਦਾ ਗੋਰੀ ਜਿਦਾਂ ਹੁੰਦੇ ਨਾ, ਬਹੁਤੀ ਲਾਲ ਰੰਗ ਚੋਚੋ
ਵਿਚਾਰੇ, ਸਰਦੀਆਂ ਚ ਨੀਲੇ ਹੋ ਜਾਂਦੇ ਆ ਤੇ ਗਰਮੀਆਂ ਚ ਲਾਲ ਹੋ ਜਾਂਦੇ ਆ।
ਮੈਂ ਨਾ ਉਹਦੀ ਗਿਆਨ ਲੱਗ ਗਏ, ਮਤਲਬ ਮੈਂ ਖੜਾ ਨਾ ਆਪਣੇ ਲੈਣ ਵਾਸਤੇ, ਮੈਂ ਗਿਆ ਤੇ ਮੈਂ ਨਾ ਉੱਥੇ ਲੱਗੇ ਖੜਾ ਤੇ ਉਹਨੇ ਨਾ ਪੱਟੀ ਬੰਨੀ ਮੋਢੇ ਦੇ ਉੱਤੇ ਨਾ, ਮਤਲਬ ਜਿੱਦਾਂ ਦੇ ਸਾਡੇ ਨੇ ਲੇਡੀਜ਼ ਨੇ, ਮਤਲਬ ਵੀ ਉਹ ਆਪਣਾ ਲਿਆਉਂਦੇ ਜਦੋਂ ਆਪਣੀ ਉਹ ਕਰੀਮ, ਜਦੋਂ ਸਭ ਤੋਂ ਪਹਿਲਾਂ ਫਾਊਂਡੇਸ਼ਨ ਆ, ਫਾਊਂਡੇਸ਼ਨ ਵਰਗੀ ਨਾ ਉਹਨੂੰ ਪੱਟੀ ਲਾਈ ਉੱਪਰ ਪੂਰਾ ਮੋਢੇ ਤੇ ਬੰਨੀ। ਮੈਂ ਕਿਹਾ ਵੀ ਸਾਰੇ ਰੰਗ ਦੀ ਗੋਰੀ ਹੈ ਤੇ ਇਹ ਮੋਢੇ ਤੇ ਵੱਖਰੇ ਰੰਗ ਇਹਦੇ ਕੀ ਆ, ਉਹ ਬਾਅਦ 5 ਮਿੰਟ ਮੈਂ ਧਿਆਨ ਦੇਖੇ ਨਾ ਮੈਂ ਪੱਟੀਆਂ ਬੰਨੀਆਂ।
ਸਹੀ ਗੱਲ ਆ। ਚੱਲ ਥੋੜੇ ਜਿਹੇ ਮੈਸੇਜ ਆਏ ਹੋਏ ਆ, ਮੈਸੇਜ ਵੀ ਲੈ ਲਈਏ ਤਨੀ ਤੇ ਫੇਰ ਗੱਲ ਅੱਗੇ ਤੋਰਦੇ ਆ। ਜਗਤਾਰ ਭਾਜੀ ਦਾ ਮੈਸੇਜ ਆਇਆ ਹੋਇਆ, ਹਮੇਸ਼ਾ ਦੀ ਤਰ੍ਹਾਂ ਉਹਨਾਂ ਦੇ ਆਪਣੇ ਅੰਦਾਜ਼ ਦੇ ਵਿੱਚ ਬਹੁਤ ਪਿਆਰੀ ਜਿਹੀ ਤਸਵੀਰ ਤੇ ਨਾਲ ਲਿਖਿਆ ਕਿ ਅਕਸਰ ਸੁਣਦੇ ਹਾਂ ਇਨਸਾਨ ਆਪਣਾ ਪਹਿਲਾ ਪਿਆਰ ਕਦੇ ਨਹੀਂ ਭੁੱਲਦਾ, ਫਿਰ ਉਹਨਾਂ ਨੂੰ ਕੀ ਕਹੀਏ ਜੋ ਆਪਣੇ ਮਾਂ ਬਾਪ ਨੂੰ ਭੁੱਲ ਜਾਂਦੇ ਨੇ। ਵਾਹ, ਬਿਲਕੁਲ ਸਹੀ ਗੱਲ ਆ। ਜੇ ਪਹਿਲਾ ਪਿਆਰ ਕਹੀਏ ਉਹ ਤਾਂ ਸਾਡੀ ਮਾਂ ਹੁੰਦੀ ਆ ਮੈਨੂੰ ਲੱਗਦਾ, ਹੈਨਾ, ਮਾਂ ਬਾਪ ਹੀ ਸਾਡਾ ਪਹਿਲਾ ਪਿਆਰ ਹੁੰਦਾ। ਬਿਲਕੁਲ ਸਹੀ ਕਿਹਾ ਭਾਜੀ,
ਮਾਂ ਬਾਪ ਜੀ, ਮੁੰਡਿਆਂ ਦਾ ਪਿਆਰ, ਮੁੰਡਿਆਂ ਦਾ ਪਿਆਰ ਹੁੰਦਾ ਆਪਣੀਆਂ ਮਾਵਾਂ ਨਾਲ ਤੇ ਕੁੜੀਆਂ ਦਾ ਹੁੰਦਾ ਪਿਓਾਂ ਨਾਲ। ਇੱਕ ਗੱਲ ਮੈਂ ਤੁਹਾਡੇ ਨਾਲ ਕਰਨੀ ਸੀ, ਆਪਣੀ ਬੋਬੀ ਦੇ ਤੁਹਾਨੂੰ ਪਤਾ ਹੀ ਹੋਣਾ ਉਹਦੇ ਡੈਡੀ ਜੀ ਐਕਸਪਾਇਰ ਹੋ ਗਏ ਨਾ, ਤੇ ਉਹ ਮੈਨੂੰ ਬੜਾ ਦੁੱਖ ਲੱਗਿਆ ਨਾ ਵੀ ਉਹ, ਚਲੋ ਸਾਰੇ ਵੀ ਜਿੰਨੇ ਵੀ ਸਾਰਿਆਂ ਨੂੰ ਪਤਾ ਹੀ ਹੋਣਾ, ਸੋ ਮੈਂ ਉਹਦੇ ਨਾਲ ਕੱਲ ਗੱਲ ਕਰਦਾ ਪਿਆ ਸੀ ਤੇ ਉਹ ਵਿਚਾਰੀ ਬੜੀ ਅਪਸੈਟ ਸੀ, ਤੇ ਉਹ ਇਦਾਂ ਹੋਣਾ ਨੀ ਚਾਹੀਦਾ ਹਨਾ ਵੀ
ਇਸ ਤੋਂ ਜ਼ਿਆਦਾ ਅਪਸੈਟ ਹੋਣ ਵਾਲੀ ਗੱਲ ਹੁੰਦੀ ਵੀ ਜ਼ਿੰਦਗੀ ਚ ਕੀ ਆ। ਬਿਲਕੁਲ, ਜ਼ਿੰਦਗੀ ਦੇ ਵਿੱਚ ਅਸੀਂ ਜੋ ਚੀਜ਼ਾਂ ਸਾਡੇ ਕੋਲ ਗੱਲ ਉਹੀ ਆ ਨਾ ਧਨੀ, ਜਦੋਂ ਸਾਡੇ ਕੋਲ ਜਿਹੜੀ ਚੀਜ਼ ਹੁੰਦੀ ਆ ਨਾ ਉਦੋਂ ਸਾਨੂੰ ਨੀ ਪਤਾ ਹੁੰਦਾ, ਪਰ ਜਦੋਂ ਸਾਡੇ ਤੋਂ ਉਹ ਚੱਲੀ ਜਾਂਦੀ ਆ ਉਦੋਂ ਸਾਨੂੰ ਰਿਅਲਾਈਜ਼ ਹੁੰਦਾ ਵੀ ਉਹ ਕੀ ਆ ਸਾਡੇ ਲਈ
ਉਹ ਚੀਜ਼ ਆ। ਹਾਂਜੀ, ਮੁੱਲ ਕੀ ਸੀ, ਮਤਲਬ ਉਹ ਚੀਜ਼
ਦਾ। ਬਿਲਕੁਲ ਸਹੀ ਗੱਲ ਆ। ਹੁਣ ਇਸ ਵੇਲੇ ਜਿੱਥੇ ਅਸੀਂ ਖੜੇ ਆ ਨਾ, ਸਾਡੇ ਮਾਂ ਪਿਓ ਜਿਹੜੇ ਆ, ਮਾਂ ਪਿਓ ਜਿੰਨਾ ਵੀ ਟਾਈਮ ਹੈਗਾ ਆ ਉਹਨਾਂ ਦੇ ਨਾਲ ਹੱਸ ਕੇ ਚੰਗੀ ਤਰ੍ਹਾਂ ਕੱਟ ਲਈਏ, ਉਹਨਾਂ ਨੂੰ ਖੁਸ਼ੀਆਂ ਦੇ ਸਕੀਏ। ਔਰ
ਬਿਲਕੁਲ ਬਿਲਕੁਲ ਜੀ, ਇਹੀ ਜ਼ਿੰਦਗੀ ਦੇ ਪਲ ਬਾਤ ਤੋਂ ਬਾਅਦ ਉਹਨਾਂ ਨਾਲ ਗੱਲਾਂ ਬਾਤਾਂ ਕਰੋ, ਕਿਉਂਕਿ ਇੱਕ ਵਾਰੀ ਜੇ ਚਲੇ ਜਾਂਦੇ ਨਾ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ,
ਹਾਂ ਸਹੀ ਗੱਲ ਆ।
ਵੱਧ ਤੋਂ ਵੱਧ ਨਾਲ ਟਾਈਮ ਸਪੈਂਡ ਕਰੋ, ਗੱਲਾਂ ਕਰੋ, ਫਿਰ ਇਹੀ ਗੱਲਾਂ ਤੁਹਾਨੂੰ ਯਾਦ ਰਹਿੰਦੀਆਂ। ਫਿਰ ਜਿਹੜੀ ਗੱਲ ਕਰਨ ਨੂੰ ਬਿਲਕੁਲ ਸਾਡੀ ਗਏ ਮਾਪਿਆਂ ਦੇ ਨਾਲ, ਹਨਾ, ਉਹ ਫਿਰ ਬੰਦੇ ਨੂੰ ਫਿਰ ਓਨਾ ਕੀ ਰਹਿੰਦਾ ਨਾ, ਫਿਰ ਮੋਜ ਆ ਗਈ। ਜੇ ਤੁਸੀਂ ਗੱਲਾਂ ਜ਼ਿਆਦਾ ਹੋਣਗੇ ਤੁਹਾਡੀ ਯਾਦ ਜ਼ਿੰਦਗੀ ਤੁਹਾਡੀ ਔਖੀ ਰਹਿ ਜਾਂਦੀ।
ਬਿਲਕੁਲ ਸਹੀ ਗੱਲ, ਆਪਣੀਆਂ ਉਹਨਾਂ ਯਾਦਾਂ ਨੂੰ ਇੱਕ ਜ਼ਿੰਦਗੀ ਹੈ ਕੀ, ਮੈਂ ਸਵੇਰੇ ਹੀ ਸੋਚਦੀ ਪਈ ਸੀ ਗੱਲਾਂ ਕਰਨ, ਜਦੋਂ ਮੈਂ ਸੋਚਦੀ ਸੀ ਰੇਡੀਓ ਤੇ ਕੀ ਕਰਨਾ, ਤੇ ਮੈਂ ਜਦੋਂ ਇੱਕ ਨਜ਼ਰ ਘੁਮਾਈ ਤੇ ਮੈਨੂੰ ਲੱਗਾ ਕਿ ਜ਼ਿੰਦਗੀ ਦੋ ਚੀਜ਼ਾਂ ਆ, ਇੱਕ ਤਾਂ ਜ਼ਿੰਦਗੀ ਜਿਹੜੀ ਇਸ ਮੋਮੈਂਟ ਚ ਵਿੱਚ ਆ, ਜੋ ਅਸੀਂ ਇਸ ਵੇਲੇ ਜੀ ਰਹੇ ਆ, ਇਹਨੇ ਬਸ ਥੋੜੀ ਦੇਰ ਤੱਕ ਇਹਨੇ ਵੀ ਪਾਸਟ ਬਣ ਜਾਣਾ, ਇਹਨੇ ਇੱਕ ਯਾਦ ਬਣ ਜਾਣਾ। ਸੋ ਜ਼ਿੰਦਗੀ ਯਾਂ ਤਾਂ ਬਿਲਕੁਲ ਇਹ ਮੋਮੈਂਟ ਆ ਜਿਹੜੀ ਅਸੀਂ ਜੀ ਰਹੇ ਹੁੰਨੇ ਆ, ਜਾਂ ਫਿਰ ਇੱਕ ਯਾਦਾਂ ਦਾ ਪਲੰਦਾ ਆ, ਚਲੋ ਯਾਦਾਂ ਦੀ ਇੱਕ ਗਠੜੀ, ਉਹੀ ਜ਼ਿੰਦਗੀ ਆ।
ਬਿਲਕੁਲ ਬਿਲਕੁਲ,
ਹੋਰ ਕੀ ਆ, ਉਹ
ਦੇਖੀਏ
ਸਾਡੇ ਪੱਲੇ ਯਾਦਾਂ ਹੀ ਆ।
ਬਿਲਕੁਲ ਦੇਖੋ, ਹੁਣ ਅਸੀਂ ਪਿੰਡਾਂ ਚੋਂ ਆਏ ਹਾਂ, ਸਾਡੇ ਨਾਲ ਕਿੰਨੇ ਉੱਥੇ ਵਰਤਾਰੇ ਹੁੰਦੇ ਆ ਨਾ ਪਿੰਡ ਦੇ ਵਿੱਚ, ਨਿੱਕੀ ਨਿੱਕੀ ਗੱਲ ਤੋਂ ਲੈ ਕੇ ਪਿੰਡ ਦੀਆਂ ਆਂਟੀਆਂ ਅੰਕਲ ਕੁੜੀਆਂ ਮੁੰਡੇ ਗੁਰਦੁਆਰਿਆਂ ਦੇ ਵਿੱਚ ਅਸੀਂ ਗਏ, ਲੰਗਰ ਲਾਏ, ਮਤਲਬ ਵੀ ਤੁਸੀਂ ਖੇਡਣ ਗਏ, ਪੈਲੀਆਂ ਚ ਗਏ, ਪੱਠੇ ਲੈਣ ਗਏ ਜਾਂ ਕੁਛ ਵੀ ਕੀਤਾ, ਸਾਨੂੰ ਕਿੰਨੀਆਂ ਯਾਦਾਂ ਸਾਡੀਆਂ ਪਿੰਡ ਦੇ ਨਾਲ ਜੁੜੀਆਂ ਹੁੰਦੀਆਂ, ਤਾਂ ਹੀ ਸਾਨੂੰ ਸਾਡੇ ਮਤਲਬ ਦਿਲ ਦਿਮਾਗ ਚੋਂ ਪਿੰਡ ਨਹੀਂ ਨਾ ਨਿਕਲਦਾ ਹੈਗਾ, ਕਿਉਂਕਿ ਯਾਦਾਂ ਬਹੁਤ ਜ਼ਿਆਦੀਆਂ। ਇੱਦਾਂ ਹੀ ਆਪਣੇ ਆਪਣੇ ਪਰਿਵਾਰ ਦੇ ਜੀਅ ਵੀ ਹੁੰਦੇ, ਜਿੱਦਾਂ ਹਾਂਜੀ ਜਿੱਦਾਂ ਆਪਣੇ ਜੀਆਂ ਨਾਲ ਵੱਧ ਤੋਂ ਵੱਧ ਜਿੰਨੀਆਂ ਗੱਲਾਂ ਮਤਲਬ ਅਸੀਂ ਉਹਦੇ ਨਾਲ ਟਾਈਮ ਸਪੈਂਡ ਕੀਤਾ ਹੈਗਾ, ਉਹ ਫਿਰ ਤੁਹਾਡੇ ਆਟੋਮੈਟਿਕ ਦਿਮਾਗ ਚੋਂ ਰਹਿੰਦਾ ਹੀ ਹੈ ਨਾ ਬੰਦੇ ਨੂੰ। ਜਿੱਦਾਂ ਹੁਣ ਮੈਨੂੰ ਕਹਿੰਦੀ ਪਈ ਸੀ ਨਾ ਕੱਲ, ਚਲੋ ਮੈਂ ਮਤਲਬ ਗੱਲ ਕਰਦੀ ਹਾਂ, ਉਹ ਕਹਿੰਦੇ ਵੀ ਡੈਡੀ ਇੱਥੇ ਬਹਿੰਦੇ ਸੀ, ਇੱਥੇ ਬਹਿੰਦੇ ਸੀ, ਉਹ ਮੈਨੂੰ ਆਪਣੇ ਆਪ ਨੂੰ ਫੀਲ ਹੋਣ ਲੱਗ ਪਿਆ ਜਿੱਦਾਂ ਸਾਡਾ ਵੀ ਛੋਟਾ ਭਰਾ ਜਦੋਂ ਅੱਜ ਤੋਂ 5-6 ਸਾਲ ਪਹਿਲਾਂ ਗਿਆ ਸੀ, ਤੇ ਸਾਨੂੰ ਵੀ ਹੁੰਦਾ ਸੀ ਕਿੱਥੇ ਖੇਡਦੇ ਕੀ ਕਰਦੇ ਕਿਸੇ ਨਾਲ, ਉਹ ਯਾਦਾਂ ਹੀ ਹੁੰਦੀਆਂ ਨਾ, ਉਹ ਬੜਾ ਆਪਣੇ ਆਪ ਨੂੰ ਜਦੋਂ ਜਾਣਦਾ ਬੰਦਾ ਕੁਝ ਬਹੁਤ ਜ਼ਿਆਦਾ ਹੁੰਦਾ। ਹਾਂਜੀ ਹਾਂਜੀ, ਤੇ ਯਾਦਾਂ ਦੇ ਸਹਾਰੇ ਹੀ ਬੰਦਾ ਜ਼ਿੰਦਗੀ ਕੱਟਦਾ, ਜੇ ਹੁਣ ਇੱਦਾਂ ਗਾ ਤੇ ਬੰਦਾ ਇੱਦਾਂ ਦਾ ਫਿਰ ਜ਼ਿੰਦਗੀ ਕੱਟ ਨਾ ਲੱਗਦਾ, ਤੇ ਬੰਦਾ ਰੋ ਰੋ ਹੀ ਮਰ ਜਾਂਦਾ
ਕੁਝ ਕਹੋਗੇ। ਉਹੀ ਗੱਲ ਅੱਜ ਦੀ ਜਿਹੜੀ ਅੱਜ ਦੀ ਜਿਹੜਾ ਪ੍ਰੈਜ਼ੈਂਟ ਆ,
ਹਾਂਜੀ ਹਾਂਜੀ,
ਅੱਜ ਦੀ ਮੋਮੈਂਟ ਨੂੰ ਹੱਸ ਕੇ ਜੀਏ, ਚੰਗੀ ਤਰ੍ਹਾਂ ਜੀਏ, ਕਿਉਂਕਿ ਇਹਨੇ ਕੱਲ ਨੂੰ ਯਾਦ ਬਣ ਜਾਣਾ, ਤੇ ਜ਼ਿੰਦਗੀ ਸਾਡੀ ਯਾਦਾਂ ਤੋਂ ਇਲਾਵਾ ਹੋਰ ਕੁਛ ਵੀ ਨਹੀਂ। ਤੇ ਚਲੋ ਅੱਗੇ, ਗੁਰਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਵੀ ਕੇਸ ਨਿਖਾਰ ਨਾਲ ਵਾਲ ਧੋਣ ਵਾਲਾ ਸਾਬਣ ਤਾਂ ਮਾਡਰਨ ਹੁੰਦਾ ਸੀ, ਤੇ ਅਸੀਂ ਤਾਂ ਜੱਗ ਮਾਰਕਾ ਕੱਪੜੇ ਧੋਣ ਵਾਲੇ ਸਾਬਣ ਨਾਲ ਹੀ ਨਹਾ ਲੈਂਦੇ ਸੀ। ਬਿਲਕੁਲ ਸਹੀ ਕਿਹਾ, ਕੇਸ ਨਿਖਾਰ ਜੀ ਬਾਅਦ ਚ ਆਇਆ, ਸਾਡੇ ਲਈ ਵੀ ਮਾਡਰਨ ਹੀ ਸੀਗਾ ਉਹ ਗੁਰਿੰਦਰ ਜੀ। ਤੇ ਉਹ ਜਿਹੜੀ ਚੱਕੀ ਹੁੰਦੀ ਸੀ ਵੱਡੀ ਸਾਰੀ, ਇੱਕ ਦੇਸੀ ਸਾਬਣ ਦੀ, ਉਸ ਤੋਂ ਬਾਅਦ ਨਾਰੀਅਲ ਦਾ ਤੇਲ ਲਾ ਦੇਣਾ ਸਿਰਾਂ ਦੇ ਵਿਚ, ਜਦੋਂ ਸੁੱਕ ਜਾਣੇ ਵਾਲ ਤਾਂ ਘੁੱਟ ਘੁੱਟ ਕੇ ਦੋ ਗੁੱਤਾਂ ਸਾਡੀਆਂ ਕਰ ਦੇਣੀਆਂ ਕਰਦਿਆਂ ਨੇ। ਔਰ
ਨਹੀਂ ਨਹੀਂ, ਇਹ ਜਿਹੜਾ ਐਤਵਾਰ ਦਾ ਯਾਰ ਦੋਸਤ ਹੁੰਦਾ ਸੀ, ਇਹ ਐਤਵਾਰ ਨੂੰ ਇਹਦੀ ਨਾਲ ਯਾਰੀ ਹੁੰਦੀ ਸੀ, ਐਤਵਾਰ ਨੂੰ ਤੜਕੇ 7 ਵਜੇ ਪਿੰਡ ਦੇ ਵਜੇ ਸ਼ੁਰੂ ਹੋ ਜਾਂਦੇ, ਚਲੋ ਨਹਾਓ ਸਿਰ ਨਹਾਓ, ਚਲੋ ਉੱਠੋ, ਕਿਉਂਕਿ 6 ਦਿਨ ਤੇ ਅਸੀਂ ਲਾਲਾ ਸਰੋਂ ਦਾ ਤੇਲ, ਹਾਂਜੀ ਲਾਲਾ ਸਰੋਂ ਦਾ ਤੇਲ ਚੁੱਪ ਰਿਹਾ ਹੁੰਦਾ ਜੀ, 5-6 ਦਿਨਾਂ ਬਾਅਦ ਹਾਰ ਕੇ ਘਰਦਿਆਂ ਨੇ ਕਹਿਣਾ ਕਾਕਾ ਨਾਲੋਂ ਹੁਣ, ਤੇ ਉਹ ਬਸ ਵੀ ਐਤਵਾਰ।
ਅੱਛਾ, ਘਰਦੇ ਕਿੰਨੇ ਉਦਮੀ ਹੁੰਦੇ ਸੀਗੇ ਤਾਂ ਨੀ, ਮੈਂ ਅੱਗੇ ਸੋਚਦੀ ਆ ਵੀ ਹੁਣ ਤਾਂ ਕਈ ਵਾਰੀ ਆਪ ਪਏ ਪਏ ਲੇਟ ਹੋ ਜਾਈਦਾ, ਤੇ ਘਰਦੇ ਕਿੰਨੇ ਉਦਮੀ ਹੁੰਦੇ ਸੀਗੇ। ਜਦੋਂ ਮੈਨੂੰ ਯਾਦ ਆ, ਸਰਦੀਆਂ ਹੁੰਦੀਆਂ ਸੀਗੀਆਂ, ਵੀ ਸੁੱਖ ਨਾਲ ਏਡਾ ਟੱਬਰ ਹੁੰਦਾ ਸੀ, 5 ਤਾਂ ਅਸੀਂ ਜਵਾਕ ਹੀ ਹੋਈਦਾ ਸੀਗਾ, ਤੇ ਸਵੇਰੇ ਸਵੇਰੇ ਉਹ ਅੱਗ ਬਾਲ ਕੇ ਨਾ, ਮੈਨੂੰ ਯਾਦ ਆ ਉਹ ਅਲਮੀਨੀਅਮ ਜਿਹੇ ਦਾ ਪਤੀਲਾ ਰੱਖ ਦੇਣਾ ਉਹਦੇ ਉੱਤੇ, ਫਿਰ ਉਹ ਵੱਡਾ ਟੱਬ ਹੁੰਦਾ ਸੀ, ਉਹ ਇੱਕ ਉਹਦੇ ਵਿੱਚ ਪਾ ਕੇ ਤਾਂ ਗਰਮ ਪਾਣੀ ਕਰਕੇ ਇੱਕ ਦਾ ਸਿਰ ਨਲਾਉਣਾ ਦੂਸਰੇ ਦਾ, ਯਾਨੀ ਸਾਰਿਆਂ ਦੇ ਸਿਰ ਨਲਾਉਣੇ, ਉਸ ਤੋਂ ਬਾਅਦ ਸਾਰਿਆਂ ਨੇ ਫਿਰ ਮੰਮੀ ਨੇ ਸਾਰਿਆਂ ਨੂੰ ਅੰਨ ਦੇ ਪਰੌਂਠੇ ਬਣਾ ਕੇ ਖਿਲਾਉਣੇ
ਕੱਪੜੇ। ਨਹੀਂ ਨਹੀਂ, ਫਿਰ ਤੋਂ ਪਹਿਲਾਂ ਤੁਸੀਂ ਉਹ ਆਪਣੀ ਗੱਲ ਤੇ ਦੱਸੀ ਨੀ, ਜਿਹੜੀ ਜੁਆ ਕਢਾਉਂਦੇ
ਹੁੰਦੇ ਸੀ, ਰੋਂਦੇ ਹੁੰਦੇ ਸੀ,
ਜੂਆਂ ਦਾ ਜਿਹੜਾ ਲੰਗਰ ਲੱਗਦਾ ਹੁੰਦਾ ਸੀ, ਉਹ ਤੁਸੀਂ ਦੱਸਿਆ ਨੀ,
ਜੂਆਂ ਦਾ ਲੰਗਰ ਵੀ ਲੱਗਦਾ ਹੁੰਦਾ ਸੀ। ਸਹੀ ਗੱਲ ਆ, ਫਿਰ ਪਤਾ ਕਿ ਸਰਦੀਆਂ ਚ ਅਸੀਂ ਰੋਈ ਜਾਣਾ, ਮੈਂ ਨੀ ਨਹਾਉਣਾ।
ਤੁਹਾਨੂੰ ਉਹ ਗੱਲ ਦਾ ਪਤਾ, ਦੋ ਰੁਪਏ ਵਾਲੀ ਕੰਘੀ ਹੁੰਦੀ ਸੀ ਚਿੱਟੇ ਰੰਗ ਦੀ, ਜਿੰਨਾ ਜੂਆ ਥੱਲੇ ਕਰਕੇ ਪੂਰਾ ਥਾਂ ਥਾਂ ਤੱਕ ਬੰਨੇ ਹੁੰਦੇ ਸੀ, ਜੂਆ ਥੱਲੇ ਟਿਕਟ ਡਿੱਗਦੀ ਹੁੰਦੀ ਸੀ,
ਉਹ ਕਿੱਦਾਂ ਭੁੱਲ ਸਕਦੇ ਆ ਸਾਡੀ ਜ਼ਿੰਦਗੀ ਦੀ ਗੱਲ, ਕੋਈ ਐ ਨੀ ਭੁੱਲਦੇ ਅਸੀਂ ਸਾਡੀ ਜ਼ਿੰਦਗੀ ਦਾ, ਕਹਿਣਾ ਉਹ ਚਿੱਟੀ ਜੂਆ ਵਾਲੀ ਕੰਘੀ ਤਾਂ,
ਇੱਕ ਚਿੱਟੇ ਰੰਗ ਵਾਲੀ ਕੰਘੀ ਤਾਂ, ਦੂਜਾ ਕਿਸ਼ਨ ਖਾਰ,
ਕੇਸ਼ ਨਿਖਾਰ। ਹਾਂ, ਉਸ ਤੋਂ ਬਾਅਦ ਫਿਰ ਮੈਡੀਕਲ ਆ ਗਿਆ ਸੀਗਾ ਨਾ, ਪਹਿਲਾਂ ਤਾਂ DDT ਲਾ ਦਿੰਦੇ ਹੁੰਦੇ ਸੀ ਸਿਰ ਦੇ ਵਿੱਚ, ਫਿਰ ਉਹ DDT ਪਾ ਕੇ ਫਿਰ ਸਿਰ ਨੜਾ ਕੇ ਫਿਰ ਉਹ ਚਿੱਟੀ ਜਦੋਂ ਕੰਘੀ ਦੇ ਨਾਲ ਕੱਢਦੇ ਹੁੰਦੇ ਸੀ, ਏਡੇ ਏਡੇ ਪੁੱਚਰ ਨਿਕਲਦੇ ਹੁੰਦੇ ਸੀਗੇ ਨਾ,
ਓਹੋ,
ਫਿਰ ਸਿਰ ਨੜਾ ਕੇ ਤੇ ਫਿਰ ਉਹ ਜਿਹੜੀਆਂ ਲੀਖਾਂ ਧੂਣੀਆਂ, ਹਾਏ ਹਾਏ, ਕਿੱਡਾ ਦਲਿੱਦਰ ਹੁੰਦਾ ਸੀ, ਕਿੱਡਾ ਕੰਮ ਹੁੰਦਾ ਸੀ ਸਾਡੀਆਂ ਮਾਵਾਂ ਨੂੰ,
ਨਹੀਂ ਪਹਿਲੇ ਨੰਬਰ ਤੇ ਮਾਂ ਬੈਠੀ, ਦੂਜੇ ਨੰਬਰ
ਦੇਖ ਲਾ ਜਿੱਦਾਂ ਮਰਜ਼ੀ ਹੁੰਦੀਆਂ ਸੀ ਮਾਵਾਂ, ਪਰ ਉਹਨਾਂ ਨੂੰ ਇਹ ਹੁੰਦਾ ਸੀ ਵੀ ਵਾਲ ਨੀ ਕੱਟਣੇ ਹੈ, ਤੁਹਾਡੀ ਤਾਈ ਹੁੰਦੀ ਸੀ।
ਨਹੀਂ ਨਹੀਂ ਉਹ ਨਹੀਂ ਦੀਦੀ, ਉਹ ਇੰਜੋਇਮੈਂਟ ਹੁੰਦਾ ਸੀ, ਜੂਆ ਕੱਢਣੀਆਂ ਨੇ ਆ ਨੀ ਤਾਂ ਲੀਖਾ ਕੱਢਦਾ ਮੈਂ ਜੂਆ
ਕੱਢਦਾ ਸੀ। ਉਹ ਲੀਖਾਂ ਧੂਣੀਆਂ ਤਾਂ ਧੱਖਾਂ ਹੁੰਦੀਆਂ ਸੀ, ਇੱਕ ਜੂਆਂ ਹੁੰਦੀਆਂ ਸੀ, ਇੱਕ ਧੱਖਾਂ ਹੁੰਦੀਆਂ ਸੀ ਤੇ ਇੱਕ ਲੀਖਾਂ ਹੁੰਦੀਆਂ ਸੀਗੀਆਂ। ਲੀਖਾਂ ਵੀ ਕਈ ਪੱਕੀਆਂ ਹੁੰਦੀਆਂ ਸੀਗੀਆਂ ਤੇ ਕਈ ਕੱਚੀਆਂ ਹੁੰਦੀਆਂ ਸੀ। ਪੱਕੀਆਂ ਨੂੰ ਮਾਰ ਕੇ ਬੜਾ ਮਜ਼ਾ ਆਉਂਦਾ ਹੁੰਦਾ ਸੀ, ਉਹ ਨਹੁੰ ਤੇ ਰੱਖ ਕੇ
ਮਾਰ ਕੇ ਬਣਾ ਕੇ ਖਾਂਦਾ ਬੜਾ ਮਜ਼ਾ ਆਉਂਦਾ ਹੁੰਦਾ ਸੀ।
ਗੱਲਾਂ ਦੇਖ ਅਸੀਂ ਕੀ ਕਰਦੇ ਪਏ ਆ ਰੇਡੀਓ ਤੇ, ਜੂਆ ਧੱਖਾਂ ਤੇ ਲੀਖਾਂ ਦੀਆਂ ਹੈ। ਓਹ ਸਹੀ ਗੱਲ
ਆ।
ਤੇ ਅੱਛਾ ਮੈਸੇਜ ਲੈ ਲਵਾਂ ਮੈਂ ਪਹਿਲਾਂ, ਮੈਂ ਮੈਸੇਜ ਪੜ੍ਹ ਲਾ।
ਅੱਛਾ ਮੱਲੀ ਸਾਹਿਬ ਕੀ ਕਹਿੰਦੇ ਨੇ? ਮੱਲੀ ਸਾਹਿਬ ਦੀ ਸੁਣੋ ਗੱਲ ਦੱਸੋ।
ਹਾਂਜੀ, ਸਾਨੂੰ ਅਰਸ਼ ਮੱਲੀ ਹੁਣਾਂ ਨੇ ਤਸਮਾਨੀਆ ਤੋਂ ਮੈਸੇਜ ਕੀਤਾ। ਅੱਗੇ ਏਦਾਂ ਆਉਂਦੇ ਹੁੰਦੇ ਸੀ ਨਾ ਉਹ ਰੇਡੀਓ ਤੇ ਜਾਂ ਖਬਰਾਂ ਜਿਹੜੇ ਖਤ ਕਾ ਜਵਾਬ, ਯਾਦ ਆ ਇੱਕ ਪ੍ਰੋਗਰਾਮ ਆਉਂਦਾ ਹੁੰਦਾ ਸੀ ਖਤ ਦਾ ਜਵਾਬ, ਉਹਦੇ ਚ ਦੋ ਜਣੇ ਬੈਠੇ ਹੁੰਦੇ ਸੀ ਤੇ ਇੱਕ ਖਤ ਪੜ੍ਹਦੀ ਹੁੰਦੀ ਸੀ ਤੇ ਫਿਰ ਉਹ ਆਂਟੀ ਤੇ ਦੂਸਰੇ ਅੰਕਲ ਉਹਦਾ ਜਵਾਬ ਦਿੰਦੇ ਹੁੰਦੇ ਸੀ। ਉਹ ਖਤ ਖੋਲ ਕੇ ਤੁਹਾਡੇ ਸਾਹਮਣੇ ਪੜ੍ਹਦੇ ਹੁੰਦੇ ਸੀ, ਦੂਰਦਰਸ਼ਨ ਤੇ ਆਉਂਦਾ ਹੁੰਦਾ ਸੀ।
ਬਿਲਕੁਲ ਜੀ।
ਤੇ ਅਰਸ਼ ਮੱਲੀ ਹੁਣਾਂ ਦਾ ਮੈਸੇਜ ਆਇਆ, ਕਹਿੰਦੇ ਨਰਿੰਦਰ ਰਾਠੌਰ ਦੀ ਕਾਲ ਆ ਰਹੀ ਸੀ ਜੀ ਲਾਸਟ ਵੀਕ, ਕਹਿੰਦਾ ਡੋਲੀ ਵਾਲੀ ਕਾਰ ਅੱਗੋਂ ਪੈਸੇ ਚੁਗਣਾ ਨੂੰ ਬਹੁਤ ਮਿਸ ਕਰਦਾ ਮੈਂ। ਹਾਏ ਰੱਬਾ, ਡੋਲੀ ਵਾਲੀ ਕਾਰ ਦੀ ਅੱਗੇ ਪੈਸੇ, ਸੱਚੀ ਗੱਲ ਆ।
ਪਰਸੋਂ ਦੀਦੀ ਇੱਕ ਦੇਖੀ ਤੇ ਉਹ ਨਾ ਵਿਆਹ ਹੋਣ ਦਿਆ ਉਹਨਾਂ ਨੇ ਤਾਂ ਪਹਿਲਾਂ ਤਾਂ ਚਲੋ ਭਾਂਤ ਸੁੱਟਦੇ ਹੁੰਦੇ ਸੀ ਨਾ, ਹੁਣ ਅੱਜ ਕੱਲ ਰੁਪਈਏ ਸੁੱਟਣਾ ਆਪਣਾ ਰਿਵਾਜ ਆ ਕੇ ਨਾ, ਮਤਲਬ ਹੁਣ ਰੁਪਈਏ ਸੁੱਟਦੇ ਨਾ, ਤੇ ਉਹ ਮੁੰਡੇ ਦਾ ਫੁੱਫੜ ਪਤਾ ਨੀ ਮਾਮਾ ਹੁੰਦਾ, ਉਹਨੇ ਨਾ ਪੈਸੇ ਤਾਂ ਵਾਰ ਕੇ 400-500 ਤੋਂ ਸੁੱਟਦਾ ਆਪਣੇ ਉੱਤੇ ਹੀ, ਉੱਪਰ ਹੀ ਸੁੱਟ ਦਿੰਦਾ ਉਹ ਪੈਸੇ ਹਵਣ ਗਏ ਪਾਸੇ ਜਾਂਦੇ ਨੇ ਉਹਦੇ ਉੱਤੇ ਡਿੱਗ ਜਾਂਦੇ, ਜਿਹੜੇ ਲੋਕੀ ਤਾਂ ਸਾਰੇ ਪੈ ਜਾਂਦੇ ਹਨਾ, ਜਿਹੜੇ ਵਾਜਿਆਂ ਵਾਲੇ ਸੀ ਨਾ ਸਾਰੇ ਉੱਤੇ ਲੋਕੀ ਚੜ ਜਾਂਦੇ।
ਮੈਨੂੰ
ਚੇਤਾ ਆਇਆ ਕਿ ਉਹੀ ਅਸੀਂ ਭਾਨ ਜਦੋਂ ਸਾਡੀ ਵਾਰੀ ਹੁੰਦੀ ਸੀ ਨਾ, ਜਦੋਂ ਕੁੜੀ ਦੀ ਡੋਲੀ ਤੁਰਨੀ ਨਾ, ਉਹਨਾਂ ਨੇ ਡੋਲੀ ਦੇ ਉੱਪਰੋਂ ਭਾਨ ਮਾਰਨਾ ਨਾ, ਮਤਲਬ ਅੱਗੇ ਨੂੰ ਤੇ ਲੋਕਾਂ ਨੇ ਜਿਹੜਾ ਜਿਹੜੀ ਨਜ਼ਰ ਪੈਣੀ ਉਹ ਰੁਪਈਆ ਨਾਲ ਜਾਂਦਾ, ਨਾਲ ਨਾਲ ਹੀ ਭੱਜ ਪਿਆ ਮੁਕਰੀ ਰੁਪਈਆ ਨਾ ਜਾਵੇ ਕਿਸੇ ਪਾਸੇ।
ਹਾਂ ਸਹੀ ਗੱਲ ਆ। ਅੱਛਾ ਅੱਗੇ ਹਰਨੇਕ ਸਿੰਘ ਹੁਣਾਂ ਦਾ ਮੈਸੇਜ ਆ, ਹਰਨੇਕ ਸਿੰਘ ਬੈਂਸ ਹੁਣਾਂ ਦਾ, ਤੇ ਇਹ ਕਹਿ ਰਹੇ ਕਹਿੰਦੇ ਕੱਪੜੇ ਧੋਣ ਵਾਲਾ ਸਾਬਣ ਦਾ ਨਾਮ ਸੀ ਸੋਹਣਾ। ਹਾਂ ਸੋਹਣਾ ਵੀ ਹੁੰਦਾ ਸੀਗਾ, ਯਾਨੀ ਉਹ ਤਿੰਨ ਚਾਕੀਆਂ ਆਉਂਦੀਆਂ ਹੁੰਦੀਆਂ ਸੀ ਇੱਕ ਦੇ ਵਿੱਚ ਹੀ ਨਾ, ਤੇ ਮੈਨੂੰ ਯਾਦ ਆ ਉਹਦੇ ਨਾਲ ਸਿਰ ਵੀ ਨਾ ਲੈਂਦਾ ਸੀ, ਕੱਪੜੇ ਵੀ ਧੋ ਲਈਦੇ ਸੀਗੇ, ਤੇ ਹਾਂ ਮੈਨੂੰ ਬੜਾ ਵਧੀਆ ਲੱਗਦਾ ਹੁੰਦਾ ਸੀ ਜਦੋਂ ਐਤਵਾਰ ਨੂੰ ਸਵੇਰੇ ਉੱਠਣਾ ਨਾ, ਤੇ ਮੇਰੀ ਦਾਦੀ ਨੇ ਉਹੀ ਚੁੱਲ੍ਹੇ ਦੇ ਲਾਗੇ ਬੈਠੀ ਨੇ ਨਾ ਪਤੀਲਾ ਰੱਖ ਕੇ ਪਾਣੀ ਦਾ, ਉਹਦੇ ਚੋਂ ਕੱਟ ਕੱਟ ਕੇ ਸਾਬਣ ਨੂੰ ਨਾ ਕੱਟ ਕੇ ਉਹਦੇ ਚ ਬਾਲਣਾ ਪਹਿਲਾਂ, ਯਾਨੀ ਗਰਮ ਪਾਣੀ ਦੇ ਵਿੱਚ, ਫੇਰ ਉਹਦੇ ਵਿੱਚ ਥੋੜਾ ਜਿਹਾ ਨਿਰਮਾ ਜਿਹੜਾ ਹੁੰਦਾ ਸੀ ਉਹ ਪਾ ਲੈਣਾ, ਫੇਰ ਕੱਪੜੇ ਡੋਬਣੇ ਤੇ ਫੇਰ ਧੋਣੇ। ਇਹ ਵਾਹਿਗੁਰੂ ਸੱਚੀ ਗੱਲ ਆ, ਕਿੱਡੀਆਂ ਮੈਂ
ਯਾਦ ਕਰਦੀ ਹਾਂ ਤਾਂ ਮੈਨੂੰ ਐ। ਨਹੀਂ ਨਹੀਂ ਉਹ ਜਿਹੜਾ ਇਹ ਕਹਿੰਦੇ ਪਏ ਨਾ ਭਾਜੀ ਹੁਣੇ, ਭਾਜੀ ਹੁਣੇ ਇਹ ਠੀਕ ਹੀ, ਇਸ ਤੋਂ ਬਾਅਦ ਚੱਲਿਆ ਸੀ ਸਾਬਣ ਸ਼ੋਕਰਾ, ਸ਼ੋਕਰਾ ਸਾਬਣ ਇੰਨਾ ਚਿਰ ਚੱਲਿਆ, ਲੋਕਾਂ ਨੇ ਉਹਦੀ ਉਹ ਕਸਾਈ ਕੀਤੀ ਸ਼ੋਕਰੇ ਦੀ, ਕਿਉਂਕਿ ਉਹਦੀ ਤਿੰਨ ਚਾਕੀਆਂ ਹੁੰਦੀਆਂ, ਚਾਰ ਚਾਕੀਆਂ ਹੁੰਦੀਆਂ ਸੀ ਨਾ ਉਹਦੇ ਚ,
ਫਿਰ 555 ਵੀ ਆਇਆ ਸੀ, 555
ਵੀ ਆਇਆ ਸੀ, ਉਹ ਬੀਜੀਆਂ ਦਾ ਨਾਮ ਸੀ 555।
ਨਹੀਂ ਸਾਬਣ
ਸਾਡੇ ਘਰ ਕੰਮ ਕਰਨ ਹੁੰਦੇ ਹੁੰਦੇ ਸੀ ਨਾ ਜਦੋਂ ਬੰਦੇ ਪੱਤਾ ਸ਼ਾਪ ਬੜਾ ਲੱਗਦੇ ਹੁੰਦੇ ਸੀ, ਮੈਨੂੰ ਤਾਂ ਜਾਂਦਾ ਹੈ ਹੀ ਬੜੀਆਂ ਗੱਲਾਂ ਕਰੇ ਕੀ।
ਸੱਚੀ ਗੱਲ ਆ ਜੈ, ਵੈਸੇ ਜਦੋਂ ਵੀ ਗੱਲ ਛੇੜ ਲਓ ਨਾ ਮੇਰੇ ਤਾਂ ਆਪ ਇੱਦਾਂ ਹੁੰਦਾ ਤੇ ਕਿਹੜੀ ਗੱਲ ਕਰੋ ਤੇ ਕਿਹੜੀ ਛੱਡੋ, ਪਰ ਚੱਲ ਕੋਈ ਗੱਲ ਨੀ, ਅਗਲਾ ਬੁੱਧਵਾਰ ਵੀ ਆਪਣਾ ਹੀ ਆ ਤਾਂ ਨੀ। ਤੇ ਅੱਛਾ ਉਸ ਤੋਂ ਬਾਅਦ ਨਰਿੰਦਰ ਰਾਠੌਰ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਕਿ ਕਹਿੰਦੇ ਬਿਲਕੁਲ ਸੱਚ, ਜੇ ਗੱਲ ਕਰੀਏ ਤਾਂ ਮੇਰੇ ਪ੍ਰਾਇਮਰੀ ਸਕੂਲ ਦਾ ਕੋਈ ਵੀ ਟੀਚਰ ਕਦੇ ਕੋਈ ਮੇਕਅਪ ਨਹੀਂ ਲੱਗਿਆ ਕਿਹਾ ਸੀ, ਅੱਜ ਵੀ ਦਿਲ ਬੜਾ ਆਪਦਾ ਉਹਨਾਂ ਕੋਲ ਦਾ ਉਹਨਾਂ ਨਾਲ ਜਾ ਕੇ ਗੱਲਾਂ ਕਰੀਏ ਤੇ ਉਹਨਾਂ ਨੂੰ ਦੱਸੀਏ ਕਿ ਅਸੀਂ ਕਿੰਨੇ ਧੰਨਵਾਦੀ ਹਾਂ ਉਹਨਾਂ ਦੇ, ਹਨਾ। ਸਹੀ ਗੱਲ ਆ ਨਰਿੰਦਰ, ਬਿਲਕੁਲ ਦਿਲ ਕਰਦਾ। ਇੱਕ ਦਿਨ ਪ੍ਰੋਗਰਾਮ ਨਾ ਕਰੀਏ ਉਹਨਾਂ ਦੇ, ਸਾਰਿਆਂ ਦੇ ਨੰਬਰ ਦੋ ਤੇ ਅਸੀਂ ਪ੍ਰੋਗਰਾਮ ਚ ਕਾਲ ਕਰੀਏ ਉਹਨਾਂ ਨੂੰ ਤੇ ਫਿਰ ਦੱਸੀਏ ਕਿ ਅਸੀਂ ਕਿੰਨੇ ਥੈਂਕ।
ਮੈਂ ਨਾ ਦੀਦੀ ਜਿਹੜੇ ਅਗਲਾ ਪ੍ਰੋਗਰਾਮ ਗੱਲ ਕਰਦੇ ਪਏ ਨਾ, ਹਾਂਜੀ ਟੀਚਰ ਦੀ ਗੱਲ ਕਰਦੇ ਪਏ ਨਾ, ਸਾਡੇ ਨਾ ਟੀਚਰ ਹੁੰਦੇ ਸੀ ਜਿੱਦਾਂ ਜਿੱਦਾਂ ਸਾਡੇ ਨਾ ਪਿੰਡ ਦੇ ਲਾਗੇ ਪਿੰਡ ਹੁੰਦੇ ਸੀ, ਗੁਰਨੋਪੁਰ ਸੈਦੋਵਾਲ ਜਾਂ ਫਿਰ ਸੱਲੋਪੁਰ ਚੱਕ ਸ਼ਰੀਫ, ਇਹਨਾਂ ਦੇ ਪਿੰਡਾਂ ਦੇ ਨਾ ਲਾਗੇ ਲਾਗੇ ਪਿੰਡਾਂ ਦੇ, ਸਾਡਾ ਜਿਹੜਾ ਸਕੂਲ ਜਾਗੋਵਾਲ ਵਾਲਾ, ਉਹ ਇਹ ਪਿੰਡਾਂ ਦੇ ਲਾਗੇ ਲਾਗੇ ਸਾਰੇ ਟੀਚਰ ਉਹੀ ਸਕੂਲ ਦੇ ਵਿੱਚ ਪੜ੍ਹਾਉਂਦੇ ਹੁੰਦੇ ਸੀ ਕਿ ਜਦੋਂ ਅਸੀਂ ਇੱਥੋਂ ਜਿੱਦਾਂ ਮਤਲਬ ਹੁਣ ਮੈਂ ਜਾਂਦਾ ਨਾ ਕਿਤੇ, ਮੈਨੂੰ ਜਿੱਦਾਂ ਮੈਂ ਹੁਣ ਗੁਰਨੋਪੁਰ ਮੰਨ ਲਓ ਗਿਆ ਆਪਣੇ ਅੱਡੇ ਤੇ ਕਹਿਣ ਦਾ ਮਤਲਬ ਕਿ ਜੇ ਜਾਈਦਾ ਨਾ ਤੇ ਉੱਥੇ ਸਾਨੂੰ ਉਹ ਮਿਲ ਜਾਂਦੇ ਮਾਸਟਰ ਹਨਾ, ਜਿਹੜੇ ਉਹਨੂੰ ਟਾਇਰ ਵੀ ਹੋ ਗਿਆ ਉਹ ਵੀ ਮਿਲ ਜਾਂਦੇ, ਉਹ ਜਾਣਦੇ ਤਾਂ ਹੈ ਹੀ ਆ ਕਿਉਂਕਿ ਹੁਣ ਕਈ ਕਈ ਬੱਚੇ ਇਹੋ ਜਿਹੇ ਹੁੰਦੇ ਜਿਹਨਾਂ ਦਾ ਮੋਹ, ਤੇ ਉਹ ਉਹ ਬਹਿ ਜਾਂਦੇ ਸਾਡੇ ਨਾਲ ਗੱਲਬਾਤ ਕਰੀ ਕਰਨ ਵਾਸਤੇ, ਉਹਨੂੰ ਲੱਗਦਾ ਕਿ ਨਹੀਂ ਸਾਡੇ ਸਟੂਡੈਂਟ ਦੇ, ਮੈਨੂੰ ਲੱਗ ਪਾ ਮੈਨੂੰ ਅੱਜ ਵੀ ਚੇਤਾ ਕਿ ਮੇਰੇ ਸੱਤ ਅੱਠ ਜਿਹੜੇ ਟੀਚਰ ਹੈਗੇ ਨਾ, ਮੈਨੂੰ ਜਦੋਂ ਮੈਂ ਹੁਣ ਗਿਆ ਵੀ ਸੀ ਨਾ ਮੈਂ ਖੁਦ ਸਾਰਿਆਂ ਨੂੰ ਮਿਲਿਆ ਸੀ ਤੇ ਉਹ ਬੜਾ ਖੁਸ਼ ਹੁੰਦੇ ਆ ਕਿ ਵੀ ਤੂੰ ਸਾਡੇ ਕੋਲ ਪੜ੍ਹਿਆ ਨਾ, ਵੀ ਵਧੀਆ ਗੱਲ ਆ ਨਾ। ਮੈਂ ਕਿਹਾ ਚਲੋ ਸਾਡੇ ਵਾਸਤੇ ਵੀ ਵਧੀਆ ਗੱਲ ਆ, ਵੀ ਕੋਈ ਯਾਦਗਿਰੀ ਹੁੰਦੀ ਆ ਨਾ, ਵੀ ਤੁਹਾਨੂੰ ਮਾਸਟਰ ਤੁਹਾਨੂੰ ਜਾਣਦੇ ਪਏ ਨਾ, ਵੀ ਇੰਨਾ ਟਾਈਮ ਹੋ ਗਿਆ ਪੜ੍ਹੇ ਛੱਡੇ ਨੂੰ
ਜਾਣਦੇ ਆ। ਹਾਂ ਬਿਲਕੁਲ ਬਿਲਕੁਲ ਸਹੀ ਗੱਲ ਆ। ਧਨੀ ਵੀਰ ਦਾ ਪੂਰਾ ਤਜਰਬਾ ਲੱਗਦਾ, ਧਨੀ ਵੀਰ ਪੂਰਾ ਹੰਡਿਆ ਹੋਇਆ, ਅਸੀਂ ਬਿਲਕੁਲ ਹਾਂ ਕਰ ਸਕਦੇ ਹਾਂ ਅਗਲਾ ਪ੍ਰੋਗਰਾਮ, ਅਸੀਂ ਆਪਣੇ ਟੀਚਰਸ ਲਈ ਵੀ ਕਰ ਸਕਦੇ ਹਾਂ। ਤੇ ਕਹਿੰਦੇ ਤੁਸੀਂ ਗੋਰੇ ਦੇਖ ਲੋ, ਚੈਨ ਕਰਾ ਕਰਾ ਕੇ ਲੋਕਾਂ ਨੂੰ ਟੈਨ ਕਰਾ ਕੇ ਲੋਕਾਂ ਨੂੰ ਵਿਖਾਉਂਦੇ ਨੇ ਬਿਲਕੁਲ। ਤੇ ਕਹਿੰਦੇ ਦੀਦੀ ਮੇਰੀ ਗੱਲ ਸੁਣੋ, ਸਾਡੀ ਤਾਂ ਰੋਜੀ ਰੋਟੀ ਆ ਜੀ, ਅਸੀਂ ਗੋਰਿਆਂ ਪਾਗਲ ਕੀਤੇ ਹੋਏ ਨੇ ਆਈਬ੍ਰੋਜ ਤੇ ਆਈ ਲੈਸ਼ਿਸ ਕਰ ਕਰਕੇ। ਅੱਛਾ ਠੀਕ ਆ, ਕਹਿੰਦੇ ਸਾਡਾ ਤਾਂ ਕੀਤਾ ਆ ਵਿਚਾਰਿਆਂ, ਹਰ ਦੋ ਹਫਤੇ ਬਾਅਦ $100 ਲਾ ਕੇ ਜਾਂਦੀਆਂ ਨੇ, ਸੋ ਸਾਡੇ ਲਈ ਤਾਂ ਇਹ ਰੋਜ਼ਗਾਰ ਹੈ। ਨਾਲੇ ਧਨੀ ਵੀਰ ਨੂੰ ਕਹੋ ਕਿ ਟਿਕਟੋਕ ਦੇ ਸਾਡੀ ਐਡ ਪਾ ਦੇਣ, ਸਾਨੂੰ ਦੋ ਇੰਡੀਅਨ ਬਿਊਟੀਸ਼ੀਅਨ ਚਾਹੀਦੀਆਂ ਨੇ ਨਿਊ ਸਾਊਥ ਵੇਲੇ ਓਰਿਜਿਨਲ ਚ। ਲੈ ਫਿਰ ਧਨੀ, ਧਨੀ ਦੀ ਟਿਕਟੋਕ ਜ਼ਿਆਦਾ ਚੱਲਦੀ ਲੱਗਦੀ ਆ, ਮੈਂ ਤਾਂ ਟਿਕਟੋਕ ਤੇ ਹੈ ਨੀ ਇਸ ਕਰਕੇ ਮੈਨੂੰ ਪਤਾ ਨੀ। ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦੀ ਆ ਧਨੀ, ਇੱਕ ਹੋਰ ਗੱਲ ਮੇਰੀ ਜੋ ਮੇਰੇ ਨਾਲ ਕਲੋਲ ਹੋਈ ਫੇਸਬੁੱਕ ਦੀ, ਯਾਨੀ ਮੈਂ ਇਹਨਾਂ ਕੰਮਾਂ ਚ ਸੋਸ਼ਲ ਮੀਡੀਆ ਤੇ ਨਾ ਬਹੁਤ, ਵੈਸੇ ਜ਼ਿਆਦਾ ਮੈਂ ਹੈ ਨੀ ਐਕਟਿਵ ਤੇ ਮੈਂ ਜ਼ਿਆਦਾ ਦਿੰਦੀ ਵੀ ਨੀ। ਮੇਰਾ ਜਿਹੜਾ ਆਪਣਾ ਪਰਸਨਲ ਇੱਕ ਜਿਹੜਾ ਫੇਸਬੁੱਕ ਦਾ ਸੀਗਾ ਨਾ ਮੇਰੀ ਪ੍ਰੋਫਾਈਲ ਵਗੈਰਾ, ਉਹ ਸਾਰੀ ਮੈਂ ਪਤਾ ਨੀ ਕੀ ਕਰ ਬੈਠੀ, ਉਹਦਾ ਕੀ ਹੋਇਆ, ਉਹ ਲੌਕ ਹੋ ਗਈ ਆ, ਉਹਦਾ ਮੈਨੂੰ ਪਾਸਵਰਡ ਭੁੱਲ ਗਿਆ ਸੀ ਜਾਂ ਵਟਐਵਰ, ਉਹ ਹੁਣ ਮੇਰੀ ਖੁੱਲਦੀ ਨੀ। ਚਲੋ ਦੂਸਰੀ ਹੁਣ ਮੈਂ ਆਪਣੀ ਸਾਂਝ ਪੰਜਾਬ ਦੀ ਕਰਕੇ ਜਿਹੜੀ ਮੇਰੀ ਅਕੈਡਮੀ ਆ ਨਾ, ਮੈਂ ਉਹਦੀ ਬਣਾਈ ਹੋਈ ਸੀਗੀ ਮੇਰੇ ਨਾਲ ਜਿਹੜੀ ਕਲੋਲ ਹੋਈ, ਸਾਰੇ ਹੱਸੋਗੇ ਤੁਸੀਂ। ਹੋਇਆ ਇਹ ਕਿ 1 ਫਰਵਰੀ ਨੂੰ ਮੈਂ ਬਣਾਈ ਸੀ 2 ਸਾਲ ਪਹਿਲਾਂ ਨਾ, ਜਦੋਂ ਅਕੈਡਮੀ ਸ਼ੁਰੂ ਕੀਤੀ ਤੇ ਮੈਂ ਉਦੋਂ ਹੀ ਉਹ ਬਣਾਈ, ਤੇ ਮੇਰੀ ਕੁਲੀਗ ਮੈਨੂੰ ਕਹਿੰਦੀ ਵੀ ਤੇਰਾ ਅੱਜ ਬਰਥਡੇ ਆ, ਮੈਂ ਕਿਹਾ ਨਹੀਂ ਵੀ ਉਹ ਤਾਂ ਮੇਰੀ ਅਕੈਡਮੀ ਦਾ, ਪਰ ਉੱਥੇ ਸਾਨੂੰ ਆਪਣਾ ਡੇਟ ਆਫ ਬਰਥ ਲਿਖਣਾ ਪੈਂਦਾ, ਇਸ ਕਰਕੇ ਮੈਂ ਈਅਰ ਉਹ ਪਾਤਾ। ਕਹਿੰਦੀ ਹਾਂ ਉਹਦੇ ਤੇ ਆ ਰਿਹਾ ਆ ਭਈ ਹਨਾ ਤੇਰੀ ਇਹ, ਤੇ ਕਹਿੰਦੀ ਤੂੰ ਟਰਨਿੰਗ 43 ਆ ਰਿਹਾ, ਤੇ ਮੈਂ ਕਿਹਾ ਕਿ ਅੱਛਾ। ਕਹਿੰਦੀ ਮੈਂ ਕਿਹਾ ਉਹ ਤਾਂ 2 ਸਾਲ ਹੀ ਹੋਏ। ਕਹਿੰਦੀ ਫਿਰ ਤੂੰ ਉਹਦੇ ਤੇ ਜਾ ਕੇ 2 ਸਾਲ ਕਰ ਦੇ ਨਾ। ਪਹਿਲਾਂ ਮੈਂ ਸੋਚਿਆ, ਮੈਂ ਕਿਹਾ ਨਹੀਂ ਉਹਦੇ ਤੇ ਤਾਂ ਕੁਛ ਏਜ ਲਿਮਿਟ ਹੁੰਦੀ ਆ, ਪਤਾ ਨੀ 2 ਸਾਲ ਹੋ ਪਾਊਗਾ ਜਾਂ ਨਹੀਂ, ਪਰ ਚਲੋ ਮੈਂ ਜੋਬ ਤੇ ਬੈਠੀ ਨਹੀਂ ਨਾ, ਮੈਂ ਕਿਹਾ ਚੱਲ ਕਰਕੇ ਦੇਖਦੀ ਆ। ਮੈਂ ਐਡਿਟ ਕੀਤਾ ਤੇ ਉਹਦੇ ਤੇ ਸਾਰੇ ਈਅਰਸ ਆ ਗਏ ਨਾ, ਤੁਹਾਡਾ ਬਰਥ ਕਿਹੜੇ ਈਅਰ ਦਾ ਆ, ਤੇ ਉਹਦੇ ਉੱਤੇ ਆ ਗਿਆ 2019 ਵੀ 2020 ਵੀ, ਤੇ ਮੈਂ 2019 ਚ ਬਣਾਈ ਸੀ ਉਹ ਵਾਲੀ ਆਈਡੀ ਨਾ, ਤੇ ਮੈਂ ਉੱਥੇ 2019 ਕਰ ਦਿੱਤਾ, ਤੇ ਕਹਿੰਦੇ ਉੱਥੇ ਆ ਗਿਆ 2 ਈਅਰ ਓਲਡ, ਮੈਂ ਕਿਹਾ ਯੈਸ, ਤੇ ਬਸ ਉਸ ਤੋਂ ਬਾਅਦ ਉਹਨਾਂ ਨੇ ਮੇਰੀ ਆਈਡੀ ਕਰ ਦਿੱਤੀ ਲੌਕ। ਹੁਣ ਮੇਰੇ ਤੋਂ ਪ੍ਰੂਫ ਮੰਗੀ ਜਾਂਦੇ ਪਏ ਪ੍ਰੂਫ ਦੇ, ਉਹ ਜਿਹੜੀ ਮੇਰੀ ਆਈਡੀ ਆ ਉਹ ਮੇਰੀ ਸਾਂਝ ਪੰਜਾਬ ਦੀ ਕਰਕੇ ਆ, ਨਾ ਮੇਰਾ ਸੁਖਪ੍ਰੀਤ ਆ। ਹੁਣ ਅੱਜ ਕੱਲ ਕੋਈ ਭਰੋਸਾ ਨੀ ਵੀ 2 ਸਾਲ ਦੇ ਬੱਚੇ ਵੀ ਬਣਾਉਣ ਲੱਗ ਜਾਣ ਫੇਸ ਆਏ ਫੇਸਬੁੱਕ। ਇਸ ਕਰਕੇ ਮੈਂ ਅੱਜ ਕੱਲ ਸੋਸ਼ਲ ਮੀਡੀਆ ਨਾਲ ਟੁੱਟੀ ਹੋਈ ਆ। ਵੈਸੇ ਦਿਲ ਹੀ ਦਿਲ ਮੈਂ ਐਵੀ ਆ ਵੀ ਚੱਲ ਵਧੀਆ ਆ, ਰਹਿਣ ਦੇ, ਐਵੀ ਟਾਈਮ ਹੀ ਵੇਸਟ ਕਰਦੀ ਹੁੰਦੀ ਸੀ ਜਦੋਂ ਬਹਿੰਦੀ ਸੀਗੀ ਤਾਂ। ਸੋ ਚਲੋ ਅੱਗੇ ਮੈਂ ਅਰਸ਼ਦ ਦੇ ਮੈਸੇਜ ਪੜ੍ਹਦਾ ਹੈ। ਨਰਿੰਦਰ ਰਾਠੌਰ ਦੇ ਮੈਸੇਜ ਅੱਗੇ ਆਏ ਹੋਏ ਆ, ਕਹਿੰਦੇ ਅਰਸ਼ ਦਾ ਹਰ ਐਤਵਾਰ ਬੜਾ ਕੁਟਾਪਾ ਹੋਣਾ, ਇਹਨੇ ਸਿਰ ਨਹਾਉਣ ਵੇਲੇ ਲੁਕ ਜਾਂਦਾ ਹੁੰਦਾ ਸੀ ਤੇ ਫਿਰ ਇਸ ਨੂੰ ਤੂੜੀ ਵਾਲੇ ਕਮਰੇ ਚੋਂ ਕੱਢ ਕੇ ਲਿਆਉਣਾ। ਜੋ ਜਿਹੜੀ ਸੇਵਾ ਹੋਣੀ ਉਹ ਵੱਖਰੀ, ਨਾਲੇ ਲੀਖਾ ਮਾਰਨ ਦਾ ਸਵਾਦ ਵੱਖਰਾ ਹੀ ਸੀ, ਨਹੁੰ ਤੇ ਰੱਖ ਕੇ ਜਦੋਂ ਪਟਾਕਾ ਪੈਂਦਾ ਸਵਾਦ ਬੜਾ ਹੁੰਦਾ ਸੀ। ਸੱਚੀ ਗੱਲ ਆ ਨਰਿੰਦਰ, ਵੀ ਉਹ ਵਾਲੀ ਉਹੀ ਜੇ ਕੱਚੀ ਲੀਕ ਹੁੰਦੀ ਸੀ ਤਾਂ ਐ ਲੱਗਦਾ ਹੁੰਦਾ ਸੀ ਵੀ ਆਹ ਤਾਂ ਕੁਛ ਨੀ, ਮਜ਼ਾ ਹੀ ਨੀ ਆਇਆ ਹਨਾ। ਫਿਰ ਉਹ ਮੋਟੀ ਜਿਹੀ ਪੱਕੀ ਜਿਹੀ ਹੁੰਦੀ ਸੀ ਐ, ਫਿਰ ਉਹਨੂੰ ਖਿੱਚ ਕੇ ਤੂੰ ਜਦੋਂ ਪਟਾਕਾ ਵਜਾਉਣਾ ਨਾ ਫਿਰ ਲੱਗਦਾ ਸੀ ਵੀ ਹਾਂ। ਇਸ ਤੋਂ ਬਾਅਦ ਇਹ ਕਹਿੰਦੇ ਵੀ ਅਰਸ਼ਨ ਚਾਚਾ ਜੀ ਨੇ ਵਾਲਾਂ ਤੋਂ ਫੜ ਲੀਖਾ ਹੀ ਹਾਂ ਤੇ ਕਹਿ ਰਹੇ ਕਿ ਦੀਦੀ ਅਰਸ਼ ਦੇ ਮੱਥੇ ਵਾਲਾ ਨਿਸ਼ਾਨ ਦੇਖੋ, ਇਹ ਵਿਆਹ ਚ ਭਾਨ ਇਕੱਠੇ ਕਰਦੇ ਹੀ ਪਿਆ ਹੈ। ਕਹਿੰਦੇ ਪਤੰਦਰ ਵਾਲ ਵਾਂਗ, ਪਤੰਦਰ ਵਾਲ ਵਾਂਗ ਕੈਚ ਕਰਦਾ ਸੀ, ਕੈਚ ਕਰਦਾ
ਲੁੱਟਦਾ ਹੈ।
ਜੇ ਤੈਨੂੰ ਟੱਕਰ ਗਿਆ ਨਾ ਅਰਸ਼ ਦੇਖੀ, ਮੈਂ ਤੈਨੂੰ ਭਲਵਾਨੀ ਦਿਖਾਉਂਦਾ ਆਪਣੀ। ਤੇ ਓਹੋ ਤੁਸੀਂ ਨਾ ਸਾਰੇ ਮੈਨੂੰ ਖਚਰੇ ਜੇ ਭਰਾ ਲੱਗਦੇ ਹੁੰਦੇ ਆ। ਸਹੀ ਗੱਲ ਆ, ਸਾਡੀ ਫੈਮਿਲੀ ਚ ਵੀ ਏਦਾਂ, ਜਿਹੜੇ ਕਜ਼ਨਸ ਵਗੈਰਾ ਸਾਰੇ ਸਾਡੇ ਭਰਾ ਨਾ, ਉਹ ਐ ਖਚਰੇ ਜੇ ਆ ਭਈ ਪੂਰੀ ਵਾਹ ਲਾ ਕੇ ਤੰਗ ਕਰਨਾ ਇੱਕ ਦੂਜੇ ਨੂੰ। ਤੇ ਚਲੋ ਹੁਣ ਸਿਆਣੇ ਬੰਦੇ ਵੀ ਆਏ ਆ, ਉਹਨਾਂ ਦੀ ਗੱਲ ਵੀ ਸੁਣੋ। ਜਗਤਾਰ ਭਾਜੀ ਆਏ ਆ, ਜਗਤਾਰ ਭਾਜੀ ਦੀ ਗੱਲ ਸੁਣ ਲੋ। ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਕਹਿੰਦੇ ਸਤਿ ਸ਼੍ਰੀ ਅਕਾਲ। ਸੁਖ ਬੜਾ ਚੰਗਾ ਲੱਗਦਾ ਜਦੋਂ ਬਚਪਨ ਦੀਆਂ ਗੱਲਾਂ ਕਰਦੇ ਹੋ। ਸੁਖ, ਪਿਆਰ, ਮੁਹੱਬਤ, ਖੁਸ਼ੀਆਂ, ਖੇੜੇ ਸਭ ਆਪਣਿਆਂ ਚ ਮਾਨਣ ਦੀ ਸ਼ੈ ਨੇ, ਦੂਸਰਿਆਂ ਚ ਜਾ ਇਹ ਸ਼ਬਦ ਈਰਖਾ ਬਣ ਜਾਂਦੇ ਨੇ। ਬਿਲਕੁਲ ਸਹੀ ਕਿਹਾ ਭਾਜੀ। ਲਾਈਫ ਬੋਏ ਕਿਤੇ ਕਿਸੇ ਵਿਆਹ ਚ ਨਹਾਉਣ ਲਈ ਮਿਲ ਜਾਂਦਾ ਸੀ ਤਾਂ ਸਾਰੇ ਆਪੋ ਆਪਣੇ ਸਾਰਾ ਕਹਿੰਦੇ ਸਾਰੇ ਆਪਣੇ ਆਪ ਨੂੰ ਸੁੰਘੀ ਜਾਂਦੇ ਹੁੰਦੇ ਸੀਗੇ ਜਾਂ ਸੰਘਾਈ ਜਾਂਦੇ ਹੁੰਦੇ ਸੀ। ਬਿਲਕੁਲ ਠੀਕ ਆ, ਲਾਈਫ ਬੋਏ ਮੇਰੀ ਯਾਦ ਚ ਪਹਿਲਾਂ ਸਾਬਣ ਸੀ, ਓਕੇ ਵੀ ਹੁੰਦਾ ਸੀ ਇੱਕ।
ਨਹੀਂ ਦੀਦੀ, ਉਹ ਤਾਂ ਗੱਲ ਸੁਣੋ ਮੇਰੀ, ਭਾਜੀ ਕਹਿੰਦਾ ਕਿ ਲਾਈਵ ਬੋਏ, ਮੈਂ ਕਿਹਾ ਲਾਈਵ ਬੋਏ ਲਾ ਕੇ ਘੰਟਾ ਘੰਟਾ ਆਪਣੀ ਬਾਹਾਂ ਸੁੰਘੇ ਨਹੀਂ ਹੈ, ਸਮੈਲ ਆਉਂਦੀ, ਸਮੈਲ ਆਉਂਦੀ ਹੈ।
ਲੱਗਦਾ ਸੀ ਵੀ ਸਹੀ ਗੱਲ ਆ ਉਹ। ਉਸ ਤੋਂ ਬਾਅਦ ਹਮਾਮ, ਰਿਕਸੋਨਾ, ਲਿਰਲ, ਜਦੋਂ ਇਹ ਸਾਬਣ ਆਏ ਉਹ, ਉਸ ਤੋਂ ਬਾਅਦ ਫਿਰ ਲਕਸ, ਫਿਰ ਉਹ ਸਾਬਣਾਂ ਦੀ ਤਾਂ ਏਡੀ ਭੀੜ ਹੁੰਦੀ ਸੀਗੀ। ਤੇ ਡੈਡੀ ਵਿਚਾਰਿਆਂ ਨੇ ਜਦੋਂ ਕਰਿਆਨੇ ਦੀ ਦੁਕਾਨ ਤੇ ਜਾਣਾ ਹੁੰਦਾ ਸੀ ਨਾ, ਸਾਡੀ ਚਾਰਾਂ ਭੈਣਾਂ ਦੀਆਂ ਵੱਖਰੀਆਂ ਫਰਮਾਇਸ਼ਾਂ ਹੁੰਦੀਆਂ ਸੀ। ਇੱਕ ਨੇ ਕਹਿਣਾ ਲਿਰਲ ਲੈ ਕੇ ਆਓ, ਇੱਕ ਨੇ ਕਹਿਣਾ ਮੈਡੀਵੈਕਸ ਲੈ ਕੇ ਆਓ, ਇੱਕ ਨੇ ਫਲਾਨਾ ਲੈ ਕੇ ਆਓ। ਮੈਂ ਹੁਣ ਸੋਚਦੀ ਹੁੰਦੀ ਵੀ ਵਿਚਾਰੇ ਲੈ ਵੀ ਆਉਂਦੇ ਹੁੰਦੇ ਸੀਗੇ ਹਨਾ। ਮੈਂ ਤਾਂ ਹੋਵਾਂ ਘੂਰੀ ਵੱਟ ਕੇ ਬਿਠਾ ਦਾਂ ਵੀ ਅੱਛਾ ਆ ਜਿਹੜਾ ਹੈਗਾ ਇੰਨਾ ਹੀ ਸਾਰੋ।
ਬੜੀ ਕੰਜੂਸ ਮੰਮੀ ਹੈ,
ਭਰਾਵਾ ਕੰਜੂਸੀ ਕਰਨੀ ਪੈਂਦੀ, ਕੀ ਕਰੀਏ। ਸਾਡੇ ਕਿਹੜਾ ਟਰੱਕ ਚੱਲਦੇ ਆ,
ਕੱਢ ਲਓ ਕੱਢ ਲਓ। ਨਹੀਂ ਤੁਸੀਂ ਤੁਸੀਂ ਆਪਣੇ ਖੋਲੋ ਨਾ ਟਰੰਕ, ਪੈ ਵਾਲੇ ਜਿਹੜੇ ਉਹ ਖੋਲੋ, ਉਹਨਾਂ ਨੂੰ ਜਿੰਦਾ ਖੋਲੋ, ਉਹਨਾਂ ਨੂੰ ਨਿਆਣੇ ਅੱਗੇ ਕਰੋ, ਨਿਆਣੇ ਨੂੰ ਲੈ ਕੇ ਦੋ ਚੀਜ਼ਾਂ।
ਪਰ ਮੈਂ ਇੱਕ ਗੱਲ ਦੱਸਾਂ, ਮੈਨੂੰ ਇਹ ਲੱਗਦਾ ਹੁੰਦਾ ਵੀ ਅੱਜ ਕੱਲ ਦੇ ਨਿਆਣੇ ਕਿਤੇ ਨਾ ਕਿਤੇ ਸਾਡੇ ਤੋਂ ਸਿਆਣੇ ਆ, ਉਹ ਸਾਡੇ ਤੋਂ ਜ਼ਿਆਦਾ ਸਿਆਣੇ ਆ। ਮੈਂ ਜੇ ਆਪਣੇ ਬੱਚਿਆਂ ਵੱਲ ਦੇਖਾਂ, ਮੈਂ ਉਹਨਾਂ ਦੀ ਸਿਆਣੀ ਨਹੀਂ ਸੀ।
ਇੱਥੇ ਵਾਲੇ ਨਿਆਣੇ ਨੂੰ ਦੱਸਾਂ ਕੀ ਦੀਦੀ, ਇੱਥੇ ਦੱਸਾਂ ਕੀ ਆ, ਇੱਥੇ ਇਹ ਵੀ ਜਦੋਂ ਤੁਸੀਂ ਸ਼ੋਪਿੰਗ ਸੈਂਟਰ ਜਾਂਦੇ ਹੋ ਨਾ, ਆਟੋਮੈਟਿਕ ਤੁਹਾਨੂੰ ਪਤਾ ਕਿ ਤੁਹਾਡੀਆਂ ਚੀਜ਼ਾਂ ਜ਼ਰੂਰਤਾਂ ਹੈਗੀਆਂ। ਉਹ ਬੰਦਾ ਫਟਾਫਟ ਜਾ ਕੇ ਸ਼ੋਪਿੰਗ ਸੈਂਟਰ ਚੱਕ ਕੇ ਆਪਣੇ ਤੋਂ ਆਪਣੀ ਟਰਾਲੀ ਚ ਰੱਖੀ ਜਾਂਦਾ, ਰੱਖ ਕੇ ਜਿਹੜੀ ਚੀਜ਼ ਨਹੀਂ ਵੀ ਹੈਗੀ ਉਹ ਵੀ ਬੰਦਾ ਰੱਖ ਲੈਂਦਾ ਕਿ ਚੱਲ ਯਾਰ ਚੀਜ਼ ਦੀ ਲੋੜ ਪਏਗੀ ਕਦੇ ਨਾ ਕਦੇ ਤਾਂ ਬੰਦਾ ਵਰਤ ਲਏਗਾ ਨਾ। ਤਾਂ ਕਰਕੇ ਨਿਆਣੇ ਨੂੰ ਘੱਟ ਲੱਗਦਾ ਇੱਥੇ ਵੀ ਕਿਹੜੀ ਚੀਜ਼ ਲੈਣੀ ਕਿਹੜੀ ਚੀਜ਼ ਨਹੀਂ ਲੈਣੀ, ਬਹੁਤੀ ਮੋਸਟਲੀ ਪਤਾ ਹੀ ਹੁੰਦਾ ਕਿ ਇਹ ਚੀਜ਼ਾਂ ਵਰਤਣੀਆਂ ਆਪਾਂ ਇਹ ਲੈ ਲਓ, ਨਿਆਣੇ ਨੂੰ ਪਤਾ ਹੀ ਹੁੰਦਾ। ਹੁਣ ਨਿਆਣੇ ਤੁਹਾਨੂੰ ਇਹ ਤਾਂ ਹੈ ਨੀ ਕਿ ਟਰਾਲੀ ਲੈ ਕੇ ਤੇ ਉਹ ਤਪੇਰਾ ਦੇ ਜਿਹੜਾ ਮੇਕਅਪ ਵਾਲਾ ਸਟੋਰ ਹੈਗਾ ਉੱਥੇ ਵੜ ਜਾਣਾ, ਜਾਂ ਜੇ ਇੱਕ ਹੋਰ ਬਣਿਆ ਜਿਹੜਾ ਨਵਾਂ ਇੱਕ ਉਹ ਪਤਾ ਕੀ ਨਾਂ ਉਹਦਾ ਲਈ ਜਾਂਦੇ ਆ, ਇਹ ਤਾਂ ਨਾ ਇਹ ਚੀਜ਼
ਮੈਨੂੰ ਵੀ ਨੀ ਪਤਾ।
ਤੁਹਾਨੂੰ ਫੋਟੋ ਖਿੱਚ ਕੇ ਲਿਆਵਾਂਗਾ ਮੈਂ।
ਤੂੰ ਬੜਾ ਮੈਨੂੰ ਮੇਕਅਪ ਵਾਲੀ ਦੁਕਾਨ ਦੇ ਅੱਗੇ ਵਾਰ ਵਾਰ ਜਾਣਾ ਹੈ, ਕੀ ਗੱਲ?
ਮੈਂ ਪਿਛਲੇ ਹਫਤੇ ਮੇਕਅਪ ਵਾਲੀ ਦੁਕਾਨ ਚਲੇ ਗਿਆ ਤੇ ਨਾਲ ਹਰਦੀਪ, ਮੈਂ ਕਿਹਾ ਵੀ ਚੱਲ ਚਲੀਏ ਤੈਨੂੰ ਮੈਂ ਲੈ ਕੇ ਦਿੰਦਾ, ਤੇ ਲੈ ਮੈਂ ਗਿਆ ਅੰਦਰ ਤੇ $45 ਦੀ ਲਿਪਸਟਿਕ, ਮੈਂ ਕਿਹਾ ਹਰਦੀਪ ਚੱਲ ਚਲੀਏ, ਮੈਂ ਕਿਹਾ $45 ਦੀ ਲਿਪਸਟਿਕ, ₹2500 ਦੀ, ਮੈਂ ਕਿਹਾ ਲਿਪਸਟਿਕ ਤੂੰ, ਮੈਂ ਕਿਹਾ ਡੰਡੀ ਕੀ ਡੰਡੀ ਸੋਹਣੀ ਹੈ, ਮੈਂ ਕਿਹਾ
ਆਹੋ ਜੀ ਆਪਣੇ ਇਹ ਖਰਚੇ ਕਢਾਉਣੇ ਨਾ, ਤੂੰ ਸਵੇਰ ਨੂੰ ਸੁੱਤੇ ਉੱਠਦੇ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵਾਰੀ ਆਪਣੀ ਵਾਈਫ ਦੀ ਤਾਰੀਫ ਕਰ ਦੋ ਵੀ ਤੂੰ ਤਾਂ ਬਹੁਤ ਸੋਹਣੀ ਆ, ਬਈ ਵਾਹ ਕਮਾਲ ਹੀ ਹੋਈ ਪਈ, ਨਹੀਂ ਤਾਂ ਫੇਰ ਦੇਖ ਲੈ ਏਦਾਂ ਹੀ ਖਰਚੇ ਹੁੰਦੇ ਆ। ਮੈਂ ਨਰਿੰਦਰ ਅਠੌਰ ਹੁਣਾਂ ਦਾ ਆ ਗਿਆ, ਕਹਿੰਦੇ ਮੈਕਾ ਸਟੋਰ ਆ ਉਹਦਾ ਨਾਮ,
ਹਾਂਜੀ ਹਾਂਜੀ ਹਾਂਜੀ,
ਜਿਹੜੇ ਲੈ ਕੇ ਜਾਂਦੇ ਆਪਣੀਆਂ ਵਾਈਫ ਨੂੰ। ਹਸੀ ਖੇਡੀ ਜਾਓ ਬਸ ਜਿਹੜੀ ਜਿਹੜੀ ਤੁਹਾਡੇ ਚਿਹਰੇ ਤੇ ਚਮਕ ਇੱਕ ਖੁਸ਼ੀ ਨਾਲ ਰਹਿਣੀ ਆ ਨਾ ਜੇ ਤੁਸੀਂ ਅੰਦਰੋਂ ਖੁਸ਼ ਆ ਤੇ ਜਿਹੜੀ ਉਹ ਤੁਹਾਡੀ ਚਿਹਰੇ ਤੇ ਜਿਹੜੀ ਰੇਡੀਏਟ ਕਰਨਾ ਹੀ ਕਰਨਾ ਉਹਨੇ ਇਸ ਕਰਕੇ ਖੁਸ਼ ਰਿਹਾ ਕਰੋ ਹੱਸਦੇ ਹਸਾਉਂਦੇ ਰਿਹਾ ਕਰੋ ਔਰ ਆਪਣੇ ਸਾਰੇ ਬਹੁਤ ਸੋਹਣੇ ਆ ਸਾਰੇ ਹੀ ਬਹੁਤ ਸੋਹਣੇ ਹੁੰਦੇ ਆ ਬਜ਼ੁਰਗ ਕਹਿੰਦੇ ਹੁੰਦੇ ਸੀ ਰੱਬ ਨੇ ਰੰਗ ਬਣਾਈ ਆ ਹਨਾ ਸੋ ਪਰ ਸਬਰ ਨੀ ਬੰਦੇ ਨੂੰ ਹੁੰਦਾ ਗੱਲ ਤਾਂ ਫਿਰ ਮੁੱਕਦੀ ਆ ਕੇ ਸਬਰ ਤੇ
ਨਹੀਂ ਦੀਦੀ ਸੋਹਣੇ ਸਾਰੇ ਸਾਡੀ ਮੱਝ ਇੱਕ ਮੱਝ ਨੇ ਕੱਟੀ ਦਿੱਤੀ ਸੀ ਉਹਦਾ ਨਾਲ ਕਹੀ ਬਿੱਲੋ ਸੋਹਣੀ ਤੇ ਉਹ ਵੀ ਬੜੀ ਸੀ
ਓਹੋ ਸਹੀ ਗੱਲ ਆ ਉਸ ਮੱਝ ਨੂੰ ਪੁੱਛ ਕੇ ਦੇਖ ਉਹ ਕੱਟੀ ਲਈ ਉਹਦੇ ਉਹ ਦੁਨੀਆਂ ਚ ਸਭ ਤੋਂ ਸੋਹਣੀ ਸੀ
ਕੱਢੀਆਂ ਤੇ ਬੁੜੀਆਂ ਨੇ ਬੁੱਢੀਆਂ ਨੇ ਕੱਟੀਆਂ ਨੇ ਨਾ ਹੀ ਰੱਖੀਆਂ ਨੇ ਉਹ ਗੱਡੀ ਦਾ ਨਾਂ ਆਇਆ ਆ ਉਹ ਗੱਡੀ ਦਾ ਨਾਂ ਮੱਝ ਦਾ ਨਾਂ
ਏਦਾਂ ਹੀ ਰੱਖੀ ਦੇ ਹੁੰਦੇ ਸੀ ਸਹੀ ਗੱਲ ਅਸੀਂ ਬੜੇ ਫੈਂਸੀ ਨਾਂ ਰੱਖੀ ਦੇ ਹੁੰਦੇ ਸੀਗੇ ਆਪਣੀਆਂ ਮੱਝਾਂ ਕੱਟੀਆਂ ਦੇ ਕਿਸੇ ਦਾ ਪੂਜਾ ਕਿਸੇ ਦਾ ਮਧੂ ਉਦੋਂ ਇਹ ਨਾਂ ਫੈਂਸੀ
ਹੁੰਦੇ ਸੀ ਪੂਜਾ ਬੰਦੀ ਹੋਈ ਨਾ ਤੁਹਾਨੂੰ ਆਏ ਨਾ ਫੋਨ ਪੂਜਾ ਦਾ
ਓਹੋ ਚਲੋ ਮੈਨੂੰ ਇਹ ਆ ਭੀ ਜਿੰਨੀਆਂ ਗੱਲਾਂ ਬਾਤਾਂ ਕੀਤੀਆਂ ਤੁਹਾਨੂੰ ਸਾਰਿਆਂ ਨੂੰ ਆਪਣੇ ਦਿਨ ਜ਼ਰੂਰ ਆਦੇ ਹੋਣੇ ਆ ਲੈ ਉਹ ਭੀ ਪਾਰਟੀ ਲਾਉਣਾ ਦਾ ਵੀ ਮੈਸੇਜ ਆਇਆ ਧਨੀ ਉਹ ਵੀ ਸੁਣਦਾ ਜਾ ਕਹਿੰਦੇ ਧਨੀ ਵੀਰ ਦੀ ਟਿਕਟੋਕ ਆਈ ਡੀ ਵੀ ਦੱਸ ਦਿਓ ਜੀ ਧਨੀ ਸਟਾਰ ਆ ਸਾਡਾ ਧਨੀ ਲੈ ਦੱਸ ਟਿਕਟੋਕ ਆਈ ਡੀ
ਧਨੀ ਦੇ ਨਾਂ ਦੇ ਧਨੀ ਹੈ ਧਨੀ ਦੇ ਨਾਂ ਟਿਕਟੋਕ ਆ
ਅੱਛਾ ਧਨੀ ਦੇ ਨਾਂ ਤੇ ਟਿਕਟੋਕ ਆ ਠੀਕ ਆ ਠੀਕ ਆ ਚਲੋ ਬਹੁਤ ਵਧੀਆ ਏਦਾਂ ਹੀ ਹੱਸਦੇ ਰਹੋ ਖੇਡਦੇ ਰਹੋ ਤੇ ਆਪਣੀਆਂ ਯਾਦਾਂ ਦੇ ਨਾਲ ਜੁੜੇ ਰਹੋ ਕਿਉਂਕਿ ਉਹ ਯਾਦਾਂ ਹੀ ਜਿਹੜੀਆਂ ਸਾਨੂੰ ਨਾ ਅਸਲ ਦੇ ਵਿੱਚ ਉਹ ਰੱਖਦੀਆਂ ਜੋ ਅਸੀਂ ਹੈਗੇ ਆ ਅਸੀਂ ਇੱਥੇ ਆ ਕੇ ਬਹੁਤ ਕੁਝ ਬਣਨ ਦੀ ਕੋਸ਼ਿਸ਼ ਕਰਦੇ ਆ ਪਰ ਐਕਚੁਅਲ ਚ ਅਸੀਂ ਉਹ ਹੀ ਆ ਆਪਣੇ ਬਚਪਨ ਨੂੰ ਯਾਦ ਕਰਿਆ
ਕਰੀਏ
ਨਾਲ ਜੁੜੇ ਰਿਹਾ ਕਰੀਏ
ਬਿਲਕੁਲ ਬਿਲਕੁਲ
ਬਿਲਕੁਲ ਤਾਂ ਨਹੀਂ ਔਰ ਬਹੁਤ
ਵਧੀਆ
ਧੰਨਵਾਦ ਕਰਨਾ ਪੀ ਇੱਕ ਦੂਜੇ ਦਾ ਥੈਂਕਸ ਕਰਨਾ ਅੱਗੇ ਕੌਣ ਆਇਆ ਹੁੰਦਾ ਸੀ ਪੀ ਹਾਂ ਦਰਵਾਜਾ ਖੋਲਿਆ ਅੰਦਰ ਵੜ ਗਏ ਚਾਹ ਪੀ ਲਈ ਰੋਟੀ ਖਾ ਲਈ ਚਲੇ ਗਏ ਹਨਾ ਅੱਜ ਕੱਲ ਅਸੀਂ ਬੜੇ
ਇਹਨਾਂ ਚੀਜ਼ਾਂ ਪਹਿਲਾਂ ਤੇ ਦੀਦੀ ਜਦੋਂ ਮਾਮੇ ਦੇ ਪਿੰਡ ਵੀ ਜਾਣਾ ਤੇ ਚਾਹ ਇੱਕ ਵਾਰੀ ਮਿਲ ਗਈ ਦੂਜੀ ਦੂਜੇ ਮਾਮੇ ਦੇ ਘਰ ਚਲੇ ਗਏ ਤੀਜੇ ਵਾਰੀ ਚਲੇ ਗਏ ਤੀਜੇ ਦੇ ਘਰ ਚਲੇ ਗਏ ਚੌਥੇ ਘਰ ਚਲੇ ਗਏ ਤੇ ਚਾਹ ਚਾਹ ਪੀ ਪੀ ਕੇ ਬੰਦੇ ਦਾ ਰੰਗ ਹੀ ਉਦੋਂ ਦਾ ਹੋ ਜਾਂਦਾ ਪਹਿਲਾਂ ਮਾਮੀਆਂ ਵੀ ਬੜਾ ਪਿਆਰ ਕਰਦੀਆਂ ਹੁੰਦੀਆਂ ਸੀ ਆਪਾਂ ਚਲੋ ਕੋਈ ਅਗਲੇ ਹਫ਼ਤੇ ਗੱਲ ਕਰਾਂਗੇ ਮਾਮੀਆਂ ਵੀ ਬੇਚਾਰੀਆਂ ਬੜੀਆਂ ਪਿਆਰ ਕਰਦੀਆਂ ਹੁੰਦੀਆਂ ਸੀ
ਮਾਮੀਆਂ ਬਹੁਤ ਪਿਆਰ ਕਰਦੀਆਂ ਸੀ ਸਹੀ ਗੱਲ ਆ ਮੈਂ ਵੀ ਐਵੇਂ ਕਹਾਂ ਤੇ ਮਾਮੀਆਂ ਦੇ ਜਾਈਦਾ ਸੀ ਤੇ ਮਾਮੀਆਂ ਨੂੰ ਵੀ ਉਨਾ ਹੀ ਚਾਹ ਚੜ ਜਾਈਦਾ ਹੁੰਦਾ ਸੀਗਾ ਤੇ ਸਾਡੇ ਫੁੱਫੜ ਵੀ ਬੜੇ ਚੰਗੇ
ਮਾਮਿਆਂ ਦੇ ਜਦੋਂ ਮਾਮਿਆਂ ਤੋਂ ਆਉਣਾ ਨਾਨੀ ਵੱਲ ਵੱਖਰਾ ਝਾਕੀ ਜਾਣਾ ਨਾਨੀ ਨੇ 50 ਰੁਪਏ ਜਾਂ 20 ਰੁਪਏ ਵੱਖਰੇ ਦੇਣੇ ਮਾਮਿਆਂ ਨੇ ਵੱਖਰੇ ਦੇਣੇ ਨਾ ਉਹ ਕਿੰਨਾ ਚਾਹ ਹੁੰਦਾ ਸੀ ਵੱਖਰੇ ਵੱਖਰੇ ਮਿਲਣਾ ਵੱਖਰਾ ਲੈ ਕੇ ਮਿਲਣਾ ਮਾਮੀ ਨੂੰ ਵੱਖਰਾ ਨਾਨੀ ਨੂੰ ਵੱਖਰਾ ਦੋਨਾਂ ਕੋਲ ਵੱਖਰੇ ਵੱਖਰੇ ਮਿਲਣਗੇ
ਸਹੀ ਗੱਲ ਆ ਚਲੋ ਸਹੀ ਗੱਲ ਆ ਇਹ ਗੱਲਾਂ ਜਦੋਂ ਯਾਦਾਂ ਛੇੜਦੀਆਂ ਨਾ ਤਾਂ ਇਦਾਂ ਲੱਗਦਾ ਹੁੰਦਾ ਵੀ ਬਸ ਬਹੁਤ ਬਹੁਤ ਸ਼ੁਕਰੀਆ ਧਨੀ ਮਿਲਦੇ ਆ ਫਿਰ ਅਗਲੇ ਪ੍ਰੋਗਰਾਮ ਚ ਕਿਤੇ ਹਾਂ ਥੈਂਕ ਯੂ ਸੋ ਬਿਲਕੁਲ ਆਪਣਾ ਆਪਣਾ ਲੱਗਦਾ ਹੁੰਦਾ ਜੀ ਬਿਲਕੁਲ ਇਹ ਪ੍ਰੋਗਰਾਮ ਮੈਨੂੰ ਔਰ ਬਿਲਕੁਲ ਵੀ ਇਹ ਲੱਗਦਾ ਹੁੰਦਾ ਆਪਣੇ ਟੱਬਰ ਚ ਬੈਠੀ ਗੱਲਾਂ ਕਰਦੀ ਪਈ ਆ ਔਰ ਭੁੱਲ ਜਾਂਦੀ ਆ ਕਿਸੇ ਰੇਡੀਓ ਤੇ ਆ ਸੋ ਕਿਸੇ ਵੇਲੇ ਮੇਰੇ ਤੋਂ ਕੁਛ ਵੱਧ ਘੱਟ ਬੋਲ ਹੋ ਜਾਂਦਾ ਹੋਵੇ ਤਾਂ ਉਹਦੇ ਲਈ ਮੈਂ ਮਾਫ਼ੀ ਵੀ ਚਾਹੁੰਦੀ ਜੀ ਇੱਕ ਕਾਲ ਹੋਰ ਆ ਰਹੀ ਹੈ ਮੌਲੀ ਆਂਟੀ ਦੀ ਤੇ ਉਹਨਾਂ ਨੂੰ ਵੀ ਲੈਣੇ ਆ ਪ੍ਰੋਗਰਾਮ ਦੇ ਵਿੱਚ ਹੈਲੋ
ਹੈਲੋ ਸੁਖਪ੍ਰੀਤ ਬੇਟਾ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ
ਠੀਕ ਆ ਮੇਰੀ ਭਾਣਜੀ ਨੇ ਤਾਂ ਅੱਜ ਰੌਣਕਾਂ ਲਾਈਆਂ ਬਹੁਤ
ਮੈਂ ਭਾਣਜੀ ਕੱਲੀ ਕਿੱਥੇ ਲਾ ਸਕਦੀ ਤੁਹਾਡੇ ਸਾਰਿਆਂ ਦੇ ਨਾਲ ਰੌਣਕਾਂ ਲੱਗ ਜਾਂਦੀਆਂ
ਨਹੀਂ ਅੱਜ ਤਾਂ ਨਾ ਜਿੱਦਾਂ ਐਕਸਟਰਾ ਸਪੈਸ਼ਲ ਪ੍ਰੋਗਰਾਮ ਅੱਜ ਤਾਂ ਬਹੁਤ ਬਹੁਤ ਰੌਣਕਾਂ ਲੱਗੀਆਂ ਮੇਰੀਆਂ ਤਾਂ ਬਖਸ਼ੀਆਂ ਪੱਕ ਗਈਆਂ ਸੱਸ ਕੇ ਤੇਰਾ ਮਾਸੜ ਵੀ ਹੁਣੇ ਕੰਮ ਤੇ ਗਿਆ ਉਹ ਵੀ ਸੁਣਦੇ ਸੀਗੇ ਨਾਲ ਹੀ ਕਹਿੰਦੇ ਕੰਮ ਤੇ ਜਾਣ ਨੂੰ ਜੀ ਨੀ ਕਰਦਾ ਟੋਪਿਕ ਹੀ ਇੰਨੇ ਇੰਟਰਸਟਿੰਗ ਆ
ਹਾਂ ਬਿਲਕੁਲ, ਪਤਾ ਕੀ ਹੁੰਦਾ ਆਪਣੇ ਟੱਬਰ ਵਾਂਗੂ ਹੀ ਲੱਗਦਾ ਹੁੰਦਾ ਇਹ ਪ੍ਰੋਗਰਾਮ ਮੈਨੂੰ, ਜਿਦਾਂ ਤੁਸੀਂ ਆ ਜਾਂਦੇ ਆ ਤੁਹਾਡੀ ਇੱਕ ਆਪਣੀ ਰੌਣਕ ਆ, ਧਨੀ ਆ ਉਹਦੀ ਆਪਣੀ ਰੌਣਕ ਆ, ਵਰਿੰਦਰ ਆ ਗਿਆ ਉਹਦੀ ਆਪਣੀ ਰੌਣਕ ਆ, ਜਾਂ ਮੈਸੇਜ ਜਿਹੜੇ ਸਾਨੂੰ ਸਾਰਿਆਂ ਦੇ ਆਉਂਦੇ ਆ, ਅਸੀਂ ਮਿਲੇ ਨੀ ਹੋਏ ਇੱਕ ਦੂਜੇ ਨੂੰ ਪਰ ਸਾਰੇ ਇੱਕ ਦੂਜੇ ਨੂੰ ਜਾਣਦੇ ਆ ਔਰ ਸਾਰਿਆਂ ਦਾ ਇੱਕ ਦੂਜੇ ਨਾਲ ਇੱਕ ਰਿਸ਼ਤਾ ਜਿਹਾ ਬਣਿਆ ਹੋਇਆ ਆ।
ਬਿਲਕੁਲ ਸਹੀ ਆ, ਜਿਦਾਂ ਨਾ ਸਾਡੇ ਆਂਢ ਗੁਆਂਢ ਜਦੋਂ ਛੋਟੇ ਹੁੰਦੇ ਆਂਢ ਗੁਆਂਢ ਹੁੰਦਾ ਸੀ, ਜਿਦਾਂ ਰਾਤ ਨੂੰ ਜਿਦਾਂ ਨਾਲ ਨਾਲ ਮੰਜੇ ਡਾਏ ਹੁੰਦੇ ਸੀ, ਕੋਠੇ ਨਾਲ ਜੁੜਮੇ ਸੀ, ਹਨਾ, ਉਹੋ ਜਿਹੀ ਫੀਲਿੰਗ ਜਿਦਾਂ ਅੱਜ ਮੈਨੂੰ ਆਈ ਆ।
ਹਾਂ ਸਹੀ ਗੱਲ ਆ ਬਿਲਕੁਲ, ਔਰ ਇੱਥੇ ਬਾਕੀ ਸਾਰਾ ਕੁਝ ਮਿਲ ਜਾਂਦਾ, ਇਹ ਫੀਲਿੰਗ ਜਿਹੜੀ ਆ ਇਹ ਨਹੀਂ ਮਿਲਦੀ, ਇਹਦੇ ਲਈ ਸਾਨੂੰ ਕੋਈ ਸਾਥ ਚਾਹੀਦਾ ਹੁੰਦਾ ਜਿਹਦੇ ਨਾਲ ਬੈਠ ਕੇ ਅਸੀਂ ਇਹ ਗੱਲਾਂ ਕਰ ਸਕੀਏ, ਆਪਣੇ ਦਿਲ ਵਾਲੀਆਂ ਗੱਲਾਂ ਕਰ ਸਕੀਏ, ਕਿਉਂਕਿ ਅੱਜ ਕੱਲ ਕਿਸੇ ਕੋਲ ਟਾਈਮ ਹੀ ਨਹੀਂ ਹੈਗਾ, ਸਾਰਾ ਕੁਝ ਆ ਇੱਥੇ, ਬਸ ਇਹ ਟਾਈਮ ਨਹੀਂ ਹੈਗਾ, ਸੋ ਇਹ ਟਾਈਮ ਜ਼ਿੰਦਗੀ ਲਈ ਬੜਾ ਜ਼ਰੂਰੀ ਹੁੰਦਾ, ਸਾਨੂੰ ਫਰੈਸ਼ ਜਿਹਾ ਕਰ ਦਿੰਦਾ ਇੱਕ ਵਾਰੀ ਫੇਰ ਇਹ।
ਬਿਲਕੁਲ ਬਿਲਕੁਲ ਸਹੀ, ਅਸੀਂ ਤਾਂ ਬੁੱਧਵਾਰ ਹੀ ਡੀਕਦੇ ਰਹੀਦੇ, ਬੁੱਧਵਾਰ ਆਵੇ ਤਾਂ ਫੇਰ ਰੌਣਕਾਂ ਤੁਹਾਡੀਆਂ ਸੁਣੀਆਂ ਨਾਲ ਜੁੜਨ ਕਰੀਏ। ਮੈਂ ਧਨੀ ਦੀਆਂ ਗੱਲਾਂ ਤੇ ਮੈਨੂੰ ਬਹੁਤ ਆਸਾ ਏ, ਬਹੁਤ ਸ਼ੈਤਾਨ ਹੋਣਾ ਛੋਟਾ ਹੁੰਦਾ ਨਾ,
ਇਹ ਅਜੇ ਵੀ ਸ਼ੈਤਾਨ ਹੀ ਆ, ਛੋਟਾ ਹੁੰਦਾ ਤਾਂ ਜਿਹੜਾ ਹੁੰਦਾ ਹੋਣਾ ਹੁੰਦਾ ਹੋਣਾ ਆ।
ਐ ਸੁਖਪ੍ਰੀਤ, ਇੱਕ ਤਾਂ ਸ਼ੈਤਾਨ ਕਹਿੰਦੇ, ਇੱਕ ਕਹਿੰਦੇ ਸ਼ੈਤਾਨ ਟੂਟੀ, ਹੈ ਨਾ।
ਸਹੀ ਗੱਲ ਆ, ਇੱਕ ਟੂਟੀ ਕਹਿੰਦੇ ਹੁੰਦੇ ਸੀ ਸ਼ੈਤਾਨ ਦੀ ਟੂਟੀ, ਬਿਲਕੁਲ। ਧਨੀ ਦਾ ਨਵਾਂ ਨਾਮ ਰੱਖ ਦਿੱਤਾ ਅੱਜ ਤੁਸੀਂ।
ਚੱਲ ਮੇਰੇ ਤੋਂ ਤਾਂ ਸਾਰੇ ਛੋਟੇ ਨਿਆਣੇ ਵਾਂਗੂ, ਇਹਨੇ ਗੁੱਸਾ ਵੀ ਨੀ ਕਰਨਾ।
ਨਾ ਨਾ ਲੈ, ਗੁੱਸਾ ਕਰਕੇ ਕਿੱਥੇ ਜਾਣਾ, ਸਭ ਨੇ ਹੈ। ਇਹੀ ਗੱਲ ਹੁਣ ਅਸੀਂ, ਇਹੀ ਗੱਲ ਆ ਹੁਣ ਦੇਖੋ, ਅਸੀਂ ਇਹ ਵੀ ਗੱਲ ਆ ਨਾ, ਸਾਨੂੰ ਐ ਲੱਗਦਾ ਵੀ ਕੋਈ ਗੱਲ ਦਾ ਬੁਰਾ ਨਾ ਕਹਿ ਲਵੇ, ਕਿਸੇ ਨੂੰ ਗੁੱਸਾ ਨਾ ਲੱਗ ਜਾਵੇ। ਅੱਗੇ ਪਿੰਡਾਂ ਦੇ ਵਿੱਚ ਕਿੱਥੇ ਹੁੰਦਾ ਸੀ, ਇੰਨਾ ਆਪਣਾਪਨ ਹੁੰਦਾ ਸੀ, ਹਰ ਕਿਸੇ ਦਾ ਕੋਈ ਨਾ ਕੋਈ ਨਾਂ ਜਰੂਰ ਹੁੰਦਾ ਸੀਗਾ,
ਬਿਲਕੁਲ
ਨਾਂ ਵੀ ਹੁੰਦਾ ਸੀ, ਵੈਸੇ ਵੀ ਕੋਈ ਕਿਸੇ ਨੂੰ ਗੱਲ ਕਹਿਣ ਲੱਗਾ ਸੋਚਦਾ ਨੀ ਸੀ।
ਸਾਰੇ ਪਰਿਵਾਰਾਂ ਦੀ ਅੱਲ ਪਾਈ ਹੁੰਦੀ ਹੈ ਨਾ।
ਹਾਂ ਅੱਲ ਹੁੰਦੀ ਸੀ ਜੀ,
ਸਾਡੇ ਇਹਨਾਂ ਦੇ ਡੈਡੀ ਓਵਰਸੀਰ ਸੀਗੇ ਤੇ ਪਾਪਾ ਜੀ ਸਾਡੇ ਤਾਂ ਇਹਨਾਂ ਨੂੰ ਓਵਰਸੀਰਾਂ ਦੇ ਸਾਡੇ ਆ, ਹਨਾ। ਇੱਕ ਸਾਡੇ ਪਿੰਡ ਬਜ਼ੁਰਗ ਹੁੰਦੇ ਮੇਰੇ ਪੇ ਸਰੀਰ ਚੋਂ, ਉਹਨਾਂ ਦਾ ਬਾਬਾ ਪੜਦਾਦਾ ਭਾਰਾ ਸੀ, ਉਹਨਾਂ ਨੂੰ ਭਾਰੇ ਕਹਿੰਦੇ ਸਾਡੇ,
ਸਾਧਦੇ ਸੀ। ਹਾਂਜੀ ਏਦਾਂ ਹੀ ਸੀ ਸਾਡੇ ਪਿੰਡਾਂ ਚ ਵੀ, ਇੰਨਾ ਹੁੰਦੀਆਂ ਸੀ। ਅਸੀਂ ਜਿੱਦਾਂ ਮਲਮਾਲਵੇ ਚੋਂ ਆਏ ਸੀ, ਪਿੱਛੋਂ ਸਾਡੇ ਜਿਹੜੇ ਬਜ਼ੁਰਗ ਸੀ ਉਹ ਮਾਲਵੇ ਚੋਂ ਆਏ ਹੋਣੇ ਆ ਕਿਤੇ ਉੱਥੇ, ਤੇ ਸਾਨੂੰ ਮਲਵਈ ਕਹਿੰਦੇ ਸੀ। ਇੱਕ ਨੂੰ ਸਾਨੂੰ ਮੈਨੂੰ ਯਾਦ ਆ, ਉਹਨੂੰ ਬੋਲਿਆਂ ਦੇ ਕਹਿੰਦੇ ਸੀਗੇ, ਬੋਲਿਆਂ ਦੇ ਪਤਾ ਨੀ ਉਹਨਾਂ ਦੇ ਕੋਈ ਇੱਦਾਂ ਦੀਆਂ ਜਿਹੜੀਆਂ ਗੱਲਾਂ ਪਈਆਂ ਹੁੰਦੀਆਂ ਸੀ। ਉਹ ਫਿਰ ਸ਼ਰੀਕਾ ਹੁੰਦਾ ਸੀਗਾ ਨਾ, ਇੱਕ ਉਹ ਸ਼ਰੀਕਾ ਭਾਈਚਾਰਾ ਹੁੰਦਾ ਸੀ, ਉਹਦੀ ਅੱਲ ਪਈ ਹੁੰਦੀ ਸੀ ਵੀ ਫਲਾਨੇ ਆ ਕੇ ਫਲਾਨੇ ਆ ਕੇ।
ਹਾਂ ਸਹੀ ਗੱਲ ਆ, ਸਹੀ ਗੱਲ ਆ। ਤੇ ਮੈਂ ਬਈ ਬਹੁਤ ਵਧੀਆ ਲੱਗਾ ਅੱਜ ਤਾਂ, ਤੂੰ ਮੇਰਾ ਖਿਆਲ ਨੀ ਕਿ ਜਿਹੜਾ ਕੋਈ ਵੀ ਬਰੀਕੀ ਛੱਡੀ ਹੋਊਗੀ, ਸਾਰੇ ਹੀ ਕੋਰਨਰ ਸਾਰੇ ਹੀ ਤੂੰ ਕਵਰ ਕਰ ਲੈ, ਸਾਰੇ ਟੌਪਿਕ ਬਹੁਤ ਵਧੀਆ ਲੱਗਾ। ਇੱਕ ਸੀਗਾ ਜਦੋਂ ਛੋਟੇ ਹੁੰਦੇ
ਨਹੀਂ, ਅਜੇ ਵੀ ਬਹੁਤ ਪਏ ਸੀ,
ਅਜੇ ਵੀ ਬਹੁਤ ਰਹਿ ਗਿਆ। ਹੈਲੋ ਹੈਲੋ
ਮੈਨੂੰ ਲੱਗਦਾ ਆਵਾਜ਼ ਕੱਟੀ ਗਈ। ਹਾਂਜੀ ਜੀ, ਤੇ ਅਰਸ਼ਮਲੀ ਹੁਣਾਂ ਨੇ ਮੈਸੇਜ ਕੀਤਾ ਸੀ, ਕਹਿੰਦੇ ਕਿਚਨ ਮੈਨ ਯੂਨੀਅਨ ਦੇ ਪ੍ਰਧਾਨ ਤੇ ਪੀਪੀਪੀ ਪਤਨੀ ਪੀੜਤ ਪਾਰਟੀ, ਪਾਰਟੀ ਆਸਟ੍ਰੇਲੀਆ ਦੇ ਕਨਵੀਨਰ ਨਰਿੰਦਰ ਰਾਠੌਰ ਦੀ ਤੇ ਜਵਾਨੀ ਦੀ ਜਵਾਨੀ ਵੀ ਅੱਤ ਸੀ ਹੀ ਏ, ਤੇ ਬਚਪਨ ਦੇ ਨਾਲ ਨਾਲ ਬਾਈ ਦੀ ਆਸਟ੍ਰੇਲੀਆ ਵਿਚਲੀ ਸਖਤ ਮਿਹਨਤ ਤੇ ਦੂਰੀ ਸ਼ਿਫਟ ਨੂੰ ਦਿਲੋਂ ਪ੍ਰਣਾਮ। ਪਹਿਲਾਂ ਜੌਬ ਤੇ ਫਿਰ ਚੁੱਲਾ ਚੌਂਕਾ ਪਲਟਣ ਦੀ ਤਨਦੇਹੀ ਨਾਲ ਅਗਵਾਹੀ ਕਰਨੀ ਹਰ ਇੱਕ ਦੇ ਵਸਤੀ ਗੱਲ ਨਹੀਂ ਹੈ, ਉਹ ਵੀ ਆਸਟ੍ਰੇਲੀਆ ਦੇ ਵਿਚ। ਚਲੋ ਬਾਕੀ ਬਾਈ ਨੇ ਬਥੇਰੀ ਐਸ਼ ਕੀਤੀ ਹੈ ਭਾਰਤ, ਮਹਾਨ ਭਾਰਤ ਚ, ਹੁਣ ਉਸੇ ਭਾਰਤ ਨੂੰ ਨਿੰਦਦਾ, ਕਹਿੰਦਾ ਉਹ ਕੋਈ ਮੁਲਕ ਹੈ ਜਿਨੇ ਮੈਨੂੰ ਪ੍ਰਸ਼ਾਦਾ ਪਾਣੀ ਨੀ ਬਣਾਉਣਾ ਸਿਖਾਇਆ। ਕਹਿੰਦਾ ਦੇਖੋ ਆਸਟ੍ਰੇਲੀਆ ਦੇ ਰੰਗ, ਜਿੱਥੇ ਰਾਠੌਰ ਡੇਢ ਗਲਾਸ ਪਾਣੀ ਨਾਲ ਆਟਾ ਗੁੰਨ ਦਿੰਦਾ ਹੁਣ। ਵਾਹ ਜੀ ਵਾਹ, ਧੰਨ ਬਈ ਤੇਰੀ ਕਮਾਈ ਤੇ ਕੁਰਬਾਨੀ ਰਾਠੌਰਾ, ਆਸਟ੍ਰੇਲੀਆ ਦੇ ਚੁੱਲੇ ਚੌਂਕੇ ਚ ਹੀ ਰੁਲ ਗਈ ਰਹਿੰਦੀ ਤੇਰੀ ਚੌਥਾ ਹਿੱਸਾ ਜਵਾਨੀ ਬਾਈ ਮੇਰਿਆ ਬਾਈ ਲਈ ਸੌਂਗ ਲਾ ਦਿਓ ਕਾਕੀ ਗੁਰਪ੍ਰੀਤ ਘੁੱਗੀ ਦਾ। ਜਰੂਰ ਜੀ ਜਰੂਰ, ਸਹੀ ਗੱਲ ਆ, ਇੱਥੇ ਸਾਨੂੰ ਮਲਟੀ ਟਾਸਕਿੰਗ ਹੋਣਾ ਪੈਂਦਾ ਆ। ਇਹ ਅਸੀਂ ਜਿੱਦਾਂ ਉਹੀ ਪੇਜ ਇਹਦੇ ਤੇ ਹੁਣ ਮੈਂ ਅਗਲੇ ਹਫਤੇ ਗੱਲ ਕਰਾਂਗੀ ਵੀ ਸਹੀ ਗੱਲ ਆ, ਅੱਗੇ ਹਰ ਕਿਸੇ ਦੀਆਂ ਆਪਣੀਆਂ ਆਪਣੀਆਂ ਡਿਊਟੀਜ਼ ਹੁੰਦੀਆਂ ਸੀ, ਪਰ ਹੁਣ ਹਰ ਕਿਸੇ ਨੂੰ ਹਰ ਕੰਮ ਚ ਪਰਫੈਕਟ ਹੋਣਾ ਪੈਂਦਾ, ਹਰ ਕੰਮ ਕਰਨਾ ਪੈਂਦਾ ਆਦਮੀਆਂ ਨੂੰ, ਔਰਤਾਂ ਵਾਲੇ ਔਰ ਲੇਡੀਜ਼ ਨੂੰ ਆਦਮੀਆਂ ਵਾਲੇ। ਸ਼ਾਇਦ ਇਸੇ ਕਰਕੇ ਖੱਪ ਗਏ ਥੋੜਾ ਜਿਹਾ। ਅੱਗੇ ਸਾਡੀਆਂ ਆਪਣੀਆਂ ਆਪਣੀਆਂ ਹੁੰਦੀਆਂ ਸੀ ਵੀ ਅਸੀਂ ਆਹ ਕਰਨਾ, ਅਸੀਂ ਆਹ ਕਰਨਾ, ਅਸੀਂ ਆਹ ਕਰਨਾ, ਪਰ ਹੁਣ ਸਾਨੂੰ ਸਾਰਾ ਕੁਛ ਹੀ ਕਰਨਾ ਪੈਂਦਾ, ਇਸ ਕਰਕੇ ਸ਼ਟਰ ਜਿਹਾ ਫੀਲ ਕਰਦੇ ਹਾਂ ਅਸੀਂ। ਤੇ ਰਾਜ ਹੁਣੀ ਬੇਕਰਸਫੀਲਡ USA ਤੋਂ ਮੈਸੇਜ ਕੀਤਾ, ਇਹਨਾਂ ਨੇ ਕਹਿੰਦੇ ਗੁੱਡ ਸ਼ੋਅ ਟੂਡੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੇ ਦਿਨਾਂ ਬਾਅਦ ਮੈਸੇਜ ਕੀਤਾ ਤੁਸੀਂ, ਹੋਰ ਰਾਜੀ ਖੁਸ਼ੀ ਹੋ। ਤੇ ਜਗਤਾਰ ਢੁੱਡੀ ਕੇ ਭਾਜੀ ਨੇ ਕਿਹਾ ਕਹਿੰਦੇ ਹੁਣ ਇਨਸਾਨ ਫਾਰਮਲ ਜਿਹਾ ਹੋ ਗਿਆ। ਬਿਲਕੁਲ ਸਹੀ ਗਿਆ ਭਾਜੀ, ਲਾਈਫ ਹੀ ਫਾਰਮਲ ਜਿਹੀ ਹੋ ਗਈ ਤੇ ਇਨਸਾਨ ਵੀ ਫਾਰਮਲ ਹੁੰਦਾ ਜਾ ਰਿਹਾ। ਅਸੀਂ ਪੜਦਾਦਾ ਜੀ ਦੀ ਖੱਟੀ ਖਾ ਰਹੇ ਹਾਂ, ਉਹ ਅੰਗਰੇਜ਼ਾਂ ਦੇ ਸਮੇਂ ਸੂਬੇਦਾਰ ਸੀ, ਅਸੀਂ ਉਹਨਾਂ ਕਾਰਨ ਸੂਬੇਦਾਰਾਂ ਦੇ ਵੱਜਦੇ ਹਾਂ। ਸੋ ਤੁਹਾਡੀ ਯਾਰ ਸੂਬੇਦਾਰਾਂ ਦੇ ਆ ਜੀ, ਬਹੁਤ ਵਧੀਆ। ਤੇ ਚਲੋ ਅੱਜ ਤੁਹਾਡਾ ਸਾਰਿਆਂ ਦੇ ਤੇ ਸਰਬਜੀਤ ਭਾਜੀ ਦਾ ਮੈਂ ਜ਼ਰੂਰਤ ਤੋਂ ਬਹੁਤ ਜ਼ਿਆਦਾ ਟਾਈਮ ਲੈ ਲਿਆ, ਉਹਦੇ ਲਈ ਮਾਫ਼ੀ ਵੀ ਚਾਹੁੰਦੀ ਹਾਂ, ਪਰ ਕੀ ਕਰਾਂ, ਗੱਲਾਂ ਸ਼ੁਰੂ ਹੁੰਦੀਆਂ ਤੇ ਬਸ ਫਿਰ ਹੁੰਦਾ ਕਰੀ ਜਾਵਾਂ। ਤੇ ਹਜੇ ਤੱਕ ਮੌਲੀ ਮਾਸੀ ਨਾਲ ਵੀ ਗੱਲਾਂ ਕਰਨੀਆਂ ਸੀ, ਪਰ ਉਹਨਾਂ ਦੀ ਜਿਹੜੀ ਕਾਲ ਆ ਉਹ ਵਿੱਚੋਂ ਹੀ ਮੈਨੂੰ ਲੱਗਦਾ ਕੱਟ ਗਈ, ਉਹਨਾਂ ਦੀ ਆਵਾਜ਼ ਨੀ ਮੇਰੇ ਤੱਕ ਆ ਰਹੀ ਸੀ। ਪਰ ਅਗਲੇ ਹਫ਼ਤੇ ਫਿਰ ਤੁਹਾਨੂੰ ਸਾਰਿਆਂ ਨੂੰ ਮਿਲੂੰਗੀ ਮੈਂ, ਉਹੀ ਆਪਣੀਆਂ ਪੁਰਾਣੀਆਂ ਯਾਦਾਂ ਦੇ ਨਾਲ। ਤੇ ਉਦੋਂ ਤੱਕ ਲਈ ਤੁਸੀਂ ਸਾਰੇ ਆਪਣਾ ਧਿਆਨ ਜ਼ਰੂਰ ਰੱਖੋ ਔਰ ਚੜ੍ਹਦੀ ਕਲਾ ਚ ਰਹੋ। ਚਲੋ ਜੀ, ਮਿਲਦੀ ਆ ਅਗਲੇ ਬੁੱਧਵਾਰ, ਚੜ੍ਹਦੀ ਕਲਾ ਤੇ ਰੱਬ ਰੱਖ।
ਤੇਰੇ ਅੱਗੇ ਪਿੱਛੇ ਫਿਰਾਂ ਕੀ ਨਸਿਆ, ਤੇਰੇ ਅੱਗੇ ਪਿੱਛੇ ਫਿਰਾਂ ਕਾਕੀ ਨਸਿਆ, ਮੈਂ ਤਾਂ ਕਰਕੇ ਵਿਆਹ ਸੱਚ ਫਸਿਆ, ਤੇਰੇ ਅੱਗੇ ਪਿੱਛੇ ਫਿਰਾਂ ਕਾਕੀ ਨਸਿਆ। ਚੁੱਲ੍ਹਾ ਚੋ ਸਾਂਭਾ ਨਾਲੇ ਦੁੱਧ ਵੀ ਮੈਂ ਰਿੜਕਾ, ਸਾਂਭਾ ਨਾਲੇ ਦੁੱਧ ਵੀ ਮੈਂ ਰਿੜਕਾ, ਤਾਂ ਵੀ ਚੱਤੇ ਪੈਰ ਕਾਕੀ ਖਾਵਾਂ ਤੇ ਤੋਂ ਚਿੜਕਾਂ, ਕੰਮ ਸਾਰੇ ਤੂੰ ਕਰਾਵੇਂ ਉੱਤੋਂ ਨਾਚ ਵੀ ਨਾ ਚਾਵੇਂ, ਇਹੋ ਕੈਸਾ ਤੂੰ ਸ਼ਿਕੰਜਾ ਕਾਕੀ ਕੱਸਿਆ, ਤੇਰੇ ਅੱਗੇ ਪਿੱਛੇ ਫਿਰਾਂ ਕਾਕੀ ਨੱਸਿਆ, ਤੇਰੇ ਅੱਗੇ ਪਿੱਛੇ ਫਿਰਾਂ ਕਾਕੀ ਨੱਸਿਆ, ਮੈਂ ਤਾਂ ਕਰਕੇ ਵਿਆਹ ਸੱਚੀ ਫਸਿਆ, ਤੇਰੇ ਅੱਗੇ ਪਿੱਛੇ ਫਿਰਾਂ ਕਾਕੀ ਨੱਸਿਆ। ਕੋਲ ਬੈਠੀ ਮਜੇ ਨਾਲ ਖਾਵੇਂ ਖੀਰ ਪੂੜੇ ਨੀ, ਕੋਲ ਬੈਠੀ ਮਜੇ ਨਾਲ ਖਾਵੇਂ ਖੀਰ ਪੂੜੇ ਨੀ, ਕਰਦਾ ਨਿਆਣਿਆਂ ਦੇ ਮੈਂ ਹੀ ਗੁੱਤਾਂ ਜੂੜੇ ਨੀ, ਹਾਲ ਕੀਤਾ ਮੇਰਾ ਮੰਦਾ ਕਿਹੜਾ ਪਿੰਡ ਦਾ ਏ ਬੰਦਾ, ਜਿਹੜਾ ਮੇਰੇ ਆਲੇ ਉੱਤੇ ਨਹੀਂ ਉਹ ਹੱਸਿਆ, ਤੇਰੇ ਅੱਗੇ ਪਿੱਛੇ ਫਿਰਾਂ ਕਾਕੀ ਨੱਸਿਆ, ਤੇਰੇ ਅੱਗੇ ਪਿੱਛੇ ਫਿਰਾਂ ਕਾਕੀ ਨੱਸਿਆ, ਮੈਂ ਤਾਂ ਕਰਕੇ ਵਿਆਹ ਸੱਚੀ ਫਸਿਆ, ਤੇਰੇ ਅੱਗੇ ਪਿੱਛੇ ਫਿਰਾਂ ਕਾਕੀ ਨੱਸਿਆ। ਹੋ ਜ਼ਹਿਰ ਵਾਂਗੂ ਲੱਗੇ ਮੈਨੂੰ ਕਾਕੀ ਤੇਰੀ ਮਾਂ ਨੀ, ਜ਼ਹਿਰ ਵਾਂਗੂ ਲੱਗੇ ਮੈਨੂੰ ਕਾਕੀ ਤੇਰੀ ਮਾਂ ਨੀ, ਕਾਕੀ ਤੇਰਾ ਨਾਂ ਨੀ, ਕੈਸਾ ਪਾ ਦਿੱਤਾ ਪੰਗਾ ਨਾਮ ਰੱਖ ਲੈਂਦੀ ਚੰਗਾ, ਉਹਨੂੰ ਐਡਾ ਪੈੜਾ ਨਾਮ ਕਿਹਨੇ ਦੱਸਿਆ, ਤੇਰੇ ਅੱਗੇ ਪਿੱਛੇ ਫਿਰਾਂ ਕਾਕੀ ਨੱਸਿਆ, ਤੇਰੇ ਅੱਗੇ ਪਿੱਛੇ ਫਿਰਾਂ ਕਾਕੀ ਨੱਸਿਆ, ਮੈਂ ਤਾਂ ਕਰਕੇ ਵਿਆਹ ਸੱਚੀ ਫਸਿਆ, ਤੇਰੇ ਅੱਗੇ ਪਿੱਛੇ ਫਿਰਾਂ ਕਾਕੀ ਨੱਸਿਆ।
ਜ ਜਦੋਂ ਜਦੋਂ ਵੀ ਬਣੇ ਰੇ ਬੋਲੇ ਤਾਂ ਜਦੋਂ ਜਦੋਂ